ਇਹ ਜਲਦ ਹਾਜ਼ਰ ਹੋ ਰਹੇ ਹਾਂ। ਕਿਰਪਾ ਕਰਕੇ ਥੋੜਾ ਇੰਤਜ਼ਾਰ ਕਰੋ। ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਦਿਨ ਮੰਗਲਵਾਰ ਹੈ ਤੇ ਮੰਗਲਵਾਰ ਅੱਜ ਮੈਲਬਨ ਡੇ ਕੱਪ ਹੈ ਜੀ ਮੈਲਬਨ ਦੇ ਵਿੱਚ, ਤੇ ਮੈਲਬਨ ਵਾਲੇ ਜਿਹੜੇ ਆ ਉਹ ਛੁੱਟੀ ਵੀ ਮਨਾ ਰਹੇ ਆ ਤੇ ਨਾਲ ਹੀ ਨਾਲ ਮੀਂਹ ਦਾ ਵੀ ਆਨੰਦ ਲੈ ਰਹੇ ਆ ਕਿਉਂਕਿ ਇਸ ਵੇਲੇ ਬਾਰਿਸ਼ ਹੋ ਰਹੀ ਆ ਮੈਲਬਨ ਦੇ ਵਿੱਚ, ਤੇ ਨਾਲ ਹੀ ਨਾਲ ਜਿਹੜਾ ਮੌਸਮ ਆ ਉਹ ਮੈਨੂੰ ਲੱਗਦਾ ਵੀ ਨਾ ਬਹੁਤਾ ਠੰਡਾ ਤੇ ਨਾ ਬਹੁਤਾ ਗਰਮ ਆ, ਸੋ ਸੋਹਣਾ ਆ ਜੀ ਮੌਸਮ। ਔਰ ਇਸ ਸੋਹਣੇ ਮੌਸਮ ਦੌਰਾਨ ਤੁਸੀਂ ਅੱਜ ਪ੍ਰੋਗਰਾਮ ਲਹਿਰਾਂ ਦਾ ਵੀ ਆਨੰਦ ਲੈਣਾ। ਤੇ ਦੋਸਤੋ ਤੁਹਾਨੂੰ ਦੱਸਦੇ ਜਾਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਕੁਛ ਅਸੀਂ ਲੈ ਕੇ ਆਉਣਾ ਹੈ, ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਪਹਿਲੇ ਪੜਾਅ ਦੇ ਵਿੱਚ ਜਿਹੜੀਆਂ ਖ਼ਬਰਾਂ ਆ ਉਹ ਤੁਹਾਡੇ ਲਈ ਜਲਦੀ ਜਲਦੀ ਲੈ ਕੇ ਆਵਾਂਗੇ, ਤੇ ਉਸ ਤੋਂ ਬਾਅਦ ਸਾਡੇ ਨਾਲ ਕੁਛ ਦੋਸਤ ਵੀ ਅੱਜ ਜੁੜਨੇ ਆ, ਤੇ ਖ਼ਬਰਾਂ ਤੋਂ ਵੀ ਪਹਿਲਾਂ ਜਿਵੇਂ ਮੈਂ ਗੱਲ ਕੀਤੀ ਹੈ ਅੱਜ ਮੈਲਬਨ ਕੱਪ ਦੀ, ਸੋ ਮੈਲਬਨ ਕੱਪ ਅੱਜ ਵਿਸ਼ੇਸ਼ ਆਕਰਸ਼ਣਾਂ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਜਦੋਂ ਵੀ ਮੈਲਬਨ ਕੱਪ ਆਉਂਦਾ। ਸੋ ਮੈਲਬਨ ਕੱਪ ਅਸਲ ਦੇ ਵਿੱਚ ਕੀ ਆ, ਕੀ ਇਹਦਾ ਇਤਿਹਾਸ ਰਿਹਾ ਆ, ਇਹਦੇ ਬਾਰੇ ਜ਼ਰੂਰ ਮੈਂ ਤੁਹਾਨੂੰ ਦੱਸਦੇ ਹਾਂ ਕਿ ਮੈਲਬਨ ਕੱਪ ਜਿਹੜਾ ਨਾ ਅਸਲ ਦੇ ਵਿੱਚ ਜਦੋਂ ਸ਼ੁਰੂ ਹੋਇਆ 1861 ਦੇ ਵਿੱਚ ਸਿਰਫ ਇੱਕ ਕੱਪ ਦੇ ਰੂਪ ਦੇ ਵਿੱਚ ਜਾਂ ਇੱਕ ਘੋੜਿਆਂ ਦੀ ਦੌੜ ਦੇ ਰੂਪ ਦੇ ਵਿੱਚ ਇੱਕ ਦੌੜ ਜਿਹੜੀ ਸੀ ਉਹ ਸ਼ੁਰੂ ਹੋਈ ਸੀ ਜੀ 1861 ਦੇ ਵਿੱਚ, ਤੇ ਉਦੋਂ ਇਹ ਜਿਹੜਾ ਘੋੜ ਦੌੜ ਜਿਹੜੀ ਸੀਗੀ ਇਹਨੂੰ ਕਿਸੇ ਆਉਣ ਵਾਲੇ ਮੇਲੇ ਦੇ ਰੂਪ ਦੇ ਵਿੱਚ ਨਹੀਂ ਸੀ ਦੇਖਿਆ ਗਿਆ ਹਨਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਇੰਨੀ ਜ਼ਿਆਦਾ ਪਾਪੂਲਰ ਹੋ ਜੂਗੀ, ਇੰਨੀ ਜ਼ਿਆਦਾ ਲੋਕਾਂ ਦੇ ਵਿੱਚ ਇਹ ਮਸ਼ਹੂਰ ਹੋਏਗੀ ਇਹਦਾ ਕੋਈ ਅੰਦਾਜ਼ਾ ਉਸ ਵੇਲੇ ਕਿਸੇ ਨੂੰ ਵੀ ਨਹੀਂ ਸੀਗਾ ਹਨਾ। ਪਰ ਹੌਲੀ ਹੌਲੀ 1875 ਤੋਂ ਲੈ ਕੇ ਕਹਿੰਦੇ ਕਿ ਜਦੋਂ ਫਿਰ ਇਸ ਦੇ ਵਿੱਚ ਇਸ ਦੌੜ ਦੇ ਵਿੱਚ ਲੋਕਾਂ ਦੀ ਜਿਹੜੀ ਦਿਲਚਸਪੀ ਆ ਉਹ ਵੱਧ ਗਈ, ਤਾਂ ਫਿਰ 1875 ਤੋਂ ਬਾਅਦ ਜਿਹੜੀ ਇਹ ਦੌੜ ਆ ਇਹ ਮੰਗਲਵਾਰ ਜਿਹੜਾ ਪਹਿਲਾ ਮੰਗਲਵਾਰ ਆ ਜੀ ਨਵੰਬਰ ਦਾ ਹਨਾ ਉਸ ਮੰਗਲਵਾਰ ਇਹ ਜਿਹੜੀ ਪੱਕੀ ਰੱਖ ਦਿੱਤੀ ਗਈ, ਤੇ ਕਿਉਂਕਿ ਜਿਹੜੀ ਆਸਟ੍ਰੇਲੀਅਨ ਜਿਹੜੀ ਜਨਤਾ ਆ ਜਾਂ ਆਸਟ੍ਰੇਲੀਅਨ ਲੋਕ ਜਿਹੜੇ ਆ ਉਹ ਇਹੋ ਜਿਹੀਆਂ ਜਿਹੜੀਆਂ ਦੌੜਾਂ ਜਾਂ ਇਹੋ ਜਿਹੜੇ ਕਾਰਨੀਵਾਲ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲੈਂਦੇ ਆ। ਕਾਰਨ ਕੀ ਰਹਿੰਦਾ? ਕਾਰਨ ਇਹ ਰਹਿੰਦਾ ਕਿ ਜਿਵੇਂ ਅਸੀਂ ਕਹਿੰਦੇ ਹਾਂ ਵੀ ਸਾਡਾ ਦੇਸ਼ ਜਿਹੜਾ ਆ ਉਹ ਮੇਲਿਆਂ ਤਿਉਹਾਰਾਂ ਦਾ ਦੇਸ਼ ਹੈ, ਪਰ ਜਿਹੜਾ ਆਸਟ੍ਰੇਲੀਆ ਫਿਰ ਜਿਹੜੀਆਂ ਵੈਸਟਰਨ ਕੰਟਰੀਜ਼ ਆ ਉੱਥੇ ਦੇ ਜਿਹੜੇ ਮੇਲੇ ਤਿਉਹਾਰ ਆ ਉਹ ਸਿਰਫ ਇਹੋ ਜਿਹੀਆਂ ਘੋੜ ਦੌੜਾਂ ਦੇ ਮੌਕੇ ਜਾਂ ਫਿਰ ਖੇਡ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਉਹਨਾਂ ਦੇ ਮੌਕੇ ਹੀ ਇਕੱਠੇ ਹੋਣ ਦਾ ਜਿਹੜਾ ਜਾਂ ਇੱਕ ਮੇਲੇ ਦੇ ਰੂਪ ਦੇ ਵਿੱਚ ਮਿਲਣ ਗਿਲਣ ਦਾ ਜਿਹੜਾ ਇੱਕ ਮੌਕਾ ਆ ਉਹ ਬਣਦਾ ਆ। ਸੋ ਮੈਲਬਨ ਕੱਪ ਜਿਹੜਾ ਉਹ ਵੀ ਇੱਕ ਇਹੋ ਜਿਹਾ ਕਾਰਨੀਵਾਲ ਇੱਕ ਇਹੋ ਜਿਹਾ ਵੱਡਾ ਮੇਲਾ ਆ ਜਿਹੜਾ ਹਰ ਸਾਲ ਹੁੰਦਾ ਆ ਜੀ, ਤੇ ਇਸ ਵਾਰ ਵੀ ਮੈਲਬਨ ਦੇ ਵਿੱਚ ਫਲੈਮਿੰਗਟਨ ਰੇਸ ਕੋਰਸ ਦੇ ਵਿੱਚ ਇਹ ਹੋਣ ਜਾ ਰਿਹਾ, 3:00 ਵਜੇ ਇਹ ਦੌੜ ਸ਼ੁਰੂ ਹੋਣੀ ਆ, ਤੇ ਦੱਸਿਆ ਜਾ ਰਿਹਾ ਕਿ 1,00,000 ਦੇ ਕਰੀਬ ਦਰਸ਼ਕਾਂ ਦੇ ਪਹੁੰਚਣ ਦੀ ਵੀ ਆਸ ਆ। 8:30 ਵਜੇ ਵੈਸੇ ਜਿਹੜਾ ਗੇਟ ਆ ਉਹ ਓਪਨ ਹੋ ਜਾਣੇ ਆ, ਤੇ ਫਲੈਮਿੰਗਟਨ ਰੇਸ ਕੋਰਸ ਦੇ ਗੇਟ ਓਪਨ ਹੋ ਜਾਣੇ ਆ। ਮੀਂਹ ਭਾਵੇਂ ਪੈ ਰਿਹਾ ਪਰ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ, ਕਿਉਂਕਿ ਲੋਕਾਂ ਨੂੰ ਸੱਜ ਧੱਜ ਕੇ ਪਹੁੰਚਣ ਦਾ ਜਿਹੜਾ ਇੱਕ ਵਧੀਆ ਮੌਕਾ ਹੁੰਦਾ। ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਸਾਡੀਆਂ ਗੋਰੀਆਂ ਬੀਬੀਆਂ ਹਨਾ, ਸੋ ਅੱਜ ਕੱਲ੍ਹ ਤਾਂ ਜਿਹੜੀਆਂ ਸਾਡੀਆਂ ਆਪਣੀਆਂ ਵੀ ਉਹ ਵੀ ਗੋਰੀਆਂ ਹੀ ਬਣ ਕੇ ਜਾਂਦੀਆਂ ਜੀ ਉੱਥੇ, ਬਹੁਤ ਸੋਹਣੇ ਸੋਹਣੇ ਹੈਟ, ਬਹੁਤ ਸੋਹਣੀਆਂ ਸੋਹਣੀਆਂ ਡਰੈਸਿਸ ਪਾ ਕੇ, ਤੇ ਉੱਥੇ ਨਾ ਡਰੈਸਿਸ ਵੀ ਚੁਣੀਆਂ ਜਾਂਦੀਆਂ। ਬਹੁਤ ਸੋਹਣਾ ਤਿਆਰ ਹੋ ਕੇ ਕੌਣ ਗਿਆ, ਚਾਹੇ ਉਹ ਬੀਬੀ ਆ ਚਾਹੇ ਉਹ ਮੇਲ ਆ ਕੋਈ ਹਨਾ, ਸੋ ਸੋਹਣੀਆਂ ਡਰੈਸਿਸ ਦੇ ਲਈ ਵੀ ਉੱਥੇ ਚੋਣ ਹੁੰਦੀ ਆ। ਤੇ ਇਹਦੇ ਨਾਲ ਹੀ ਬਹੁਤ ਸਾਰੀਆਂ ਰਾਸ਼ੀਆਂ ਜਿਹੜੀਆਂ ਜੇਤੂਆਂ ਨੂੰ ਦਿੱਤੀਆਂ ਜਾਂਦੀਆਂ, ਇਨਾਮ ਬਹੁਤ ਵੱਡੇ ਹੁੰਦੇ ਆ। ਤੇ ਪਹਿਲੀ ਰਾਸ਼ੀ ਜਿਹੜੀ ਆ ਜੀ ਉਹ 2 ਲੱਖ ਦੀ ਰਾਸ਼ੀ ਦੀ ਤਾਂ ਪਹਿਲਾਂ ਟਰੋਫੀ ਆ ਤੇ $4 million ਜਿਹੜਾ ਆ ਉਹਦਾ ਇਨਾਮ ਹੁੰਦਾ ਆ। ਦੂਸਰਾ ਇਨਾਮ ਜਿਹੜਾ ਉਹ 1 million ਆ ਜੀ ਤੇ ਤੀਜਾ 5 ਲੱਖ ਆ। ਜਦਕਿ ਜਿਹੜਾ 6 ਤੋਂ ਲੈ ਕੇ 12 ਤੱਕ ਦੇ ਨੰਬਰ ਤੱਕ ਆਉਣ ਵਾਲੇ ਜਿਹੜੇ ਘੋੜ ਸਵਾਰ ਆ ਉਹਨਾਂ ਨੂੰ 1,50,000 ਜਿਹੜਾ ਉਹ ਹਰ ਇੱਕ ਨੂੰ ਮਿਲਦਾ ਆ। ਸੋ ਕਾਫੀ ਜ਼ਿਆਦਾ ਉਤਸ਼ਾਹ ਹੁੰਦਾ ਆ ਇਸ ਰੇਸ ਨੂੰ ਲੈ ਕੇ, ਲੋਕ ਬੋਲੀਆਂ ਵੀ ਲਾਉਂਦੇ ਆ। ਸੋ ਇੱਥੇ ਹੁਣ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਬੈਟਸ ਆ ਉਹ ਲਾਉਣੀਆਂ ਆ ਘੋੜਿਆਂ ਨੂੰ ਲੈ ਕੇ, ਘੋੜਿਆਂ ਦੇ ਨੰਬਰਾਂ ਨੂੰ ਲੈ ਕੇ। ਸੋ ਇਹ ਥੋੜੀ ਜਿਹੀ ਸੀ ਜਾਣਕਾਰੀ ਮੈਲਬਰਨ ਕੱਪ ਦੇ ਬਾਰੇ ਚ। ਤੇ ਹੁਣ ਆਪਾਂ ਖਬਰਾਂ ਦੇ ਵੱਲ ਵੀ ਜਲਦੀ ਜਲਦੀ ਵਧਣਾ, ਕਿਉਂਕਿ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਕੁਛ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਲਦੀ ਜਲਦੀ ਹਰ ਚੀਜ਼ ਨੂੰ ਪ੍ਰੋਗਰਾਮ ਦੇ ਵਿੱਚ ਕਾਬੂ ਕਰ ਲਈਏ ਹਨਾ। ਸੋ ਹੁਣ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਮਿੰਟੂ ਬਰਾਡੂਰੀ ਵੀ ਸ਼ਾਮਲ ਹੋ ਚੁੱਕੇ ਨੇ ਐਡਲੇਡ ਤੋਂ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਬਰਾਡ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਬਿਲਕੁਲ ਬਰਾਡ ਸਾਹਿਬ, ਸਾਡੇ ਮੈਲਬਰਨ ਦੇ ਵਿੱਚ ਵੀ ਥੋੜੀ ਥੋੜੀ ਜਿਹੀ ਹਲਕੀ ਹਲਕੀ ਜਿਹੀ ਬਾਰਿਸ਼ ਹੋ ਰਹੀ ਹੈ। ਵੈਸੇ ਤੇਜ਼ ਮੀਂਹ ਤਾਂ ਨਹੀਂ ਆ ਕਹਿ ਸਕਦੇ ਇਹਨੂੰ, ਪਰ ਥੋੜਾ ਥੋੜਾ ਜਿਹੜਾ ਮੀਂਹ ਪੈ ਰਿਹਾ ਆ ਉਹਦੇ ਨਾਲ ਕਹਿ ਲਓ ਕਿ ਮੌਸਮ ਜਿਹੜਾ ਆ ਉਹ ਸੁਹਾਵੜਾ ਜ਼ਰੂਰ ਲੱਗ ਰਿਹਾ ਹਨਾ। ਬਾਕੀ ਬਾਹਰ ਨਿਕਲ ਕੇ ਮੀਂਹ ਦੇ ਵਿੱਚ ਜਿਹੜਾ ਆਪ ਭਿੱਜ ਕੇ ਉਹ ਜਿਹੜਾ ਹੁੰਦਾ, ਜਿਵੇਂ ਪੰਜਾਬ ਦੇ ਵਿੱਚ ਬੱਚਿਆਂ ਨੂੰ ਬੜਾ ਚਾਹ ਚੜਦਾ ਹੁੰਦਾ ਸੀਗਾ ਹਨਾ, ਜਦੋਂ ਕਣੀਆਂ ਪੈਂਦੀਆਂ ਕਣੀਆਂ ਦੇ ਵਿੱਚ ਭਿੱਜ ਕੇ ਮਜ਼ਾ ਲੈਂਦੇ ਸੀਗੇ। ਪਰ ਅੱਜ ਕਿਉਂਕਿ ਮੈਲਬਰਨ ਕੱਪ ਹੋ ਰਿਹਾ, ਬਰਾਡ ਸਾਹਿਬ ਮੈਲਬਰਨ ਦੇ ਵਿੱਚ ਲੋਕ ਜਿਹੜੇ ਆ ਉਹ ਇਹੋ ਜਿਹੀਆਂ ਕਣੀਆਂ ਦਾ ਨਜ਼ਾਰਾ ਜ਼ਰੂਰ ਲੈਣਗੇ ਉੱਥੇ ਮੇਲੇ ਦੇ ਵਿੱਚ।
ਬਿਲਕੁਲ ਜੀ, ਮੈਲਬਰਨ ਕੱਪ ਜਿਹੜਾ ਖਾਸ ਕਰਕੇ ਗੋਰਿਆਂ ਦੇ ਵਜੇ ਬੜਾ ਚਹੇਤਾ ਕੱਪ ਆ, ਤੇ ਤਕਰੀਬਨ ਤੁਸੀਂ ਇਹ ਨਾਂ ਜ਼ਰੂਰ ਇਹਦਾ ਮੈਲਬਰਨ ਕੱਪ ਆ, ਪਰ ਇਹਦੇ ਤੇ ਅੱਖ ਸਾਰੇ ਆਸਟ੍ਰੇਲੀਆ ਦੀ ਹੁੰਦੀ ਆ, ਤੇ ਸਾਰੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਸ ਦੇ ਉੱਤੇ ਅੱਜ ਦੇ ਦਿਨ ਲੀਗਲੀ ਜੂਆ ਵੀ ਖੇਡਿਆ ਜਾਂਦਾ ਹੈਗਾ ਸਹੀ ਮਾਇਨੇ ਚ ਜੇ ਦੇਖਿਆ ਜਾਵੇ ਤਾਂ। ਤਾਂ ਮੈਨੂੰ ਇਸ ਬਾਰੇ ਜ਼ਿਆਦਾ ਨਹੀਂ ਸੀ ਪਤਾ, ਤੇ ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਆ ਵੀ ਮੈਂ ਮੈਲਬਰਨ ਕੱਪ ਵਾਲੇ ਦਿਨ ਕਿਸੇ ਦੇ ਘਰੇ ਜੌਬ ਕਰ ਰਿਹਾ ਸੀਗਾ ਕੋਈ ਸੈਟੇਲਾਈਟ ਡਿਸ਼ ਲਾਉਣ ਦੀ, ਤਾਂ ਉਹ ਉੱਥੇ ਉਹਨਾਂ ਦੇ ਘਰੇ ਹੌਲੀ ਹੌਲੀ ਕਰਕੇ ਲੋਕ ਆਉਂਦੇ ਗਏ ਤੇ ਉਹ 8-10 ਦੋਸਤ ਹੋ ਗਏ ਉਹ, ਤੇ ਉਹ ਮੇਰੇ ਤੇ ਹੈਰਾਨ ਹੋ ਰਹੇ ਵੀ ਤੂੰ ਅੱਜ ਮੈਲਬਰਨ ਕੱਪ ਵਾਲੇ ਦਿਨ ਕੰਮ ਕਰ ਰਿਹਾ, ਤੇ ਮੈਂ ਕਿਹਾ ਕਿਉਂ, ਕਹਿੰਦੇ ਤੂੰ ਵੀ ਇੱਥੇ ਬੈਟਰ ਕਰ ਕੁਛ ਨਾ ਕੁਛ। ਮੈਂ ਜੂਆ ਨਹੀਂ ਖੇਡਣ ਚ ਵਿਸ਼ਵਾਸ ਰੱਖਦਾ ਤੇ ਮੈਂ ਜੂਆ ਖੇਡਿਆ ਨੀ ਕਿਤੇ, ਮੈਂ ਨੀ ਖੇਡੂੰਗਾ। ਤੇ ਉਹ ਕਹਿੰਦੇ ਨਹੀਂ ਨਹੀਂ ਅਸੀਂ ਤੂੰ ਦੇਖ ਤਾਂ ਸੀ, ਟਰਾਈ ਕਰਕੇ ਦੇਖ ਇਸ ਵਾਰ ਸਾਡੇ ਕਹੇ ਤੇ ਟਰਾਈ ਕਰ। ਪਰ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਮੈਂ ਨਹੀਂ, ਕਦੇ ਵੀ ਮੇਰਾ ਇੱਕ ਕਿਸਮ ਦਾ ਉਹੀ ਹੁੰਦਾ ਵੀ ਬੰਦੇ ਦੀ ਸੌਂਹ ਭੰਨਣ ਵਾਲੀ ਗੱਲ ਹੁੰਦੀ ਆ ਤੇ ਮੈਂ ਨਹੀਂ ਖੇਡਦਾ। ਪਰ ਉਹਨਾਂ ਨੇ ਕੀ ਕੀਤਾ, ਮੈਨੂੰ ਕਹਿੰਦੇ ਵੀ ਅਸੀਂ ਤੈਨੂੰ ਨਾ ਮੈਨੂੰ ਬੜਾ ਅਜੀਬ ਜੇ ਮਾਹੌਲ ਚ ਪਾਤਾ ਤੇ ਮੈਨੂੰ $20 ਕੱਢ ਕੇ ਦੇ ਕੇ ਕਹਿੰਦੇ ਅਸੀਂ ਤੈਨੂੰ ਟਿਪ ਦਿੰਨੇ ਆ। ਮੇਰੀ ਆਵਾਜ਼ ਦੇ ਵਿੱਚ ਕਹਿੰਦੇ ਦਿੱਕਤ ਆ ਰਹੀ ਹੈ, ਮੈਂ ਥੋੜੀ ਘੱਟ ਕਰ ਰਹਿਣਾ। ਚਲੋ ਜੀ, ਤੇ ਉਹ ਕਹਿੰਦੇ ਮੈਨੂੰ ਕਹਿੰਦੇ ਵੀ ਤੁਸੀਂ ਟਿਪ ਦਿੰਨੇ ਆ ਜੀ ਤੁਹਾਨੂੰ $20, ਤੇ ਇਹੀ $20 ਤੁਸੀਂ ਇਹਦੇ ਤੇ ਲਾ ਦਿਓ। ਤੇ ਉਹਨਾਂ ਨੇ ਫਿਰ ਮੇਰੇ ਬੰਨੀ ਉਹ $20 ਆਪਦੇ ਕੋਲ ਹੀ ਉਹਦੇ ਤੇ ਲਾ ਦਿੱਤੇ ਤੇ ਮੈਨੂੰ ਕਹਿੰਦੇ ਵੀ ਤੈਨੂੰ ਅਸੀਂ ਦੱਸਾਂਗੇ ਜਦੋਂ ਵੀ। ਫਿਰ ਉਹਨਾਂ ਨੇ ਕਿਹਾ ਵੀ ਜੇ ਸਾਨੂੰ ਸਾਡੀ ਕਾਲ ਆਉਂਦੀ ਆ ਤਾਂ ਮੀਨਸ ਤੂੰ ਜਿੱਦਾਂ, ਜੇ ਨਹੀਂ ਆਉਂਦੀ ਤਾਂ ਨਹੀਂ ਜਿੱਦਾਂ। ਪਰ ਉਹ ਨਾ ਮੁੜ ਕੇ ਮੈਂ ਕੰਟੈਕਟ ਨਾ ਕੋਈ ਕਾਲ, ਪਰ ਬਸ ਇੰਨੀ ਕੁ ਯਾਦ ਮੇਰੀ ਜਿਹੜੀ ਸਿਮਤੀ ਹੋਈ ਸੀ ਇਹਦੇ ਨਾਲ। ਤੇ ਪਰ ਕੁੱਲ ਮਿਲਾ ਕੇ ਇੱਕ ਵਾਰ ਮੈਂ ਮੈਲਬਰਨ ਕੱਪ ਵਾਲੇ ਦਿਨ ਕੁਦਰਤੀ ਉਸੇ ਟਰੈਕ ਦੇ ਉੱਤੇ ਮੈਲਬਰਨ ਦੇ ਵਿੱਚ ਸੀ ਮੈਂ, ਇਹ 2010 ਦੀ ਗੱਲ ਆ ਤੇ 9 ਦੀ ਗੱਲ ਆ 2009 ਦੇ ਵਿੱਚ। ਤੇ ਮੈਂ ਉਸ ਟਰੈਕ ਦੇ ਉੱਤੇ ਜਾ ਰਿਹਾ ਸੀਗਾ ਡੈਂਡੀਨੋਂਗ ਵਾਲੇ ਪਾਸੇ, ਤਾਂ ਉਦੋਂ ਬਹੁਤ ਸਾਰੀ ਦੁਨੀਆਂ ਜਿਹੜੀ, ਮੈਂ ਸਿਟੀ ਤੋਂ ਚੱਲਿਆ ਸੀ ਤੁਰਕ ਤੋਂ, ਤੇ ਬਹੁਤ ਸਾਰੀ ਦੁਨੀਆਂ ਉਹ ਟ੍ਰੇਨ ਦੇ ਵਿੱਚ ਚੜ ਰਹੀ ਸੀ ਤੇ ਬੜੇ ਅਜੀਬ ਅਜੀਬ ਦੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਨਾਂ ਦੇ, ਬਹੁਤ ਹੀ ਵੱਖਰੇ ਢੰਗ ਨਾਲ ਸਜੇ ਹੋਏ ਸੀ। ਤੇ ਮੈਨੂੰ ਸਭ ਤੋਂ ਜਿਹੜੀ ਇੱਕ ਚੀਜ਼ ਹਜੇ ਵੀ ਨੀ ਭੁੱਲਦੀ ਜਾਂ ਇੱਕ ਡਰੈਸ ਹਜੇ ਵੀ ਨੀ ਭੁੱਲਦੀ, ਕਿਉਂਕਿ ਉਦੋਂ ਮੈਨੂੰ ਆਏ ਨੂੰ ਵੀ ਅਜੇ 2 ਸਾਲ ਹੋਏ ਸੀ, ਤਾਂ ਬੰਦੇ ਨੂੰ ਘੇਰੀ ਬੜੀਆਂ ਅਜੀਬ ਲੱਗਦੀਆਂ। ਤਾਂ ਇੱਕ ਨੌਜਵਾਨ ਚੜਿਆ ਜੀ ਉਸ ਟਾਈਮ ਦੇ ਉੱਤੇ, ਤੇ ਨੌਜਵਾਨ ਦੀ ਉਮਰ ਹੋਣੀ ਹੈ 25 ਤੋਂ 30 ਸਾਲ, ਤੇ ਉਹ 30 ਸਾਲ ਦੀ ਉਮਰ ਦੇ ਵਿੱਚ 25 ਸਾਲ ਦਾ ਹੋਣਾ, ਯਾਨੀ ਕਿ ਯੰਗ ਏਜ ਦਾ ਮੁੰਡਾ ਸੀ। ਤੇ ਉਹਨੇ ਸਿਰਫ ਤੇ ਸਿਰਫ ਨਾ ਇਕੱਲਾ ਡਾਇਪਰ ਲਾਇਆ ਹੋਇਆ ਆਪਦੇ, ਤੇ ਬੜੀ ਅਜੀਬ ਮੈਨੂੰ ਲੱਗਿਆ, ਤੇ ਜਿਵੇਂ ਬੱਚਾ ਨੀ ਘਰੋਂ ਬਾਥਰੂਮ ਚੋਂ ਨਿਕਲ ਕੇ ਭੱਜਿਆ ਆਇਆ ਹੁੰਦਾ, ਤੇ ਉਹਦੇ ਹੱਥ ਦੇ ਵਿੱਚ ਉਹਨੇ ਉਹ ਜਿਹੜੀ ਸ਼ਹਿਦ ਵਾਲੀ ਇੱਕ ਚੁੰਗਣੀ ਬਣੀ ਹੁੰਦੀ ਉਹ ਫੜੀ ਹੋਈ, ਤੇ ਉਹ ਮੂੰਹ ਚ ਪਾ ਲੇ ਕੱਢ ਲੇ ਤੇ ਇਕੱਲਾ ਡਾਇਪਰ ਲਾ ਕੇ ਟ੍ਰੇਨ ਦੇ ਵਿੱਚ ਬੈਠਾ। ਮੈਨੂੰ ਬੜਾ ਅਜੀਬ ਲੱਗੀ, ਜਾਵੇ ਵੀ ਇਹ ਕੀ ਚੱਕਰ ਆ। ਤੇ ਫਿਰ ਬਾਅਦ ਚ ਜਦੋਂ ਮੈਨੂੰ ਸਾਰਾ ਦੇਖਿਆ ਲੋਕਾਂ ਕੰਨੀ ਵੀ ਕੋਈ ਕਿਹੋ ਜਿਹੀ ਡਰੈਸ ਪਾ ਕੇ ਆ ਰਿਹਾ, ਕੋਈ ਕਿਹੋ ਜਿਹੀ ਡਰੈਸ ਪਾ ਕੇ ਆ ਰਿਹਾ, ਫਿਰ ਮੈਨੂੰ ਥੋੜੀ ਜਿਹੀ ਸੱਚ ਮਾਰੀ ਤਾਂ ਪਤਾ ਲੱਗਿਆ ਵੀ ਇਹ ਕਿਥੋਂ ਦਾ, ਇਹ ਵੀ ਇੱਕ ਟ੍ਰੈਂਡ ਆ, ਲੋਕ ਵੱਖਰੇ ਵੱਖਰੇ ਲੋਕਾਂ ਨੂੰ ਅਟ੍ਰੈਕਟ ਕਰਨ ਲਈ ਡਰੈਸਿਸ ਪਾ ਕੇ ਆਉਂਦੇ ਆ
ਜੀ।
ਤੇ ਉਹਦੇ ਨਾਲ
ਸਮਰਾਟ ਸਾਹਿਬ, ਸਭ ਤੋਂ ਕਹਿੰਦੇ ਬੈਸਟ ਡਰੈਸ ਦੇ ਲਈ ਵੀ ਚੋਣ ਕੀਤੀ ਜਾਂਦੀ ਹੈ ਤੇ ਸਭ ਤੋਂ ਵਰਸਟ ਡਰੈਸ ਦੇ ਲਈ ਵੀ ਚੋਣ ਕੀਤੀ ਜਾਂਦੀ ਹੈ। ਸੋ ਦੋਨੋਂ ਤਰ੍ਹਾਂ ਦੀਆਂ ਕੈਟਾਗਰੀਜ਼ ਦੇ ਵਿੱਚ ਲੋਕ ਤਿਆਰ ਹੋ ਕੇ ਆਉਂਦੇ ਇੱਥੇ ਜੀ।
ਜੀ 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 ਸੋ ਮੈਨੂੰ ਵੀ ਬਸ ਇੰਨੀਆਂ ਯਾਦਾਂ ਜੁੜੀਆਂ ਸਨ ਮੈਲਬਨ ਕੱਪ ਦੀਆਂ, ਪਰ ਕੁੱਲ ਮਿਲਾ ਕੇ ਜਿਹੜਾ ਆਸਟ੍ਰੇਲੀਅਨ ਲੋਕਾਂ ਲਈ ਇਹਨਾਂ ਦਾ ਇੱਕ ਤਿਉਹਾਰ ਬਣ ਚੁੱਕਿਆ ਹੈ
ਜੀ। ਬਿਲਕੁਲ। ਤੇ ਬ੍ਰਾਟ ਸਾਹਿਬ, ਅਸੀਂ ਦੋਸਤਾਂ ਨੂੰ ਵੀ ਦੱਸਦੇ ਜਾਈਏ ਕਿ ਪ੍ਰੋਗਰਾਮ ਦੌਰਾਨ ਅੱਜ ਹੋਰ ਵੀ ਬਹੁਤ ਸਾਰੇ ਜਿਹੜੇ ਸਿਲਸਿਲੇ ਅਸੀਂ ਲੈ ਕੇ ਆਵਾਂਗੇ। ਅੱਜ ਸਮਿਤਾ ਸ਼ਰਮਾ ਜੀ ਸਾਡੇ ਨਾਲ ਜੁੜਨਗੇ, ਆਇਲਟਸ ਤੇ ਪੀਟੀ ਬਾਰੇ ਖਾਸ ਜਾਣਕਾਰੀ ਲੈ ਕੇ ਆਉਣਗੇ। ਔਰ ਇਸੇ ਤਰ੍ਹਾਂ ਸੁਨੀਲ ਵਰਮਾ ਸਾਹਿਬ ਵੀ ਸਾਡੇ ਨਾਲ ਅੱਜ ਜੁੜਨਗੇ ਹੈਲਥ ਡ੍ਰੌਪਸ ਤੋਂ। ਉਹਨਾਂ ਨੇ ਜਿਹੜਾ ਚੈਲੰਜ ਸ਼ੁਰੂ ਕੀਤਾ ਹੋਇਆ ਜਾਂ ਫਿਰ ਅਗਲੇ ਭਵਿੱਖ ਚ ਆਉਣ ਵਾਲੇ ਜਿਹੜੇ ਚੈਲੰਜ ਆ ਉਹਨਾਂ ਦੇ ਬਾਰੇ ਉਹ ਸਾਡੇ ਨਾਲ ਅੱਜ ਜਾਣਕਾਰੀ ਸਾਂਝੀ ਕਰਨਗੇ। ਤੇ ਇਸ ਤੋਂ ਇਲਾਵਾ ਕੁਛ ਹੋਰ ਜਾਣਕਾਰੀਆਂ ਜਿਹੜੀਆਂ ਮੈਲਬਨ ਦੇ ਵਿੱਚ ਕੁਛ ਕੁ ਜਿਹੜੇ ਭਾਈਚਾਰਕ ਇਵੈਂਟ ਹੋਣ ਜਾ ਰਹੇ ਆ ਉਹਨਾਂ ਦੇ ਬਾਰੇ ਅਸੀਂ ਗੱਲਬਾਤ ਜਿਹੜੀ ਉਹ ਕਰਨੀ ਆ। ਤੇ ਇਹਦੇ ਨਾਲ ਹੀ ਜਿਹੜਾ ਸੰਗੀਤ ਆ, ਗੀਤ ਸੰਗੀਤ ਆ, ਉਹ ਵੀ ਚੱਲਦਾ ਰਹਿਣਾ। ਤੇ ਖਬਰਾਂ ਜਿਹੜੀਆਂ ਉਹ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਦੋਸਤੋ। ਸੋ ਗੀਤ ਅੱਜ ਥੋੜਾ ਜਿਹਾ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ ਸੁਣਨ ਦੇ ਲਈ, ਪਰ ਅਸੀਂ ਖਬਰਾਂ ਜਿਹੜੀਆਂ ਉਹ ਜ਼ਰੂਰ ਸਾਂਝੀਆਂ ਕਰਦੇ ਹਾਂ। ਸੋ ਬ੍ਰਾਟ ਸਾਹਿਬ, ਜਿਹੜੀ ਸਭ ਤੋਂ ਪਹਿਲੀ ਖਬਰ ਪੰਜਾਬ ਤੋਂ ਆ ਰਹੀ ਹੈ, ਪੰਜਾਬ ਦੇ ਵਿੱਚ ਵੈਸੇ ਤਾਂ ਦੇਖੋ ਇਹ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਵੀ ਸਿਆਸੀ ਦਾਅ ਪੇਚ ਹੀ ਹੁੰਦੇ ਆ, ਪਰ ਕੱਲ ਅਕਾਲੀਆਂ ਵੱਲੋਂ ਸੀਐਮ ਰਿਹਾਇਸ਼ ਤੇ ਮੁਜ਼ਾਹਰਾ ਕੀਤਾ ਗਿਆ ਆ। ਮੁਜ਼ਾਹਰਾ ਜਿਹੜਾ ਸੀਗਾ ਜੀ, ਇਹ 12ਵੀਂ ਦੇ ਇਤਿਹਾਸ ਦੀ ਕਿਤਾਬ ਚ ਜਿਹੜੇ ਗਲਤ ਤੱਥ ਪੇਸ਼ ਕੀਤੇ ਗਏ ਆ ਉਹਦੇ ਵਿਰੋਧ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੋਇਆ ਹਨਾ। ਸੋ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਰਾਓ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਹੋਈ ਆ, ਜਦਕਿ ਕੈਪਟਨ ਸਾਹਿਬ ਨੇ ਕਿਹਾ ਜੀ ਕਿ ਇਹਨਾਂ ਕਿਤਾਬਾਂ ਦੀ ਜਾਂਚ ਦਾ ਕੰਮ ਮੁਕੰਮਲ ਕਰ ਲਏ ਜਾਣ ਤੱਕ ਨਵੀਆਂ ਕਿਤਾਬਾਂ ਸੀ ਨਾ ਲਾਏ ਜਾਣ ਦੀ ਜਿਹੜੀ ਗੱਲ ਆ ਉਹ ਸਪਸ਼ਟ ਕਰ ਚੁੱਕੇ ਆ ਹਨਾ। ਤੇ ਉਹਨਾਂ ਦਾ ਕਹਿਣਾ ਵੀ ਸੁਖਬੀਰ ਲੋਕਾਂ ਦਾ ਧਿਆਨ ਭਟਕਾ ਰਿਹਾ ਆ, ਤੇ ਦੂਜੇ ਪਾਸੇ ਨਵਜੋਤ ਸਿੱਧੂ ਨੇ ਵੀ ਇਸ ਧਰਨੇ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ। ਵੈਸੇ ਦੇਖੋ ਇਹ ਇਤਿਹਾਸ ਦੀ ਕਿਤਾਬ ਦੇ ਵਿੱਚ ਜੋ ਵੀ ਪਿਛਲੇ ਸਮੇਂ ਤੋਂ ਵਿਵਾਦ ਦੇ ਵਿੱਚ ਰਿਹਾ ਆ ਉਹ ਅਕਾਲੀਆਂ ਦੀ ਆਪਣੀ ਸਰਕਾਰ ਦੇ ਦੌਰਾਨ ਵੀ ਰਿਹਾ ਆ। ਕੀ ਕਹੋਗੇ ਇਹਦੇ ਬਾਰੇ ਚ ਤੁਸੀਂ?
ਬਿਲਕੁਲ ਜੀ, ਦੇਖੋ ਕਈ ਵਾਰੀ ਮਿੱਟੀ ਝਾੜਨ ਦਾ ਕੰਮ ਕੀਤਾ ਜਾਂਦਾ ਹੁੰਦਾ, ਉਹ ਮਿੱਟੀ ਝਾੜਨ ਵਾਲੀ ਗੱਲ ਜਿਹੜੇ ਅਕਾਲੀ ਕਰ ਰਹੇ ਆ, ਤੇ ਉਹ ਆਪਣੇ ਆਪ ਨੂੰ ਹੁਣ ਦੁਬਾਰਾ ਇਹ ਦਰਸਾਉਣ ਦੀ ਕੋਸ਼ਿਸ਼ ਵੀ ਅਸੀਂ ਸਿੱਖੀ ਦੇ ਹਮਦਰਦ ਆ, ਅਸੀਂ ਸਿੱਖੀ ਦੇ ਸਭ ਤੋਂ ਵੱਧ ਵੱਡੇ ਲੰਬਰਦਾਰ ਆ, ਤੇ ਇਸ ਕਰਕੇ ਵੀ ਜਿਹੜਾ ਬਰਗਾੜੀ ਦੇ ਵਿੱਚ ਉਹਨਾਂ ਦੇ ਖਿਲਾਫ਼ ਜਿਹੜੀ ਗੱਲ ਚੱਲੀ ਆ, ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਗੱਲਾਂ ਜਾਂ ਡੇਰਾ ਪ੍ਰੇਮੀਆਂ ਨੂੰ ਮਾਫ਼ ਕਰਨ ਦੀਆਂ ਗੱਲਾਂ, ਉਹ ਚੀਜ਼ਾਂ ਦੇ ਮੱਦੇ ਨਜ਼ਰ ਇਹਨਾਂ ਨੇ ਹੁਣ ਕੀ ਕੀਤਾ ਵੀ ਇਹਨਾਂ ਨੂੰ ਲੱਗਦਾ ਵੀ ਆਪਾਂ ਏਦਾਂ ਕਰਕੇ ਇਹਨਾਂ ਦੇ ਮੁੱਦੇ ਉਠਾਈਏ ਤੇ ਇਹਨਾਂ ਦੇ ਮੁੱਦਿਆਂ 'ਚ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰੀਏ। ਸੋ ਉਹੀ ਚੀਜ਼ਾਂ ਹੁਣ ਹੋ ਰਹੀਆਂ ਜੀ, ਤੇ ਕੱਲ ਮਜੀਠੀਆ ਤੇ ਸੁਖਬੀਰ ਨੇ ਬੜੇ ਅਗਰੈਸਿਵ ਤੇਵਰ ਦਿਖਾਏ, ਉੱਥੇ ਫਿਰ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਕਦੇ ਨੀ ਬਰਦਾਸ਼ਤ ਕਰਾਂਗੇ। ਪਰ ਹੈਰਾਨੀ ਇਸ ਗੱਲ ਦੀ ਸੀ ਵੀ ਜਿਹੜਾ ਕੰਮ ਹਜੇ ਹੋਈ ਨੀ ਉਹਦੇ ਲਈ ਉਹ ਲੜ ਰਹੇ ਸੀ, ਕਿਉਂਕਿ ਜਿਹੜੀ ਗੱਲ ਜਿਸ ਦਿਨ ਪਤਾ ਲੱਗਿਆ ਸਰਕਾਰ ਨੂੰ ਉਸ ਦਿਨ ਉਹਨਾਂ ਨੇ ਵਿਦਿਨ 1 ਆਵਰ ਦੇ ਵਿੱਚ ਉਹਨੂੰ ਵਾਪਸ ਲੈ ਲਿਆ, ਤੇ ਵਾਪਸ ਲੈ ਕੇ ਕਿਰਪਾਲ ਸਿੰਘ ਵਰਗੇ ਬੁੱਧੀਜੀਵੀ ਜਿਹੜੇ ਉਹਨਾਂ ਦੇ ਮੁਖੀ ਬਣਾ ਕੇ ਤੇ ਉਹਨਾਂ ਨੂੰ ਜਿਹੜੀ ਇੱਕ ਟੀਮ ਬਣਾ ਕੇ ਤੇ ਉਹਦੀ ਰਿਸਰਚ ਕਰਨ ਦੀ ਤੇ ਉਹਦਾ ਉਹਦੇ ਵਿੱਚ ਕਿੱਥੇ ਕਿਉਂ ਆਈ ਹੈ ਦੀ ਗੱਲ, ਉਹਦੇ ਲਈ ਉਹਨਾਂ ਨੇ ਟੀਮ ਗਠਿਤ ਕਰਤੀ ਤੇ ਆਰਡੀਨੈਂਸ ਜਾਰੀ ਕਰਤਾ ਵੀ ਹਾਂ ਜੀ ਉਹਨਾਂ ਚ ਇੱਕ ਪੁਰਾਣਾ ਸਿਲੇਬਸ ਚੱਲੂਗਾ। ਸੋ ਇੰਨੀਆਂ ਗੱਲਾਂ ਹੋਣ ਦੇ ਬਾਵਜੂਦ ਫੇਰ ਕਿਹੜੀ ਗੱਲ ਰਹਿ ਗਈ ਜਿਹਦੇ ਲਈ ਉਹ ਧਰਨੇ ਦੇ ਰਹੇ ਆ, ਜਿਹਦੇ ਲਈ ਉਹ ਸਮਾਂ ਬਰਬਾਦ ਕਰ ਰਹੇ ਆ ਆਪਣਾ ਤੇ ਪੁਲਿਸ ਦਾ ਉਹੀ ਸੁਖਵੀਰ ਆ ਜਿਹੜਾ ਕਹਿੰਦਾ ਹੁੰਦਾ ਸੀ ਵੀ ਧਰਨਿਆਂ ਦੇ ਉਹ ਲੋਕ ਆਉਂਦੇ ਆ ਜਿਹੜੇ ਵਿਹਲੜ ਆ, ਜਿਹਨਾਂ ਨੂੰ ਘਰੇ ਕੋਈ ਕੰਮ ਕਰਨ ਦੀ ਲੋੜ ਨੀ, ਕੰਮ ਕਾਰ ਹੈ ਨੀ ਜਿਹਨਾਂ ਦੇ, ਉਹ ਆ ਕੇ ਇੱਥੇ ਧਰਨੇ ਲਾਉਂਦੇ ਆ, ਤੇ ਹੁਣ ਉਹ ਆਪਦੇ ਸ਼ਬਦਾਂ ਦੇ ਉੱਤੇ ਆ ਵੀ ਉਹ ਪਹਿਰਾ ਨੀ ਦੇ ਪਾ ਰਹੇ, ਤੇ ਜੇ ਉਹਨਾਂ ਨੇ ਕੋਈ ਧਰਨੇ ਦੇਣੇ ਆ ਕੰਮ, ਕੋਈ ਸਿਆਸਤਦਾਨਾਂ ਲਈ ਕੰਮ ਨੀ ਮੁੱਕਦੇ ਹੁੰਦੇ, ਸਿਆਸਤਦਾਨਾਂ ਲਈ ਕੰਮਾਂ ਦਾ ਕੋਈ ਤੋੜਾ ਨੀ, ਜੇ ਉਹ ਕੰਮ ਕਰਨਾ ਚਾਹੁੰਦੇ ਆ ਨਾ, ਤੇ ਜੈਨੂਨ ਕੰਮ ਹੀ ਹਜ਼ਾਰਾਂ ਪਏ ਆ, ਉਹ ਜੇ ਹੁਣ ਘੇਰਨੇ ਚਾਹੁੰਦੇ ਆ ਜੇ ਕਈ ਮੁੱਦਿਆਂ ਦੇ ਉੱਤੇ, ਤਾਂ ਉਹ ਕੈਪਟਨ ਨੂੰ ਕਹਿਣ ਵੀ ਤੁਸੀਂ ਸਹੁੰ ਖਾਧੀ ਸੀ, ਦੱਸੋ ਨਸ਼ਾ ਕਿਉਂ ਨੀ ਟਾਇਆ, ਉੱਥੇ ਕਿਉਂ ਨੀ ਘੇਰਦੇ, ਉੱਥੇ ਇਹਨਾਂ ਦਾ ਆਪਦਾ ਬਿਜ਼ਨਸ ਇਫੈਕਟ ਹੁੰਦਾ ਵੀ ਨਸ਼ੇ ਦੀ ਗੱਲ ਛੇੜਦੇ ਆ ਤਾਂ ਉਹਦੇ ਚ ਫੇਰ ਮਾਰ ਆਉਂਦੀ। ਹੋਰ ਜਿਹੜੇ ਬਥੇਰੇ ਕੰਮ ਜਿਹੜੇ ਕੀਤੇ ਜਾ ਸਕਦੇ ਉਹਨਾਂ ਵੱਲ ਕੋਈ ਧਿਆਨ ਨੀ, ਇਹਨਾਂ ਦਾ ਧਿਆਨ ਸਿਰਫ ਤੇ ਸਿਰਫ ਇਸ ਗੱਲ ਪਿੱਛੇ ਆ ਵੀ ਅਸੀਂ ਆਪਦੇ ਆਪ ਨੂੰ ਕਲੀਨ ਚਿੱਟ ਕਿਵੇਂ ਦੇਣੀ ਆ। ਕਲੀਨ ਚਿੱਟ ਹੁਣ ਦੇਣ ਦੇ ਲਈ ਇਹੀ ਸਾਰਾ ਜ਼ੋਰ ਇਹਨਾਂ ਦਾ ਲੱਗਿਆ ਹੋਇਆ, ਉਹ ਵੀ ਖਾਸ ਕਰਕੇ ਸਿੱਖੀ ਰਿਲੇਟਡ ਮੁੱਦਿਆਂ ਦੇ ਉੱਤੇ ਉਹ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਨਾਲ ਕਿ ਉਹਨਾਂ ਨੂੰ ਕਲੀਨ ਚਿੱਟ ਮਿਲ ਜੂ।
ਜੀ ਜੀ। ਸੋ ਬ੍ਰਦਰ ਸਾਹਿਬ, ਅਗਲੀ ਖਬਰ ਵੱਲ ਵਧੀਏ ਤਾਂ 14 ਸਤੰਬਰ ਨੂੰ ਮਕਸੂਦਾਂ ਥਾਣੇ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀਗਾ। ਸੋ ਉਸ ਬੰਬ ਧਮਾਕੇ ਬਾਰੇ ਚ ਕਾਫੀ ਜ਼ਿਆਦਾ ਖੁਲਾਸੇ ਹੁਣ ਬਾਹਰ ਆਏ ਆ। ਜਾਗਰਣ ਚ ਇੱਕ ਖਬਰ ਕਹਿੰਦੇ ਛਪੀ ਸੀ ਤੇ 2 ਦਿਨ ਬਾਅਦ ਮਕਸੂਦਾਂ ਬੰਬ ਧਮਾਕੇ ਦੇ ਬਾਰੇ ਚ ਇਹ ਵੱਡਾ ਖੁਲਾਸਾ ਜਿਹੜਾ ਪੁਲਿਸ ਦਾ ਸਾਹਮਣੇ ਆਇਆ ਤੇ ਇਹਦੇ ਵਿੱਚ ਦੱਸਿਆ ਗਿਆ ਜੀ ਕਿ ਅੱਤਵਾਦੀਆਂ ਨੂੰ ਮੂਸਾ ਨੇ ਸਿਖਲਾਈ ਦਿੱਤੀ ਸੀਗੀ ਤੇ ਜਿਹੜੇ ਗ੍ਰਿਫ਼ਤਾਰ ਕੀਤੇ ਗਏ 2 ਵਿਦਿਆਰਥੀ ਸੀ ਜਿਨ੍ਹਾਂ ਨੂੰ ਮੰਨਿਆ ਜਾ ਰਿਹਾ ਸੀ ਕਿ ਇਸ ਧਮਾਕੇ ਦੀ ਸਾਜਿਸ਼ ਰਚਣ ਦੇ ਉਹ ਗੁਨਾਹਗਾਰ ਸੀਗੇ। ਸੋ ਉਹ ਦੋਵੇਂ ਜਿਹੜੇ ਵਿਦਿਆਰਥੀ ਉਹ ਜਲੰਧਰ ਦੇ ਵਿੱਚ ਪੜ੍ਹਦੇ ਸੀ, ਸ਼ਾਹਿਦ ਕਿਊਮ ਤੇ ਫਾਜ਼ਿਲ ਬਸ਼ੀਰ, ਤੇ ਕਹਿੰਦੇ ਜੀ ਇਹ ਵਿਦਿਆਰਥੀਆਂ ਨੇ ਹੀ ਇਹ ਜਿਹੜਾ ਧਮਾਕਾ ਸੀਗਾ ਕੀਤਾ ਸੀਗਾ। ਤੇ ਇਸ ਬਾਰੇ ਚ ਤੁਸੀਂ ਕੀ ਕਹੋਗੇ?
ਦੇਖੋ, ਸਾਡੇ ਨੌਜਵਾਨਾਂ ਨੂੰ ਜਿਹੜੇ ਹਿੰਸਕ ਲੋਕ ਆ ਜਿਹੜੇ ਜਾਂ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਵੱਖਵਾਦ ਦੀ ਗੱਲ ਕਰਦੇ ਆ, ਉਹ ਲੋਕਾਂ ਨੇ ਸਾਡੇ ਨੌਜਵਾਨਾਂ ਨੂੰ ਅਕਸਰ ਭਰਮਾਉਂਦੇ ਰਹੇ ਆ। ਇਹੀ ਜਿਹੜਾ ਕੰਮ ਇੱਥੇ ਹੋਇਆ, ਕਸ਼ਮੀਰੀ ਨੌਜਵਾਨ ਜਿਹੜਾ ਕਿਤੇ ਇੰਜੀਨੀਅਰ ਦੀ ਪੜ੍ਹਾਈ ਦੇ ਵਿੱਚ ਐਡਮਿਸ਼ਨ ਲੈ ਕੇ ਇੰਜੀਨੀਅਰਿੰਗ ਕਰਨ ਆਉਣ ਤੋਂ ਬਾਅਦ ਤੇ ਜੇ ਉਹ ਇਹਨਾਂ ਰਾਹਾਂ ਤੇ ਪੈਂਦੇ ਆ ਤਾਂ ਇਹੀ ਚੀਜ਼ ਆ ਵੀ ਉਹਨਾਂ ਦੀ ਜਿਹੜੀ ਜਵਾਨੀ ਆ ਜਾਂ ਉਹਨਾਂ ਦੇ ਜੋਸ਼ ਆ ਉਹਨੂੰ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਇਹ ਇੱਕ ਇਹੀ ਚੀਜ਼ ਸਾਹਮਣੇ ਨਿਕਲ ਕੇ ਆਈ ਹੈ ਤੇ ਪਤਾ ਲੱਗਿਆ ਵੀ 2 ਜਿਹੜੇ ਬੰਦਿਆਂ ਨੇ ਉਸ ਦਿਨ ਇਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਆ ਕੇ ਮਕਸੂਦਾ ਥਾਣੇ ਦੇ ਪਹਿਲਾਂ ਉਹਦੀ ਰੇਕੀ ਕੀਤੀ, ਫਿਰ ਉੱਥੇ ਉਹਨਾਂ ਨੇ ਬੰਬ ਚਲਾਇਆ ਤੇ ਬਾਅਦ ਚ ਵੱਖੋ ਵੱਖਰੀ ਉਵੇਂ ਜੇ ਕੋਈ ਬੱਸ ਚੜ ਕੇ 2 ਵਾਪਸ ਚਲੇ ਗਏ ਤੇ 2 ਆਪਦੇ ਹੋਸਟਲ ਜਾ ਗਏ। ਤੇ ਏਦਾਂ ਹੁਣ ਪ੍ਰੋਬਲਮ ਕਈ ਵਾਰੀ ਇਹ ਆ ਜਾਂਦੀ ਹੈ ਵੀ ਹੋਸਟਲ ਦੇ ਵਿੱਚ ਜਦੋਂ ਤੁਸੀਂ ਰਹਿੰਦੇ ਆ ਜਾਂ ਜਦੋਂ ਕਿਤੇ ਪੜ੍ਹਦੇ ਹੋ ਤਾਂ ਉਦੋਂ ਤੁਹਾਡਾ ਸਾਥ ਹੋਰਾਂ ਨਾਲ ਵੀ ਹੁੰਦਾ
ਜੀ।
ਜੇ ਹੋਰਾਂ ਨਾਲ ਸਾਥ ਹੁੰਦਾ ਤਾਂ ਉਹ ਉਸ ਸਾਥ ਦੇ ਵਿੱਚ ਫਿਰ ਉਹਨਾਂ ਤੇ ਵੀ ਮਾਰ ਆਉਂਦੀ ਆ, ਉਹਨਾਂ ਤੇ ਵੀ ਗਾਜ ਡਿੱਗਦੀ ਆ। ਸੋ ਇਹੀ ਹੁਣ ਦਿੱਕਤ ਮੇਨ ਵੱਡੀ ਆ ਰਹੀ ਆ ਵੀ ਜਿਹੜੇ ਉਹ ਨੌਜਵਾਨ ਜਿਨ੍ਹਾਂ ਦਾ ਕੋਈ ਕਸੂਰ ਹੀ ਨੀ, ਜਿਨ੍ਹਾਂ ਦਾ ਕਸੂਰ ਸਿਰਫ ਇਹ ਹੈ ਵੀ ਉਹਨਾਂ ਨਾਲ ਪੜ੍ਹਦੇ ਸੀਗੇ ਜਾਂ ਉਹਨਾਂ ਦੇ ਨਾਲ ਹੋਸਟਲ ਚ ਰਹਿੰਦੇ ਸੀ, ਉਹਨਾਂ ਤੇ ਵੀ ਹੁਣ ਗਾਜ ਡਿੱਗੂਗੀ। ਪਰ ਕੁੱਲ ਮਿਲਾ ਕੇ ਇਹ ਜਿਹੜੇ ਵੱਖਵਾਦੀ ਲੋਕ ਆ ਇਹ ਅਕਸਰ ਜਵਾਨੀ ਨੂੰ ਏਦਾਂ ਵਰਤੀ ਲੈਂਦੇ ਆ ਤੇ ਉਹੀ ਚੀਜ਼ ਹੁਣ ਇੱਥੇ ਹੋ ਰਹੀ ਆ, ਅੱਜ ਨੀ ਇਹ ਕਸ਼ਮੀਰ ਚ ਬਹੁਤ ਪਹਿਲਾਂ ਤੋਂ ਹੋ ਰਹੀ ਹੈ।
ਜੀ ਜੀ ਬਿਲਕੁਲ। ਸੋ ਇੱਕ ਜਿਹੜੀ ਵਧੀਆ ਖਬਰ ਆ ਪੰਜਾਬ ਤੋਂ ਉਹ ਆ ਰਹੀ ਹੈ ਕਿ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਨਾਲ ਹੋਵੇਗਾ ਵਿਕਾਸ। ਸੋ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਬਣਨ ਨਾਲ ਪੰਜਾਬ ਦੇ ਵਿਕਾਸ ਲਈ ਕਹਿੰਦੇ ਨਵਾਂ ਰਸਤਾ ਖੁੱਲ ਜਾਏਗਾ। ਸੋ 60,000 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਅੰਮ੍ਰਿਤਸਰ ਤੋਂ ਮੋਗਾ ਬਰਨਾਲਾ ਦੇ ਰਸਤੇ ਦਿੱਲੀ ਤੱਕ ਨੈਸ਼ਨਲ ਐਕਸਪ੍ਰੈਸ ਹਾਈਵੇ ਦੀ ਟੈਂਡਰਿੰਗ ਜਿਹੜੀ ਹੈ ਕਹਿੰਦੇ ਉਹ ਆਖਰੀ ਮੁਕਾਮ ਤੇ ਆ ਤੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਜਿਹੜਾ ਜੀ ਉਹ ਕੀਤਾ ਗਿਆ ਭਾਜਪਾ ਦੇ ਪੰਜਾਬ ਪ੍ਰਧਾਨ ਸੰਸਦ ਮੈਂਬਰ ਸ਼ਵੇਤ ਮਲਿਕ ਨੇ, ਔਰ ਇਹ ਜਾਣਕਾਰੀ ਜਿਹੜੀ ਉਹਨਾਂ ਨੇ ਆਮ ਜਨਤਾ ਦੇ ਨਾਲ ਸਾਂਝੀ ਕਰ ਦਿੱਤੀ ਹੈ। ਦਿੱਲੀ ਵਿਖੇ ਕੇਂਦਰੀ ਮੰਤਰੀ ਗਡਕਰੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਪ੍ਰੋਜੈਕਟ ਤੇ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ। ਜੀ,
ਸੋ ਕੁੱਲ ਮਿਲਾ ਕੇ ਦੇਖੋ ਪ੍ਰੋਜੈਕਟ ਤਾਂ ਬਹੁਤ ਸੋਹਣੇ ਲਾਏ ਜਾ ਰਹੇ ਆ ਤੇ ਬਣ ਵੀ ਰਹੇ ਆ, ਪਰ ਜਿਹੜੇ ਢੰਗ ਨਾਲ ਸੜਕਾਂ ਦਾ ਫਲਾਅ ਹੋ ਰਿਹਾ ਜਾਂ ਟ੍ਰੈਫਿਕ ਦਾ ਫਲਾਅ ਹੋ ਰਿਹਾ ਉਸ ਢੰਗ ਨਾਲ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਇਹ ਨਾ ਹੋ ਜੇ ਵੀ ਪੰਜਾਬ ਦੇ ਵਿੱਚ ਖੇਤੀਬਾੜੀ ਲਈ ਥਾਂ ਹੀ ਨਾ ਬਚੇ ਤੇ ਸੜਕਾਂ ਤੇ ਟ੍ਰੈਫਿਕ ਹੀ ਰਹਿ ਜੇ ਗੱਲਾਂ। ਸੋ ਜਿਹੜੀ ਢੰਗ ਨਾਲ ਖੇਤੀਬਾੜੀ ਨੂੰ ਹੌਲੀ ਹੌਲੀ ਪਿੱਛੇ ਜੇ ਇੱਕ ਵੀਡੀਓ ਵੀ ਫਲੋਟ ਹੋਈ ਆ ਵੀ ਕਿਵੇਂ ਨਾ ਕਿਵੇਂ ਖੇਤੀਬਾੜੀ ਨੂੰ ਜਿਹੜੇ ਇਸ ਬਿਜ਼ਨਸ ਨੂੰ ਜਾਂ ਇਸ ਧੰਦੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਾਰਾ ਕੁਛ ਆਰਟੀਫਿਸ਼ਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਿਹੜੇ ਢੰਗ ਨਾਲ ਜੱਗ ਤਰੱਕੀ ਕਰ ਰਿਹਾ ਇਹ ਨਾ ਹੋਵੇ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਰੱਕੀ ਇੰਨੀ ਜ਼ਿਆਦਾ ਹੋ ਜੇ ਤੇ ਵੀ ਅਸੀਂ ਕੁਦਰਤ ਲਈ ਪੈਸੇ ਲਾ ਕੇ ਵੀ ਸਾਨੂੰ ਕੁਦਰਤ ਨਾ ਮਿਲੇ ਕਿਤੇ।
ਜੀ, ਸਮਰਾਟ ਸਾਹਿਬ, ਮੈਨੂੰ ਲੱਗਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਦੋਸ਼ ਹੈ ਉਹ ਜਨਤਾ ਦਾ ਵੀ ਹੈ। ਦੇਖੋ, ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਉਹ ਤਾਂ ਪੰਜਾਬ ਪੱਖੀ ਕਦੇ ਵੀ ਨਹੀਂ ਰਹੀਆਂ, ਹਨਾ, ਬਹੁਤੀ ਥਾਂ ਤੇ ਆਪਾਂ ਨੂੰ ਦੇਖਣ ਦੇ ਵਿੱਚ ਆਉਂਦਾ, ਪਰ ਸਾਡੇ ਲੋਕਾਂ ਦਾ ਵੀ ਕਸੂਰ ਹੈ। ਜਦੋਂ ਅਸੀਂ ਖੇਤੀਬਾੜੀ ਦੀ ਜ਼ਮੀਨ ਦੀ ਗੱਲ ਕਰਦੇ ਹਾਂ, ਦੇਖੋ ਸਾਡੇ ਆਪਣੇ ਜਿਹੜੇ ਬੱਚੇ ਆ ਜਾਂ ਨੌਜਵਾਨ ਆ, ਉਹੀ ਖੇਤੀ ਕਰਕੇ ਨੀ ਰਾਜ਼ੀ, ਹਨਾ, ਔਰ ਬਹੁਤ ਸਾਲ ਪਹਿਲਾਂ ਤੋਂ ਜਿਹੜੇ ਨੌਜਵਾਨ ਆ ਉਹ ਹਥਿਆਰ ਸਿੱਟ ਚੁੱਕੇ ਆ, ਮਤਲਬ ਕਿ ਉਹ ਖੇਤੀ ਦਾ ਜਿਹੜਾ ਧੰਦਾ ਹੈ ਅਪਣਾਉਣ ਦੇ ਲਈ ਤਿਆਰ ਹੀ ਨਹੀਂ ਸੀਗੇ, ਹਨਾ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਰੁੱਖ ਆ ਉਹ ਬਾਹਰਲੇ ਦੇਸ਼ਾਂ ਦੇ ਵੱਲ ਰਿਹਾ ਆ, ਇਹ ਵੀ ਇੱਕ ਕਾਰਨ ਰਿਹਾ। ਬਾਕੀ ਬਿਲਕੁਲ ਤੁਹਾਡਾ ਕਹਿਣਾ ਜਾਇਜ਼ ਆ ਕਿ ਜਿਹੜੀ ਜ਼ਮੀਨ ਆ ਪੰਜਾਬ ਦੇ ਕੋਲ ਉਹ ਪਹਿਲਾਂ ਹੀ ਬਹੁਤ ਘੱਟ ਆ, ਔਰ ਜੇਕਰ ਇਹ ਜਿਹੜੀ ਜ਼ਮੀਨ ਆ ਜਾਂ ਤਾਂ ਫਿਰ ਰਿਹਾਇਸ਼ੀ ਕਲੋਨੀਆਂ ਦੇ ਵਿੱਚ ਜਾਂ ਫਿਰ ਸੜਕਾਂ ਦੇ ਵਿੱਚ ਤਬਦੀਲ ਹੋ ਜਾਣੀਆਂ, ਤੇ ਫੇਰ ਤਾਂ ਖੇਤੀ ਦੇ ਉੱਤੇ ਹੋਰ ਵੀ ਜ਼ਿਆਦਾ ਵੱਡਾ ਹਮਲਾ, ਹਨਾ। ਪਰ ਕਿਤੇ ਨਾ ਕਿਤੇ ਦੋਨੋਂ ਪਾਸੇ ਹੀ ਮੈਨੂੰ ਲੱਗਦਾ ਕਿ ਕਸੂਰ ਜਨਤਾ ਔਰ ਲੋਕਾਂ ਦਾ ਦੋਵਾਂ ਦਾ ਹੀ ਹੈ। ਪਰ ਜਿਹੜੀਆਂ ਸਹੂਲਤਾਂ ਆ ਉਹ ਬਹੁਤ ਜ਼ਰੂਰੀ ਹੋ ਜਾਂਦੀਆਂ, ਕਿਉਂਕਿ ਅੱਜ ਜਦੋਂ ਅਸੀਂ ਜਦੋਂ ਜਲੰਧਰ ਤੋਂ ਅੰਮ੍ਰਿਤਸਰ ਸਾਹਿਬ ਜਾਣ ਦੀ ਗੱਲ ਕਰਦੇ ਹਾਂ ਜਾਂ ਫਿਰ ਪਟਿਆਲਾ ਤੋਂ ਅੰਮ੍ਰਿਤਸਰ ਦੀ ਗੱਲ ਕਰ ਲਈਏ, ਤਾਂ ਫਿਰ ਜਿਹੜਾ ਰਸਤਾ ਆ ਉਹ ਪਹਿਲੇ ਸਾਲਾਂ ਨਾਲੋਂ ਬਹੁਤ ਜ਼ਿਆਦਾ ਸੌਖਾ ਹੋ ਗਿਆ ਆ, ਜਾਂ ਫਿਰ ਦੂਰੀ ਜਿਹੜੀ ਆ ਸਮੇਂ ਦੀ ਜਿਹੜੀ ਉਹ ਬਹੁਤ ਘਟੀ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਵੀ ਜ਼ਰੂਰ ਮਾਇਨੇ ਰੱਖਦੀਆਂ। ਸਮਰਾਟ ਸਾਹਿਬ, ਅਗਲੀ ਇੱਕ ਹੋਰ ਖਬਰ ਜਿਹੜੀ ਆ ਉਹ ਕਾਫੀ ਦਿਲਚਸਪ ਆ। ਕਹਿੰਦੇ ਕਿ ਦੁੱਗਣੀ ਤਨਖਾਹ ਜਾਰੀ ਕਰਨ ਤੋਂ ਬਾਅਦ ਮੁਲਾਜ਼ਮਾਂ ਦੇ ਜਿਹੜੇ ਖਾਤੇ ਆ ਨਾ ਉਹ ਸੀਲ ਕਰ ਦਿੱਤੇ ਗਏ। ਸੋ ਤਿਉਹਾਰਾਂ ਦੇ ਮੌਕੇ ਤੇ ਪਹਿਲਾਂ ਤਾਂ ਦੁੱਗਣੀ ਤਨਖਾਹ ਦਾ ਜਿਹੜਾ ਇੱਕ ਖੁਸ਼ਖਬਰੀ ਜਿਹੜੀ ਆ ਉਹ ਜਾਰੀ ਕੀਤੀ ਗਈ ਮੁਲਾਜ਼ਮਾਂ ਦੇ ਲਈ, ਪੰਜਾਬ ਦੇ ਮੁਲਾਜ਼ਮਾਂ ਦੇ ਲਈ, ਹਨਾ, ਦੀਵਾਲੀ ਦੇ ਮੌਕੇ ਦੇ ਉੱਤੇ ਵੀ ਤਨਖਾਹ ਜਿਹੜੀ ਆ ਜੀ ਉਹਨਾਂ ਨੂੰ ਦੁੱਗਣੀ ਮਿਲਣੀ ਆ ਇਸ ਵਾਰ। ਤੇ ਅਗਲੇ ਦਿਨ ਕਹਿੰਦੇ ਵੀ ਅਸਲ ਤਨਖਾਹ ਵੀ ਨਾ ਮਿਲਣ ਦਾ ਉਹਨਾਂ ਨੂੰ ਦੁੱਖ ਚਰਨਾ ਪਿਆ ਆ, ਤੇ ਇਹ ਕਾਫੀ ਉਹਨਾਂ ਦੇ ਲਈ ਔਖਾ ਸੀਗਾ ਕੰਮ, ਕਿਉਂਕਿ ਜਦੋਂ ਤੁਹਾਨੂੰ ਖੁਸ਼ਖਬਰੀ ਮਿਲਦੀ ਆ ਵੀ ਹਨਾ ਵੀ ਚਲੋ ਇਸ ਵਾਰ ਬੋਨਸ ਮਿਲ ਰਿਹਾ ਦੀਵਾਲੀ ਦਾ ਜਾਂ ਫਿਰ ਡਬਲ ਜਿਹੜੀ ਤਨਖਾਹ ਆ ਉਹ ਮਿਲਣੀ ਆ, ਤਾਂ ਬੰਦਾ ਉਸ ਹਿਸਾਬ ਦੇ ਨਾਲ ਆਪਣੇ ਜਿਹੜੇ ਖਰਚੇ ਆ ਉਹ ਮੈਨੇਜ ਕਰਦਾ ਵੀ ਚਲੋ ਇਸ ਸਾਲ ਹਨਾ ਆਹ ਚੀਜ਼ ਵੀ ਜਿਹੜੀ ਆ ਉਹ ਵੀ ਕਰ ਲਾਂਗੇ ਆਪਾਂ, ਹਨਾ। ਪਰ ਕਹਿੰਦੇ ਅਗਲੇ ਹੀ ਦਿਨ, ਪਹਿਲੇ ਦਿਨ ਉਹਨਾਂ ਨੂੰ ਇਹ ਖੁਸ਼ਖਬਰੀ ਮਿਲੀ ਆ, ਔਰ ਉਸ ਤੋਂ ਅਗਲੇ ਹੀ ਦਿਨ ਜਿਹੜੇ ਮੁਲਾਜ਼ਮਾਂ ਦੇ ਜਿਹੜੇ ਖਾਤੇ ਆ ਉਹ RBI ਅਧਿਕਾਰੀਆਂ ਨੇ ਸੀਲ ਕਰ ਦਿੱਤੇ ਆ, ਹਨਾ। ਤੇ ਇਸ ਤੋਂ ਬਾਅਦ ਕਾਫੀ ਜ਼ਿਆਦਾ ਕਹਿੰਦੇ ਨਿਰਾਸ਼ਾ ਝੱਲਣੀ ਪਈ ਆ, ਤੇ ਇਹ ਹੁਣ ਇਹ ਵੀ ਨਹੀਂ ਪਤਾ ਵੀ ਇਹ ਜਿਹੜੇ ਖਾਤੇ ਆ ਉਹ ਖੁੱਲਣਗੇ ਕਦੋਂ। ਸੋ ਮੁਲਾਜ਼ਮ ਕਹਿੰਦੇ ਜੀ ATMs ਦੇ ਕਈ ਚੱਕਰ ਲਾਉਂਦੇ ਵੇਖੇ ਗਏ ਆ, ਤੇ ਮੁਲਾਜ਼ਮਾਂ ਦੀਆਂ ਜਿਹੜੀਆਂ ਲਾਈਨਾਂ ਆ ਉਹ ਤਨਖਾਹ ਲੈਣ ਦੀ ਸੀ ਤੇ ਬੈਂਕ ਦੇ ਵਿੱਚ ਲੱਗੀਆਂ ਰਹੀਆਂ ਆ ਜੀ।
ਬਿਲਕੁਲ ਜੀ, ਇਹ ਬੜੀ ਰਹੀ ਹੈ। ਦੀਵਾਲੀ ਦੇ ਵੇਲੇ ਅਕਸਰ ਬੋਨਸ ਮਿਲਦੇ ਆ ਮੁਲਾਜ਼ਮਾਂ ਨੂੰ, ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ, ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਜਿਹੜਾ ਆਮ ਲੋਕ ਆ ਜਾਂ ਜ਼ਿਮੀਦਾਰ ਆ ਜਾਂ ਉਹ ਲੋਕ ਜਿਹੜੇ ਆਪਣਾ ਬਿਜ਼ਨਸ ਕਰਦੇ ਆ ਉਹਨਾਂ ਦਾ ਬੋਨਸ ਕਿੱਥੇ ਜਾਂਦਾ? ਇੱਕ ਮੁਲਾਜ਼ਮਾਂ ਨੂੰ ਤਾਂ ਬੋਨਸ ਦੇ ਬਹਾਨੇ ਬਣੇ ਹੋਏ ਆ, ਮਿਲ ਜਾਂਦੇ ਆ। ਸੋ ਇਸ ਵਾਰ ਜਿਹੜਾ ਪਤਾ ਹੀ ਆ ਵੀ ਸਰਕਾਰ ਦੇ ਕੋਲੇ ਬਹੁਤ ਜ਼ਿਆਦਾ ਬੁਰਾ ਹਾਲ ਆ, ਸਰਕਾਰ ਕੋਲੇ ਪੈਸਾ ਨਾ ਦੀ ਕੋਈ ਚੀਜ਼ ਨਹੀਂ ਹੈ, ਤੇ ਉਹਨਾਂ ਨੇ ਫਿਰ ਇਸ ਕਰਕੇ ਜਿਹੜੀਆਂ ਇਹ ਬੋਨਸ ਆ ਜਿਹੜੇ ਉਹ ਬਾਰ ਬਾਰ ਬੋਨਸ ਇਸ਼ੂ ਕਰਨ ਦੀਆਂ ਡਰਾਮੇ ਕਰਦੇ ਆ, ਪੈਸੇ ਦੇਣ ਨੂੰ ਉਹਨਾਂ ਕੋਲੇ ਤਨਖਾਹਾਂ ਵੀ ਪੈਸੇ ਨਹੀਂ ਹੈਗੇ
ਜੀ।
ਤੇ ਇਹੀ ਮੈਨੂੰ ਲੱਗਦਾ ਮਿਲੀ ਭੁਗਤ ਵਾਲੀ ਕਹਾਣੀ ਲੱਗਦੀ ਹੈ ਵੀ ਸਰਕਾਰ ਨੇ ਇਹ ਸੋਚਿਆ ਹੋਣਾ ਵੀ ਇੱਕ ਦਿਨ ਆਪਾਂ ਅਨਾਊਂਸਮੈਂਟ ਕਰ ਦਿਓ, ਦੂਜੇ ਦਿਨ ਆਪਾਂ ਜਿਹੜੀ ਗਾਜ ਆ ਉਹ ਉਹਨਾਂ RBI ਤੇ ਸਿੱਟ ਦਿਆਂਗੇ ਵੀ ਉਹਨਾਂ ਨੇ ਸੀਲ ਕੀਤੇ ਆ। ਸੋ ਕੁੱਲ ਮਿਲਾ ਕੇ ਇਹ ਸਰਕਾਰੀ ਜਿਹੜੀਆਂ ਕਹਿ ਸਕਦੇ ਹਾਂ ਇੱਕ ਡਰਾਮੇਬਾਜ਼ੀਆਂ, ਤੇ ਉਸ ਕਰਕੇ ਜਿਹੜੀ ਦੀਵਾਲੀ ਦੇ ਮੌਕੇ ਦੇ ਉੱਤੇ ਜੇ ਕਿਸੇ ਬੰਦੇ ਨੂੰ ਤਨਖਾਹ ਨਹੀਂ ਮਿਲਦੀ ਤਾਂ ਉਹ ਮਾੜੀ ਗੱਲ ਆ ਜੀ। ਅਸੀਂ ਇਸ ਦੇ ਹੱਕ ਚ ਤਾਂ ਨਹੀਂ ਵੀ ਕੋਈ ਦੁੱਗਣੀ ਤਨਖਾਹ ਮਿਲੇ, ਪਰ ਅਸੀਂ ਇਸ ਗੱਲ ਦੇ ਹੱਕ ਚ ਜ਼ਰੂਰ ਹਾਂ ਵੀ ਜਿਹੜੀ ਉਹਨਾਂ ਨੂੰ ਤਨਖਾਹ ਦਾ ਅਕਸਰ ਮਿਲੇ ਨਾ
ਜੀ। ਬਿਲਕੁਲ। ਸੋ ਬਰਾੜ ਸਾਹਿਬ, ਅਗਲੀ ਖਬਰ ਜਿਹੜੀ ਅੰਤਰਰਾਸ਼ਟਰੀ ਖਬਰਾਂ ਦੇ ਵਿੱਚੋਂ ਲਵਾਂਗੇ। ਅਮਰੀਕੀ ਚੋਣ ਅਖਾੜੇ ਦੇ ਵਿੱਚ ਕਹਿੰਦੇ ਭਾਰਤੀ ਪਿਛੋਕੜ ਦੇ ਲੋਕ ਜਿਹੜੇ ਆ ਉਹ ਅੱਗੇ ਆ ਰਹੇ ਆ। ਸੋ ਪ੍ਰਤੀਨਿਧ ਸਭਾ ਤੋਂ ਲੈ ਕੇ ਸੂਬਾਈ ਚੋਣਾਂ ਜਿਹੜੀਆਂ ਸਟੇਟ ਇਲੈਕਸ਼ਨ ਆ ਉਹਨਾਂ ਦੇ ਵਿੱਚ ਵੀ ਕਰੀਬ 100 ਭਾਰਤ ਵੰਸ਼ੀ ਜਿਹੜੇ ਆ ਉਹ ਇਸ ਵਾਰ ਦਾ ਲਗਾ ਰਹੇ ਆ, ਜਿਹੜੀ ਕਿ ਮੈਨੂੰ ਲੱਗਦਾ ਕਾਫੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਜੀ। ਬਰਾੜ ਸਾਹਿਬ
ਬਿਲਕੁਲ ਜੀ, ਸਾਡੇ ਭਾਰਤੀਆਂ ਦੇ ਜਿਹੜਾ ਇੱਕ ਸਾਨੂੰ ਸਿਆਸਤ ਆ ਜਿਹੜੀ ਸਦਾ ਹੀ ਭਰਮਾਉਂਦੀ ਰਹੀ ਆ, ਸੋ ਸਿਆਸਤ ਦੇ ਵਿੱਚ ਜੇ ਭਾਰਤੀ ਆਉਣ ਦੀ ਕਿਤੇ ਵੀ ਖਬਰ ਆਉਂਦੀ ਹੈ ਤਾਂ ਉਹ ਚ ਕੋਈ ਦੋ ਰਾਏ ਨਹੀਂ ਹੁੰਦੀ ਵੀ ਜਿੱਥੇ ਵੀ ਉਹ ਪੱਕੇ ਹੁੰਦੇ ਆ ਪੈਰ ਲਾਉਂਦੇ ਆ ਉੱਥੇ ਆਉਂਦੇ ਆ। ਪਰ ਮੈਂ ਨੋਟ ਕਰ ਰਿਹਾ ਸੀ ਵੀ ਜਿਵੇਂ ਕੈਨੇਡਾ ਦੇ ਵਿੱਚ ਸਿਆਸਤ ਦੇ ਵਿੱਚ ਜ਼ਿਆਦਾ ਪੰਜਾਬੀ ਦਾ ਜਿਹੜਾ ਬੋਲਬਾਲਾ, ਪਰ ਅਮੈਰੀਕਾ ਭਾਵੇਂ ਨਾਲ ਲੱਗਦਾ ਪਰ ਅਮੈਰੀਕਾ ਦੇ ਵਿੱਚ ਜਿਹੜਾ ਜ਼ਿਆਦਾ ਬੋਲਬਾਲਾ ਹਿੰਦੂ ਤਬਕੇ ਦਾ ਜਾਂ ਕਹਿ ਸਕਦੇ ਹਾਂ ਵੀ ਸਾਊਥ ਇੰਡੀਆ ਦਾ ਜ਼ਿਆਦਾ ਜਿਹੜੇ ਉੱਥੇ ਤੁਸੀਂ ਬੰਦੇ ਦੇਖੇ ਹੋਣੇ ਆ, ਪਰ ਜਿਹੜਾ ਸਾਡੇ ਇੱਥੇ ਆ ਕੈਨੇਡਾ ਦੇ ਵਿੱਚ ਤੇ ਜਾਂ ਹੁਣ ਆਸਟ੍ਰੇਲੀਆ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਜ਼ਿਆਦਾ ਪੰਜਾਬੀ ਕਿਤੇ ਨਾ ਕਿਤੇ ਕੋਸ਼ਿਸ਼ ਕਰ ਰਹੇ ਆ। ਸੋ ਕੁੱਲ ਮਿਲਾ ਕੇ ਚੰਗੀ ਖਬਰ ਹੀ ਕਹਾਂਗੇ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਫੈਲ ਰਹੇ ਹਾਂ ਕਿਤੇ ਵੀ ਜਿੱਥੇ ਵੀ ਸਿਆਸਤ ਦੇ ਵਿੱਚ ਅਸੀਂ ਜਾਵਾਂਗੇ ਤਾਂ ਕੋਈ ਨਾ ਕੋਈ ਤਾਂ ਉੱਥੇ ਬਦਲਾਅ ਆਊਗਾ ਹੀ, ਕੋਈ ਨਾ ਕੋਈ ਤਾਂ ਆਪਦਾ ਆਪਦਾ ਵੱਡੂ ਆ, ਕਹਿੰਦੇ ਨੀ ਆਪਣਿਆਂ ਨੂੰ ਕੁਛ ਤਾਂ ਦੇਊਗਾ ਹੀ ਜਦੋਂ।
ਬਿਲਕੁਲ ਜੀ। ਸੋ ਅੱਜ ਮੱਧਕਾਲੀ ਚੋਣਾਂ ਜਿਹੜੀਆਂ ਉਹ ਹੋਣ ਜਾ ਰਹੀਆਂ ਤੇ ਕਹਿੰਦੇ ਆ ਜੀ ਭਾਰਤੀ ਫਿਰਕੇ ਦੀ ਜਿਹੜੀ ਦਾਅਵੇਦਾਰੀ ਆ ਕਾਫੀ ਵੱਧ ਰਹੀ ਆ, ਔਰ ਜਿਵੇਂ ਤੁਹਾਡਾ ਕਹਿਣਾ ਕਿ ਬਿਲਕੁਲ ਉੱਥੇ ਜਿਹੜੇ ਕੁਛ ਦੂਸਰੇ ਫਿਰਕੇ ਮਤਲਬ ਪੰਜਾਬੀ ਫਿਰਕੇ ਤੋਂ ਘੱਟ ਨੇ ਲੋਕ ਤੇ ਦੂਸਰੇ ਹਿੰਦੂ ਫਿਰਕੇ ਦੇ ਜਿਹੜੇ ਲੋਕ ਆ ਉਹ ਇਸ ਚੋਣਾਂ ਦੇ ਵਿੱਚ ਅੱਗੇ ਆ ਰਹੇ ਆ, ਤੇ ਬਾਕੀ ਜੀ ਇੰਨੀ ਵੱਡੀ ਦਾਅਵੇਦਾਰੀ ਦੇ ਨਾਲ ਅੱਗੇ ਆਉਣਾ ਜਿਹੜਾ ਆ ਉਹ ਵੀ ਅਮਰੀਕਾ ਵਰਗੇ ਦੇਸ਼ ਦੇ ਵਿੱਚ ਕਾਫੀ ਵੱਡੀ ਗੱਲ ਹੈ, ਤੇ ਅੱਜ ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਰਹਿੰਦੀ ਆ ਉਹਨਾਂ ਦੀ ਸਥਿਤੀ ਇਹ ਨਤੀਜਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੱਸੇਗਾ। ਤੇ ਬਰਾੜ ਸਾਹਿਬ ਬਹੁਤ ਸਾਰੇ ਦੋਸਤ ਵੀ ਸਾਡੇ ਨਾਲ ਜੁੜ ਰਹੇ ਆ, ਆਪਾਂ ਉਹਨਾਂ ਦੇ ਮੈਸੇਜਸ ਵੀ ਜ਼ਰੂਰ ਲੈਂਦੇ ਜਾਈਏ।
ਜੀ
ਸਾਡੇ ਨਾਲ ਬਹੁਤ ਦੇਰ ਤੋਂ ਦਲਜੀਤ ਸਿੰਘ ਢਿੱਲੋਂ ਸਾਹਿਬ ਜੁੜੇ ਹੋਏ ਆ ਸਾਡੇ ਸਾਥ, ਹੀ ਪ੍ਰੈਜੈਂਟਰ ਵੀ ਨੇ, ਗੁਰਬਾਣੀ ਦਾ ਜਿਹੜਾ ਸੈਕਸ਼ਨ ਹੈ ਉਹ ਵੀ ਦੇਖਦੇ ਨੇ, ਇੰਚਾਰਜ ਨੇ ਜੀ। ਬਹੁਤ ਬਹੁਤ ਸਵਾਗਤ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ, ਤੇ ਇਹਨਾਂ ਨੇ ਨਾ ਗੁਰਬਾਣੀ ਦੇ ਵਿੱਚੋਂ ਤੁੱਕ ਵੀ ਸਾਡੇ ਨਾਲ ਸਾਂਝੀ ਕੀਤੀ ਹੈ। ਕਹਿੰਦੇ ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਹਰ ਮੰਦਰ ਸਭ ਦੇ ਖੋਜੀ ਹੈ, ਹਰ ਨਾਮੋ ਲੇਹੋ ਸਮਾਲ। ਕਿਆ ਬਾਤ, ਬਹੁਤ ਖੂਬ ਜੀ। ਔਰ ਗੁਰਬਾਣੀ ਦੇ ਨਾਲ ਤੁਸੀਂ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਸੁਨੇਹਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ, ਸਾਡੇ ਨਾਲ ਸਾਂਝਾ ਕਰਦੇ ਹੋ, ਤਾਂ ਵਾਕਈ ਇੱਕ ਸਮੇਂ ਦੇ ਲਈ ਜ਼ਰੂਰ ਇਹ ਪ੍ਰੇਰਣਾ ਜਿਹੜੀ ਹੈ ਸਾਨੂੰ ਜ਼ਰੂਰ ਮਿਲਦੀ ਹੈ ਕਿ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਖੋਜਣ ਦੇ ਲਈ ਸਾਨੂੰ ਗੁਰਬਾਣੀ ਪੜ੍ਹਨ ਦੀ ਜ਼ਰੂਰਤ ਹੈ ਔਰ ਉਸ ਤੋਂ ਵੀ ਬਾਅਦ ਉਸ ਦੇ ਉੱਤੇ ਅਮਲ ਕਰਨ ਦੀ। ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਗੁਰਬਾਣੀ ਦੇ ਨਾਲ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਹਰਜਿੰਦਰ ਸਿੰਘ ਸਾਹਿਬ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਬਰਾੜ ਜੀ, ਤੇ ਕਹਿੰਦੇ ਸੁਖਬੀਰ ਦੀ ਆਪਣੀ ਪਾਰਟੀ ਹੁਣ ਖਿਲਾਫ ਹੋ ਗਈ, ਤੇ ਕਹਿੰਦੇ ਸਤਲੁਜ ਜਮਨਾ ਨਹਿਰ ਵਿੱਚ ਬਹੁਤ ਜ਼ਮੀਨ ਖਰਾਬ ਹੋ ਗਈ ਹੈ, ਤਨਖਾਹ ਗਲਤੀ ਦੇ ਨਾਲ ਡਬਲ ਪੈ ਗਈ ਹੈ, ਕਹਿੰਦੇ ਘੁੰਮਣ ਸਾਹਿਬ ਕਹਿ ਰਹੇ ਨੇ ਜੀ। ਜੀ ਤੇ ਅੱਗੇ ਸਾਡੇ ਨਾਲ,
ਬਿਲਕੁਲ ਗਲਤੀ ਨਾਲ ਤਾਂ ਨਹੀਂ, ਇਹ ਵੀ ਡਰਾਮਾ ਹੀ ਆ।
ਜੀ ਜੀ ਤੇ ਅੱਗੇ ਸਾਡੇ ਨਾਲ ਗੁਰਦੀਪ ਸਿੰਘ ਹੁਰੀ ਵੀ ਜੁੜੇ ਨੇ, ਤੇ ਗੁਰਦੀਪ ਸਿੰਘ ਹੋਰਾਂ ਨੇ ਇੱਕ ਫੋਟੋ ਭੇਜੀ ਹੈ ਜੀ ਅਟੈਚਮੈਂਟ ਦੇ ਵਿੱਚ ਖੇਤਾਂ ਦੇ ਵਿੱਚ, ਮੈਨੂੰ ਲੱਗਦਾ ਕਿ ਬਾਬਿਆਂ ਨੇ ਡੇਰਾ ਲਾਇਆ ਹੋਇਆ ਹੈ ਨਾ। ਕਹਿੰਦੇ ਇੱਕ ਖੇਤ ਦੇ ਵਿੱਚ ਨਾ ਮੰਜੇ ਡਾਏ ਹੋਏ ਆ ਜੀ, ਤੇ ਬਾਬਾ ਜੀ ਕੋਈ ਆਸਣ ਲਾ ਕੇ ਬੈਠੇ ਹੋਏ ਆ ਮੰਜੇ ਦੇ ਉੱਤੇ, ਔਰ ਜਿਹੜੀ ਸੰਗਤ ਆ ਉਹ ਵੀ ਖੇਤ ਦੇ ਵਿੱਚ ਥੱਲੇ ਦਰੀਆਂ ਜਿਹੀਆਂ ਵਿਛਾ ਕੇ, ਚਾਦਰਾਂ ਵਿਛਾ ਕੇ ਉੱਥੇ ਬੈਠੀ ਆ, ਤੇ ਗੱਡੀਆਂ ਜਿਹੜੀਆਂ ਜੀ ਉਹ ਖੇਤ ਦੇ ਐਨ ਵਿਚਕਾਰ ਖੜੀਆਂ ਕੀਤੀਆਂ ਗਈਆਂ ਜਿੱਥੇ ਫਸਲ ਲੱਗੀ ਹੋਈ ਹੈ ਹਨਾ, ਤੇ ਉਸ ਫਸਲ ਦੇ ਉੱਤੇ ਜਾਂ ਫਿਰ ਕਹਿ ਦੋ ਪੱਠੇ ਆ, ਮੈਨੂੰ ਲੱਗਦਾ ਕਿ ਜਿਹੜਾ ਪਸ਼ੂਆਂ ਦਾ ਚਾਰਾ ਹੁੰਦਾ, ਮੈਨੂੰ ਲੱਗਦਾ ਉਸ ਖੇਤ ਦੇ ਵਿੱਚ ਗੱਡੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਆ। ਔਰ ਉਹਨਾਂ ਨੇ, ਗੁਰਦੀਪ ਸਿੰਘ ਹੋਰਾਂ ਨੇ ਕਿਹਾ ਵੀ ਗਾਵਾਂ ਨੇ ਤਾਂ ਫਸਲਾਂ ਖਰਾਬ ਕਰਨੀਆਂ ਨੇ, ਪਰ ਕਿਸਾਨ ਇਸ ਤੋਂ ਆਪ ਫਸਲਾਂ ਖਰਾਬ ਕਰਵਾਈ ਜਾਂਦੇ ਆ ਹਨਾ। ਬਿਲਕੁਲ, ਇਹ ਵੀ ਦੇਖੋ ਸਾਡੀ ਸੋਚ ਆ, ਔਰ ਇੱਥੇ ਅਸੀਂ ਬਿਲਕੁਲ ਵੀ ਨਹੀਂ ਸੋਚਦੇ, ਮਤਲਬ ਇੱਥੇ ਅਸੀਂ ਕਸੂਰਵਾਰ ਆਪ ਵੀ ਆ ਹਨਾ, ਪਰ ਕਸੂਰਵਾਰ ਆਪ ਆ, ਔਰ ਇਹੋ ਜਿਹੇ ਲੋਕ ਜਿਹੜੇ ਸਾਨੂੰ ਅਸਲ ਦੇ ਵਿੱਚ ਜ਼ਿੰਦਗੀ ਦੇ ਮਾਇਨੇ ਸਮਝਾਉਂਦੇ ਆ ਜਦੋਂ ਅਸੀਂ ਇਹੋ ਜਿਹੇ ਧਰਮੀ ਪੁਰਖਾਂ ਦੀ ਗੱਲ ਕਰਦੇ ਆ ਹਨਾ, ਪਰ ਜੇਕਰ ਅਸੀਂ ਆਪ ਹੀ ਜਿਹੜੀਆਂ ਜ਼ਿੰਦਗੀ ਦੀਆਂ ਜਿਹੜੀਆਂ ਬੁਨਿਆਦੀ ਗੱਲਾਂ ਆ ਉਹਨਾਂ ਨੂੰ ਅਪਣਾਉਣ ਦੇ ਲਈ ਤਿਆਰ ਨਹੀਂ ਆ, ਤਾਂ ਫਿਰ ਮੈਨੂੰ ਲੱਗਦਾ ਕਿ ਫਿਰ ਸਾਨੂੰ ਉਹਨਾਂ ਨੂੰ ਮੰਨਣ ਦੀ ਵੀ ਕੁਤਾਹੀ ਉਹ ਨਹੀਂ ਕਰਨੀ ਚਾਹੀਦੀ, ਵੈਸੇ ਮੂਰਖਤਾ ਆ ਸਾਡੀ। ਤੇ ਜੀ ਬਰਾੜ ਸਾਹਿਬ,
ਬਿਲਕੁਲ ਜੀ, ਦੇਖੋ ਸਾਡੇ ਜੀ ਸੂਰਾ ਸੀ ਬਾਬਿਆਂ ਨੂੰ ਕਸੂਰਵਾਰ ਨਾ ਠਹਿਰਾਈਏ, ਜਿਨ੍ਹਾਂ ਚਿਕ ਅਸੀਂ ਸਿਆਣੇ ਨੀ ਹੁੰਦੇ ਉਹਨਾਂ ਚਿਕ ਇਹੀ ਕੁਛ ਰਹੂਗਾ। ਹੁਣ ਸਰਸੇ ਵਾਲੇ ਡੇਰੇ ਦਾ ਕੀ ਕੁਛ ਹੋ ਗਿਆ, ਸਾਰੇ ਚਮਤਕਾਰਾਂ ਦਾ ਟਾਈਮ ਵੀ ਟੱਪ ਚੁੱਕ ਗਿਆ, ਹੁਣ ਡੂਢ ਸਾਲ ਹੋ ਗਿਆ ਕੋਈ ਚਮਤਕਾਰ ਵੀ ਨੀ ਹੋਇਆ, ਬਾਬਾ ਪੰਛੀ ਬਣ ਕੇ ਵੀ ਨੀ ਉੱਡਿਆ, ਚਿੜੀ ਬਣ ਕੇ ਵੀ ਨੀ ਉੱਡਿਆ, ਤੇ ਹੁਣ ਵੀ ਫਿਰ ਜੇ ਅਸੀਂ ਇਹ ਬੈਠੇ ਡਿੱਕੀ ਜਾਂਦੇ ਆ ਵੀ ਹਜੇ ਵੀ ਪ੍ਰੇਮੀ ਜਿਹੜੇ ਕਹਿ ਰਹੇ ਆ ਵੀ ਹਜੇ ਬਾਬਾ ਜੀ ਆਉਣਗੇ ਤੇ ਆ ਕੇ ਦੁਨੀਆਂ ਨੂੰ ਪਾਰ ਲਾਉਣਗੇ, ਤਾਂ ਉਹ ਹੁਣ ਉਹ ਦੁਨੀਆਂ ਆਪ ਤਾਂ ਉਹ ਪਾਰ ਲੱਗੇ ਨੀ, ਦੁਨੀਆਂ ਨੂੰ ਕਿਹੜੀ ਨੂੰ ਦੁਨੀਆਂ ਦੀ ਗੱਲ ਕਰਦੇ ਆ ਜਿਹਨੂੰ ਉਹ ਪਾਰ ਲਾਉਣਗੇ।
ਜੀ,
ਸੋ ਇਸ ਕਰਕੇ ਮੂਰਖਤਾ ਦਾ ਜਿਹੜਾ ਆਪਦੇ ਚ ਹੀ ਕਮੀ ਆ ਜੀ, ਕਿਸੇ ਚ ਕੋਈ ਉਹ ਨੀ ਹੈ, ਸਾਰੀ ਮੂਰਖਤਾ ਆਪਦੇ ਬੰਨੀ ਹੋ ਤੇ ਉਹ ਕਰੀ ਜਾਂਦੇ ਆ ਅਸੀਂ ਬਸ।
ਬਿਲਕੁਲ, ਸੋ ਬ੍ਰਾਟ ਸਾਹਿਬ ਅੱਗੇ ਸਾਡੇ ਨਾਲ ਜੁੜੇ ਨੇ ਸੁਰਜੀਤ ਧਾਲੀਵਾਲ ਸਾਹਿਬ, ਇਹ ਵੀ ਆਪਣਾ ਪ੍ਰੋਗਰਾਮ ਸੁਣ ਰਹੇ ਨੇ। ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਰਜੀਤ ਤੁਹਾਨੂੰ ਵੀ, ਤੇ ਸ਼ੋਅ ਪਸੰਦ ਕੀਤਾ, ਧੰਨਵਾਦ ਜੀ, ਤੁਸੀਂ ਸ਼ੋਅ ਪਸੰਦ ਕਰ ਰਹੇ ਹੋ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਜਸਵੀਰ ਰੰਧਾਵਾ ਜੀ ਅੱਗੇ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਮਿੰਟੂ ਭਾਜੀ ਤੇ ਅਮਰਦੀਪ ਭੈਣ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ। ਕਹਿੰਦੇ ਇੰਡੀਆ ਜਾ ਰਹੇ ਹਾਂ ਦੀਵਾਲੀ ਲਈ, ਏਅਰਪੋਰਟ ਤੋਂ ਸੁਣ ਰਹੇ ਹਾਂ ਜੀ ਪ੍ਰੋਗਰਾਮ, ਕਿਆ ਬਾਤ ਹੈ, ਇੰਜੋਇੰਗ ਪ੍ਰੋਗਰਾਮ ਕਹਿੰਦੇ ਜੀ।
ਆਪਦੇ ਮੁਲਕ ਦੀ ਦੀਵਾਲੀ ਦੇਖਣ ਜਾ ਰਹੇ ਹੋ, ਪਰ ਇੰਨਾ ਧਿਆਨ ਰੱਖਿਓ ਵੀ ਕੱਲ ਦਿੱਲੀ ਦੇ ਵਿੱਚ ਨਾ ਦੋ ਆਰਟੀਫਿਸ਼ਲ ਫੇਫੜੇ ਲਾਏ ਸੀ, ਉਹ ਜਿਹਾ ਸਟਾਫ ਲਾ ਕੇ ਤੇ ਸ਼ੋਅ ਲਈ ਇੱਕ ਚੌਂਕ ਦੇ ਵਿੱਚ ਬਹੁਤ ਉੱਚੇ ਕਰਕੇ, ਤੇ ਫਿਰ ਕਹਿੰਦੇ 48 ਘੰਟਿਆਂ ਦੇ ਵਿੱਚ ਉਹਨਾਂ ਫੇਫੜਿਆਂ ਦਾ ਰੰਗ ਕਾਲੇ ਰੰਗ ਦਾ ਹੋ ਗਿਆ ਪੋਲੂਸ਼ਨ ਕਾਰਨ
ਜੀ। ਸੋ ਦੇਖੋ ਵੀ ਇਹਦਾ ਅਸਰ ਜਿਹੜਾ,
ਚੀਜ਼ਾਂ ਵੀ ਨਿਗਾਹ ਰੱਖਣ ਵਾਲੀਆਂ ਜੇ ਜਾ ਰਹੇ ਹਾਂ ਤਾਂ।
ਬਿਲਕੁਲ ਬਿਲਕੁਲ। ਸੋ ਬ੍ਰਾਟ ਸਾਹਿਬ ਮੈਨੂੰ ਲੱਗਦਾ ਕਿ ਅੱਜ ਅਸੀਂ ਖਬਰਾਂ ਹੋਰ ਜ਼ਿਆਦਾ ਨਹੀਂ ਲਵਾਂਗੇ, ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਅਸੀਂ ਇੱਥੇ ਖਤਮ ਕਰਾਂਗੇ। ਤੁਸੀਂ ਜ਼ਰੂਰ ਜਾਂਦੇ ਜਾਂਦੇ ਕੋਈ ਹੋਰ ਸੁਨੇਹਾ, ਕੋਈ ਜ਼ਰੂਰੀ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਜ਼ਰੂਰ ਕਰੋ।
ਬਸ ਜੀ, ਹੋਰ ਤਾਂ ਜਿੰਦਾਬਾਦ ਰਹੋ ਆਬਾਦ ਰਹੋ ਦੀ ਦਵਾਈ ਦੇ ਸਕਦੇ ਹਾਂ ਅਸੀਂ, ਤੇ ਅਸੀਂ ਆਸ ਕਰਦੇ ਹਾਂ ਵੀ ਜਿਹੜੇ ਸਾਡੇ ਸਰੋਤੇ ਆ ਉਹ ਜ਼ਰੂਰ ਤੜਕੇ ਤੜਕੇ ਲਹਿਰਾਂ ਦਾ ਆਨੰਦ ਮਾਣਦੇ ਆ, ਤੇ ਅਸੀਂ ਉਹਨਾਂ ਦੇ ਰਿਣੀ ਵੀ ਹਾਂ, ਸਾਨੂੰ ਫੀਡਬੈਕ ਬਹੁਤ ਆਉਂਦੀ ਆ, ਬਹੁਤ ਸਾਰੇ ਸੱਜਣਾਂ ਮਿੱਤਰਾਂ ਦੇ ਦਿਨਾਂ ਸੁਨੇਹੇ ਆਉਂਦੇ ਆ। ਕਈ ਵਾਰੀ ਕੀ ਹੁੰਦਾ ਨਾ, ਜਵਾਬ ਦੇਣ ਚ ਰੁਝੇਵੇਂ ਅੱਜ ਕੱਲ੍ਹ ਮਤਲਬ ਬਹੁਤ ਜ਼ਿਆਦਾ ਚੱਲ ਰਹੇ ਆ, ਤੇ ਜਵਾਬ ਦੇਣ ਦੇ ਵਿੱਚ ਮੈਂ ਦੇਰੀ ਹੋ ਰਹੀ ਆ, ਅੱਗੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਜਵਾਬ ਜ਼ਰੂਰ ਦੇਵਾਂ ਹਰ ਬੰਦੇ ਦਾ, ਪਰ ਹੁਣ ਪ੍ਰੋਬਲਮ ਇਹ ਆ ਰਹੀ ਆ ਵੀ ਕਈ ਵਾਰੀ ਜਵਾਬ ਦਿੰਦੇ ਲੇਟ ਹੋ ਜਾਂਦੇ ਆ, ਸੋ ਥੋੜਾ ਚਿਰ ਜ਼ਰੂਰ ਇਸ ਚੀਜ਼ ਲਈ ਮਾਫ਼ੀ ਚਾਹਾਂਗੇ ਰੁਝੇਵੇਂ ਜ਼ਿਆਦਾ ਹੋਣ ਕਰਕੇ, ਪਰ ਛੇਤੀ ਜਿਹੜਾ ਅਸੀਂ ਬੈਕ ਟੂ ਨੋਰਮਲ ਆਉਣ ਦੀ ਕੋਸ਼ਿਸ਼ ਕਰਾਂਗੇ, ਤੇ ਛੇਤੀ ਹੋ ਸਕਦਾ ਵੀ ਸੋਮਵਾਰ ਨੂੰ ਵੀ ਤੁਹਾਨੂੰ ਮਿਲਿਆ ਕਰੀਏ ਸਭ ਕੁਛ ਫਰਵਰੀ ਤੋਂ ਬਾਅਦ, ਤੇ ਇਸ ਕਰਕੇ ਉਹਨਾਂ ਦੇ ਲਈ ਮਾਫ਼ੀ, ਤੇ ਤੁਸੀਂ ਪ੍ਰੋਗਰਾਮ ਅੱਜ ਬਿਜ਼ੀ ਬਹੁਤ ਆ, ਜਾਰੀ ਰੱਖੋ, ਮੈਨੂੰ ਦਿਓ ਇਜਾਜ਼ਤ ਜੀ।
ਜੀ ਬਹੁਤ ਬਹੁਤ ਧੰਨਵਾਦ ਬ੍ਰਾਟ ਸਾਹਿਬ ਜੀ। ਦੋਸਤੋ, ਇਹ ਸਨ ਮਿੰਟੂ ਬਰਾੜਪੁਰੀ ਜਿਹੜੇ ਕਿ ਅੱਜ ਸਾਡੇ ਨਾਲ ਰਿਵਰਲੈਂਡ ਤੋਂ ਸਾਂਝ ਪਾ ਰਹੇ ਸਨ। ਅਕਸਰ ਉਹ ਐਡੀਲੇਡ ਤੋਂ ਸਾਂਝ ਪਾਉਂਦੇ ਹੁੰਦੇ ਆ, ਪਰ ਐਡੀਲੇਡ ਜਾਂ ਰਿਵਰਲੈਂਡ ਜਿੱਥੋਂ ਵੀ ਉਹ ਸਾਡੇ ਨਾਲ ਸਾਂਝ ਪਾਉਂਦੇ ਆ, ਸਾਡੇ ਨਾਲ ਖ਼ਬਰਾਂ ਦੇ ਸਿਲਸਿਲੇ ਨੂੰ ਹੋਰ ਵੀ ਰੌਚਕ ਬਣਾ ਕੇ ਹਮੇਸ਼ਾ ਪੇਸ਼ ਕਰਦੇ ਆ, ਔਰ ਤੁਸੀਂ ਵੀ ਇਸ ਸਿਲਸਿਲੇ ਨੂੰ ਇੰਜੋਏ ਕਰਦੇ ਆ ਅਸੀਂ ਉਮੀਦ ਕਰ ਸਕਦੇ ਹਾਂ, ਹੈ ਨਾ। ਤੇ ਪ੍ਰੋਗਰਾਮ ਦੇ ਵਿੱਚ ਅਸੀਂ ਗੀਤ ਸੰਗੀਤ ਅਜੇ ਤੱਕ ਤੁਹਾਡੇ ਨਾਲ ਸਾਂਝਾ ਨਹੀਂ ਕੀਤਾ, ਹੈ ਨਾ। ਤੁਹਾਡੇ ਬਹੁਤ ਪਿਆਰੇ ਪਿਆਰੇ ਸੁਨੇਹੇ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ, ਔਰ ਸੁਨੇਹੇ ਜਿਹੜੇ ਆ ਨਾ ਸਾਡੇ ਰੂਹ ਦੀ ਖੁਰਾਕ ਹੁੰਦੀ ਆ। ਸੋ ਤੁਸੀਂ ਜਦੋਂ ਸੁਨੇਹੇ ਸਾਡੇ ਤੱਕ ਪਹੁੰਚਦੇ ਕਰਦੇ ਆ ਸਾਨੂੰ ਬਹੁਤ ਚੰਗਾ ਲੱਗਦਾ। ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਆ ਉਹ ਪ੍ਰੋਗਰਾਮ ਦੌਰਾਨ ਬਣੀ ਰਹਿਣੀ ਆ। ਫਿਲਹਾਲ ਗੀਤ ਦਾ ਜਿਹੜਾ ਆਨੰਦ ਆ ਉਹ ਜ਼ਰੂਰ ਤੁਸੀਂ ਲਓ। ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਅਸੀਂ ਆਉਂਦੇ ਆਪਣੇ ਅਗਲੇ ਸਿਲਸਿਲੇ ਦੇ ਵਿੱਚ, ਅਗਲੇ ਮਹਿਮਾਨ ਦੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਸਮਿਤਾ ਸ਼ਰਮਾ ਹੋਰਾਂ ਨੂੰ ਅਸੀਂ ਲੈ ਕੇ ਆਈਏ ਅਗਲੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਆਇਲਟਸ ਤੇ ਪੀਟੀਈ ਦੇ ਬਾਰੇ ਚ ਜਾਣਕਾਰੀ ਸਾਂਝੀ ਕਰਨ ਦੇ ਲਈ। ਤੇ ਇਸ ਦੌਰਾਨ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਫੇਸਬੁੱਕ ਪੇਜ ਤੇ ਵੀ ਲਾਈਵ ਜਾਈਏ, ਸੋ ਫੇਸਬੁੱਕ ਪੇਜ ਤੇ ਵੀ ਤੁਸੀਂ ਸਾਨੂੰ ਲਾਈਵ ਦੇਖ ਸਕੋਗੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਆਉਂਦੇ ਹਾਂ ਬਹੁਤ ਜਲਦੀ ਵਾਪਸ, ਬਣੇ ਰਹੋ, ਜੁੜੇ ਰਹੋ ਸਾਡੇ ਨਾਲ।
ਬੋਲ ਤੂੰ ਸਪਨਾ ਦਾਸ ਪੇਕਾਰ ਕਰ, ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ, ਮੁੱਖ ਤੂੰ ਮਿੱਠਾ ਬੋਲ ਤੂੰ ਕੰਨ ਲਗਾ ਕੇ ਸੁਣ ਮਨਾ, ਇਹ ਵਹਿੰਦੇ ਪਾਣੀ ਨਦੀਆਂ ਦੇ ਉਸੇ ਦੀ ਖੇੜਨ ਤੁਮ ਮਨਾ, ਜੋ ਕਣ ਕਣ ਦੇ ਵਸਦਾ ਏ ਤੂੰ ਸਭ ਚੋਂ ਉਸਦਾ ਦੀਦਾਰ ਕਰ ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਮੁੱਖ ਤੂੰ ਮਿੱਠਾ ਬੋਲ ਤੂੰ ਤੂੰ ਬਸ ਪਿਆਰ ਦਾ ਇਜ਼ਹਾਰ ਕਰ ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਮੁੱਖ ਤੂੰ ਮਿੱਠਾ ਬੋਲ ਤੂੰ
ਫਿਜ਼ਾਜ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਨ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ना तुम हमें जानो ना हम तुम्हें जाने मगर लगता है कुछ ऐसा मेरा हमदम मिल गया ना हम तुम्हें जाने
ऐसे उम्र सानू केड़ा हमदम मिल गया
भगवान ने मैं उस हमदम नहीं गल करता मैं करता हरमन रेडियो दी
हरमन रेडियो
ਹਰਮਨ ਰੇਡੀਓ ਜਿਹੜਾ 24 ਘੰਟੇ ਚੱਲਦਾ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ
ਹਰਮਨ ਰੇਡੀਓ
ਓ ਚਾਚਾ ਕੀ ਗੱਲ ਬੜਾ ਉਦਾਸ ਬੈਠਾ
ਉਹ ਕੀ ਦੱਸਾਂ ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ
ਲੈ ਤੇ ਚਾਚਾ ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ ਅੱਜ ਹੀ ਮਿਲੋ ਡਾਕਟਰ ਕੇ ਅਰੋੜਾ ਨੂੰ ਕ੍ਰਿਸ਼ਨਾ ਨਗਰ ਲੁਧਿਆਣਾ ਪੰਜਾਬ ਇੰਡੀਆ ਕਾਲ ਕਰੋ
9980-91-800
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜੀ ਦੋਸਤੋ, ਗੀਤ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਆ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਗੀਤ ਤੁਸੀਂ ਸੁਣਿਆ ਸੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ। ਗੀਤ ਪਸੰਦ ਆਇਆ ਹੋਣਾ, ਇਸ ਗੱਲ ਦੀ ਅਸੀਂ ਉਮੀਦ ਕਰ ਸਕਦੇ ਹਾਂ। ਤੇ ਹੁਣ ਜਿਵੇਂ ਕਿ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਪ੍ਰੋਗਰਾਮ ਦੇ ਵਿੱਚ, ਅਗਲਾ ਸਿਲਸਿਲਾ ਜਿਹੜਾ ਅਸੀਂ ਆਪਣੇ ਮਹਿਮਾਨ ਦੇ ਨਾਲ ਤੁਹਾਡੀ ਨਜ਼ਰ ਕਰਨਾ ਸੀ। ਸਾਡੇ ਮਹਿਮਾਨ ਇਸ ਵੇਲੇ ਹਾਜ਼ਰ ਨੇ ਸਟੂਡੀਓ ਦੇ ਵਿੱਚ, ਲਕਸ਼ ਆਇਲਸ ਤੇ ਪੀਟੀ ਕੋਚਿੰਗ ਤੋਂ ਸਮਿਤਾ ਸ਼ਰਮਾ ਜੀ। ਸੋ ਸਮਿਤਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ
ਵਿੱਚ।
ਸੋ ਦੋਸਤਾਂ ਨੂੰ ਦੱਸਦੇ ਜਾਈਏ ਕਿ ਅੱਜ ਅਸੀਂ ਆਇਲਸ ਤੇ ਪੀਟੀ ਕੋਚਿੰਗ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਅਸੀਂ ਸਮਿਤਾ ਹੋਰਾਂ ਤੋਂ ਲੈਣੀ ਆ। ਤੇ ਅੱਜ ਪਹਿਲਾਂ ਤਾਂ ਮੈਲਬਰਨ ਕੱਪ ਔਰ ਛੁੱਟੀ ਮਾਣ ਰਹੇ ਆ ਸਾਡੇ ਦੋਸਤ, ਤੇ ਉਮੀਦ ਕਰਦੇ ਹਾਂ ਜੀ ਕਿ ਅੱਜ ਜ਼ਿਆਦਾ ਤੋਂ ਜ਼ਿਆਦਾ ਉਹ ਇਹਦਾ ਲਾਹਾ ਲੈਣ ਦੀ ਕੋਸ਼ਿਸ਼ ਕਰਨਗੇ। ਔਰ ਦੋਸਤੋ, ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਸਮਿਤਾ ਸ਼ਰਮਾ ਜੀ ਲਕਸ਼ ਆਇਲਸ ਤੇ ਪੀਟੀ ਕੋਚਿੰਗ ਸੈਂਟਰ ਚਲਾਉਂਦੇ ਨੇ, ਤੇ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਆਇਲਸ ਤੇ ਪੀਟੀ ਦੀਆਂ ਦਿੰਦੇ ਨੇ ਸਟੂਡੈਂਟਸ ਨੂੰ, ਜਾਂ ਫਿਰ ਜਿਹੜੇ ਵੀ ਲੋੜਵੰਦ ਨੇ ਉਹਨਾਂ ਨੂੰ ਦਿੰਦੇ ਨੇ। ਸੋ ਉਹਨਾਂ ਤੋਂ ਅਸੀਂ ਅੱਜ ਜਾਣਨਾ ਚਾਹਾਂਗੇ ਆਇਲਸ ਤੇ ਪੀਟੀ ਦੇ ਬਾਰੇ ਕਿ ਕਿੱਥੇ ਕਿੱਥੇ ਜ਼ਰੂਰਤ ਹੈ ਆਇਲਸ ਤੇ ਪੀਟੀ ਜਿਹੜਾ ਕਿਉਂ ਜ਼ਰੂਰੀ ਹੈ, ਹਨਾ, ਉਹਦੇ ਬਾਰੇ ਚ। ਉਸ ਤੋਂ ਵੀ ਪਹਿਲਾਂ ਸਮਿਤਾ ਜੀ, ਅਸੀਂ ਜਾਣਨਾ ਚਾਹਾਂਗੇ, ਅਸੀਂ ਪਿਛਲੇ ਸ਼ਾਇਦ ਇੱਕ ਦੋ ਸੈਸ਼ਨਸ ਦੇ ਵਿੱਚ ਅਸੀਂ ਦੋਸਤਾਂ ਦੇ ਨਾਲ ਸਾਂਝ ਪਾਈ ਵੀ ਸੀ ਇਸ ਦੇ ਬਾਰੇ ਚ, ਪਰ ਫੇਰ ਵੀ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ, ਕਦੋਂ ਤੋਂ ਤੁਸੀਂ ਇਹ ਪੀਟੀ ਤੇ ਆਇਲਸ ਸੈਂਟਰ ਚਲਾ ਰਹੇ ਹੋ ਤੇ ਕੀ ਮਕਸਦ ਦੇ ਨਾਲ ਇਹ ਸ਼ੁਰੂ ਕੀਤਾ ਸੀ ਤੁਸੀਂ?
ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਨਮਸਤੇ। ਹਾਂਜੀ, ਆਇਲਸ ਔਰ ਪੀਟੀ ਮੇਰਾ ਜਿਹੜੀ ਜਰਨੀ ਹੈ ਉਹ ਸ਼ੁਰੂ ਹੋਈ ਹੈ ਅਰਾਊਂਡ 11 ਸਾਲ ਹੋ ਗਏ। 4 ਸਾਲ ਮੈਂ ਇੰਡੀਆ ਪੜ੍ਹਾਇਆ, ਮੈਂ ਆਈ ਬਿਲੋਂਗ ਟੂ ਹੁਸ਼ਿਆਰਪੁਰ, ਪੰਜਾਬ ਦਾ ਇੱਕ
ਬਿਲਕੁਲ
ਹੈਗਾ। ਹਾਂਜੀ,
ਮਿਡਲ ਏਰੀਆ।
ਹਾਂਜੀ, ਤੇ ਹੁਸ਼ਿਆਰਪੁਰ ਤੋਂ ਮੈਂ ਸ਼ੁਰੂ ਕੀਤਾ ਸੀਗਾ। ਉਹ ਤੋਂ ਬਾਅਦ 4 ਸਾਲ ਮੈਂ ਹੁਸ਼ਿਆਰਪੁਰ ਪੜ੍ਹਾਇਆ, ਉਹ ਤੋਂ ਬਾਅਦ 8 ਸਾਲ ਪਹਿਲਾਂ ਫਿਰ ਅਸੀਂ ਇੱਥੇ ਆਸਟ੍ਰੇਲੀਆ ਸ਼ਿਫਟ ਹੋ ਗਏ ਐਂਡ ਦੈਨ ਆਈ ਕੰਟੀਨਿਊਡ ਦ ਸੇਮ। ਔਰ ਉਹ ਤੋਂ ਬਾਅਦ ਇਟਸ ਬੀਨ ਅ ਫੈਂਟੈਸਟਿਕ ਜਰਨੀ ਸਿੰਸ ਦੈਨ, ਬਹੁਤ ਹੀ ਵਧੀਆ ਜਰਨੀ ਰਹੀ ਉਹ ਤੋਂ ਬਾਅਦ। ਐਂਡ ਵੀ ਆਰ ਬੇਸਡ ਇਨ ਰਿਜ਼ਰਵੋਇਰ, ਤੇ ਅਸੀਂ ਜਸਟ 2 ਮਿੰਟ ਦੀ ਵਾਕ ਹੈ ਰਿਜ਼ਰਵੋਇਰ ਸਟੇਸ਼ਨ ਤੋਂ, ਫੋਰ ਦ ਕਨਵੀਨੀਅੰਸ ਆਫ ਦ ਪੀਪਲ ਔਰ ਦ ਸਟੂਡੈਂਟਸ ਹੂ ਆਰ ਯੂਜ਼ਿੰਗ ਪਬਲਿਕ ਟਰਾਂਸਪੋਰਟ, ਤੇ ਉਹਨਾਂ ਲਈ ਬਹੁਤ ਜ਼ਿਆਦਾ ਕਨਵੀਨੀਅੰਟ ਰਹੂਗਾ। ਇਸ ਕਰਕੇ ਅਸੀਂ ਬਿਲਕੁਲ ਸਟੇਸ਼ਨ ਦੇ ਨਾਲ ਹੀ ਤੇ ਆਇਲਸ ਤੇ ਪੀਟੀ ਦੀ ਕੋਚਿੰਗ ਦੇ ਰਹੇ ਹਾਂ
ਜੀ। ਅੱਛਾ ਸਮਿਤਾ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਜਦੋਂ ਪੰਜਾਬ ਸੀਗੇ ਉੱਥੇ ਵੀ ਤੁਸੀਂ ਟੀਚ ਕਰਦੇ ਰਹੇ ਹੋ, ਔਰ ਇੱਥੇ ਆ ਕੇ ਵੀ, ਜਿਵੇਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਜ਼ਿਆਦਾਤਰ ਆਇਲਸ ਤੇ ਪੀਟੀ ਦੀ ਜਿਹੜੀ ਜ਼ਰੂਰਤ ਆ ਉਹ ਸਟੂਡੈਂਟਸ ਨੂੰ ਤਾਂ ਰਹਿੰਦੀ ਆ, ਹਨਾ, ਪਰ ਫਿਰ ਵੀ ਜਦੋਂ ਅਸੀਂ ਇੰਡੀਆ ਤੋਂ ਵੀ ਗੱਲ ਕਰਦੇ ਹਾਂ, ਜਦੋਂ ਕਿਸੇ ਨੇ ਪੀਆਰ ਦੇ ਲਈ ਵੀ ਕੇਸ ਲਾਉਣਾ, ਜਦੋਂ ਉਹਨਾਂ ਦੇ ਲਈ ਵੀ ਮੈਨੂੰ ਲੱਗਦਾ ਕਿ ਪੀਟੀ ਜਾਂ ਆਇਲਸ ਜਿਹੜਾ
ਰਿਕੁਆਇਰਮੈਂਟ ਹੈਗੀ ਆ।
ਬਿਲਕੁਲ, ਤੁਸੀਂ ਜ਼ਰੂਰ ਸਾਨੂੰ ਦੱਸੋ ਵੀ ਆਇਲਸ ਅਸਲ ਦੇ ਵਿੱਚ।
ਹਾਂਜੀ, ਆਇਲਸ ਤੇ ਪੀਟੀ ਦੋਨੋਂ ਇੱਕ ਇੰਗਲਿਸ਼ ਲੈਂਗੁਏਜ ਟੈਸਟ ਹੈ, ਜੋ ਕਿ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ, ਜਿਹਨੂੰ ਅੱਜ ਆਪਾਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਕਹਿ ਰਹੇ ਹਾਂ, ਤੇ ਯੂਨੀਵਰਸਿਟੀਜ਼, ਕਾਲਜਿਸ, ਐਵਰੀਵੇਅਰ ਯੂ ਹੈਵ ਟੂ, ਦਿਸ ਇਜ਼ ਅ ਪ੍ਰੀਰਿਕੁਇਜ਼ਿਟ। ਆਪਕੋ ਪਹਿਲੀ ਸਿਚੁਏਸ਼ਨ, ਪਹਿਲੀ ਕੰਡੀਸ਼ਨ ਆਈ ਹੈ ਕਿ ਤੁਹਾਨੂੰ ਪੀਟੀ ਤੇ ਆਇਲਸ ਦੇ ਵਿੱਚ ਇੱਕ ਸਰਟਨ ਲੈਵਲ ਆਫ ਇੰਗਲਿਸ਼ ਲੈਣਾ ਪੈਂਦਾ, ਉਸ ਤੋਂ ਬਾਅਦ ਹੀ ਤੁਹਾਡੀ ਐਡਮਿਸ਼ਨ ਹੋਊਗੀ। ਔਰ ਐਨੀ ਕਾਇੰਡ ਆਫ ਵੈਲਿਡ ਵੀਜ਼ਾ ਇਨ ਆਸਟ੍ਰੇਲੀਆ, ਯੂ ਨੀਡ ਆਇਲਸ ਐਂਡ ਪੀਟੀ। ਸੋ ਦੋਨੋਂ ਹੀ ਇੰਗਲਿਸ਼ ਲੈਂਗੁਏਜ ਟੈਸਟ ਹੈ। ਪੀਟੀ ਇਜ਼ ਪੀਐਸਐਨ ਟੈਸਟ ਆਫ ਇੰਗਲਿਸ਼ ਐਂਡ ਆਇਲਸ ਇਜ਼ ਅਗੇਨ ਐਨ ਇੰਗਲਿਸ਼ ਲੈਂਗੁਏਜ ਟੈਸਟ, ਜਿਨ੍ਹਾਂ ਦੇ ਵਿੱਚ ਤੁਸੀਂ ਦੋਨਾਂ ਚ ਕੋਈ ਵੀ ਕਰ ਸਕਦੇ ਹੋ। ਬਟ ਐਟ ਦ ਮੂਮੈਂਟ ਪੀਟੀ ਇਜ਼ ਬਿਕਮਿੰਗ ਐਕਸਟ੍ਰੀਮਲੀ ਪਾਪੂਲਰ, ਬਿਕਾਜ਼ ਜੇ ਤੁਸੀਂ ਇਹਨੂੰ ਥੋੜਾ ਜਿਹਾ ਕੰਪੇਅਰ ਕਰੋ ਤਾਂ ਰਿਜ਼ਲਟਸ ਆਰ ਜਸਟ ਆਊਟਸਟੈਂਡਿੰਗ ਇਫ ਯੂ ਕੰਪੇਅਰ ਦੀ ਰਿਜ਼ਲਟਸ ਆਫ ਆਇਲਸ ਐਂਡ ਪੀਟੀ ਟੁਗੈਦਰ, ਬਿਕਾਜ਼ ਸਕੋਰਿੰਗ ਚ ਵੀ ਕਾਫੀ ਥੋੜਾ ਡਿਫਰੈਂਟ, ਕਾਫੀ ਡਿਫਰੈਂਸ ਹੈਗਾ। ਜਿੱਦਾਂ ਮੈਂ ਥੋੜਾ ਜਿਹਾ ਅਲਾਬਰੇਟ ਕਰੂੰਗੀ, ਜਿੱਦਾਂ ਹੁਣ ਤੁਸੀਂ ਆਇਲਸ ਜੇ ਤੁਸੀਂ 8 ਈਚ ਨੂੰ ਟਾਰਗੇਟ ਕਰ ਰਹੇ ਹੋ, 8 out of 9 ਬੈਂਡਸ, ਤੇ ਤੁਸੀਂ ਪੀਟੀ ਦੇ ਵਿੱਚ ਸਕੋਰਿੰਗ ਡਿਫਰੈਂਟ ਹੈ, ਉਹਦੇ ਵਿੱਚ ਤੁਸੀਂ 79 ਟਾਰਗੇਟ ਕਰੋਗੇ ਆਊਟ ਆਫ 90, ਐਂਡ ਦੈਨ ਵਿਚ ਇਜ਼ ਪ੍ਰਪੋਰਸ਼ਨੇਟ ਕਰੋ ਤਾਂ ਆਲਮੋਸਟ ਇਕੁਅਲ ਬੰਦਾ। ਲੇਕਿਨ ਜੇ ਤੁਸੀਂ 7 ਈਚ ਲੈ ਕੇ ਚੱਲੋ ਕਿ 7 out of 9 ਆਫ ਆਇਲਸ ਇਜ਼ ਇਕੁਅਲੈਂਟ ਟੂ 65 out of 90 ਇਨ ਪੀਟੀ, ਸੋ ਕਾਫੀ ਡਿਫਰੈਂਸ ਹੈ। ਜੇ ਤੁਸੀਂ ਪ੍ਰਪੋਰਸ਼ਨੇਟ ਜਾ ਕੱਢੋ ਤਾਂ ਕਾਫੀ ਡਿਫਰੈਂਸ ਹੋ ਜਾਂਦਾ। 6 ਈਚ ਜਿਨ੍ਹਾਂ ਨੂੰ ਇੱਕ ਬੇਸਿਕ ਕੰਪੀਟੈਂਟ ਇੰਗਲਿਸ਼ ਚਾਹੀਦਾ, ਜਿਹਨੂੰ ਮੈਂ ਕੰਪੀਟੈਂਟ ਇੰਗਲਿਸ਼ ਦਾ ਲੈਵਲ ਕਹਿੰਦੇ ਹਾਂ ਆਪਾਂ, ਤੇ ਉਹਦੇ ਵਿੱਚ ਤੁਹਾਨੂੰ 6 out of 9 ਬੈਂਡਸ ਚਾਹੀਦੇ ਆ ਆਇਲਸ ਦੇ ਵਿੱਚ, ਜੋ ਕਿ ਇਕੁਅਲੈਂਟ ਟੂ 50 out of 90 ਇਨ ਪੀਟੀ। ਸੋ ਯੂ ਕੈਨ ਸੀ ਦ ਡਿਫਰੈਂਸ ਯੋਰਸੈਲਫ ਕਿ 9 ਚ ਤੁਸੀਂ 6 ਬੈਂਡ ਲੈਣੇ ਆ ਤੇ 90 ਚ ਤੁਸੀਂ 50 ਸਕੋਰ ਲੈਣੇ ਆ, ਤੇ ਸਕੋਰਿੰਗ ਚ ਬਹੁਤ ਜ਼ਿਆਦਾ ਡਿਫਰੈਂਸ ਹੈ। ਬਟ ਐਂਡ ਦ ਰਿਜ਼ਲਟਸ ਆਰ ਅਮੇਜ਼ਿੰਗ, ਆਊਟਸਟੈਂਡਿੰਗ, ਕਿਉਂਕਿ ਪੀਟੀ ਐਟ ਦ ਮੂਮੈਂਟ ਇਟਸ ਅ ਕੰਪਿਊਟਰ ਬੇਸਡ ਪ੍ਰੋਗਰਾਮ। ਆਈ ਆਲਵੇਜ਼ ਸੇ ਕਿ ਮਤਲਬ ਇੱਕ ਮੈਂ ਬਹੁਤ ਇੱਕ ਹਮੇਸ਼ਾ ਇੱਕ ਚੀਜ਼ ਬੋਲਦੀ ਹਾਂ ਕਿ ਟੀਚਰ ਨੂੰ ਬੇਵਕੂਫ ਬਣਾਉਣਾ ਔਖਾ ਹੈ ਤਾਂ ਹੀ ਮੈਨੂਅਲ ਚੈਕਿੰਗ ਥੋੜੀ ਹਾਰਡ ਹੋ ਜਾਂਦੀ ਹੈ ਸਟੂਡੈਂਟਸ ਲਈ ਸਕੋਰ ਲੈਣਾ, ਲੇਕਿਨ ਕੰਪਿਊਟਰ ਨੂੰ ਬੇਵਕੂਫ ਬਣਾਉਣਾ ਥੋੜਾ ਸੌਖਾ ਹੈ ਕਿਉਂਕਿ ਦੇਰ ਆਰ ਸਰਟਨ ਸਟ੍ਰੈਟਜੀਜ਼ ਜੇ ਤੁਸੀਂ ਕੰਪਿਊਟਰ ਸੋਫਟਵੇਅਰ ਹੈ ਪੂਰਾ ਇੱਕ ਤੇ ਕੰਪਿਊਟਰ ਬੇਸ ਪ੍ਰੋਗਰਾਮ ਦੇ ਵਿੱਚ ਯੂਜ਼ ਕਰ ਸਕਦੇ ਹੋ। ਪੀਟੀ ਇਜ਼ ਵੈਰੀ ਮਚ ਵਟ ਯੂ ਕਾਲ ਇਟ ਸਟ੍ਰੈਟਜੀ ਬੇਸਡ ਹੈ, ਜੇ ਤੁਸੀਂ ਰਾਈਟ ਟੈਕਨੀਕ ਫਾਲੋ ਕਰੋ ਤੇ 90 ਇਨ ਈਚ ਮੋਡਿਊਲ ਇਨ ਪੀਟੀ ਇਜ਼ ਨੋਟ ਸਰਪ੍ਰਾਈਜ਼ਿੰਗ, ਇਟਸ ਵੈਰੀ ਕਾਮਨ, ਸੋ ਇਟਸ ਪੋਸੀਬਲ।
ਠੀਕ ਹੈ, ਸੋ ਜਿਹੜਾ ਆਇਲਸ ਆ ਉਹ ਤਾਂ ਵੈਸੇ ਹੀ ਇੱਕ ਹਊਆ ਬਣ ਚੁੱਕਿਆ ਸਾਡੇ ਲੋਕਾਂ ਦੇ ਲਈ, ਹਨਾ। ਕਈ ਵਾਰ ਹੁੰਦਾ ਵੀ ਵਿਚਾਰੇ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਟਰਾਈ ਕਰਦੇ ਆ, ਬੈਂਡ ਲੈਣੇ ਮੁਸ਼ਕਲ ਹੋ ਜਾਂਦੇ ਆ। ਸੋ ਮੈਨੂੰ ਲੱਗਦਾ ਕਿ ਉਹਨਾਂ ਦੀ ਕਨਵੀਨੀਅੰਸ ਦੇ ਲਈ ਜਿਹੜਾ ਪੀਟੀ ਜਿਹੜਾ ਆ
ਇੰਟਰੋਡਿਊਸ ਹੋਇਆ
ਰੋਲ ਅਦਾ ਕਰ ਸਕਦਾ, ਔਰ ਜੇਕਰ ਪੀਟੀ ਦੇ ਲਈ ਚਾਹਵਾਨ ਹੋਣ ਸਾਡੇ ਸਟੂਡੈਂਟਸ ਜਾਂ ਜਿਹੜੇ ਵੀ
ਮੈਂ ਹਮੇਸ਼ਾ ਕਹਿੰਦੀ ਹਾਂ ਗੋਲਡਨ ਓਪਰਚੁਨਿਟੀ ਆਈ ਹੈ ਸਟੂਡੈਂਟਸ ਲਈ, ਬਿਕਾਜ਼ ਦ ਰਿਜ਼ਲਟਸ ਆਰ ਆਊਟਸਟੈਂਡਿੰਗ, ਫਾਰ ਫਾਰ ਬੈਟਰ ਦੈਨ ਆਈਐਲਟਸ, ਤੇ ਇਟਸ ਅ ਗੋਲਡਨ ਓਪਰਚੁਨਿਟੀ, ਸੋ ਜਸਟ ਗ੍ਰੈਬ ਇਟ
ਜੀ। ਅੱਛਾ, ਜਿਹੜੇ ਪੀਟੀ ਦੇ ਜਿਹੜੇ ਮੋਡਿਊਲਸ ਆ ਕਿੰਨੇ ਮੋਡਿਊਲਸ ਹੁੰਦੇ ਆ?
Similar like IELTS, char modules hai gaya, reading, writing, listening, speaking. Just like IELTS, uch vi chari module hai gaya, te 90 out of scores, jo maximum score hai wo 90 hai, jada IELTS de vich 9 band hunde hai.
Achha, jado asi IELTS PT coaching di gal karde hai, tuhade karo, kis tarah de session available hai, ki timing hai, classes?
ਹਾਂਜੀ, ਸਾਡੇ ਐਟ ਦ ਮੋਮੈਂਟ ਤਿੰਨ ਸੈਸ਼ਨ ਚੱਲ ਰਹੇ ਹੈ, ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ। ਮਾਰਨਿੰਗ ਸੈਸ਼ਨ ਰਨਸ ਫਰੋਮ 9:30 ਟਿਲ 12, ਆਫਟਰਨੂਨ ਸੈਸ਼ਨ ਹੈਗਾ ਜੀ 12 ਤੋਂ 2:30 ਵਜੇ ਤੱਕ, ਤੇ ਈਵਨਿੰਗ ਸੈਸ਼ਨ ਹੈ 4:30 ਤੋਂ 7। ਬਟ ਫੁੱਲ ਫਲੈਕਸੀਬਿਲਿਟੀ ਹੈ ਸਟੂਡੈਂਟਸ ਨੂੰ ਕਿ ਤੁਸੀਂ ਜਦ ਵੀ ਜਦ ਮਰਜ਼ੀ ਆ ਸਕਦੇ ਹੋ। ਫਾਰ ਐਗਜ਼ਾਮਪਲ, ਜਸਟ ਫਾਰ ਇੰਸਟੈਂਸ, ਤੁਸੀਂ ਮੰਡੇ ਮਾਰਨਿੰਗ ਫ੍ਰੀ ਹੋ, ਤੁਸੀਂ 9:30 ਵਜੇ ਆ ਜਾਓ, ਤੁਸੀਂ ਟਿਊਜ਼ਡੇ ਈਵਨਿੰਗ ਚ ਫ੍ਰੀ ਹੋ, ਤੁਹਾਡਾ ਸਵੇਰੇ ਕੰਮ ਹੈ, ਤਾਂ ਤੁਸੀਂ ਈਵਨਿੰਗ ਚ ਵੀ ਆ ਸਕਦੇ ਹੋ, ਬਿਕਾਜ਼ ਵੀ ਕਵਰ ਦ ਸੇਮ ਥਿੰਗਸ ਇਨ ਆਲ ਦ ਸੈਸ਼ਨਸ, ਸੋ 100% ਫਲੈਕਸੀਬਲ ਹੈ, ਮਤਲਬ ਤੁਸੀਂ ਜਿੱਦਾਂ ਮਰਜ਼ੀ ਆ ਸਕਦੇ ਹੋ, ਇਹ ਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ, ਤੁਹਾਡਾ ਟਾਈਮਿੰਗ ਬਿਲਕੁਲ ਫਲੈਕਸੀਬਿਲਿਟੀ ਹੋਊਗੀ।
ਠੀਕ ਠੀਕ, ਤੇ ਜਿਹੜੇ ਵੀ ਦੋਸਤ ਇਸ ਵੇਲੇ ਸਾਨੂੰ ਸੁਣ ਰਹੇ ਨੇ, ਸਾਡੇ ਦੋਸਤ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਤੁਹਾਨੂੰ ਦੇਖ ਵੀ ਰਹੇ ਨੇ ਤੇ ਸੁਣ ਵੀ ਰਹੇ ਨੇ। ਸੁਖਮਿੰਦਰ ਸਿੰਘ ਕਹਿੰਦੇ ਜੀ, ਕਹਿੰਦੇ ਮੈਂ ਸਿਰਫ ਇੱਕ ਜਣੇ ਨੂੰ ਦੇਖ ਪਾ ਰਹੀ ਹਾਂ। ਬਿਲਕੁਲ ਜੀ, ਜਿਹੜਾ ਕੈਮਰਾ ਉਹ ਅਸੀਂ ਇੱਕੋ ਹੀ ਵੱਲ, ਜਿਹੜੇ ਸਾਡੇ ਗੈਸਟ ਨੇ ਅਸੀਂ ਉਹਨਾਂ ਵੱਲ ਹੀ ਘੁਮਾਇਆ ਹੋਇਆ, ਇਸ ਕਰਕੇ ਸੁਖਮਿੰਦਰ ਸਿੰਘ ਜੀ ਤੁਸੀਂ ਸਿਰਫ ਇੱਕ ਜਣੇ ਨੂੰ ਦੇਖ ਪਾ ਰਹੇ ਹੋ ਤੇ ਤੁਸੀਂ ਸ਼ਾਮਲ ਹੋਏ ਹੋ, ਸਤਿ ਸ਼੍ਰੀ ਅਕਾਲ, ਬੁਲਾਈਏ, ਤੁਹਾਡਾ ਧੰਨਵਾਦ ਹੈ।
ਬਹੁਤ ਸ਼ੁਕਰੀਆ
ਜੀ। ਅੱਛਾ ਸਮਿਤਾ ਜੀ, ਜੇ ਸਟੂਡੈਂਟਸ ਇਨ੍ਹਾਂ ਸੈਸ਼ਨਸ ਦੇ ਦੌਰਾਨ ਤੁਹਾਡੀ ਜਿਹੜੀ ਮਦਦ ਚਾਹੁੰਦੇ ਹੋਣ, ਤਾਂ ਉਹਨਾਂ ਦਾ ਸਕੋਰ ਇੰਪਰੂਵ ਕਰਨ ਦੇ ਲਈ ਕਿਸ ਤਰ੍ਹਾਂ ਦੀ ਤੁਸੀਂ ਜਿਹੜੀ ਮਦਦ ਆ ਉਹ ਕਰਦੇ ਆ, ਤੇ ਜਦੋਂ ਤੁਸੀਂ ਜਿਹੜੇ ਇਹ ਟ੍ਰੇਨਿੰਗ ਸੈਸ਼ਨ ਰੱਖਦੇ ਹੋ ਜਾਂ ਜਿਹੜੀਆਂ ਕਲਾਸਿਸ ਜਿਹੜੀਆਂ ਚਲਾਉਂਦੇ ਹੋ, ਹਨਾ, ਇਹਨਾਂ ਦੇ ਲਈ ਕਿਸ ਤਰ੍ਹਾਂ ਦਾ ਜਿਹੜਾ ਉੱਥੇ ਮਾਹੌਲ ਹੁੰਦਾ ਕਿ ਕੰਪਿਊਟਰ ਦੇ ਰਾਹੀਂ ਜਾਂ ਫਿਰ ਦੂਰ ਬੈਠ ਕੇ ਜਾਂ ਫਿਰ ਫੇਸ ਟੂ ਫੇਸ ਕਲਾਸਿਸ, ਜਾਂ ਮਤਲਬ ਕਿਸ ਤਰ੍ਹਾਂ ਦੀ ਇਹਨਾਂ ਦੀ ਰੂਪ ਰੇਖਾ?
ਲਕਸ਼ਾ ਆਇਲਸ ਪੀਟੀ ਕੋਚਿੰਗ ਸੈਂਟਰ ਇਜ਼ ਬੇਸਿਕਲੀ ਏਮਿੰਗ ਦ ਸਟੂਡੈਂਟਸ ਜਿਨ੍ਹਾਂ ਨੂੰ ਪੀਟੀ ਦੇ ਵਿੱਚ ਪ੍ਰੋਬਲਮਸ ਆ ਰਹੀਆਂ, ਜਿਨ੍ਹਾਂ ਨੂੰ ਸਟ੍ਰੈਟਜੀਜ਼ ਚਾਹੀਦੀਆਂ, ਬਿਕਾਜ਼ ਟੈਕਨੀਕਸ ਵੀ ਦੇਖੋ, ਮਟੀਰੀਅਲ ਤੁਹਾਨੂੰ ਕਿਤੋਂ ਵੀ ਪ੍ਰੋਵਾਈਡ ਹੋ ਸਕਦਾ, ਮਟੀਰੀਅਲ ਅੱਜ ਆਨਲਾਈਨ ਬਿਜ਼ਨਸ ਹੈ ਸਾਰਾ, ਸਾਰਿਆਂ ਦਾ, ਤੁਹਾਨੂੰ ਕਿਤੇ ਵੀ ਮਟੀਰੀਅਲ ਪ੍ਰੋਵਾਈਡ ਹੋ ਸਕਦਾ। ਵੀ ਆਰ ਆਲਸੋ ਪ੍ਰੋਵਾਈਡਿੰਗ ਦ ਮਟੀਰੀਅਲ, ਆਈ ਐਮ ਨੋਟ ਸੇਇੰਗ ਦੈਟ, ਬਟ ਜੋ ਅਸੀਂ ਮਟੀਰੀਅਲ ਪ੍ਰੋਵਾਈਡ ਕਰ ਰਹੇ ਹਾਂ ਉਹ ਸਾਰਾ ਸਕੋਰਡ ਆ ਤੁਹਾਡੇ ਕੋਲ। ਪੀਟੀ ਦੇ ਜਿੰਨੇ ਵੀ ਐਗਜ਼ਾਮ ਤੁਸੀਂ ਉੱਥੇ ਦਓਗੇ, ਜਿੰਨੇ ਵੀ ਟੈਸਟ ਤੁਸੀਂ ਸਾਡੀ ਕਲਾਸ ਦੇ ਵਿੱਚ ਦਓਗੇ, ਉਹ ਸਾਰੇ ਦੇ ਸਾਰੇ ਸਕੋਰਡ ਹੈ। ਯੂ ਵਿਲ ਗੈਟ ਯੋਰ ਸਕੋਰ ਸਟ੍ਰੇਟ ਅਵੇ, ਦੇਰ ਐਂਡ ਦੈਨ, ਇੰਸਟੈਂਟ ਰਿਜ਼ਲਟਸ ਤੁਹਾਡੇ ਸਾਹਮਣੇ ਹੈਗੇ ਆ। ਇੰਡੀਵਿਜੁਅਲ ਗਾਈਡੈਂਸ ਹੈ, ਬਿਕਾਜ਼ ਸਮਾਲ ਗਰੁੱਪਸ ਨੂੰ ਆਪਾਂ ਫੋਕਸ ਕਰਦੇ ਹਾਂ, ਔਨ ਐਨ ਐਵਰੇਜ 15 to 20 ਸਟੂਡੈਂਟਸ ਦਾ ਇੱਕ ਗਰੁੱਪ ਹੁੰਦਾ, ਜਿਹਦੇ ਵਿੱਚ ਮੇਰਾ ਫੋਕਸ ਹੁੰਦਾ ਕਿ ਮੈਂ ਇੰਡੀਵਿਜੁਅਲ ਫੋਕਸ ਦਵਾਂ ਸਾਰਿਆਂ ਨੂੰ। ਐਂਡ ਦੈਨ ਸਾਰੇ ਸਕੋਰਡ ਪ੍ਰੈਕਟਿਸ ਟੈਸਟ ਹੈ, ਯੂ ਕੈਨ ਸੀ ਯੋਰ ਰਿਜ਼ਲਟ ਐਸ ਵੈਲ, ਯੂ ਕੈਨ ਸੀ ਦ ਰਾਈਟ ਆਨਸਰਸ ਐਂਡ ਵਟ ਯੂ ਔਰ ਆਨਸਰਸ ਆ। ਐਂਡ ਦੈਨ ਉਹਦੀ ਡਿਸਕਸ਼ਨਸ ਹੁੰਦੀ ਹੈ ਕਲਾਸ ਦੇ ਵਿੱਚ, ਐਵਰੀ ਲੈਕਚਰ ਤੋਂ ਬਾਅਦ ਇੱਕ ਲੈਕਚਰ ਹੁੰਦਾ ਹੈ ਜੋ ਮੈਂ ਇੰਡੀਵਿਜੁਅਲੀ ਸਟੂਡੈਂਟਸ ਨੂੰ ਦਿੰਦੀ ਹਾਂ ਔਰ ਸਾਰਿਆਂ ਨੂੰ ਦੱਸਦੀ ਹਾਂ। 2.5 ਘੰਟੇ ਦਾ ਸੈਸ਼ਨ ਹੈ, ਤੁਸੀਂ 1 to 1.5 ਘੰਟਾ ਤੁਸੀਂ ਪ੍ਰੈਕਟਿਸ ਕਰਦੇ ਹੋ, ਐਂਡ ਦੈਨ ਵੀ ਡਿਸਕਸ ਵਟ ਐਵਰ ਦ ਪ੍ਰੋਬਲਮਸ ਆਰ ਇਨ ਦ ਕਲਾਸ। ਸਪੀਕਿੰਗ ਦਾ ਸੈਸ਼ਨ ਐਵਰੀ ਸਿੰਗਲ ਡੇ ਹੁੰਦਾ, ਬਿਕਾਜ਼ ਸਪੀਕਿੰਗ ਇਜ਼ ਦ ਮੋਸਟ ਕਰੂਸ਼ੀਅਲ ਪਾਰਟ ਆਫ ਦ ਪੀਟੀ। ਯੂ ਸਪੀਕਿੰਗ ਇਜ਼ ਦ ਡਿਸਾਈਡਿੰਗ ਫੈਕਟਰ ਵਿਚ ਇਜ਼ ਡਿਸਾਈਡਿੰਗ ਦ ਅਦਰ ਮੋਡਿਊਲਸ ਐਸ ਵੈਲ। ਐਂਡ ਦੈਨ ਜਿੱਦਾਂ ਮੈਂ ਕਿਹਾ, ਸਾਰਾ ਕੁਝ ਸਕੋਰਡ ਹੈ, ਐਵਰੀਥਿੰਗ ਇਜ਼ ਕੰਪਿਊਟਰ ਬੇਸਡ, ਇਸ ਲਈ ਅਸੀਂ ਸਾਰਾ ਕੁਝ ਕੰਪਿਊਟਰ ਤੇ ਕਰਦੇ ਹਾਂ। ਵੀ ਡੋਂਟ ਡੂ ਐਨੀਥਿੰਗ ਔਨ ਦ ਪੇਪਰ, ਕੁਝ ਵੀ ਪੇਪਰ ਬੇਸ ਨਹੀਂ ਹੈਗਾ, ਇਸ ਲਈ ਤੁਹਾਨੂੰ ਐਗਜੈਕਟਲੀ ਇਗਜ਼ਾਮ ਦਾ ਹੀ ਇਨਵਾਇਰਮੈਂਟ ਮਿਲਦਾ ਹੈ ਕਲਾਸ ਦੇ ਵਿੱਚ। ਤੁਸੀਂ ਰੋਜ਼ ਕੰਪਿਊਟਰ ਦੇ ਵਿੱਚ ਕੁਝ, ਕੰਪਿਊਟਰ ਤੇ ਸਾਰਾ ਕੁਝ ਕਰ ਰਹੇ ਹੋ, ਤੁਹਾਡਾ ਇਸੇ ਐਵਰੀਥਿੰਗ ਇਜ਼ ਟਾਈਪਡ, ਕੁਝ ਵੀ ਤੁਸੀਂ ਲਿਖ ਨਹੀਂ ਰਹੇ ਹੋ, ਨਥਿੰਗ ਔਨ ਦ ਪੇਪਰ, ਸਾਰਾ ਕੁਝ ਕੰਪਿਊਟਰ ਤੇ ਹੈ। ਸਟ੍ਰੇਟ ਅਵੇ ਐਗਜ਼ਾਮ ਦਾ ਰਿਜ਼ਲਟ ਆ ਜੂਗਾ ਤੁਹਾਡੇ ਕੋਲ, ਤੁਸੀਂ ਰੋਜ਼ ਸੋਰਟ ਆਫ ਮੋਕ ਟੈਸਟ ਤੁਸੀਂ ਐਵਰੀ ਸਿੰਗਲ ਡੇ ਦੇ ਰਹੇ ਹੋ। ਦੈਟਸ ਲਾਈਕ ਮੈਨੂੰ ਏਦਾਂ ਲੱਗਦਾ ਕਿ ਜੋ ਸਾਡੇ ਵਿੱਚ ਜੋ ਸਾਡਾ ਡਿਫਰੈਂਟ ਹੈ ਬਾਕੀਆਂ ਤੋਂ ਆਹ ਹੈ ਕਿ ਇੱਕ ਐਟਮੋਸਫੇਅਰ ਤੁਹਾਨੂੰ ਉਦਾਂ ਦਾ ਮਿਲੂਗਾ ਜਿੱਦਾਂ ਐਗਜ਼ਾਮ ਦੇ ਵਿੱਚ ਹੋਊਗਾ. ਐਵਰੀਥਿੰਗ ਇਜ਼ ਔਨ ਕੰਪਿਊਟਰ, ਸਾਰਾ ਕੁਝ ਤੁਸੀਂ ਕੰਪਿਊਟਰ ਤੇ ਕਰ ਰਹੇ ਹੋ, ਰਿਜ਼ਲਟ ਸਾਹਮਣੇ ਆ ਰਿਹਾ ਤੁਹਾਡੇ. ਤੁਸੀਂ ਐਵਰੀ ਡੇ ਆਪਣੀ ਪਰਫਾਰਮੈਂਸ ਦੇਖ ਸਕਦੇ ਹੋ ਕਿ ਅੱਜ ਮੇਰੇ ਇੰਨੇ ਸਕੋਰ ਹੈ, ਕੱਲ ਇੰਨੇ ਹੈ ਤੇ ਕਿੱਦਾਂ ਇੰਪਰੂਵ ਹੋ ਰਿਹਾ. ਐਂਡ ਦੈਨ ਅਗੇਨ ਮਟੀਰੀਅਲ ਤੋਂ ਇਲਾਵਾ ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਸਟ੍ਰੈਟਜੀਜ਼ ਜੋ ਟੀਚਰ ਨੇ ਦੇਣੀ ਹੈ, ਜਿਹੜੀ ਗਾਈਡੈਂਸ ਮੈਂ ਦੇਣੀ ਹੈ, ਤੇ ਜਿਹੜੀ ਸਟ੍ਰੈਟਜੀਜ਼, ਟੈਕਨੀਕਸ ਐਂਡ ਟੈਕਟਿਕਸ ਹੈ ਜਿਹਦੇ ਨਾਲ ਤੁਸੀਂ ਬਹੁਤ ਜਲਦੀ ਸਕੋਰ ਕਰ ਸਕਦੇ ਹੋ ਐਂਡ ਯੂ ਕੈਨ ਗੈਟ ਦਾ ਹਾਇਰ ਸਕੋਰ ਔਰ ਦ ਡਿਜ਼ਾਇਰਡ ਸਕੋਰ, ਤਾਂ ਉਹਦੇ ਲਈ ਡੈਫੀਨੇਟਲੀ ਆਈ ਹੈਵ ਟੂ ਇੰਟਰਵੀਨ ਐਂਡ ਉੱਥੇ ਫਿਰ ਅਫਕੋਰਸ ਅਸੀਂ ਸਟ੍ਰੈਟਜੀ ਸਾਂਝੀਆਂ ਕਰਦੇ ਹਾਂ ਉੱਥੇ ਕਲਾਸ ਦੇ ਵਿੱਚ.
ਸੋ ਇਹਦਾ ਮਤਲਬ ਜਿਹੜੀਆਂ ਕਲਾਸਿਸ ਹੀ ਐਕਚੁਅਲੀ ਉਹੀ ਇਸ ਤਰ੍ਹਾਂ ਤੁਸੀਂ ਵਿਉਂਤ ਕੀਤੀਆਂ ਹੋਈਆਂ ਜਾਂ ਇਸ ਤਰ੍ਹਾਂ ਤੁਸੀਂ ਪਲਾਨ ਕੀਤੀਆਂ ਹੋਈਆਂ ਕਿ ਉਹੀ ਜਦੋਂ ਕਲਾਸਿਸ ਦੇ ਵਿੱਚ ਟ੍ਰੇਨਿੰਗ ਲੈਂਦੇ ਆ ਤੇ ਉਦੋਂ ਹੀ ਤੁਹਾਨੂੰ ਲੱਗਦਾ ਕਿ ਤੁਸੀਂ ਟੈਸਟ ਵਾਂਗ
ਦੇ ਰਹੇ
ਹੋ, ਉਸ ਤੋਂ ਹੀ ਤੁਹਾਡੀ ਜਿਹੜੀ ਪਰਫਾਰਮੈਂਸ ਹੈ ਉਹ ਇੰਪਰੂਵ ਹੋਣੀ ਸ਼ੁਰੂ ਹੋ ਜਾਂਦੀ ਹੈ. ਬਾਕੀ ਦੂਸਰੀ ਗੱਲ ਤੁਸੀਂ ਜਿਹੜੀ ਸਟ੍ਰੈਟਜੀ ਦੀ ਕੀਤੀ ਹੈ, ਬਿਲਕੁਲ ਮੈਨੂੰ ਲੱਗਦਾ ਕਿ ਕਿਸੇ ਵੀ ਅਦਾਰੇ ਦੀ ਸਟ੍ਰੈਟਜੀ ਜਿਹੜੀ ਆ ਉਹ ਬਿਲਕੁਲ ਮੈਟਰ ਕਰਦੀ ਆ ਹਨਾ. ਜਦੋਂ ਅਸੀਂ ਆਈਐਲਟੀਸ ਸਕੋਰਸ ਦੀ ਗੱਲ ਕਰਦੇ ਹਾਂ ਤਾਂ ਇਹ ਤਾਂ ਮੈਨੂੰ ਲੱਗਦਾ ਕਿ ਅੱਜ ਹਰ ਸਟੂਡੈਂਟ ਦੀ ਇੱਕ ਚਿੰਤਾ ਬਣੀ ਹੋਈ ਹੈ ਹਨਾ. ਰਿਕੁਆਇਰਮੈਂਟ ਤਾਂ ਹੈਗੀ ਓ ਹੈਗੀ ਆ, ਚਿੰਤਾ ਵੱਡੀ ਹੁੰਦੀ ਆ ਹਨਾ ਵੀ ਹਾਂ ਇਧਰੋਂ ਆ ਜਾਣ, ਬਾਕੀ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਹੋਣ ਤੇ ਵੀ ਕਈ ਵਾਰ ਇਹ ਸਕੋਰ ਜਿਹੜੇ ਆ ਨਹੀਂ ਲੈ ਪਾਉਣੇ, ਉਹਨਾਂ ਦੇ ਲਈ ਬਹੁਤ ਵੱਡੀ ਚਿੰਤਾ ਹੁੰਦੀ ਹੈ.
ਤੇਰਾ ਸ਼ਾਰਟਕਟ ਵੀ ਹੋਊਗਾ ਚਿੰਤਾ ਤੋਂ ਜ਼ਿਆਦਾ, ਕਿਉਂਕਿ ਤੁਸੀਂ ਸਿੱਧਾ 20 ਪੁਆਇੰਟਸ ਲੈ ਰਹੇ ਹੋ ਆਪਣੇ ਇਮੀਗ੍ਰੇਸ਼ਨ ਪਰਪਸਿਸ ਲਈ, ਤੁਹਾਡੇ ਕੋਲ ਸਿੱਧਾ 20 ਪੁਆਇੰਟ, ਤੁਹਾਡੇ ਤਿੰਨਾਂ ਦਾ ਕਿੰਨਾ ਸ਼ਾਰਟਕਟ ਹੈ, ਤੁਸੀਂ 80 ਚ ਲਿੱਤੇ ਐਂਡ ਯੂ ਗੈਟ ਯੋਰ 20 ਪੁਆਇੰਟਸ ਫੋਰ ਦ ਪੀਆਰ ਪਰਪਸਿਸ, ਤੁਹਾਡੀ ਸਟ੍ਰੇਟ ਵੇ ਪੀਆਰ ਆਊਗੀ ਔਰ ਜਲਦੀ ਆਊਗੀ, ਕਿਉਂਕਿ ਤੁਹਾਡੇ ਕੋਲ ਪੁਆਇੰਟਸ ਅੱਛੇ ਹੋ ਜਾਂਦੇ ਆ.
ਬਿਲਕੁਲ ਅੱਛਾ ਸਮਿਤਾ ਜੀ, ਜੇ ਮੰਨ ਲਓ ਵੀ ਮੈਲਬਰਨ ਦੇ ਵਿੱਚ ਸਟੂਡੈਂਟ ਨਹੀਂ ਰਹਿ ਰਹੇ ਪਰ ਉਹ ਤੁਹਾਡੀ ਹੈਲਪ ਲੈਣਾ ਚਾਹੁੰਦੇ ਆ ਆਪਣਾ ਸਕੋਰ ਇੰਪਰੂਵ ਕਰਨ ਦੇ ਲਈ, ਉਹਨਾਂ ਦੀ ਮਦਦ ਤੁਸੀਂ ਕਿੱਦਾਂ ਕਰਦੇ ਹੋ?
ਹਾਂਜੀ, ਆਨਲਾਈਨ ਆ ਰਿਹਾ ਜੀ ਅੱਜ ਕੱਲ ਸਾਰਾ
ਜੀ,
ਅਸੀਂ ਸਾਰੀ ਆਨਲਾਈਨ ਕਲਾਸਿਸ ਵੀ ਅਵੇਲੇਬਲ ਹੈਗੇ ਆ. ਮੇਰੇ ਇਸ ਵੇਲੇ USA ਚ 2 ਸਟੂਡੈਂਟਸ ਹੈਗੇ ਆ, ਦੈਨ ਸਿਡਨੀ ਚ ਮੇਰੇ ਅਰਾਊਂਡ 5-6 ਸਟੂਡੈਂਟਸ ਹੈਗੇ ਆ. ਸੋ ਇਨ ਟੋਟਲ ਮੇਰੇ ਆਨਲਾਈਨ ਸਟੂਡੈਂਟ ਇਸ ਵੇਲੇ 18-20 ਸਟੂਡੈਂਟਸ ਚੱਲ ਰਹੇ ਆ, ਜਿਨ੍ਹਾਂ ਨੂੰ ਮੈਂ ਜਿਹਦੇ ਵਿੱਚ ਅਸੀਂ ਕੀ ਕਰਦੇ ਆ, ਤੁਹਾਨੂੰ ਅਰਾਊਂਡ 100 ਪ੍ਰੈਕਟਿਸ ਟੈਸਟ ਮਿਲ ਜਾਓਗੇ ਜੋ ਐਵਰੀਥਿੰਗ ਸਕੋਰਡ ਹੋਊਗਾ. 25 ਰੀਡਿੰਗਸ, ਲਿਸਨਿੰਗਸ, ਰਾਈਟਿੰਗ, ਸਪੀਕਿੰਗ, ਈਚ ਮੋਡਿਊਲ ਦੇ ਵਿੱਚ ਤੁਹਾਨੂੰ ਅਲੱਗ ਅਲੱਗ ਸਕੋਰਡ ਪ੍ਰੈਕਟਿਸ ਟੈਸਟ ਮਿਲ ਜਾਓਗੇ. ਯੂ ਕੈਨ ਡੂ ਐਵਰੀਥਿੰਗ ਆਨਲਾਈਨ, ਬਟ ਅਗੇਨ ਸਟ੍ਰੈਟਜੀਜ਼ ਲਈ ਆਈ ਔਨ ਵੀਕੈਂਡਸ ਐਵਰੀ ਵੀਕੈਂਡ ਸੈਟਰਡੇ ਐਂਡ ਸੰਡੇ ਸਾਡਾ ਆਨਲਾਈਨ ਸੈਸ਼ਨ ਹੁੰਦਾ ਜਿਹਦੇ ਵਿੱਚ ਅਸੀਂ ਆਨਲਾਈਨ ਸਟੂਡੈਂਟਸ ਦੇ ਨਾਲ ਸਟ੍ਰੈਟਜੀਜ਼ ਤੇ ਟੈਕਨੀਕਸ ਨੂੰ ਸਾਂਝਾ ਕਰਦੇ ਹਾਂ.
ਸੋ ਸਮਿਤਾ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਸਰੋਤਿਆਂ ਨੂੰ ਵੀ ਦੱਸਦੇ ਜਾਈਏ ਜਾਂ ਫਿਰ ਜਿਹੜੇ ਵੀ ਅੱਜ ਸਾਡੇ ਸਰੋਤੇ ਸੁਣਨ ਵਾਲੇ ਸਾਨੂੰ ਸੁਣ ਰਹੇ ਉਹਨਾਂ ਨੂੰ ਦੱਸਦੇ ਜਾਈਏ ਕਿ ਸਾਡੀ ਕੋਸ਼ਿਸ਼ ਰਹੇਗੀ ਹਰਮਨ ਰੇਡੀਓ ਤੇ ਵੀ ਕਿ ਅਸੀਂ ਮਹੀਨੇ ਦੇ ਵਿੱਚ ਇੱਕ ਦਿਨ ਜਿਹੜਾ ਆ ਉਹ ਜ਼ਰੂਰ ਇਹੋ ਜਿਹਾ ਕੋਈ ਸੈਸ਼ਨ ਆਪਣੇ ਸੁਣਨ ਵਾਲਿਆਂ ਦੇ ਲਈ ਲੈ ਕੇ ਆਈਏ ਤਾਂ ਕਿ ਅਸੀਂ ਰੇਡੀਓ ਦੇ ਰਾਹੀਂ ਮਦਦ ਵੀ ਕਰ ਸਕੀਏ ਉਹਨਾਂ ਦਾ ਜਿਹੜਾ ਸਕੋਰ ਆ ਉਹ ਇੰਪਰੂਵ ਕਰਨ ਦੇ ਲਈ.
ਇਹ ਮੇਰੇ ਲਈ ਵੀ ਬਹੁਤ ਵਧੀਆ ਪਲੇਟਫਾਰਮ ਹੋਊਗਾ, ਕਿਉਂਕਿ ਹਰਮਨ ਰੇਡੀਓ ਮੇਰੇ ਲਈ ਬਹੁਤ ਵਧੀਆ ਪਲੇਟਫਾਰਮ ਹੈ ਟੂ ਕਨਵੇ ਟੂ ਮਾਈ ਸਟੂਡੈਂਟਸ ਕੀ ਰਾਈਟ ਸਟ੍ਰੈਟਜੀਜ਼ ਹੈਗੀਆਂ, ਤੁਸੀਂ ਕਿੱਦਾਂ ਆਪਣੇ ਸਕੋਰ ਨੂੰ ਇੰਪਰੂਵ ਕਰ ਸਕਦੇ ਹੋ.
ਜੀ ਬਿਲਕੁਲ, ਤੇ ਮੈਨੂੰ ਲੱਗਦਾ ਵੀ ਅੱਜ ਵੀ ਅਸੀਂ ਇੱਕ ਅੱਧੀ ਜਿਹੜੀ ਸਾਂਝ ਆ ਅੱਜ ਵੀ ਪਾ ਲੈਂਦੇ ਆ,
ਤੇ
ਅਸੀਂ ਕੋਸ਼ਿਸ਼ ਕਰਦੇ ਆ ਵੀ ਸਰੋਤਿਆਂ ਨੂੰ ਅੱਜ ਅਸੀਂ ਕੋਈ ਨਾ ਕੋਈ ਜਿਹੜਾ ਮੋਡਿਊਲ ਆ ਉਹ ਜ਼ਰੂਰ ਦੱਸੀਏ. ਕਿਹੜਾ ਮੋਡਿਊਲ ਅੱਜ ਅਸੀਂ ਡਿਸਕਸ ਕਰਨਾ ਚਾਹਾਂਗੇ?
ਹਾਂ, ਬਹੁਤ ਵਧੀਆ ਟਾਈਮ ਹੈ, ਅੱਜ ਪਬਲਿਕ ਹੋਲੀਡੇ ਹੈ.
ਬਿਲਕੁਲ,
ਤੇ ਅਸੀਂ ਹਾਂ ਅੱਜ ਸ਼ੁਰੂ ਕਰ ਸਕਦੇ ਹਾਂ ਕਿ ਮੈਂ ਇੱਕ ਮੋਡਿਊਲ ਆਈ ਜਸਟ ਵਾਂਟ ਟੂ ਪਿਕ ਅ ਮੋਡਿਊਲ ਰੈਂਡਮਲੀ, ਇੱਕ ਰਾਈਟਿੰਗ ਮੋਡਿਊਲ ਆਈ ਡਿਸਕਸ ਅ ਲਿਟਲ ਬਿਟ ਆਫ ਇਟ
ਟੂਡੇ.
ਪੀਟੀ ਦੇ ਜਿਸਦਾ ਮੈਂ ਤੁਹਾਨੂੰ ਦੱਸਿਆ ਕਿ 4 ਮੋਡਿਊਲ ਹੈ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ. ਜਸਟ ਕਮੈਂਸ ਵਿਦ ਟੂ ਸਟਾਰਟ ਵਿਦ ਮੈਂ ਅੱਜ ਰਾਈਟਿੰਗ ਮੋਡਿਊਲ ਥੋੜਾ ਜਿਹਾ ਡਿਸਕਸ ਕਰਨਾ ਚਾਹੁੰਦੀ ਹਾਂ. ਰਾਈਟਿੰਗ ਮੋਡਿਊਲ ਪੀਟੀ ਦੇ ਵਿੱਚ ਤੁਹਾਡੇ 2 ਪਾਰਟਸ ਆਉਗੇ. ਫਸਟ ਐਸੇ ਵਿਚ ਇਜ਼ ਵੈਰੀ ਸਿਮਿਲਰ ਟੂ ਯੋਰ ਆਇਲਸ, ਤੁਸੀਂ ਤੁਹਾਨੂੰ ਇੱਕ ਟੋਪਿਕ ਮਿਲ ਜੂਗਾ ਤੇ ਤੁਸੀਂ ਉਹਦੇ ਬਾਰੇ ਐਸੇ ਲਿਖਣਾ ਹੈਗਾ. ਤੁਸੀਂ ਇੱਕ ਰੇਂਜ ਯਾਦ ਰੱਖਣੀ ਹੈ ਹਮੇਸ਼ਾ, ਪੀਟੀ ਦੇ ਵਿੱਚ ਕੁਛ ਰੇਂਜ ਹੈ ਵਰਡਸ ਦੀ, ਤੁਸੀਂ ਉਹ ਤੋਂ ਅੱਗੇ ਜਾਂ ਉਹ ਤੋਂ ਪਿੱਛੇ ਨਹੀਂ ਜਾ ਸਕਦੇ. ਫਾਰ ਐਗਜ਼ਾਮਪਲ ਐਸੇ ਦਾ ਜਿਹੜੀ ਰੇਂਜ ਹੈ ਉਹ ਹੈਗੀ 200-300 ਵਰਡ. ਜੇ ਤੁਸੀਂ 200 ਤੋਂ ਘੱਟ ਲਿਖੋਗੇ, ਫਾਰ ਐਗਜ਼ਾਮਪਲ ਤੁਸੀਂ 199 ਵਰਡਸ ਲਿਖੇ ਸਪੋਜ਼, ਤੁਹਾਡਾ ਅਸੈਸ ਹੀ ਨਹੀਂ ਹੋਊਗਾ ਇਸ ਤੇ. ਬਿਕੋਜ਼ ਇਟਸ ਅ ਕੰਪਿਊਟਰ ਬੇਸਡ ਪ੍ਰੋਗਰਾਮ, ਤੁਹਾਡਾ ਕੰਪਿਊਟਰ ਨੇ ਅਸੈਸ ਹੀ ਨਹੀਂ ਕਰਨਾ. ਤੇ ਜੇ ਤੁਸੀਂ 300 ਤੋਂ ਉੱਪਰ ਲਿਖਤਾ, ਸਪੋਜ਼ 301 ਵਰਡ ਲਿਖਦੇ ਹੋ, ਤੁਸੀਂ ਐਸੇ ਦੇ ਵਿੱਚ ਜ਼ਿਆਦਾ ਇਮੋਸ਼ਨਲ ਹੋ ਗਏ ਔਰ ਤੁਸੀਂ 301 ਵਰਡ ਲਿਖਦੇ, ਦੈਨ ਆਲਸੋ ਯੂ ਵਿਲ ਨਾਟ ਬੀ ਅਸੈਸਡ, ਯੋਰ ਵਰਕ, ਯੋਰ ਟਾਸਕ ਵਿਲ ਨਾਟ ਬੀ ਅਸੈਸਡ. ਸੋ ਤੁਸੀਂ ਰੇਂਜ ਹਮੇਸ਼ਾ ਇਹਦੇ ਵਿੱਚ ਹੀ ਰੱਖਣੀ ਹੈ, 200-300. ਆਈ ਆਲਵੇਜ਼ ਸੁਜੈਸਟ ਟੂ ਮਾਈ ਸਟੂਡੈਂਟਸ ਕਿ ਤੁਹਾਡਾ ਜਿਹੜਾ ਐਸੇ ਹੈ ਬਿਲਕੁਲ ਪ੍ਰਿਸਾਈਸ, ਕ੍ਰਿਸਪ ਐਂਡ ਸ਼ਾਰਟ ਹੋਣਾ ਚਾਹੀਦਾ. ਆਈ ਸੁਜੈਸਟ 225-30 ਵਰਡ ਇਜ਼ ਅ ਬਿਊਟੀਫੁਲ ਰੇਂਜ, ਤੁਸੀਂ ਉਸ ਰੇਂਜ ਦੇ ਵਿੱਚ ਰੱਖੋ. ਤੁਸੀਂ ਤੁਸੀਂ 250-270 ਤੇ ਨਾ ਜਾਓ, ਤੁਸੀਂ 225-30 ਵਰਡਸ ਦੇ ਵਿੱਚ ਉਹਨੂੰ ਸਮ ਅਪ ਕਰ ਦੋ. ਇਟ ਹੈਜ਼ ਟੂ ਬੀ ਪ੍ਰੀਸਾਈਸ. ਤੁਹਾਡਾ ਇੱਕ ਸਟਰਕਚਰ. ਹੁਣ ਐਸੇ ਦੇ ਵਿੱਚ ਕੀ ਹੈ, ਤੁਹਾਡੇ ਕੋਲ ਸਿਰਫ 20 ਮਿੰਟਸ ਹੈ. ਅਨਲਾਈਕ ਆਇਲਸ, ਆਇਲਸ ਦੇ ਵਿੱਚ ਤੁਹਾਨੂੰ 40 ਮਿੰਟ ਹੁੰਦੇ ਆ, ਵੇਅਰ ਯੂ ਕੈਨ ਰਾਈਟ ਅ ਲੋਟ. ਤੁਸੀਂ ਆਰਾਮ ਨਾਲ ਆਪਣਾ ਆਈਡੀਆ ਕੰਪਾਈਲ ਕਰ ਸਕਦੇ ਹੋ ਐਂਡ ਦੈਨ ਯੂ ਕੈਨ ਰਾਈਟ ਇਟ. ਬਟ ਇਨ ਪੀਟੀ ਯੂ ਹੈਵ ਓਨਲੀ 20 ਮਿੰਟਸ.
ਟਾਈਮ ਬਹੁਤ ਲਿਮਿਟਡ,
ਬਹੁਤ ਜ਼ਿਆਦਾ ਲਿਮਿਟਡ ਹੈ, ਔਰ ਤੁਹਾਡੇ ਕੋਲ ਰੇਂਜ ਆਫ ਐਸੇਜ਼
ਆਊਗੇ.
20 ਮਿੰਟਸ ਦੇ ਵਿੱਚ ਆਈਡੀਆ ਨੂੰ ਕੰਪਾਈਲ ਕਰਨਾ ਐਂਡ ਦੈਨ ਉਹਨੂੰ ਲਿਖਣਾ ਇਜ਼ ਅ ਚੈਲੰਜਿੰਗ ਟਾਸਕ. ਫੋਰ ਦੈਟ ਅਸੀਂ ਜਿਹੜੀ ਸਟ੍ਰੈਟਜੀ ਯੂਜ਼ ਕਰਦੇ ਹਾਂ ਕਿ ਤੁਹਾਨੂੰ ਮੈਂ ਇੱਕ ਸਟਰਕਚਰ ਦੇ ਦੇਣਾ. ਇਟਸ ਅਰਾਊਂਡ 100 ਵਰਡਸ. ਤੁਹਾਨੂੰ 100 ਵਰਡ ਪਹਿਲਾਂ ਮੈਂ ਹੀ ਦੇ ਦਿੰਦੇ ਹਾਂ, ਜਿੱਦਾਂ ਇੰਟਰੋਡਕਸ਼ਨ, ਜਸਟੀਫਿਕੇਸ਼ਨ. 4 ਪੈਰੇ ਹੁੰਦੇ ਹਮੇਸ਼ਾ ਐਸੇ ਦੇ ਵਿੱਚ. ਪਹਿਲਾ ਪੈਰਾ ਇੰਟਰੋਡਕਸ਼ਨ ਹੋਊਗਾ, ਦੂਜਾ ਪੈਰਾ ਜਸਟੀਫਿਕੇਸ਼ਨ ਹੋਊਗਾ, ਤੇ ਤੀਜਾ ਪੈਰਾ ਵੀ ਉਹਨੂੰ ਅੱਗੇ ਤੁਸੀਂ ਸਟਰੈਂਥਨ ਕਰੋਗੇ ਆਪਣੀ ਜਸਟੀਫਿਕੇਸ਼ਨ ਨੂੰ, ਤੇ ਚੌਥੇ ਪੈਰੇ ਦੇ ਵਿੱਚ ਜਿਹੜਾ ਹੋਊਗਾ ਕੰਕਲੂਜਨ ਹੋਊਗਾ. ਮੈਂ ਪਹਿਲਾਂ ਹੀ ਤੁਹਾਨੂੰ 4 ਪੈਰਿਆਂ ਦੇ ਕਨੈਕਟਰਸ ਦੇ ਦੇਣੇ ਆ ਕਿ ਜਿੱਦਾਂ ਮੈਂ ਤੁਹਾਨੂੰ ਅਰਾਊਂਡ 100 ਵਰਡਸ ਪਹਿਲਾਂ ਤੋਂ ਰੈਡੀਮੇਡ ਹੋ ਗਏ, ਉਹ ਤੁਹਾਡੇ ਕੋਲ ਰੈਡੀ ਹੋ ਗਏ ਐਂਡ ਵਿਚ ਵਿਲ ਬੀ ਸੂਟੇਬਲ ਫਾਰ 99% ਆਫ ਦੀ ਐਸੇਸ. ਯੂ ਕੈਨ ਜਸਟ ਐਡ ਇਟ ਅਪ ਇਨ ਐਵਰੀ ਐਸੇ ਵਟ ਐਵਰ ਕਮਸ. ਤੇ ਕੋਈ ਵੀ ਐਸੇ ਆਉਂਦਾ, ਤੁਸੀਂ ਉਹਦੇ ਵਿੱਚ ਉਹ 100 ਵਰਡ ਇੱਦਾਂ ਹੀ ਲਿਖ ਦੇਣਾ ਐਂਡ ਉਹਦੇ ਵਿੱਚ ਸਿਰਫ ਆਪਣਾ ਟੌਪਿਕ ਚੇਂਜ ਕਰ ਦੇਣਾ ਐਂਡ ਦੈਟ ਫਾਰਮੈਟ. ਇਟਸ ਅ ਕਾਇੰਡ ਆਫ ਕਿ ਤੁਹਾਨੂੰ ਪਹਿਲਾਂ ਹੀ ਸਟਰਕਚਰ ਦੇ ਦਿੱਤਾ ਜਾਊਗਾ, ਤੁਸੀਂ ਉਹੀ ਫਾਰਮੈਟ ਬਲਾਈਂਡਲੀ ਹਰ ਐਸੇ ਦੇ ਵਿੱਚ ਲਗਾਉਣਾ. ਤੇ ਜੇ ਤੁਹਾਡੇ ਕੋਲ ਪਹਿਲਾਂ ਹੀ 100 ਵਰਡ ਰੈਡੀ ਹੈ, ਤੁਸੀਂ 225 ਵਰਡ ਲਿਖਣੇ ਆ, ਤਾਂ ਤੁਸੀਂ ਆਪ ਸੋਚ ਸਕਦੇ ਤੁਹਾਨੂੰ ਕਿੰਨਾ ਸੌਖਾ ਹੋ ਜਾਊਗਾ ਕਿ ਤੁਹਾਨੂੰ ਸਿੱਧਾ 100 ਵਰਡ ਰੈਡੀ ਪਏ ਆ, ਉਹ ਤੁਸੀਂ ਪਹਿਲਾਂ ਟਾਈਪ ਕਰ ਦੇਣੇ. ਆਈ ਆਲਵੇਜ਼ ਸਜੈਸਟ ਕਿ ਪਹਿਲਾਂ ਦੇ ਪਹਿਲਾਂ ਹੀ 100 ਦੇ 100 ਵਰਡ ਟਾਈਪ ਕਰ ਦੋ, ਇੰਕਲੂਡਿੰਗ ਯੋਰ ਕੰਕਲੂਜਨ ਐਂਡ ਦੈਨ ਅ ਲਿਟਲ ਬਿਟ ਆਫ ਯੋਰ ਓਨ, ਉਹ ਤੁਸੀਂ ਲਿਖ ਲਓ ਤੇ ਤੁਹਾਡਾ ਐਸੇ ਇਜ਼ ਡਨ. ਐਸੇ ਇਜ਼ ਦ ਈਜ਼ੀਐਸਟ ਪਾਰਟ ਆਫ ਦ ਪੀਟੀ, ਕਿਉਂਕਿ ਇਹਦੇ ਵਿੱਚ ਇੱਕ ਪਹਿਲਾਂ ਤੋਂ ਬਣਿਆ ਹੋਇਆ ਸਟਰਕਚਰ ਵਰਕ ਬਹੁਤ ਜ਼ਿਆਦਾ ਕਰਦਾ. ਤੇ ਉਹ ਚੀਜ਼ ਅਸੀਂ ਕਰਦੇ ਹਾਂ ਐਸੇ ਦੇ ਵਿੱਚ. ਦੈਨ ਪ੍ਰੂਫ ਰੀਡਿੰਗ ਇਜ਼ ਵੈਰੀ ਇੰਪੋਰਟੈਂਟ. ਜਦ ਤੁਸੀਂ ਆਪਣਾ ਐਸੇ ਲਿਖ ਲਿਆ ਉਹ ਤੋਂ ਬਾਅਦ ਐਂਡ ਟਾਈਪ ਇਟ ਫਾਸਟ, ਤੁਸੀਂ ਟਾਈਪ ਕਰ ਲਓ. ਉਸ ਤੋਂ ਬਾਅਦ ਮੈਂ ਹਮੇਸ਼ਾ ਸੁਜੈਸਟ ਕਰਦੀ ਹਾਂ 12-15 ਮਿੰਟ ਦੇ ਵਿੱਚ ਆਪਣਾ ਐਸੇ ਲਿਖੋ, ਕਿਉਂਕਿ ਤੁਹਾਡੇ ਕੋਲ ਪਹਿਲਾਂ ਹੀ 100 ਵਰਡਸ ਰੈਡੀ ਪਏ ਆ, ਤੁਸੀਂ ਆਰਾਮ ਨਾਲ 15 ਮਿੰਟ ਚ ਲਿਖ ਸਕਦੇ ਹੋ. ਉਸ ਤੋਂ ਬਾਅਦ 5 ਮਿੰਟ ਸ਼ੁੱਡ ਬੀ ਦ ਟਾਈਮ ਵਿਚ ਆਈ ਸੁਜੈਸਟ ਕਿ ਤੁਸੀਂ ਪ੍ਰੂਫ ਰੀਡ ਕਰੋ, ਕਿਉਂਕਿ ਇਹਦੇ ਵਿੱਚ ਰਾਈਟਿੰਗ ਮੋਡਿਊਲ ਹੈ, ਤੁਹਾਡੀ ਪੰਕਚੁਏਸ਼ਨ, ਤੁਹਾਡੇ ਫੁੱਲ ਸਟੋਪਸ, ਵੇਅਰ ਯੂ ਹੈਵਿੰਗ ਦ ਫੁੱਲ ਸਟੋਪਸ, ਕੋਮਾ ਤੁਹਾਡੇ ਪ੍ਰੋਪਰ ਆਰਡਰ ਦੇ ਵਿੱਚ ਹੈਗੇ, ਪਲੇਸ ਦੇ ਵਿੱਚ ਹੈਗੇ, ਫੁੱਲ ਸਟੋਪ ਤੋਂ ਬਾਅਦ ਤੁਹਾਡਾ ਕੈਪੀਟਲ ਲੈਟਰ ਹੈ, ਫਿਊ ਬਿਟ ਆਫ ਥਿੰਗਸ ਜੋ ਪੰਕਚੁਏਸ਼ਨ ਦੀ ਕਾਮਨ ਬੇਸਿਕ ਫੰਡਾਮੈਂਟਲਸ ਹੁੰਦੇ ਆ ਉਹ ਫਾਲੋ ਕਰੋ. ਤੁਹਾਡੀ ਸਪੈਲਿੰਗ ਐਰਰ ਇਜ਼ ਵੈਰੀ ਵੈਰੀ ਕਰੂਸ਼ੀਅਲ ਇਨ ਪੀ ਟੀ ਰਾਈਟਿੰਗ, ਸੋ ਬੀ ਵੈਰੀ ਕੇਅਰਫੁਲ ਅਬਾਊਟ ਦੀਸ ਥਿੰਗਸ. ਉਸਕੇ ਲਈ ਆਪਕੋ ਪ੍ਰੂਫ ਰੀਡਿੰਗ ਕਰਨੀ ਹੀ ਪੈਣੀ ਹੈ, ਤੇ ਉਹ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਤਾਂ ਐਸੇ ਇਜ਼ ਲਾਈਕ ਦ ਈਜ਼ੀਐਸਟ ਪਾਰਟ ਆਫ ਦ ਪੀ ਟੀ, ਆਈ ਵੁੱਡ ਰਾਦਰ ਸੇ. ਐਂਡ ਦੈਨ ਅਰਾਊਂਡ ਪੀ ਟੀ ਐਗਜ਼ਾਮ ਬਹੁਤ ਜ਼ਿਆਦਾ ਰੈਪੀਟੇਟਿਵ ਐਗਜ਼ਾਮ ਹੈ, ਤੇ ਇਹਦੇ ਵਿੱਚ ਐਵਰੀ ਨਾਓ ਐਂਡ ਦੈਨ ਯੂ ਵਿਲ ਗੈਟ ਦ ਸੇਮ ਐਸੇ. ਇਹਦੇ ਵਿੱਚ ਅਰਾਊਂਡ 80-85 ਐਸੇਜ ਹੈਗੇ, ਔਰ ਉਹ ਰੈਗੂਲਰ ਅਪਡੇਟ ਹੁੰਦੇ ਰਹਿੰਦੇ, ਅਸੀਂ ਉਹ ਕਰਦੇ ਰਹਿੰਦੇ ਅਪਡੇਟ. ਤੁਹਾਨੂੰ ਇੱਕ ਤੁਹਾਡੇ ਕੋਲ 99% ਚਾਂਸ ਹੈ ਕਿ 99% ਸਕੋਪ ਦੈਟ ਯੂ ਵਿਲ ਹੈਵ ਦ ਸੇਮ ਐਸੇ ਫਰੋਮ ਦੈਟ ਲਿਸਟ. ਉਹ ਇੱਕ ਲਿਸਟ ਮੈਂ ਇੱਥੇ ਸਾਰਿਆਂ ਨੂੰ ਮੈਂ ਕਨਵੇ ਕਰੂੰਗੀ ਕਿ ਜੋ ਵੀ ਫੇਸਬੁੱਕ ਤੇ ਲਾਈਵ ਹੈ ਔਰ ਜੋ ਵੀ ਲੈਣਾ ਚਾਹੁੰਦੇ ਹੈ ਇਹ ਲਿਸਟ ਆਫ ਐਸੇਜ਼ ਤੁਸੀਂ ਲੈਣਾ ਚਾਹੁੰਦੇ ਹੋ, ਤੁਸੀਂ ਜਸਟ ਆਪਣਾ ਈਮੇਲ ਆਈਡੀ ਮੈਨੂੰ ਫਾਰਵਰਡ ਕਰ ਦਿਓ, ਇੱਥੇ ਕਮੈਂਟ ਕਰ ਦਿਓ ਫੇਸਬੁੱਕ ਤੇ ਮੈਂ ਆਪਣਾ ਈਮੇਲ ਆਈਡੀ ਜਸਟ ਲਿਖ ਕੇ ਭੇਜ ਦਿਓ ਤੇ ਮੈਂ ਤੁਹਾਨੂੰ ਨਾਲ ਹੀ ਉਹ ਐਸੇ ਦੀ ਲਿਸਟ ਤੁਹਾਨੂੰ ਫਾਰਵਰਡ ਕਰ ਦੂੰਗੀ. ਇਟਸ ਅਰਾਊਂਡ 80-85 ਐਸੇਜ਼ ਹੈਗੇ ਤੇ ਉਹ ਪੂਰੇ ਲੇਟੈਸਟ ਅਪਡੇਟਡ ਐਸੇਜ਼ ਹੈ ਐਂਡ ਯੂ ਵਿਲ ਗੈਟ ਐਬਸੋਲੂਟਲੀ ਇਜ਼ ਦ ਸੇਮ ਐਸੇ ਫਰੋਮ ਦੈਟ ਲਿਸਟ ਤੇ ਉਹ ਅਸੀਂ ਇੱਥੋਂ ਕਨਵੇ ਕਰ ਸਕਦੇ ਹਾਂ, ਸਾਰੇ ਸਰੋਤਿਆਂ ਨੂੰ ਦੇ ਸਕਦੇ ਹਾਂ ਐਸੇ ਦੀ ਲਿਸਟ.
ਠੀਕ ਹੈ.
ਫਿਰ ਸੈਕਿੰਡ ਪਾਰਟ ਰਾਈਟਿੰਗ ਦਾ ਆਉਂਦਾ ਹੈ, ਉਹ ਹੈਗਾ ਸਮਰੀਜ਼. ਸਮਰਾਈਜ਼ ਦ ਰਿਟਨ ਟੈਕਸਟ. ਤੁਹਾਡੇ ਕੋਲ ਇੱਕ ਰਿਟਨ ਟੈਕਸਟ ਹੋਊਗਾ, ਤੁਹਾਡੇ ਕੋਲ ਇੱਕ ਵੱਡਾ ਪੈਰਾਗ੍ਰਾਫ ਹੋਊਗਾ ਔਰ ਰਿਟਨ ਟੈਕਸਟ ਕਿਤੋਂ ਵੀ ਟੈਕਸਟ ਦੇ ਕੇ ਜਸਟ ਗਿਵ ਇਟ ਯੂ ਲਾਈਕ ਕਿਸੇ ਮੈਗਜ਼ੀਨ ਦਾ ਆਰਟੀਕਲ ਹੋ ਸਕਦਾ, ਨਿਊਜ਼ ਪੇਪਰ ਦਾ ਆਰਟੀਕਲ ਹੋ ਸਕਦਾ, ਕੋਈ ਰਿਸਰਚ ਹੋ ਸਕਦੀ ਹੈ ਉਹਦੇ ਬਾਰੇ, ਉਹਦਾ ਕ੍ਰਕਸ ਹੋ ਸਕਦਾ. ਤੇ ਜਿਹੜਾ ਇੱਕ ਟੈਕਸਟ ਹੋਊਗਾ ਉਹਨੂੰ ਤੁਸੀਂ 1 sentence ਦੇ ਵਿੱਚ ਉਹਦਾ ਨਟਸ਼ੈਲ ਲਿਖਣਾ, ਉਹਦਾ ਕੰਕਲੂਜਨ ਲਿਖਣਾ. ਇਟਸ ਅ ਕਾਇੰਡ ਆਫ ਸਮਰਾਈਜ਼ਡ ਰਿਟਨ ਟੈਕਸਟ. ਵਟ ਐਵਰ ਦ ਟੈਕਸਟ ਇਜ਼ ਰਿਟਨ, ਆਪਕੋ ਉਸਕਾ ਸਮਰੀ ਨਿਕਾਲ ਕੇ, ਉਸਕਾ ਕੰਕਲੂਜਨ, ਉਸਕਾ ਨਿਚੋੜ ਨਿਕਾਲ ਕੇ ਇੱਕ ਸੈਂਟੈਂਸ ਮੇਂ ਲਿਖਣਾ. ਅਬ ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਇੱਕ ਚੀਜ਼ ਜ਼ਰੂਰ ਯਾਦ ਰੱਖਣੀ ਹੈ ਕਿ 1 sentence, ਦੈਟਸ ਅ ਰਿਕੁਆਇਰਮੈਂਟ. ਜੇ ਤੁਸੀਂ ਫੁੱਲ ਸਟੋਪ ਲਾ ਕੇ ਸੈਂਟੈਂਸ ਚੇਂਜ ਕਰਤਾ ਤੇ ਉਹ ਅਸੈਸ ਹੀ ਨਹੀਂ ਹੋਣਾ, ਬਿਕਾਜ਼ ਸਮਰਾਈਜ਼ ਰਿਟਨ ਟੈਕਸਟ ਹੈਜ਼ ਟੂ ਬੀ ਇਨ 1 sentence. ਤੁਹਾਡਾ ਫੁੱਲ ਸਟੋਪ ਹਮੇਸ਼ਾ ਐਂਡ ਤੇ ਲੱਗੂਗਾ, ਵਿਚ ਤੁਸੀਂ ਹੈਲਪ ਲੈ ਸਕਦੇ ਹੋ ਕਨੈਕਟਰਸ ਦੀ. ਯੂ ਕੈਨ ਯੂਜ਼ ਕੋਮਾ ਐਂਡ ਹਾਊਐਵਰ, ਐਲਬੀਏਟ, ਆਲਦੋ, ਬਟ ਦੇਰ ਇਜ਼ ਅ ਰੇਂਜ ਆਫ ਕਨੈਕਟਰਸ ਵਿਚ ਵੀ ਕੈਨ ਗਿਵ ਟੂ ਯੂ. ਤੁਸੀਂ ਉਹ ਕਨੈਕਟਰਸ ਦੇ ਨਾਲ ਉਸ ਪੂਰੇ ਨਟਸ਼ੇਲ ਨੂੰ ਸਮਰੀ ਦੇ ਟੈਕਸਟ ਦੇ ਸਮਰੀ ਨੂੰ ਤੁਸੀਂ ਪੂਰਾ ਕੰਪਾਈਲ ਕਰਕੇ ਲਿਖਣਾ। ਇਟ ਸ਼ੁਡ ਬੀ ਸ਼ਾਰਟ, ਪ੍ਰਿਸਾਈਸ ਐਂਡ ਕ੍ਰਿਸਪ, ਦੈਟਸ ਦ ਰਿਕੁਆਇਰਮੈਂਟ। ਤੁਹਾਡਾ ਬਿਲਕੁਲ ਸਟ੍ਰੇਟ ਅਵੇ ਆਨਸਰ ਹੋਣਾ ਚਾਹੀਦਾ, ਤੁਸੀਂ ਉਹਨੂੰ ਇਲੈਬੋਰੇਟ ਨਹੀਂ ਕਰਨਾ, ਬਿਕਾਜ਼ ਇਟ ਸਮਰੀ। ਸਮਰੀ ਮੀਨਸ ਇਟ ਹੈਜ਼ ਟੂ ਬੀ ਸ਼ਾਰਟ ਐਂਡ ਸਟ੍ਰੇਟ। ਸੋ ਮੈਂ ਸੁਜੈਸਟ ਕਰਦੀ ਹਾਂ 20-25 to 30 ਵਰਡਸ ਦੇ ਵਿੱਚ ਤੁਸੀਂ ਉਹਨੂੰ ਸਮਰੀ ਕਰਕੇ ਖਤਮ ਕਰ ਦੇਣਾ ਹੈ ਕਿ ਤੁਹਾਡੇ ਬਿਲਕੁਲ ਕ੍ਰਿਸਪ ਐਂਡ ਸਟ੍ਰੇਟ ਆਨਸਰ ਹੋਣਾ ਚਾਹੀਦਾ। ਤੇ ਬਾਕੀ ਪੀਟੀ ਐਗਜ਼ਾਮ ਜਿੱਦਾਂ ਮੈਂ ਤੁਹਾਨੂੰ ਕਿਹਾ ਕਾਫੀ ਰੈਪੀਟੇਟਿਵ ਹੈ, ਸਾਡੇ ਕੋਲ ਰੇਂਜ ਆਫ ਸਮਰੀਜ਼ ਹੈ ਜੋ ਐਵਰੀ ਨਾਉ ਐਂਡ ਦੈਨ ਐਗਜ਼ਾਮ ਮੈਂ ਆ ਰਹੀ ਹੈ। ਜੇ ਤੁਸੀਂ ਪਹਿਲਾਂ ਹੀ ਉਹ ਕੀਤਾ ਹੋਊਗਾ ਜੋ ਤੁਹਾਡੇ ਐਗਜ਼ਾਮ ਦੇ ਵਿੱਚ ਆਊਗਾ, ਤਾਂ ਯੂ ਕੈਨ ਸੀ ਕਿ ਕਿੰਨਾ ਸਕੋਪ ਵੱਧ ਜਾਂਦਾ ਤੁਹਾਡੇ ਡਿਜ਼ਾਇਰਡ ਸਕੋਰ ਨੂੰ ਅਚੀਵ ਕਰਨ ਦਾ। ਤੇ ਵੀ ਕੈਨ ਗਿਵ ਯੂ ਦੈਟ ਮਟੀਰੀਅਲ। ਪੀਟੀ ਦਾ ਕਾਫੀ ਰਿਪੀਟਡ ਮਟੀਰੀਅਲ ਐਜ਼ ਆਈ ਸੈਡ, ਐਂਡ ਵੀ ਯੂਜੁਅਲੀ ਡੂ ਇਨ ਦ ਕਲਾਸ ਐਜ਼ ਵੈਲ ਐਜ਼ ਆਨਲਾਈਨ ਸਟੂਡੈਂਟਸ ਲਈ ਵੀ ਅਸੀਂ ਉਹੀ ਕਰਦੇ ਹਾਂ ਜੋ ਉੱਥੇ ਰਿਪੀਟ ਹੋ ਰਿਹਾ। ਬਟ ਮੇਰਾ ਟਾਰਗੇਟ ਹਮੇਸ਼ਾ ਹੁੰਦਾ ਕਿ ਮੈਂ ਤੁਹਾਨੂੰ ਕੋਈ ਰੱਟਾ ਨਹੀਂ ਕਰਵਾਉਣਾ ਚਾਹੁੰਦੀ। ਮੈਂ ਨਹੀਂ ਚਾਹੁੰਦੀ ਕਿ ਤੁਸੀਂ ਮੈਂ ਤੁਹਾਨੂੰ ਸਮਰੀ ਦੇ ਦਾਂ ਤੇ ਤੁਸੀਂ ਰੱਟ ਕੇ ਉੱਥੇ ਚਲੇ ਜਾਓ। ਦਿਸ ਇਜ਼ ਵਟ ਆਈ ਡੋਨਟ ਬਿਲੀਵ ਇਨ, ਬਿਕਾਜ਼ ਆਈ ਵਾਂਟ ਯੂ ਟੂ ਬੀ ਪ੍ਰਿਪੇਅਰਡ ਫਾਰ ਦ ਵਰਸਟ। ਤੁਹਾਡੇ ਕੋਲ ਕੋਈ ਏਦਾਂ ਦੀ ਸਮਰੀ ਔਰ ਐਸੇ ਆਉਂਦਾ ਜੋ ਤੁਸੀਂ ਨਹੀਂ ਕੀਤਾ ਹੋਇਆ, ਬਟ ਤੁਸੀਂ ਉਹ ਵੀ ਕਰ ਸਕਦੇ ਹੋ ਕਿ ਜੇ ਤੁਹਾਡੀ ਥੋਰੋ ਅੰਡਰਸਟੈਂਡਿੰਗ ਹੈ, ਰਾਦਰ ਦੈਨ ਜਸਟ ਮੈਮੋਰਾਈਜ਼ਿੰਗ ਔਰ ਕ੍ਰੈਮਿੰਗ। ਆਈ ਸੁਜੈਸਟ ਕਿ ਸਾਰੇ ਪ੍ਰੋਪਰ ਥੋਰੋ ਅੰਡਰਸਟੈਂਡ ਕਰੋ ਚੀਜ਼ ਨੂੰ, ਪ੍ਰੋਪਰ ਮਿਹਨਤ ਕਰੋ। ਤੁਸੀਂ ਦੇਖੋ, ਹਾਰਡ ਵਰਕ is the only key to success. Koi shortcut nahi hai ga. Hard work tonu karna paina, but hard work de naal naal we believe ki smart work vi zaruri hai. Tad tusi hard work plus smart work da combination karo and see your results. Utto baad tonu koi repeated material aaye na aaye, doesn't matter, you can do anything. But definitely repeated material high chance hai te assi oh vi cover karande ha.
ਸੋ ਸਮਿਤਾ ਜੀ, ਮੈਨੂੰ ਲੱਗਦਾ ਵੀ ਇਹਨਾਂ ਦੋਵਾਂ ਚੀਜ਼ਾਂ ਚ ਜਿਹੜਾ ਰਾਈਟਿੰਗ ਜਾਂ ਸਮਰੀ, ਰਾਈਟਿੰਗ ਦੇ ਵਿੱਚ ਐਸੇ ਦੀ ਤੇ ਸਮਰੀ ਦੀ ਗੱਲ ਕੀਤੀ ਹੈ, ਦੋਵਾਂ ਚੀਜ਼ਾਂ ਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਵੀ ਬੜੇ ਟੈਕਨੀਕਲ ਚੀਜ਼ਾਂ ਆ। ਜਦੋਂ ਤੁਸੀਂ 300 ਵਰਡ ਦੀ ਗੱਲ ਕਰਦੇ ਹੋ, 300 ਵਰਡ ਤੋਂ ਵੀ ਇੱਕ ਵਰਡ ਵਧੀਆ
ਬਿਲਕੁਲ
ਉੱਥੇ ਵੀ ਤੁਸੀਂ ਮਾਰ ਖਾ ਸਕਦੇ ਹੋ, ਤੇ ਦੂਜੇ ਪਾਸੇ ਸਮਰੀ ਚ ਤੁਸੀਂ ਦੱਸਿਆ ਵੀ ਇੱਕ ਸੈਂਟੈਂਸ ਜਿਹੜਾ ਆ ਉਹਦੇ ਵਿੱਚ ਹੀ ਦਾ ਜਿਹੜਾ ਕੰਕਲੂਜਨ ਤੁਸੀਂ ਦੇਣਾ, ਔਰ ਇਸ ਚੀਜ਼ ਦਾ ਧਿਆਨ ਰੱਖਣਾ ਹੀ ਬਹੁਤ ਜ਼ਰੂਰੀ ਹੈ, ਹਨਾ। ਅੱਛਾ, ਸਟ੍ਰੈਟਜੀਜ਼ ਤੁਸੀਂ ਬਹੁਤ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਅਪਣਾਉਂਦੇ ਹੋ ਜਦੋਂ ਵੀ ਤੁਸੀਂ ਆਪਣੇ ਸਟੂਡੈਂਟਸ ਨੂੰ ਤਿਆਰ ਕਰਦੇ ਹੋ। ਅੱਛਾ, ਪਹਿਲਾਂ ਵੀ ਵੈਸੇ ਮੈਂ ਤੁਹਾਡੇ ਨਾਲ ਗੱਲ ਕੀਤੀ ਵੀ ਜਿਹੜੇ ਦੂਰ ਤੋਂ ਜਾਂ ਆਊਟ ਆਫ ਮੈਲਬਰਨ ਤੋਂ ਜਾਂ ਕਹਿ ਲਓ ਵੀ ਆਊਟ ਆਫ ਆਸਟ੍ਰੇਲੀਆ ਤੋਂ ਕੋਈ ਮਦਦ ਲੈਣਾ ਚਾਹੁੰਦਾ, ਜਿਹੜੇ ਤੁਸੀਂ ਕੰਪਿਊਟਰ ਬੇਸਡ ਆਨਲਾਈਨ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ, ਕੀ ਇਹ ਫੇਸ ਟੂ ਫੇਸ ਕਲਾਸਿਸ ਹੁੰਦੀਆਂ ਹੈ ਜਾਂ ਫਿਰ?
ਦੇਖੋ, ਆਨਲਾਈਨ ਕਲਾਸਿਸ ਦੇ ਜਿਹੜੇ ਸਟੂਡੈਂਟਸ ਹੁੰਦੇ, ਫਾਰ ਐਗਜ਼ਾਮਪਲ ਮੇਰੇ ਕੋਲ ਇਸ ਵੇਲੇ 18-20 ਸਟੂਡੈਂਟਸ ਚੱਲ ਰਹੇ ਆ, ਦੈਨ ਉਹਨਾਂ ਨਾਲ ਇਕੱਠੇ ਇੱਕ ਮੇਰਾ ਲੈਕਚਰ ਹੁੰਦਾ ਜੋ ਵੀਡੀਓ ਚਾਟ ਹੁੰਦੀ ਹੈ ਸਾਰਿਆਂ ਨਾਲ, ਤੇ ਉਹਦੇ ਵਿੱਚ ਅਸੀਂ ਫੇਸ ਟੂ ਫੇਸ, ਸੋਰਟ ਆਫ ਫੇਸ ਟੂ ਫੇਸ ਕਹਿ ਸਕਦੇ ਹਾਂ ਥਰੂ ਵੀਡੀਓ ਚਾਟਿੰਗ, ਤੇ ਉਹਦੇ ਵਿੱਚ ਮੈਂ ਸਾਰਿਆਂ ਨੂੰ ਇੱਕ ਲੈਕਚਰ ਦਿੰਦੀ ਹਾਂ ਜਿੱਥੇ ਮੈਂ ਸਟ੍ਰੈਟਜੀਜ਼ ਸਾਂਝੀਆਂ ਕਰਦੀ ਹਾਂ ਸਾਰੇ ਸਟੂਡੈਂਟਸ ਦੇ ਨਾਲ, ਐਂਡ ਅਦਰਵਾਈਜ਼ ਮੰਡੇ ਟੂ ਫਰਾਈਡੇ ਬਿਕਾਜ਼ ਇਟ ਇਜ਼ ਔਨ ਦ ਵੀਕਐਂਡ, ਐਵਰੀ ਸੈਟਰਡੇ ਐਂਡ ਸੰਡੇ ਵੀ ਡਿਸਕਸ ਥਿੰਗਸ, ਲੇਕਿਨ ਐਵਰੀ ਮੰਡੇ ਟੂ ਫਰਾਈਡੇ ਦੇ ਆਰ ਡੂਇੰਗ ਦੇਅਰ ਓਨ, ਕਿਉਂਕਿ ਉਹਦੇ ਵਿੱਚ ਸਾਰਾ ਕੁਝ ਸਕੋਰਡ ਹੈ। ਯੂ ਕੈਨ ਸੀ ਯੂਅਰ ਆਨਸਰਸ, ਯੂ ਕੈਨ ਸੀ ਦ ਕਰੈਕਟ ਆਨਸਰਸ, ਕਿਉਂਕਿ ਸਾਡੇ ਰਿਜ਼ਲਟ, ਸਾਡਾ ਜਿਹੜਾ ਆਈ ਕੈਨ ਸੇ ਦ USP, ਜਿਹੜਾ ਮੇਨ ਚੀਜ਼ ਜੋ ਸਾਨੂੰ ਡਿਫਰੈਂਸ਼ੀਏਟ ਕਰਦੀ ਹੈ, ਉਹ ਹੈ ਕਿ ਸਾਡਾ ਮਟੀਰੀਅਲ ਬਿਲਕੁਲ ਸਕੋਰਡ ਹੈ, ਤੁਸੀਂ ਉਹ ਸਕੋਰ ਐਗਜੈਕਟਲੀ ਦੇਖ ਸਕਦੇ ਹੋ, ਐਂਡ ਯੂ ਕੈਨ ਸੀ ਦ ਕਰੈਕਟ ਆਨਸਰਸ ਐਜ਼ ਵੈਲ। ਸੈਂਪਲ ਆਨਸਰਸ ਨਾਲ ਦਿੱਤੇ ਹੋਏ ਆ, ਤੁਹਾਡੇ ਆਨਸਰਸ ਨਾਲ ਹੈ, ਉਹ ਤੁਸੀਂ ਅਲੱਗ ਕਰ ਰਹੇ ਹੋ, ਬਟ ਜਿਹੜੀ ਟੈਕਨੀਕਸ ਹੈ ਉਹ ਮੈਂ ਐਵਰੀ ਸੈਟਰਡੇ ਐਂਡ ਸੰਡੇ ਉਹਨਾਂ ਸਟੂਡੈਂਟਸ ਦੇ ਨਾਲ, ਆਨਲਾਈਨ ਸਟੂਡੈਂਟਸ ਦੇ ਨਾਲ ਵੀਡੀਓ ਚਾਟਿੰਗ ਤੇ ਅਸੀਂ ਇਕੱਠੇ ਕਰਦੇ ਹਾਂ, ਸਾਂਝੀ ਕਰਦੇ ਹਾਂ।
ਬਿਲਕੁਲ ਇਹੋ ਹੀ ਮਕਸਦ ਸੀ ਮੇਰਾ ਪੁੱਛਣ ਦਾ ਕਿ ਜਿਹੜੀ ਵੀਡੀਓ ਚੈਟਿੰਗ ਦੇ ਰਾਹੀਂ ਜਿਹੜਾ ਕਲਾਸ ਸਿਸਟਮ ਹੈ ਇਹ ਆਨਲਾਈਨ ਵੀ ਚੱਲਦਾ।
ਦੇਖੋ, ਮਟੀਰੀਅਲ ਨਾਲ ਤਾਂ ਵੈਸੇ ਵੀ ਮਟੀਰੀਅਲ ਤੁਹਾਨੂੰ ਕਿਤੋਂ ਵੀ ਮਿਲ ਜੂਗਾ, ਇਸ ਵੇਲੇ ਤੁਸੀਂ ਯੂਟਿਊਬ ਤੇ ਲੈ ਲਓ, ਤੁਸੀਂ ਕਿੰਨਾ ਮਰਜ਼ੀ ਮਟੀਰੀਅਲ ਲੈ ਲਓ, ਇਟਸ ਨਾਟ ਅਬਾਊਟ ਦ ਮਟੀਰੀਅਲ, ਇਟਸ ਅਬਾਊਟ ਦ ਗਾਈਡੈਂਸ, ਤੁਹਾਨੂੰ ਸਟ੍ਰੈਟਜੀਜ਼ ਚਾਹੀਦੀਆਂ, ਤੁਹਾਨੂੰ ਟੈਕਨੀਕਸ ਚਾਹੀਦੀਆਂ ਜੋ ਟੀਚਰ ਦੇ ਐਕਸਪੀਰੀਅੰਸ ਤੋਂ ਹੀ ਆਉਗੀਆਂ, ਤੇ ਉਹ ਸਾਰੀ ਸਾਂਝੀ ਕਰਨ ਲਈ ਹਾਂ ਮੈਨੂੰ ਇੰਟਰਵੀਨ ਕਰਨਾ ਹੀ ਪੈਣਾ।
ਸੋ ਸਮਿਤਾ ਜੀ, ਜੇਕਰ ਅੱਜ ਜਿਹੜੇ ਸਾਡੇ ਦੋਸਤ ਸੁਣ ਰਹੇ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੀਦੀ ਹੈ ਪੀਟੀ ਕੋਚਿੰਗ ਦੇ ਬਾਰੇ ਚ ਜਾਂ ਆਈਐਲਟੀਐਸ ਦੀ ਕੋਚਿੰਗ ਦੇ ਬਾਰੇ ਚ, ਤਾਂ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਸੱਦਾ ਦਿਓਗੇ, ਕਿਸ ਤਰ੍ਹਾਂ ਉਹ ਰਜਿਸਟਰ ਕਰ ਸਕਦੇ ਆਪਣੇ ਆਪ ਨੂੰ ਤੁਹਾਡੇ ਕੋਚਿੰਗ ਸੈਂਟਰ ਦੇ ਨਾਲ, ਜਾਂ ਫਿਰ ਕਿੱਦਾਂ ਤੁਹਾਡੀਆਂ ਸੇਵਾਵਾਂ ਲੈ ਸਕਦੇ
ਹੋ? ਸਾਰੇ ਜਿਹੜੇ ਐਸਪਾਇਰਿੰਗ ਸਟੂਡੈਂਟਸ ਐਮ ਪੀ ਟੀ ਲਈ ਔਰ ਆਈਐਲਟੀਐਸ ਲਈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0404-527-518 ਤੇ। ਅਸੀਂ ਰਿਜ਼ਰਵੋਇਰ ਚ ਬੇਸਡ ਆ, ਤੁਸੀਂ 2A ਚੈਡਰ ਰੋਡ ਰਿਜ਼ਰਵੋਇਰ, 2 ਮਿੰਟ ਦੀ ਵਾਕ ਹੈ ਸਟੇਸ਼ਨ ਤੋਂ, ਇਟਸ ਰੀਅਲੀ ਨੀਅਰ ਟੂ ਦ ਸਟੇਸ਼ਨ ਤੁਹਾਡੀ ਕਨਵੀਨੀਅੰਸ ਲਈ ਜੇ ਤੁਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰ ਰਹੇ ਹੋ, ਤੇ ਆਹ ਸਾਡਾ ਐਡਰੈਸ ਹੈ, ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਇਫ ਯੂ ਹੈਵ ਐਨੀ ਕੁਐਰੀਜ਼ ਰਿਗਾਰਡਿੰਗ ਆਈਐਲਟੀਐਸ ਐਂਡ ਪੀਟੀ ਕੋਚਿੰਗ। ਉਹ ਸਾਡਾ ਈਮੇਲ ਆਈਡੀ ਹੈ laksha english@gmail.com। ਤੇ ਕੋਈ ਵੀ ਜੇ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਤੁਸੀਂ ਇੱਥੇ ਦੇਖ ਸਕਦੇ ਹੋ। ਸਾਡਾ ਫੇਸਬੁੱਕ ਜਿਹੜਾ ਹੈਗਾ ਉਹ ਹੈ ਲਕਸ਼ ਆਇਲਸ ਐਂਡ ਪੀਟੀ ਕੋਚਿੰਗ ਤੇ, ਤੁਸੀਂ ਉੱਥੇ ਜਾ ਕੇ ਸਾਡੀ ਲੇਟੈਸਟ ਅਪਡੇਟਸ ਲੈ ਸਕਦੇ ਹੋ। ਤੇ ਵਟ ਐਵਰ ਇਨਫੋਰਮੇਸ਼ਨ ਯੂ ਵਾਂਟ ਯੂ ਕੈਨ ਜਸਟ ਸੈਂਡ ਮੀ ਦਾ ਮੈਸੇਜ ਔਨ ਫੇਸਬੁੱਕ, ਔਨ ਈਮੇਲ ਔਰ ਫੋਨ ਤੇ ਤੁਸੀਂ ਗੱਲ ਕਰ ਸਕਦੇ ਹੋ। ਅਸੀਂ ਵੀ ਆਰ ਕੰਪਲੀਟਲੀ ਫਲੈਕਸੀਬਲ, ਵੀ ਆਰ ਵੈਰੀ ਐਕਸੈਸੀਬਲ, ਤੁਸੀਂ ਇਹਨਾਂ ਤਿੰਨਾਂ ਚ ਸਾਨੂੰ ਕਦੇ ਵੀ ਕਿੱਦਾਂ ਵੀ ਕਰ ਸਕਦੇ ਹੋ।
ਸੋ ਦੋਸਤੋ, ਤੁਸੀਂ ਵੀ ਜਾਂ ਫਿਰ ਤੁਹਾਡੇ ਜਾਣ ਪਛਾਣ ਦੇ ਵਿੱਚੋਂ ਤੁਹਾਡੇ ਦੋਸਤ ਮਿੱਤਰ ਜਿਹੜੇ ਕਿ ਇਸ ਵੇਲੇ ਚਿੰਤਾ ਚ ਨੇ ਕਿ ਜਿਹੜਾ ਉਹਨਾਂ ਦਾ ਪੀਟੀ ਸਕੋਰ ਜਾਂ ਆਇਲਸ ਦਾ ਜਿਹੜਾ ਸਕੋਰ ਹੈ ਉਹ ਇੰਪਰੂਵ ਨਹੀਂ ਹੋ ਰਿਹਾ, ਔਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਸਕੋਰ ਇੰਪਰੂਵ ਕਰਨ ਦੇ ਲਈ, ਤਾਂ ਤੁਸੀਂ ਸਮਿਤਾ ਸ਼ਰਮਾ ਹੋਰਾਂ ਨੂੰ ਕੰਟੈਕਟ ਕਰ ਸਕਦੇ ਹੋ। ਉਹਨਾਂ ਨੇ ਨੰਬਰ ਤੁਹਾਨੂੰ ਦੱਸ ਦਿੱਤਾ, ਔਰ ਤੁਸੀਂ ਜਿਹੜੀ ਐਡ ਹੈ ਉਹ ਵੀ ਸਾਡੇ ਰੇਡੀਓ ਤੇ ਅਕਸਰ ਸੁਣਦੇ ਹੋ ਲਕਸ਼ ਆਇਲਸ ਤੇ ਪੀਟੀ ਦੀ, ਔਰ ਤੁਸੀਂ ਉਸ ਤੋਂ ਵੀ ਜਿਹੜੀ ਵਧੇਰੇ ਜਾਣਕਾਰੀ ਆ ਉਹ ਲੈ ਸਕਦੇ ਹੋ। ਸੋ ਸਮਿਤਾ ਜੀ, ਅੱਜ ਤੁਸੀਂ ਇਹ ਵਿਸ਼ੇਸ਼ ਸਮਾਂ ਕੱਢਿਆ ਸਾਡੇ ਦੋਸਤਾਂ ਦੇ ਨਾਲ ਸਾਂਝ ਪਾਈ ਹੈ, ਸਪੈਸ਼ਲੀ ਅਸੀਂ ਅੱਜ ਤੁਹਾਡਾ ਜਿਹੜਾ ਸਮਾਂ ਉਹ ਇੱਕ ਮੋਡਿਊਲ ਵੀ ਡਿਸਕਸ ਕਰ ਲਿਆ ਹੈ ਨਾ, ਰਾਈਟਿੰਗ ਮੋਡਿਊਲ ਜਿਹੜਾ ਉਹ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਡਿਸਕਸ ਕੀਤਾ। ਸਾਡੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹੋ ਜਿਹੀਆਂ ਜਿਹੜੀਆਂ ਸੇਵਾਵਾਂ ਆ ਅਸੀਂ ਬਿਲਕੁਲ ਆਪਣੇ ਦੋਸਤਾਂ ਨੂੰ ਪ੍ਰਦਾਨ ਕਰੀਏ ਰੇਡੀਓ ਦੇ ਜ਼ਰੀਏ, ਔਰ ਤੁਹਾਡੀ ਇਸ ਕੋਚਿੰਗ ਸੰਸਥਾ ਦੇ ਜ਼ਰੀਏ, ਔਰ ਤੁਹਾਡੇ ਜ਼ਰੀਏ ਤੁਸੀਂ ਇਸੇ ਤਰ੍ਹਾਂ ਸਾਨੂੰ ਆਪਣਾ ਸਮਾਂ ਦਿੰਦੇ ਰਹੋ। ਅੱਜ ਦਾ ਵੀ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ ਤੇ ਮੈਨੂੰ ਪਲੇਟਫਾਰਮ ਦਿੱਤਾ ਕਿ ਮੈਂ ਜਿਹੜੇ ਵੀ ਪੀਟੀ ਦੇ ਐਸਪਾਇਰਿੰਗ ਸਟੂਡੈਂਟਸ ਹੈ ਉਹਨਾਂ ਦੀ ਕੁਝ ਹੈਲਪ ਕਰ ਸਕਾਂ। ਤੇ ਮੈਂ ਬਸ ਇੱਕ ਲਾਸਟ ਚਾਰਜ ਜ਼ਰੂਰ ਇੱਕ ਚੀਜ਼ ਕਹਿਣਾ ਚਾਹੂੰਗੀ ਕਿ ਜਿਹੜੇ ਵੀ ਪੀਟੀ ਐਸਪਾਇਰਿੰਗ ਸਟੂਡੈਂਟਸ ਹੈ, ਜਿਹੜੇ ਵੀ ਆਸਟ੍ਰੇਲੀਆ ਦੀ PR ਦੇ ਲਈ ਇੱਛੁੱਕ ਹੈ, ਜਿਹੜੇ ਚਾਹੁੰਦੇ ਹੈ ਕਿ ਅਸੀਂ ਆ ਕਰੀਏ ਤੇ ਸਾਡੇ ਪੁਆਇੰਟਸ ਹੋਰ ਜ਼ਿਆਦਾ ਵਧਣ, ਪਲੀਜ਼ ਪੀਟੀ ਨੂੰ ਆਪਣੀ ਪ੍ਰਾਇਰਿਟੀ ਬਣਾ ਕੇ ਚੱਲੋ। ਬਹੁਤ ਬਹੁਤ ਜ਼ਿਆਦਾ ਕੈਜੂਅਲ ਲੈ ਲੈਂਦੇ ਆ ਸਾਰੇ ਇਹਨੂੰ ਕਿ ਐਂਡ ਚ ਕਰਾਂਗੇ, ਪਹਿਲਾਂ ਸਾਰੇ ਕਰ ਲਈਏ, ਸਾਰੇ ਕੰਮ ਕਰ ਲਈਏ, ਬਾਅਦ ਚ ਪੀਟੀ ਕਰ ਲਾਂਗੇ। ਪਲੀਜ਼ ਮੇਕ ਇਟ ਐਜ਼ ਅ ਪ੍ਰਾਇਰਿਟੀ ਰਾਦਰ ਦੈਨ ਜਸਟ ਯੂ ਨੋ ਮੇਕ ਇਟ ਪੈਂਡਿੰਗ। ਪੈਂਡਿੰਗ ਨਾ ਕਰੋ, ਇਹਨੂੰ ਡਿਲੇ ਨਾ ਕਰੋ, ਡੂ ਇਟ ਔਰ ਇਸਕੋ ਲੈ ਕੇ ਆ। ਤੁਸੀਂ ਦੇਖੋ ਇਹਦੀ ਵੈਲਿਡਿਟੀ 2 ਸਾਲ ਦੀ ਹੈ, ਇਮੀਗ੍ਰੇਸ਼ਨ ਪਰਪਸਿਸ ਲਈ 3 ਸਾਲ ਦੀ ਵੈਲਿਡਿਟੀ ਹੈ, ਸਟੱਡੀ ਵੀਜ਼ਾ ਲਈ 2 ਸਾਲ ਦੀ ਹੈ, ਪਰ ਜ਼ਿਆਦਾਤਰ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਪਰਪਸਿਸ ਲਈ ਚਾਹੀਦਾ ਤੇ 3 ਸਾਲ ਦੀ ਵੈਲਿਡਿਟੀ ਹੈ ਤੁਹਾਡੇ ਕੋਲ, ਤੇ ਤੁਸੀਂ ਆਰਾਮ ਨਾਲ ਤੁਸੀਂ ਲੈ ਕੇ ਰੱਖ ਲਓ। ਮੇਕ ਇਟ ਐਜ਼ ਅ ਪ੍ਰਾਇਰਿਟੀ ਰਾਦਰ ਦੈਨ ਜਸਟ ਕੀਪ ਔਨ ਪੈਂਡਿੰਗ, ਮੇਕਿੰਗ ਇਟ ਡਿਲੇ ਕਰੋਗੇ ਉਹਦਾ ਕੋਈ ਫਾਇਦਾ ਨਹੀਂ ਹੋਊਗਾ। ਇਹਨੂੰ ਥੋੜੀ ਜਿਹੀ ਪ੍ਰਾਇਰਿਟੀ ਲੈ ਕੇ ਚੱਲੋ, ਤੁਹਾਡਾ ਗੇਟਵੇ ਹੈ, ਤੁਹਾਡਾ ਪਾਥਵੇ ਹੈ ਟੂ ਦੀ ਆਸਟ੍ਰੇਲੀਅਨ ਇਮੀਗ੍ਰੇਸ਼ਨ, ਟੂ ਦੀ ਪਰਮਨੈਂਟ ਰੈਜ਼ੀਡੈਂਸੀ ਆਫ ਦਿਸ। ਸੋ ਬਸ ਮੇਰੀ ਇਹੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਪਲੀਜ਼ ਪੀਟੀ ਨੂੰ ਥੋੜਾ ਸੀਰੀਅਸਲੀ ਲਓ ਤੇ ਪੀਟੀ ਨੂੰ ਥੋੜੀ ਜਿਹੀ ਪ੍ਰਾਇਰਿਟੀ ਲੈ ਕੇ ਚੱਲੋ।
ਜੀ ਬਿਲਕੁਲ। ਸੋ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਅਸੀਂ ਬਹੁਤ ਸਾਰੀਆਂ ਹੋਰ ਫਾਰਮੈਲਿਟੀਜ਼ ਜਿਹੜੀਆਂ ਪੂਰੀਆਂ ਕਰ ਲੈਂਦੇ ਹਾਂ, ਪਰ ਜਿਹੜਾ ਇਹ ਵੀ ਬਹੁਤ ਜ਼ਰੂਰੀ ਕਦਮ ਹੈ ਸਾਡਾ, ਉਹ ਅਸੀਂ ਚੁੱਕਣ ਤੋਂ ਥੋੜਾ ਜਿਹਾ ਪਿੱਛੇ ਰਹਿੰਦੇ ਹਾਂ ਜਾਂ ਗੁਰੇਜ਼ ਕਰਦੇ ਰਹਿੰਦੇ ਹਾਂ। ਸੋ ਇਹ ਬਹੁਤ ਜ਼ਰੂਰੀ ਹੈ ਜੀ, ਔਰ ਇਹਨੂੰ ਪ੍ਰਾਇਓਰਿਟੀ ਬੇਸ ਤੇ, ਜਿੱਦਾਂ ਸਮਿਤਾ ਸ਼ਰਮਾ ਹੋਰਾਂ ਨੇ ਕਿਹਾ ਵੀ ਇਹਨੂੰ ਪ੍ਰਾਇਓਰਿਟੀ ਬੇਸ ਤੇ ਮੰਨ ਕੇ ਚੱਲੋ, ਔਰ ਇਹ ਸਕੋਰ ਜਿਹੜਾ ਆ ਇਹ ਬਹੁਤ ਇੰਪੋਰਟੈਂਟ ਆ ਤੁਹਾਡੀ PR ਦੇ ਲਈ। ਸੋ ਸਮਿਤਾ ਜੀ, ਤੁਸੀਂ ਇਹ ਸਮਾਂ ਕੱਢਿਆ ਔਰ ਸਾਡੇ ਸਟੂਡੀਓ ਵਿੱਚ ਆ ਕੇ ਖਾਸ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਇੱਥੇ ਪਹੁੰਚਣ ਤੇ ਤੁਹਾਡੇ ਸਮੇਂ ਦੇ ਲਈ ਬਹੁਤ ਬਹੁਤ ਧੰਨਵਾਦ।
ਇਟਸ ਮਾਈ ਪਲੇਜ਼ਰ ਸੀਰੀਅਸਲੀ, ਥੈਂਕ ਯੂ ਸੋ ਮਚ।
ਸੋ ਦੋਸਤੋ, ਇਹ ਸਨ ਸਮਿਤਾ ਸ਼ਰਮਾ ਜੀ ਜਿਹੜੇ ਕਿ ਸਾਨੂੰ ਆਇਲਸ ਤੇ PTE ਬਾਰੇ ਜਿਹੜੀ ਜਾਣਕਾਰੀ ਸੀ ਸਾਡੇ ਸਰੋਤਿਆਂ ਨੂੰ ਮੁਹੱਈਆ ਕਰ ਰਹੇ ਸਨ। ਬਹੁਤ ਸਾਰੇ ਦੋਸਤਾਂ ਦੇ ਮੈਸੇਜਿਸ ਵੀ ਆਏ ਹੋਏ ਆ, ਅਸੀਂ ਮੈਸੇਜਿਸ ਜਿਹੜੇ ਜ਼ਰੂਰ ਲਵਾਂਗੇ, ਪਰ ਫਿਲਹਾਲ ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਬਹੁਤ ਜਲਦੀ ਤੁਹਾਡੇ ਨਾਲ ਰਾਬਤਾ ਬਣਾਉਂਦੇ ਹਾਂ ਦੁਬਾਰਾ ਅਗਲੇ ਸਿਲਸਿਲੇ ਦੇ ਵਿੱਚ, ਤੇ ਤੁਸੀਂ ਸਾਡੇ ਨਾਲ ਬਣੇ ਰਹੋ, ਤੁਹਾਡੇ ਮੈਸੇਜਿਸ ਜ਼ਰੂਰ ਸਾਂਝੇ ਕਰਾਂਗੇ ਬ੍ਰੇਕ ਤੋਂ ਬਾਅਦ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਇਲਸ ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਇਲਸ ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿਣੀ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ
कोई साइड इफेक्ट। इना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au।
ओ चाचा की गल बड़ा उदास बैठा।
ओ की दसा मुंडे दे जवानी ची वाल चढ़ी जांदे आ जिस करके एदा व्याह नहीं हो रहा।
ले ते चाचा तू लुधियाना सत्यम हेयर ट्रांसप्लांट सेंटर जाके मुंडे दा हेयर ट्रांसप्लांट करवा के असली वाल वाला।
सत्यम हेयर ट्रांसप्लांट सेंटर जिथे असली वाल बिना काटिया टांके दे लगाए जांदे ने जो के झड़दे भी नहीं ते वधदे ने कुदरती तरीके नाल। अज ही मिलो डॉक्टर के अरोड़ा नु कृष्णा नगर लुधियाना पंजाब इंडिया। कॉल करो
99-880-91-800।
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट पता नोट कर लो 3/61 रॉबिनसन स्ट्रीट डैंडीनोंग मेलबोर्न। फोन नंबर 0387590629।
ओ सुनदे हो जी घर च ग्रोसरी दा सारा समान खत्म हो गया है। जद शहर गए तो लै के आना।
ओ भागवाने तू फिकर ना कर मैं हुने गया MD स्पाइसेस ते लै के आना ग्रोसरी दा सारा समान ते नाले अपनी शमक शलोली लै के आना प्यारियां प्यारियां मिठाइयां। जी हाँ MD स्पाइसेस जिथे तुसी ग्रोसरी दे समान दे नाल नाल आनंद लै सकोगे भारतीय मिठाइयां दा। ता फिर पता नोट करो 862A पिटवाटर रोड DY न्यू साउथ वेल। संपर्क नंबर 8959-4351 ते।
रोटी हजम नहीं होंदी वरतों गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी। ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428-895-564।
नानक बेकरी डैंडीनोंग मेलबर्न वाले हरमन रेडियो नू स्पॉन्सर करदे हन। शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन क्रैनबोर्न बैरिक या स्प्रिंग रेल वाले जरूर दर्शन देन। पता है 76 हेमिंग स्ट्रीट डैंडीनोंग। फोन 0425-888-856।
ना की गल पाजी इन्ना वेट लूज कर लिया ना पाबी खान नु नहीं दिंदी तुहानू।
ए सब कमाल है हेल्थ ड्रॉप दा।
पर तुहानू पता है भुक्के साथ रहनी हुंदा ना एक्सरसाइज दा किन्ना कु टाइम हुंदा तुहानू पता ही है।
ओ जी यही ता कमाल है हेल्थ ड्रॉप दा। ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट। इना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नु 0411-229-631 0411-229-631 या विजिट करो www.healthdrops.com.au।
ओ नेहा इन्नी उदास क्यों है?
ओ यार उदास नहीं कंफ्यूज्ड हां। कोई कोर्स ज्वाइन करना है पर केड़ा ते किथे पता नहीं। जेड़ा मेरे करियर नु दवे उड़ान और मेनू बनावे स्किल्ड।
ओए होए बस इन्नी छोटी जी गल तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने। ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने IT Certificate 3 Diploma in Children Services। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323 0288-859-0377 ਤੇ।
ਜੇਕਰ ਤੁਸੀਂ ਵੀ ਨਵਾਂ ਘਰ ਕਾਰ ਜਾਂ ਬਿਜ਼ਨਸ ਲੋਨ ਲੈਣ ਦੀ ਸੋਚ ਰਹੇ ਹੋ
ਤਾਂ ਬੈਂਕ ਨੂੰ ਕਾਲ ਕਰਨ ਤੋਂ ਪਹਿਲਾਂ ਕਾਲ ਕਰੋ ਗਿਲਫ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਜੀ ਹਾਂ, ਉਹ ਘੱਟ ਇੰਟਰਸਟ ਤੇ ਤੁਹਾਡਾ ਲੋਨ ਕਰਵਾ ਸਕਦੇ ਨੇ ਜਿਸ ਨਾਲ ਭਵਿੱਖ ਵਿੱਚ ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਨੇ।
ਜਿਨ੍ਹਾਂ ਨੇ ਆਲਰੇਡੀ ਘਰ ਲਿਆ ਹੋਇਆ ਹੈ ਤਾਂ ਉਹ ਵੀ ਰੀਫਾਈਨਾਂਸਿੰਗ ਲਈ ਕਾਲ ਕਰ ਸਕਦੇ ਹਨ।
ਚੰਗੀ ਸਲਾਹ ਤੇ ਫਾਈਨਾਂਸ ਸੇਵਾਵਾਂ ਲਈ ਤੇ ਨਾਲੇ ਤੁਸੀਂ ਕਾਰ ਟਰੱਕ ਤੇ ਪਰਸਨਲ ਲੋਨ ਲਈ ਵੀ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਗਿੱਲ ਜੀ ਨੂੰ 0434-1972988 ਤੇ।
ਤੇ ਫੇਰ ਯਾਦ ਰੱਖੋ ਗਿੱਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਕੀ ਤੁਸੀਂ ਵੀ ਬੋਰ ਹੋ ਚੁੱਕੇ ਹੋ ਰੋਜ਼ ਰੋਜ਼ ਜੰਕ ਫੂਡ ਖਾ ਕੇ? ਤੇ ਆ ਗਿਆ ਹੈ ਆਥੈਂਟਿਕ ਇੰਡੀਅਨ ਕੁਜ਼ੀਨ ਲੈ ਕੇ ਕਰੀ ਟਵਿਸਟ ਤੁਹਾਡੇ ਆਪਣੇ ਸ਼ਹਿਰ ਪਟਰੀ ਵਿੱਚ, ਜਿੱਥੇ ਤੁਹਾਨੂੰ ਮਿਲੇਗਾ ਅਲੱਗ ਅਲੱਗ ਵੈਰਾਈਟੀ ਦੇ ਅਕੰਪਲੀਮੈਂਟ ਨਾਲੇ ਡਿਜ਼ਰਟਸ ਵੀ। ਕਰੀ ਟਵਿਸਟ ਲੈ ਕੇ ਆ ਗਿਆ ਹੈ ਡਾਈਵ ਇਨ ਟੇਕ ਅਵੇ ਔਰ ਡਿਲੀਵਰੀ ਸਰਵਿਸਿਜ਼। ਟੇਕ ਅਵੇ ਮੈਨਿਊ ਵਿੱਚ ਤੁਸੀਂ ਲਿਜਾ ਸਕਦੇ ਹੋ ਸਿੰਪਲ ਔਨਟਰੇ ਅਤੇ ਤੰਦੂਰੀ ਔਨਟਰੇ ਵੀ। ਇੱਥੇ ਤੁਹਾਨੂੰ ਮਿਲੇਗੀ ਵੈਰਾਈਟੀ ਦੇ ਨਾਲ ਨਾਲ ਕੁਆਲਿਟੀ ਵੀ, ਟੇਸਟ ਦੇ ਨਾਲ ਨਾਲ ਅਰੋਮਾ ਵੀ। ਤੇ ਜ਼ਰੂਰ ਟ੍ਰਾਈ ਕਰੋ ਕਰੀ ਟਵਿਸਟ ਦੀ ਸਪੈਸ਼ਲ ਗੋਟ ਕਰੀ। ਵਧੇਰੇ ਜਾਣਕਾਰੀ ਲਈ ਫੌਰਨ ਵਿਜ਼ਿਟ ਕਰੋ 1/1010 ਐਂਜ਼ੈਕ ਐਵੇਨਿਊ ਪਟਰੀ, ਜਾਂ ਫਿਰ ਕਾਲ ਕਰੋ 0731-425-645।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ। ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਸਾਡੇ ਤੱਕ ਪਹੁੰਚੇ ਹੋਏ ਆ ਜੀ, ਤੇ ਤੁਹਾਡੇ ਸੁਨੇਹੇ ਸਾਂਝੇ ਕਰਦੇ ਹਾਂ ਸਭ ਤੋਂ ਪਹਿਲਾਂ, ਤੇ ਉਸ ਤੋਂ ਬਾਅਦ ਵਧਦੇ ਹਾਂ ਜੀ ਫਿਰ ਅਗਲੇ ਸਿਲਸਿਲੇ ਵੱਲ। ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਜੀ ਐਸ ਚਾਲ ਸਾਹਿਬ, ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਜੱਸੀ ਗਿੱਲ ਤੇ ਨੇਹਾ ਕੱਕੜ ਦੀ ਆਵਾਜ਼ ਦੇ ਵਿੱਚ, ਕਰੰਟ ਗੀਤ ਹੈ। ਤੇ ਜ਼ਰੂਰ ਜੱਸੀ ਜੀ ਕੋਸ਼ਿਸ਼ ਕਰਦੇ ਆ ਸੁਣਾਉਣ ਦੀ। ਵੈਸੇ ਮੈਨੂੰ ਨਾ ਜਦੋਂ ਤੁਸੀਂ ਲਿਖਿਆ ਵੀ ਇਫ ਪੋਸੀਬਲ ਕਰੰਟ ਜੱਸੀ ਗਿੱਲ ਨੇਹਾ ਕੱਕੜ, ਮੈਨੂੰ ਲੱਗਿਆ ਵੀ ਕੋਈ ਰੀਸੈਂਟ ਨਵਾਂ ਕੋਈ ਗੀਤ ਆਇਆ ਹਨਾ, ਉਹਦੇ ਬਾਰੇ ਗੱਲ ਕੀਤੀ। ਤੇ ਜਦੋਂ ਅਸੀਂ ਗੀਤ ਲੱਭਣ ਦੀ ਕੋਸ਼ਿਸ਼ ਕੀਤੀ ਤੇ ਗੀਤ ਦਾ ਨਾਮ ਹੀ ਕਰੰਟ ਸੀ। ਸੋ ਧੰਨਵਾਦ ਹੈ ਜੀ ਤੁਹਾਡੀ ਫਰਮਾਇਸ਼ ਦੇ ਲਈ, ਔਰ ਸਤਿ ਸ਼੍ਰੀ ਅਕਾਲ ਵੀ ਤੁਸੀਂ ਬੁਲਾਈ ਹੈ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਨਾਲ ਬਣੇ ਰਹੋ, ਇਸੇ ਤਰ੍ਹਾਂ ਪ੍ਰੋਗਰਾਮ ਦੌਰਾਨ ਤੁਹਾਡਾ ਗੀਤ ਜਿਹੜਾ ਜ਼ਰੂਰ ਅਸੀਂ ਸੁਣਾਵਾਂਗੇ। ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਫਤਿਹ ਬੁਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਗੁਰਫਤਿਹ ਤੁਹਾਨੂੰ ਬਚਿੱਤਰ ਭਾਜੀ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਅੱਜ ਆਉਣਾ ਕੀਤਾ ਔਰ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਦੇ ਵਿੱਚ। ਅੱਗੇ ਸਾਡੇ ਨਾਲ ਜਗਤਾਰ ਜੌਲ ਸਾਹਿਬ ਜੁੜੇ ਨੇ, ਔਰ ਮੈਨੂੰ ਲੱਗਦਾ ਵੀ ਇਹਨਾਂ ਦਾ ਜਿਹੜਾ ਸਵਾਲ ਸੀਗਾ ਨਾ, ਇਹ ਸਵਾਲ ਉਸ ਸੈਗਮੈਂਟ ਦੌਰਾਨ ਸੀ, ਉਸ ਸਿਲਸਿਲੇ ਦੌਰਾਨ ਜਦੋਂ ਸਮਿਤਾ ਸ਼ਰਮਾ ਜੀ ਸਾਡੇ ਨਾਲ ਸਾਂਝ ਪਾ ਰਹੇ ਸਨ ਆਇਲਸ ਤੇ ਪੀਟੀਈ ਬਾਰੇ ਚ, ਹਨਾ। ਕਹਿੰਦੇ ਭੈਣ ਜੀ ਇੱਕ ਬੇਨਤੀ ਹੈ ਵੀ ਆਪਣੇ ਮਹਿਮਾਨ ਨੂੰ ਕਹੋ ਜੀ ਅੰਗਰੇਜ਼ੀ ਚ ਵਾਲੀਆਂ ਗੱਲਾਂ ਨਾ ਕਰੋ, ਸਾਡੇ ਵਰਗੇ ਪੰਜਾਬੀ ਬੰਦੇ ਵੀ ਸੁਣ ਰਹੇ ਆ, ਅਸੀਂ ਕਿਵੇਂ ਕਿਸੇ ਨੂੰ ਦੱਸਾਂਗੇ। ਸੋ ਅਸਲ ਦੇ ਵਿੱਚ ਜਗਤਾਰ ਜੀ, ਤੁਹਾਡਾ ਸਵਾਲ ਮੈਨੂੰ ਉਸ ਵੇਲੇ ਹਨਾ ਲੈ ਲੈਣਾ ਚਾਹੀਦਾ ਸੀਗਾ, ਪਰ ਕੋਈ ਗੱਲ ਨੀ। ਪਤਾ ਕੀ ਹੁੰਦਾ ਕਿ ਜਦੋਂ ਅਸੀਂ ਆਇਲਸ ਜਾਂ ਪੀਟੀਈ ਦੀ ਗੱਲ ਕਰਦੇ ਹਾਂ, ਦੇਖੋ ਇਹ ਅੰਗਰੇਜ਼ੀ ਨੂੰ ਹੀ ਇੱਕ ਤਰ੍ਹਾਂ ਦੇ ਨਾਲ ਇੰਪਰੂਵ ਕਰਨ ਦੇ ਲਈ ਕੋਚਿੰਗ ਦਿੰਦੇ ਆ। ਸੋ ਜੇ ਅਸੀਂ ਆਪਣੀ ਅੰਗਰੇਜ਼ੀ ਇੰਪਰੂਵ ਕਰਨੀ ਹੈ ਤਾਂ ਸਾਨੂੰ ਥੋੜੀ ਬਹੁਤੀ ਫਿਰ ਅੰਗਰੇਜ਼ੀ ਸੁਣਨ ਦੀ ਆਦਤ ਵੀ ਪਾਉਣੀ ਪੈਣੀ ਆ, ਹਨਾ। ਕਿਉਂਕਿ ਰਾਈਟਿੰਗ ਹੋ ਗਿਆ, ਲਿਸਨਿੰਗ ਹੋ ਗਿਆ, ਰੀਡਿੰਗ ਹੋ ਗਿਆ, ਮਤਲਬ ਲਿਸਨਿੰਗ ਦੇ ਵਿੱਚ ਸਾਨੂੰ ਫਿਰ ਥੋੜੀ ਜਿਹੀ ਦਿੱਕਤ ਆਉਂਦੀ ਆ, ਹਨਾ, ਜਦੋਂ ਅਸੀਂ ਬਾਹਰਲੀਆਂ ਜਿਹੜੀਆਂ ਕਮਿਊਨਿਟੀਜ਼ ਉਹਨਾਂ ਦੇ ਨਾਲ ਵਿਚਰਦੇ ਹਾਂ ਜਾਂ ਫਿਰ ਅੰਗਰੇਜ਼ੀ ਭਾਈਚਾਰੇ ਦੇ ਵਿੱਚ ਵਿਚਰਦੇ ਹਾਂ। ਤਾਂ ਇਸ ਕਰਕੇ ਥੋੜੀ ਜਿਹੀ ਸਾਨੂੰ ਵੀ ਆਦਤ ਜਿਹੜੀ ਆ ਪਾਉਣੀ ਪਊਗੀ ਕਿ ਅਸੀਂ ਵੀ ਅੰਗਰੇਜ਼ੀ ਦੇ ਵਿੱਚ ਸੁਣਨਾ, ਪੜ੍ਹਨਾ ਜਾਂ ਲਿਖਣਾ ਜਿਹੜਾ ਆ ਉਹ ਸ਼ੁਰੂ ਕਰੀਏ, ਹਨਾ, ਤਾਂ ਕਿ ਫਿਰ ਸਾਨੂੰ ਇਹੋ ਜਿਹੇ ਜਿਹੜੇ ਟੈਸਟ ਆ ਉਹ ਵੀ ਦੇਣੇ ਸੌਖੇ ਲੱਗਣ, ਹਨਾ। ਬਾਕੀ ਤੁਹਾਡੀ ਜਿਹੜੀ ਫਰਮਾਇਸ਼ ਆ ਜਾਂ ਤੁਹਾਡਾ ਜਿਹੜਾ ਇਹ ਸੁਝਾਅ ਆ, ਇਹ ਜ਼ਰੂਰ ਅਸੀਂ ਨੋਟ ਕਰ ਲੈਂਦੇ ਹਾਂ ਕਿ ਜਿਹੜੀਆਂ ਜ਼ਿਆਦਾ ਗੂੜ ਗੱਲਾਂ ਆ ਜਿਹੜੀਆਂ ਅੰਗਰੇਜ਼ੀ ਦੇ ਵਿੱਚ ਕਈ ਵਾਰ ਉਹ ਕਰ ਜਾਂਦੇ ਆ, ਉਹ ਪੰਜਾਬੀ ਦੇ ਵਿੱਚ ਕੀਤੀਆਂ ਜਾਣ ਤਾਂ ਕਿ ਸਾਡੇ ਸਰੋਤਿਆਂ ਨੂੰ ਸਮਝਣਾ ਸੌਖਾ ਰਹੇ, ਹਨਾ। ਧੰਨਵਾਦ ਤੁਹਾਡੇ ਇਸ ਸੁਝਾਅ ਦੇ ਲਈ, ਧੰਨਵਾਦ। ਅੱਗੇ ਸਾਡੇ ਨਾਲ ਹਰਜਿੰਦਰ ਸਿੰਘ ਜੀ ਵੀ ਕਾਫੀ ਦੇਰ ਤੋਂ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਬਹੁਤ ਸਾਰੇ ਸਾਨੂੰ ਮੈਸੇਜਸ ਭੇਜੇ ਆ। ਪਹਿਲਾਂ ਤਾਂ ਕਹਿੰਦੇ ਦੀਵਾਲੀ ਦੀ ਹਰਮਨ ਰੇਡੀਓ ਆਸਟ੍ਰੇਲੀਆ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਆ ਤੇ ਵਾਹਿਗੁਰੂ ਸਭ ਦਾ ਭਲਾ ਕਰੇ ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈ ਹਰਜਿੰਦਰ ਜੀ। ਤੇ ਬਾਕੀ ਕਹਿੰਦੇ ਭੈਣ ਜੀ ਸਾਰੇ ਮਿੱਠਾ ਬੋਲਣ ਲੱਗ ਜਾਣ, ਲੜਾਈ ਝਗੜੇ ਤਾਂ ਦੁਨੀਆਂ ਦੇ ਖਤਮ ਹੀ ਹੋ ਜਾਣ। ਬਿਲਕੁਲ ਜੀ ਬਿਲਕੁਲ। ਤੇ ਕਹਿੰਦੇ ਜਿਹੜੇ ਬੱਚੇ TR ਆਸਟ੍ਰੇਲੀਆ ਚ ਗਏ ਨੇ ਉਹਨਾਂ PR ਦਾ ਪ੍ਰੋਸੀਜਰ ਹੈ ਉਹਨਾਂ ਦੇ ਲਈ। ਬਿਲਕੁਲ ਜੀ, PT ਤੇ IELTS ਜਿਹੜਾ ਆ ਉਹ ਉਹਨਾਂ ਨੂੰ ਦੇਣਾ ਪੈਂਦਾ ਹੈ ਹਨਾ। ਇਮਤਿਹਾਨਾਂ ਦਾ ਵੀ ਕਹਿੰਦੇ ਡਰ ਹਰ ਬੰਦੇ ਨੂੰ ਹੁੰਦਾ ਆ। ਤੇ ਬਾਕੀ ਕਹਿੰਦੇ ਜਾਣਕਾਰੀ ਜਿਹੜੀ ਬੜੇ ਵਿਸਥਾਰ ਦੇ ਵਿੱਚ ਦਿੱਤੀ ਆ ਸਮਿਤਾ ਹੋਰਾਂ ਨੇ, ਉਹਦੇ ਲਈ ਵੀ ਧੰਨਵਾਦ ਜੀ। ਤੁਸੀਂ ਇਹ ਸਾਰੀ ਜਾਣਕਾਰੀ ਬੜੇ ਧਿਆਨ ਦੇ ਨਾਲ ਸੁਣੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਓਂ ਸਿਡਨੀ ਵਾਲੇ ਭਾਜੀ ਵੀ ਸ਼ਾਮਲ ਹੋਏ ਆ ਪ੍ਰੋਗਰਾਮ। ਸਤਿ ਸ੍ਰੀ ਅਕਾਲ ਬੁਲਾ ਰਹੇ, ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਬਾਕੀ ਕਹਿੰਦੇ ਜੀ ਹੈਪੀ ਦੀਵਾਲੀ ਟੂ ਯੂ ਐਂਡ ਆਲ ਹਰਮਨ ਲਿਸਨਰਸ। ਸਾਡੇ ਵੱਲੋਂ ਵੀ ਜੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਸੁਣਨ ਵਾਲਿਆਂ ਨੂੰ। ਔਰ ਅਸੀਂ ਮਾੜਾ ਜਿਹਾ ਜਿਹੜਾ ਇਤਿਹਾਸਕ ਪੱਖ ਆ ਉਹਦੇ ਉੱਤੇ ਜ਼ਰੂਰ ਨਜ਼ਰ ਮਾਰ ਲਈਏ, ਕਿਉਂਕਿ ਜਦੋਂ ਵੀ ਇਹੋ ਜਿਹੇ ਤਿਉਹਾਰ ਆਉਂਦੇ ਆ ਤਾਂ ਸਾਡੇ ਬੱਚੇ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹੋਇਆਂ ਸਵਾਲ ਜ਼ਰੂਰ ਕਰਦੇ ਆ ਹਨਾ। ਔਰ ਜਦੋਂ ਉਹ ਸਵਾਲ ਕਰਦੇ ਆ ਤੇ ਸਾਡਾ ਉਹਨਾਂ ਨੂੰ ਜਵਾਬ ਦੇਣਾ ਵੀ ਇੱਕ ਫਰਜ਼ ਬਣਦਾ ਆ ਕਿ ਇਹਨਾਂ ਦੀ ਅਸਲ ਦੇ ਵਿੱਚ ਇੰਪੋਰਟੈਂਸ ਕੀ ਆ ਜਦੋਂ ਅਸੀਂ ਇਹੋ ਜਿਹੇ ਤਿਉਹਾਰ ਮਨਾਉਂਦੇ ਆ। ਸੋ ਦੋਸਤੋ, ਜਦੋਂ ਅਸੀਂ ਦੀਵਾਲੀ ਦੀ ਗੱਲ ਕਰਦੇ ਹਾਂ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਜਿਹੜਾ ਦੀਵਾਲੀ ਤਿਉਹਾਰ ਆ ਉਹ ਹਿੰਦੂਆਂ ਦਾ ਤਿਉਹਾਰ ਆ ਹਨਾ। ਸ਼੍ਰੀ ਰਾਮ ਚੰਦਰ ਜਦੋਂ 14 ਸਾਲਾਂ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਸ ਆਏ ਸੀ ਤਾਂ ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ ਦੇ ਵਿੱਚ ਅਯੋਧਿਆ ਵਾਸੀਆਂ ਨੇ ਘਿਓ ਦੇ ਦੀਵੇ ਜਗਾਏ ਸੀਗੇ ਔਰ ਬਹੁਤ ਖੁਸ਼ੀ ਜਿਹੜੀ ਸੀਗੀ ਉਹ ਕੀਤੀ ਸੀਗੀ। ਤੇ ਇਸੇ ਤਰ੍ਹਾਂ ਜਿਹੜਾ ਇਹਦਾ ਇਤਿਹਾਸਕ ਪੱਖ ਆ ਸਿੱਖ ਧਰਮ ਦੇ ਨਾਲ ਜੋੜਿਆ ਜਾਂਦਾ ਕਿ 6ਵੇਂ ਪਾਤਸ਼ਾਹ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਚ ਰਿਹਾ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਸੀਗੇ ਤਾਂ ਉਹਨਾਂ ਦੇ ਉਸ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਵਾਪਸ ਅੰਮ੍ਰਿਤਸਰ ਸਾਹਿਬ ਪਰਤਣ ਦੀ ਖੁਸ਼ੀ ਦੇ ਵਿੱਚ ਸਿੱਖ ਜਿਹੜੇ ਦੀਵਾਲੀ ਨੂੰ ਬੰਦੀ ਛੋੜ ਦਿਵਸ ਦੇ ਵਜੋਂ ਮਨਾਉਂਦੇ ਆ। ਸੋ ਬੰਦੀ ਛੋੜ ਦਿਵਸ ਦਾ ਜਿਹੜਾ ਮਹੱਤਵ ਆ ਉਹ ਬਹੁਤ ਵੱਡਾ ਹੈ ਕਿਉਂਕਿ ਸੱਚ ਦੀ ਆਵਾਜ਼ ਬਣਨ ਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਦੇ ਵਿੱਚ ਅੱਗੇ ਆਉਣ ਦੇ ਲਈ ਇਹ ਦਿਨ ਜਿਹੜਾ ਆ ਉਹ ਪ੍ਰੇਰਦਾ ਆ। ਕਿਉਂਕਿ ਜਦੋਂ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਸਿਰਫ ਆਪਣੀ ਆਜ਼ਾਦੀ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਉਹਨਾਂ ਲੋਕਾਂ ਨੂੰ, ਉਹਨਾਂ ਬੇਦੋਸ਼ੇ ਜਾਂ ਉਹਨਾਂ ਨਿਰਦੋਸ਼ ਲੋਕਾਂ ਨੂੰ ਵੀ, ਉਹਨਾਂ 52 ਰਾਜਿਆਂ ਨੂੰ ਵੀ ਉਸ ਕਿਲੇ ਦੇ ਵਿੱਚੋਂ ਛਡਵਾਇਆ ਹਨਾ, ਜਿਹਨਾਂ ਨੂੰ ਕੈਦ ਕੀਤਾ ਗਿਆ ਸੀ, ਜਬਰਨ ਕੈਦ ਕੀਤਾ ਗਿਆ ਸੀਗਾ। ਸੋ ਇਸ ਕਰਕੇ ਇਹਦਾ ਜਿਹੜਾ ਇਤਿਹਾਸਕ ਮਹੱਤਵ ਆ ਕਾਫੀ ਜ਼ਿਆਦਾ ਆ। ਔਰ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਜੀਵਨ ਦੇ ਵੱਲ ਨਜ਼ਰ ਮਾਰਦੇ ਹਾਂ ਤੇ ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜਿਹੜਾ ਆ ਉਹ ਜਬਰ, ਜ਼ੁਲਮ ਤੇ ਅਨਿਆਂ ਦੇ ਖਿਲਾਫ ਇੱਕ ਸੰਘਰਸ਼ ਰਿਹਾ ਆ। ਤੇ ਸਮਕਾਲੀ ਸਮੇਂ ਦੇ ਵਿੱਚ ਜਿਹੜੇ ਜਰਵਾਣੇ ਲੋਕ ਸੀ ਜਾਂ ਜਿਹੜੀ ਉਸ ਵੇਲੇ ਦੀ ਜਿਹੜੀ ਸਰਕਾਰ ਸੀਗੀ ਹਨਾ, ਉਹ ਜਿਹੜੇ ਆਮ ਲੋਕ ਸੀਗੇ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੇ ਸਨ ਹਨਾ, ਉਹਨਾਂ ਦੇ ਉੱਤੇ ਦਬਾਅ ਪਾ ਰਹੇ ਸਨ। ਸੋ ਗੁਰੂ ਸਾਹਿਬ ਜਿਹੜੇ ਆ ਉਹਨਾਂ ਨੇ ਇਹੋ ਜਿਹੇ ਜ਼ਾਲਮ ਲੋਕਾਂ ਦੇ ਖਿਲਾਫ਼ ਆਵਾਜ਼ ਜਿਹੜੀ ਆ ਉਹ ਉਠਾਉਣੀ ਸ਼ੁਰੂ ਕੀਤੀ ਸੀਗੀ ਔਰ ਇਸ ਆਵਾਜ਼ ਨੂੰ ਹੀ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਉਹਨਾਂ ਨੂੰ ਕੈਦ ਕਰ ਲਿਆ ਗਿਆ ਸੀ ਬੜੀ ਛੋਟੀ ਉਮਰ ਦੇ ਵਿੱਚ ਹੀ। ਤੇ ਉਧਰ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਹ ਵੀ ਗੱਲ ਸਪਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣੇ ਆ ਹਨਾ। ਸੋ ਇਸ ਕਰਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਿਆਈ ਧਾਰਨ ਕਰਦੇ ਸਮੇਂ ਉਹਨਾਂ ਨੇ 2 ਕਿਰਪਾਨਾਂ ਉਸ ਵੇਲੇ ਧਾਰਨ ਕੀਤੀਆਂ ਸੀਗੀਆਂ, ਇੱਕ ਮੀਰੀ ਦੀ ਕਿਰਪਾਨ ਸੀ ਤੇ ਇੱਕ ਪੀਰੀ ਦੀ ਕਿਰਪਾਨ ਸੀਗੀ ਹਨਾ, ਤੇ ਇੱਕ ਅਧਿਆਤਮਕ ਸਿੰਬਲ ਸੀ ਤੇ ਦੂਸਰਾ ਜਿਹੜਾ ਸੀਗਾ ਉਹ ਆਪਣੇ ਜਾਂ ਆਪਣੀ ਰੱਖਿਆ ਦੇ ਲਈ ਜਾਂ ਫਿਰ ਜ਼ੁਲਮਾਂ ਦੇ ਖਿਲਾਫ਼ ਟੱਕਰ ਲੈਣ ਦੇ ਲਈ ਚੁੱਕੀ ਜਾਣ ਦੀ ਵੱਲ ਸੰਕੇਤ ਸੀਗਾ ਹਨਾ। ਤੇ ਬਾਕੀ ਗੁਰੂ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੀ ਵੀ ਸਿਰਜਣਾ ਕੀਤੀ ਸੀ ਔਰ ਵੀਰ ਰਸੀ ਵਾਰਾਂ ਗਾਉਣ ਦੀ ਜਿਹੜੀ ਪਰੰਪਰਾ ਆ ਉਹ ਸ਼ੁਰੂ ਕੀਤੀ। ਫਿਰ ਚੰਗੇ ਨਸਲ ਦੇ ਘੋੜੇ ਸ਼ਸਤਰ ਉਹ ਰੱਖਣ ਦੀ ਵੀ ਇੱਕ ਪਿਰਤ ਜਿਹੜੀ ਆ ਉਹ ਗੁਰੂ ਸਾਹਿਬ ਤੋਂ ਹੀ ਤਿਆਰ ਹੋਈ ਤੇ ਇੱਕ ਅਣਖੀਲੀ ਫੌਜ਼ ਜਿਹੜੀ ਆ ਉਹ ਉਹਨਾਂ ਨੇ ਉਸ ਵੇਲੇ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀਗੀ। ਜੰਗੀ ਸਿਖਲਾਈ ਜਿਹੜੀ ਸੀ ਉਹ ਦਿੱਤੀ ਜਾਣ ਲੱਗ ਪਈ ਸੀਗੀ ਹਨਾ ਨੌਜਵਾਨਾਂ ਨੂੰ। ਸੋ ਇਹੀ ਇੱਕ ਜਿਹੜਾ ਉਹਨਾਂ ਦੇ ਵਿਰੋਧ ਦੇ ਵਿੱਚ ਕਾਰਨ ਬਣਿਆ ਕਿ ਉਹਨਾਂ ਨੂੰ ਕੈਦ ਕਰ ਲਿਆ ਗਿਆ ਕਿਉਂਕਿ ਹਕੂਮਤ ਨੂੰ ਇਸ ਗੱਲ ਦਾ ਡਰ ਸਤਾਉਣ ਲੱਗ ਪਿਆ ਸੀਗਾ ਕਿ ਸ਼ਾਇਦ ਇਹ ਜਿਹੜੀ ਜਿਹੜੀ ਫੌਜ ਇਸ ਤਰ੍ਹਾਂ ਦੀ ਤਿਆਰ ਕੀਤੀ ਜਾ ਰਹੀ ਹੈ ਜਾਂ ਇਹੋ ਜਿਹੀਆਂ ਜਿਹੜੀਆਂ ਟ੍ਰੇਨਿੰਗਸ ਦਿੱਤੀਆਂ ਜਾ ਰਹੀਆਂ ਆ, ਇਹੋ ਜਿਹੀ ਜਿਹੜੀ ਸਿਖਲਾਈ ਦਿੱਤੀ ਜਾ ਰਹੀ ਹੈ ਘੋੜ ਸਵਾਰੀ ਦੀ ਜਾਂ ਫਿਰ ਸ਼ਸਤਰ ਚਲਾਉਣ ਦੀ, ਸ਼ਾਇਦ ਇਹ ਹਕੂਮਤ ਦੇ ਵਿਰੋਧ ਦੇ ਵਿੱਚ ਦਿੱਤੀ ਜਾ ਰਹੀ ਹੈ। ਸੋ ਇਸ ਕਰਕੇ ਗੁਰੂ ਘਰ ਦੇ ਜਿਹੜੇ ਵਿਰੋਧੀ ਸੀ ਉਹਨਾਂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸੀਗੇ, ਜਿਹਦੇ ਫਲਸਰੂਪ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਉਸ ਵੇਲੇ ਨਜ਼ਰਬੰਦ ਕਰ ਲਿਆ ਗਿਆ ਸੀਗਾ, ਹਨਾ। ਸੋ ਗਵਾਲੀਅਰ ਦੇ ਕਿਲੇ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਨਾਲ ਹਕੂਮਤ ਦੁਆਰਾ ਬੰਦੀ ਬਣਾਏ ਜਿਹੜੇ ਰਾਜੇ ਸੀ ਉਹ ਵੀ ਘੋਰ ਨਿਰਾਸ਼ ਹੋ ਚੁੱਕੇ ਸੀਗੇ। ਜੀਵਨ ਦੀ ਉਹਨਾਂ ਦੀ ਆਸ ਦੀ ਕਿਰਨ ਜਿਹੜੀ ਖਤਮ ਹੋ ਚੁੱਕੀ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਉੱਥੇ ਪਹੁੰਚਣ ਤੇ ਉਹਨਾਂ ਦੇ ਵਿੱਚ ਦੁਬਾਰਾ ਜਾਗ ਉੱਠੀ ਸੀ, ਹਨਾ। ਸੋ ਦੇਖੋ 52 ਰਾਜਿਆਂ ਨੂੰ ਵੀ ਨਾਲ ਆਪਣੇ ਉਹਨਾਂ ਨੇ ਰਿਹਾ ਕਰਵਾਇਆ। ਔਰ ਗੁਰੂ ਸਾਹਿਬ ਦੀ ਜਿਹੜੀ ਕੈਦ ਦੀ ਜਦੋਂ ਖਬਰ ਆਮ ਲੋਕਾਂ ਨੇ ਸੁਣੀ ਸੀਗੀ ਤਾਂ ਬਹੁਤ ਜ਼ਿਆਦਾ ਦੁੱਖ ਜਾਂ ਬੇਚੈਨੀ ਜਿਹੜੀ ਸੀ ਸਿੱਖਾਂ ਦੇ ਵਿੱਚ ਉਸ ਵੇਲੇ ਪੈਦਾ ਹੋਈ ਸੀ। ਪਰ ਜਿਹੜੀਆਂ ਸੰਗਤਾਂ ਸੀਗੀਆਂ ਜਥੇ ਬਣਾ ਕੇ ਗਵਾਲੀਅਰ ਪਹੁੰਚਦੀਆਂ ਸੀ, ਪਰ ਮੁਲਾਕਾਤ ਉਹਨਾਂ ਦੀ ਇਜਾਜ਼ਤ ਮੁਲਾਕਾਤ ਦੀ ਜਿਹੜੀ ਇਜਾਜ਼ਤ ਸੀ ਉਹਨਾਂ ਨੂੰ ਨਹੀਂ ਸੀ ਦਿੱਤੀ ਜਾਂਦੀ। ਪਰ ਗੁਰੂ ਸਾਹਿਬ ਦੀ ਕੈਦ ਵਿਰੁੱਧ ਸਿੱਖਾਂ ਜਾਂ ਗੁਰੂ ਘਰ ਦੇ ਪ੍ਰੇਮੀਆਂ ਤੇ ਨੇਕ ਦਿਲ ਮੁਸਲਮਾਨਾਂ ਨੇ ਵੀ ਉਹਨਾਂ ਦੇ ਲਈ ਆਵਾਜ਼ ਉਠਾਈ ਸੀ, ਤੇ ਜਿਸ ਕਰਕੇ ਗੁਰੂ ਸਾਹਿਬ ਦੀ ਰਿਹਾਈ ਦਾ ਜਿਹੜਾ ਹੁਕਮ ਸੀਗਾ ਉਹ ਦੇ ਦਿੱਤਾ ਗਿਆ ਸੀਗਾ। ਤੇ ਕੈਦੀ ਰਾਜਿਆਂ ਨੂੰ ਮਾਯੂਸ ਹੋਏ ਵੇਖ ਕੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਉਹ ਇਕੱਲੇ ਨਹੀਂ ਜਾਣਗੇ, ਸਗੋਂ 52 ਕੈਦੀਆਂ ਨੂੰ ਆਪਣੇ ਨਾਲ ਰਿਹਾ ਕਰਵਾ ਕੇ ਲਿਜਾਣਗੇ। ਸੋ ਇਹ ਉਹਨਾਂ ਨੇ ਸਿਰਫ ਕਿਹਾ ਹੀ ਨਹੀਂ ਸਗੋਂ ਉਹਨਾਂ ਨੇ ਕੀਤਾ। ਔਰ ਜਿਸ ਤਰ੍ਹਾਂ ਦੀਆਂ ਵੀ ਸ਼ਰਤਾਂ ਉਸ ਵੇਲੇ ਜਹਾਂਗੀਰ ਨੇ ਉਹਨਾਂ ਦੇ ਸਾਹਮਣੇ ਰੱਖੀਆਂ ਸੀਗੀਆਂ ਉਹਨਾਂ ਸ਼ਰਤਾਂ ਨੂੰ ਉਹਨਾਂ ਨੇ ਪੂਰਾ ਕੀਤਾ। ਔਰ ਜਦੋਂ ਉਹ ਅੰਮ੍ਰਿਤਸਰ ਵਾਪਸ ਆਏ ਤਾਂ ਸਿੱਖਾਂ ਨੇ ਇਸ ਗੱਲ ਦੀ ਜਾਂ ਸੰਗਤਾਂ ਨੇ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਮਨਾਈ ਔਰ ਦੀਪਮਾਲਾ ਕੀਤੀ ਗਈ ਤੇ ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ ਦੇ ਵਿੱਚ ਜਿਹੜਾ ਦੀਵਾਲੀ ਜਾਂ ਫਿਰ ਬੰਦੀ ਛੋੜ ਦਿਵਸ ਜਿਹੜਾ ਆ ਉਹ ਸਿੱਖਾਂ ਦੇ ਵਿੱਚ ਵੀ ਮਨਾਇਆ ਜਾਂਦਾ ਉਤਸ਼ਾਹ ਦੇ ਨਾਲ, ਹਨਾ। ਸੋ ਦੇਖੋ ਜੀ, ਹਰ ਧਰਮ ਦੇ ਵਿੱਚ ਜਿਹੜੀਆਂ ਪਰੰਪਰਾਵਾਂ ਆ ਉਹ ਕੁਛ ਵੱਖਰੀਆਂ ਹੋ ਸਕਦੀਆਂ ਆ, ਪਰ ਜਿਹੜੇ ਉਹਨਾਂ ਨੂੰ ਮਨਾਉਣ ਦੇ ਤਰੀਕੇ ਆ ਉਹ ਇੱਕੋ ਜਿਹੇ ਹੁੰਦੇ ਆ। ਇਤਿਹਾਸਕ ਪੱਖ ਜਿਹੜੇ ਆ ਉਹ ਵੱਖਰੇ ਹੋ ਸਕਦੇ ਆ, ਪਰ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਨੂੰ ਮਨਾਉਣ ਦੇ ਜਿਹੜੇ ਢੰਗ ਨੇ ਉਹ ਇੱਕੋ ਜਿਹੇ ਹੁੰਦੇ ਆ, ਹਨਾ। ਸੋ ਇਸੇ ਕਰਕੇ ਆਪਸ ਦੇ ਵਿੱਚ ਜਦੋਂ ਅਸੀਂ ਪਿਛੋਕੜ ਵੱਲ ਨਜ਼ਰ ਮਾਰਦੇ ਹਾਂ ਤੇ ਆਪਣੇ ਪੁਰਾਣੇ ਪੰਜਾਬ ਦੀ ਗੱਲ ਕਰਦੇ ਹਾਂ, ਇਹੋ ਜਿਹੇ ਤਿਉਹਾਰਾਂ ਦੇ ਮੌਕੇ ਦੇ ਉੱਤੇ ਆਪਸੀ ਮੇਲ ਮਿਲਾਪ ਜਾਂ ਜਿਹੜਾ ਪਿਆਰ ਮੁਹੱਬਤ ਆ ਉਸ ਦੀ ਜਿਹੜੀ ਉਦਾਹਰਣ ਆ ਉਹ ਹੋਰ ਕੋਈ ਨਹੀਂ ਸਿਰਜਦਾ। ਉੱਥੇ ਇਹ ਆਪਸੀ ਜਿਹੜਾ ਪਿਆਰ ਆ ਜਾਂ ਆਪਸੀ ਜਿਹੜਾ ਭਾਈਚਾਰਕ ਪ੍ਰੇਮ ਆ ਸੰਬੰਧ ਨੇ, ਹਨਾ, ਇਹ ਆਪ ਇੱਕ ਮਿਸਾਲ ਸਿਰਜਦੇ ਆ ਇਹੋ ਜਿਹੇ ਮੌਕਿਆਂ ਦੇ ਉੱਤੇ। ਔਰ ਇਹਨਾਂ ਤਿਉਹਾਰਾਂ ਨੂੰ ਮਨਾਉਣ ਦਾ ਮੈਨੂੰ ਲੱਗਦਾ ਮਕਸਦ ਵੀ ਇਹੀ ਹੋਣਾ ਚਾਹੀਦਾ ਕਿ ਸਾਡੇ ਵਿੱਚ ਆਪਸੀ ਪਿਆਰ ਸਦਭਾਵਨਾ ਜਿਹੜੀ ਆ ਉਹ ਬਣੀ ਰਹੇ ਔਰ ਅਸੀਂ ਹਮੇਸ਼ਾ ਦੁਨੀਆਂ ਭਰ ਦੇ ਵਿੱਚ ਇਹੋ ਜਿਹੇ ਤਿਉਹਾਰਾਂ ਦੇ ਨਾਲ ਸ਼ਾਂਤੀ ਦਾ ਜਿਹੜਾ ਸੰਦੇਸ਼ ਆ ਉਹ ਦੇ ਸਕੀਏ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਅਸੀਂ ਸਵਾਗਤ ਵੀ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਔਰ ਬਹੁਤ ਸਾਰੇ ਦੋਸਤਾਂ ਨੇ ਦੀਵਾਲੀ ਦੀਆਂ ਜਿਹੜੀਆਂ ਵਧਾਈਆਂ ਆ ਉਹ ਪੇਸ਼ ਕੀਤੀਆਂ ਆ, ਸਾਡੇ ਵੱਲੋਂ ਵੀ ਬਹੁਤ ਹੀ ਦਿਲ ਤੋਂ ਜਿਹੜੀਆਂ ਮੁਬਾਰਕਾਂ ਜੀ ਇਸ ਤਿਉਹਾਰ ਦੇ ਲਈ ਤੁਹਾਨੂੰ ਸਾਰਿਆਂ ਨੂੰ, ਹਨਾ। ਤੇ ਪ੍ਰੋਗਰਾਮ ਦੇ ਵਿੱਚ ਦੋਸਤੋ ਇੱਕ ਗੀਤ ਸੁਣਨ ਦਾ ਵੇਲਾ ਆ ਗਿਆ ਕਿਉਂਕਿ ਗੀਤ ਸਾਨੂੰ ਫਰਮਾਇਸ਼ ਕੀਤੀ ਹੋਈ ਹੈ ਜੀ ਐਸ ਚਾਹਲ ਸਾਹਿਬ ਨੇ। ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਕੁਛ ਹੋਰ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੇ ਉਸ ਤੋਂ ਬਾਅਦ ਅਗਲਾ ਸਿਲਸਿਲਾ ਜਿਹੜਾ ਅਸੀਂ ਆਪਣੇ ਮਹਿਮਾਨ ਨਾਲ ਲੈ ਕੇ ਆਵਾਂਗੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਆਉਂਦੇ ਹਾਂ, ਬਹੁਤ ਜਲਦੀ ਵਾਪਸ ਬਣੇ ਰਹੋ, ਜੁੜੇ ਰਹੋ ਔਰ ਤੁਹਾਡੇ ਪਿਆਰੇ ਪਿਆਰੇ ਸੁਨੇਹੇ ਸਾਡੇ ਤੱਕ ਪਹੁੰਚਦੇ ਰਹਿਣ ਇਸ ਆਸ ਦੇ ਨਾਲ। ਸੁਣਦੇ ਹਾਂ ਗੀਤ।
ਫਿਰਦਾ
ਗੁਲਾਬ ਨੀ ਹੋ ਕੱਲਾ ਤੇਰੇ ਪਿੱਛੇ ਗੋਰੀ ਐ ਨਾ ਤਾਂ ਸਿਰ ਤੇ ਪੰਜਾਬ ਚੱਕੀ ਫਿਰਦਾ ਤੇਰੇ ਪਿੱਛੇ ਗੋਰੀ ਐ ਨਾ ਤਾਂ ਸਿਰ ਤੇ ਪੰਜਾਬ ਚੱਕੀ ਫਿਰਦਾ
ਤੇ ਕੁੜੀਆਂ ਦੇ ਕੁੱਕੇ ਮਿਲਦੇ
ਤੇਰੇ ਵਾਸਤੇ ਲਿਖਾਵਾਂ ਗਾਣੇ ਲਿਖਦਾ ਹੈ ਯਾਰ ਮੇਰਾ ਚਾਨੀ
ਜਿਹਦੇ ਤੋਂ ਲਿਖਾ ਕੇ ਮੈਨੂੰ ਸ਼ੇਰ ਭੇਜਦਾ ਹੈ
ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਗੀਤ ਤੁਸੀਂ ਸੁਣਿਆ ਜੀ ਐਸ ਚਾਹਲ ਹੋਰਾਂ ਦੀ ਫਰਮਾਇਸ਼ ਤੇ, ਨੇਹਾ ਕੱਕੜ ਤੇ ਜੱਸੀ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ। ਵੈਸੇ ਮੈਂ ਵੀ ਇਹ ਗੀਤ ਪਹਿਲੀ ਵਾਰ ਸੁਣਿਆ ਹਨਾ, ਔਰ ਦੇਖੋ ਜੀ ਜਿੱਦਾਂ ਜਿੱਦਾਂ ਕਹਿੰਦੇ ਹੁੰਦੇ ਆ ਵੀ ਜ਼ਮਾਨਾ ਬਦਲ ਰਿਹਾ, ਏਦਾਂ ਏਦਾਂ ਹੁਣ ਗੀਤਕਾਰੀ ਗਾਇਕੀ ਜਿਹੜੀ ਆ ਉਹ ਵੀ ਬਦਲ ਰਹੀ ਆ, ਔਰ ਸਾਨੂੰ ਕਹਿ ਲਓ ਕਿ ਹਲੇ ਆਦਤ ਨੀ ਪੈ ਰਹੀ ਇਹੋ ਜਿਹੇ ਗੀਤ ਸੁਣਨ ਦੀ ਹਨਾ। ਤੇ ਪਰ ਦੇਖੋ ਹਰ ਇੱਕ ਦੀ ਆਪਣੀ ਆਪਣੀ ਪਸੰਦ ਹੁੰਦੀ ਆ, ਔਰ ਚਾਲ ਸਾਹਿਬ ਤੁਹਾਨੂੰ ਇਹ ਗੀਤ ਜ਼ਰੂਰ ਪਸੰਦ ਆਇਆ ਹੋਣਾ, ਇਸ ਗੱਲ ਦੀ ਮੈਂ ਉਮੀਦ ਕਰ ਸਕਦੀ ਹਾਂ। ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਸਾਰੇ ਦੋਸਤਾਂ ਦਾ। ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਲਹਿਰਾਂ ਦੇ ਵਿੱਚ ਸਾਡੇ ਬਹੁਤ ਸਾਰੇ ਦੋਸਤ ਜੁੜ ਰਹੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਹਰਜਿੰਦਰ ਸਿੰਘ ਸਾਹਿਬ ਇੱਕ ਵਾਰ ਫਿਰ ਬਣੇ ਨੇ ਪ੍ਰੋਗਰਾਮ ਦੇ ਵਿੱਚ, ਤੇ ਕਹਿੰਦੇ ਜੀ ਦੇਵਾਂ ਚੂਰੀਆਂ ਘਿਓ ਦੇ ਬਾਲ ਦੀਵੇ, ਸੋਹਣਾ ਵਾਰਿਸ ਸ਼ਾਹ ਮੀਆਂ ਜੇ ਆਉਂਦਾ ਹੈ, ਆਪਸੀ ਪਿਆਰ ਹੀ ਸਭ ਤੋਂ ਵੱਡੀ ਗੱਲ ਹੈ ਜੀ। ਬਿਲਕੁਲ ਜੀ ਬਿਲਕੁਲ, ਔਰ ਮੈਨੂੰ ਲੱਗਦਾ ਕਿ ਇਹਨਾਂ ਤਿਉਹਾਰਾਂ ਨੂੰ ਮਨਾਉਣ ਦਾ ਮਕਸਦ ਹੀ ਘੁੰਮਣ ਸਾਹਿਬ ਇਹ ਹੋਣਾ ਚਾਹੀਦਾ ਕਿ ਅਸੀਂ ਆਪਸੀ ਪਿਆਰ ਮੁਹੱਬਤ ਦਾ ਜਿਹੜਾ ਸੁਨੇਹਾ ਆ ਹਨਾ, ਉਹ ਇੱਕ ਦੂਸਰੇ ਤੱਕ ਪਹੁੰਚਦਾ ਕਰ ਸਕੀਏ। ਸੋ ਜੇਕਰ ਅਸੀਂ ਉਹ ਸੁਨੇਹਾ ਪਹੁੰਚਦਾ ਕਰਨ ਦੇ ਵਿੱਚ ਕਾਮਯਾਬ ਨਹੀਂ ਹੁੰਦੇ, ਤਾਂ ਫਿਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਜਿਹੜੇ ਤਿਉਹਾਰ ਮਨਾਉਣੇ ਜਿਹੜੇ ਆ ਸਾਡੇ ਲਈ ਨਿਰਾਰਥਕ ਹੋ ਜਾਂਦੇ ਆ। ਸੋ ਦੋਸਤੋ ਇੱਕ ਵਾਰ ਫਿਰ ਜੀਆਂ ਨੂੰ ਵੀ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ, ਤੇ ਨਾਲ ਹੀ ਨਾਲ ਇੱਕ ਤੁਹਾਡੇ ਨਾਲ ਮੈਂ ਸੰਪਾਦਕੀ ਜਿਹੜੀ ਆ ਉਹ ਜ਼ਰੂਰ ਸਾਂਝੀ ਕਰਨੀ ਚਾਹੁੰਦੀ ਹਾਂ, ਕਿਉਂਕਿ ਜਦੋਂ ਵੀ ਅਸੀਂ ਤਿਉਹਾਰਾਂ ਨੂੰ ਮਨਾਉਣ ਦੀ ਗੱਲ ਕਰਦੇ ਹਾਂ ਤਾਂ ਉੱਥੇ ਸਾਨੂੰ ਜਿਹੜੀਆਂ ਸੌੜੀਆਂ ਸੋਚਾਂ ਆ ਉਹਨਾਂ ਤੋਂ ਉੱਪਰ ਉੱਠਣ ਦੀ ਜਿਹੜੀ ਲੋੜ ਆ ਉਹ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਆ। ਆਮ ਲੋਕਾਂ ਨੂੰ ਤਾਂ ਹੁੰਦੀ ਆ, ਪਰ ਸਾਡੀ ਸਿਆਸਤ ਤਾਂ ਉਹਨਾਂ ਨੂੰ ਕਿਉਂ ਨਹੀਂ ਹੁੰਦੀ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਔਰ ਕੀ ਇਹ ਜਾਣ ਬੁੱਝ ਕੇ ਇਹੋ ਜਿਹਾ ਜਿਹੜਾ ਖਿਲਾਰਾ ਆ ਉਹ ਲੋਕਾਂ ਦੇ ਵਿੱਚ ਪਿਆ ਰਹਿੰਦਾ ਆ ਜਾਂ ਪਾਇਆ ਜਾਂਦਾ ਆ, ਇਹ ਵੀ ਇੱਕ ਬਹੁਤ ਵੱਡੀ ਸੋਚਣ ਦੀ ਗੱਲ ਆ ਹਨਾ। ਸੋ ਇੱਕ ਸੰਪਾਦਕੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ ਮੈਂ, ਰਾਮ ਮੰਦਿਰ ਤੇ ਚੋਣਾਂ ਦੀ ਸਿਆਸਤ। ਪਿਛਲੇ ਕੁਝ ਕੁ ਦਿਨਾਂ ਦੌਰਾਨ ਰਾਮ ਮੰਦਿਰ ਬਾਰੇ ਰੌਲਾ ਕੁਝ ਵਧੇਰੇ ਤਿੱਖਾ ਹੋ ਰਿਹਾ। ਉਂਝ ਇਹ ਰੌਲਾ ਵਧਾਉਣ ਦਾ ਕਾਰਜ ਬਹੁਤ ਵਿਉਂਤਬੰਦੀ ਨਾਲ ਕੀਤਾ ਜਾ ਰਿਹਾ। RSS ਨਾਲ ਜੁੜਿਆ ਹਰ ਵਿੰਗ ਆਪੋ ਆਪਣੇ ਢੰਗ ਨਾਲ ਪੂਰੀ ਰਫ਼ਤਾਰ ਫੜਦਾ ਨਜ਼ਰੀ ਪੈ ਰਿਹਾ। ਸਿਆਸੀ ਮਾਹਿਰਾਂ ਦੀਆਂ ਉਹ ਕਿਆਸਰਾਈਆਂ ਸੱਚੀਆਂ ਸਾਬਤ ਹੋ ਰਹੀਆਂ ਜਾਪਦੀਆਂ ਨੇ, ਜਿਨ੍ਹਾਂ ਵਿਚ ਉਨ੍ਹਾਂ ਕਿਹਾ ਸੀ ਕਿ ਜਿਉਂ ਜਿਉਂ ਅਗਲੀਆਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ, ਹਿੰਦੁੱਤਵ ਦੇ ਨਾਂ ਤੇ ਵੋਟਾਂ ਦੇ ਧਰੁਵੀਕਰਨ ਦਾ ਮਸਲਾ ਤੇਜ਼ ਹੁੰਦਾ ਜਾਵੇਗਾ। ਅਜੇ ਐਤਵਾਰ ਨੂੰ ਹੀ ਅਖਿਲ ਭਾਰਤੀ ਸੰਤ ਸੰਮਤੀ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਇਹ ਰਾਮ ਮੰਦਿਰ ਬਾਰੇ ਤੁਰੰਤ ਆਰਡੀਨੈਂਸ ਲੈ ਕੇ ਆਵੇ। ਇਸ ਸਮਿਤੀ ਨੇ ਉਚੇਚੀ ਦੋ ਰੋਜ਼ਾ ਮੀਟਿੰਗ ਵੀ ਕੀਤੀ ਹੈ। ਕੇਂਦਰੀ ਮੰਤਰੀ ਉਮਾ ਭਾਰਤੀ ਦਾ ਕਹਿਣਾ ਹੈ ਕਿ ਜੇ ਮੰਦਿਰ ਨੇੜੇ ਕੋਈ ਮਸਜਿਦ ਬਣਾਈ ਗਈ ਤਾਂ ਇਹ ਹਿੰਦੂਆਂ ਲਈ ਬਰਦਾਸ਼ਤ ਤੋਂ ਬਾਹਰ ਗੱਲ ਹੋਵੇਗੀ। ਸਰਕਾਰ, RSS ਆਗੂ ਅਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਆਰਡੀਨੈਂਸ ਦੀ ਗੱਲ ਪਹਿਲਾਂ ਹੀ ਕਹਿ ਚੁੱਕੇ ਹਨ। ਹੁਣ ਇਹ ਆਗੂ ਆਖ ਰਹੇ ਨੇ ਕਿ ਜੇ ਲੋੜ ਪਈ ਤਾਂ ਰਾਮ ਮੰਦਿਰ ਦੀ ਉਸਾਰੀ ਲਈ 1992 ਵਰਗੀ ਮੁਹਿੰਮ ਵੀ ਛੇੜੀ ਜਾ ਸਕਦੀ ਹੈ। ਜ਼ਾਹਿਰ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਵਿਕਾਸ ਮੁਹਿੰਮ ਤੋਂ ਬੁਰੀ ਤਰ੍ਹਾਂ ਥਿੜਕ ਗਏ ਹਨ। ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਲੱਖਣ ਹੈ ਕਿ ਅਗਲੀਆਂ ਚੋਣਾਂ ਵਿਕਾਸ ਦੇ ਮੁੱਦੇ ਉੱਤੇ ਜਿੱਤਣੀਆਂ ਤਕਰੀਬਨ ਅਸੰਭਵ ਹਨ। ਹਾਲਾਂਕਿ ਪ੍ਰਧਾਨ ਮੰਤਰੀ ਪਿਛਲੇ ਸਾਲਾਂ ਦੌਰਾਨ ਆਪਣੇ ਹਰ ਭਾਸ਼ਣ ਵਿਚ ਵਿਕਾਸ ਦੀ ਅਹਿਮੀਅਤ ਬਾਰੇ ਆਵਾਮ ਨੂੰ ਚੇਤਾ ਕਰਵਾਉਂਦੇ ਰਹੇ ਨੇ, ਪਰ ਪਹਿਲਾਂ ਨੋਟਬੰਦੀ ਤੇ GST ਅਤੇ ਹੁਣ ਰਾਫੇਲ ਦੇ CBI RBI ਦੇ ਝਮੇਲਿਆਂ ਕਾਰਨ ਸਰਕਾਰ ਨੂੰ ਵਿਕਾਸ ਦੇ ਮੁੱਦੇ ਤੇ ਕਿਸੇ ਪਾਸੇ ਕੋਈ ਢੋਈ ਨਹੀਂ ਮਿਲ ਰਹੀ ਤੇ ਨਾਲ ਨਾਲ ਸਰਕਾਰ ਦੀ ਪਾਰਦਰਸ਼ਤਾ ਬਾਰੇ ਵੀ ਗੰਭੀਰ ਪ੍ਰਸ਼ਨ ਉੱਠ ਰਹੇ ਨੇ। ਸਿੱਟੇ ਵਜੋਂ ਰਾਮ ਮੰਦਿਰ ਦਾ ਮਸਲਾ ਬੜੀ ਵਿਉਂਤ ਨਾਲ ਉਭਾਰਿਆ ਜਾ ਰਿਹਾ। ਇਹ ਸਿਲਸਿਲਾ ਦੁਸਹਿਰੇ ਤੋਂ ਆਰੰਭ ਕੀਤਾ ਗਿਆ ਸੀ ਉਦੋਂ RSS ਮੁਖੀ ਮੋਹਨ ਭਾਗਵਤ ਨੇ ਆਪਣੇ ਭਾਸ਼ਣ ਚ ਬਕਾਇਦਾ ਮੰਦਿਰ ਨਿਰਮਾਣ ਦਾ ਸੱਦਾ ਦਿੱਤਾ ਸੀ ਤੇ ਇਸ ਮਸਲੇ ਨੂੰ ਹੁਣ ਲਗਾਤਾਰ ਮਗਾਇਆ ਜਾ ਰਿਹਾ। ਭਾਰਤੀ ਜਨਤਾ ਪਾਰਟੀ ਅਤੇ RSS ਨੇ ਚੋਣਾਂ ਜਿੱਤਣ ਦੀ ਆਪਣੀ ਸਾਰੀ ਵਿਉਂਤਬੰਦੀ ਵੋਟਾਂ ਦੇ ਧਰੁਵੀਕਰਨ ਤੇ ਟਿਕਾ ਲਈ ਜਾਪਦੀ ਹੈ। ਸਪਸ਼ਟ ਹੈ ਕਿ ਲੋਕ ਸਭਾ ਚੋਣਾਂ ਲਈ RSS ਅਤੇ ਭਾਰਤੀ ਜਨਤਾ ਪਾਰਟੀ ਲਈ ਮੁੱਖ ਚੋਣ ਮੁੱਦਾ ਵਿਕਾਸ ਦੀ ਥਾਂ ਰਾਮ ਮੰਦਿਰ ਹੋਵੇਗਾ। ਪਾਰਟੀ ਭਗਤਾਂ ਲਈ ਵਿਕਾਸ ਪੁਰਸ਼ ਵਜੋਂ ਮਸ਼ਹੂਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਮ ਮੰਦਿਰ ਬਾਰੇ ਹੁਣ ਤੱਕ ਦੀ ਖਾਮੋਸ਼ੀ ਦੱਸਦੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਇਸ ਮੁੱਦੇ ਤੇ ਕਿਸ ਕਿਸਮ ਦੀ ਸਿਆਸਤ ਚੱਲਣੀ ਹੈ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਰਗੇ ਲੀਡਰਾਂ ਨੂੰ ਇਸ ਮੁਹਿੰਮ ਵਿਚ ਕਿਸ ਤਰ੍ਹਾਂ ਝੋਕਿਆ ਜਾਣਾ। ਦੀਵਾਲੀ ਨੇੜੇ ਟੁੱਕ ਰਹੀ ਹੈ, ਸ਼ਾਇਦ ਦੁਸਹਿਰੇ ਵਾਂਗ RSS ਤੇ ਉਹਦੀਆਂ ਸਹਿਯੋਗੀ ਸੰਸਥਾਵਾਂ ਇਸ ਤਿਉਹਾਰ ਦੇ ਮੌਕੇ ਨੂੰ ਕਿਸੇ ਐਲਾਨ ਲਈ ਵਰਤ ਸਕਦੀਆਂ ਹਨ। ਫਿਲਹਾਲ ਤਾਂ ਇਹ ਜਥੇਬੰਦੀਆਂ ਇਸ ਮਸਲੇ ਨੂੰ ਵੱਧ ਤੋਂ ਵੱਧ ਉਭਾਰ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਟੋਹ ਰਹੀਆਂ ਹਨ। ਇਹ ਮਸਲਾ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਸਾਹਮਣੇ ਵੀ ਚੁਣੌਤੀ ਹੈ। ਹੁਣ ਦੇਖਣਾ ਇਹ ਹੈ ਕਿ ਰਾਮ ਮੰਦਿਰ ਦੀ ਛੇੜੀ ਜਾ ਰਹੀ ਇਸ ਭਾਵੁਕ ਮੁਹਿੰਮ ਨਾਲ ਨਜਿੱਠਣ ਲਈ ਵਿਰੋਧੀ ਧਿਰ ਕੀ ਰੁੱਖ ਅਖਤਿਆਰ ਕਰਦੀ ਹੈ ਤੇ ਇਸ ਦੇ ਬਰਾਬਰ ਮੁੱਦੇ ਖੜੇ ਕਰਨ ਲਈ ਕੀ ਮੁਹਿੰਮ ਵਿੱਢਦੀ ਹੈ। ਸੋ ਦੋਸਤੋ, ਇਹ ਸੀ ਜੀ ਆਰਟੀਕਲ, ਪਰ ਇੱਥੇ ਸਾਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਆਮ ਜਨਤਾ ਜਿਹੜੀ ਹੈ ਜੀ, ਉਸ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਸਦਾ ਰਹਿੰਦੀ ਹੈ। ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਧਰਮ ਦੇ ਨਾਂ ਤੇ ਲੋਕਾਂ ਦੀਆਂ ਜਿਹੜੀਆਂ ਭਾਵਨਾ ਉਹਨਾਂ ਨੂੰ ਭੜਕਾ ਕੇ ਇਹੋ ਜਿਹੇ ਮੁੱਦਿਆਂ ਨੂੰ ਹੋਰ ਤੇਲ ਦਿੱਤਾ ਜਾਂਦਾ ਹੈ। ਸੋ ਸਾਡੇ ਜਿਹੜੇ ਤਿਉਹਾਰ ਹੈ ਉਹ ਸੁੱਖ ਸ਼ਾਂਤੀ ਦੇ ਨਾਲ ਬੀਤਣ ਔਰ ਪਿਆਰ ਮੁਹੱਬਤ ਦੇ ਜਿਹੜੇ ਪੈਗਾਮ ਹੈ ਉਹ ਇੱਕ ਦੂਸਰੇ ਤੱਕ ਪਹੁੰਚਦੇ ਹੋਣ, ਸਾਡੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਔਰ ਅਸੀਂ ਆਪਣੇ ਮੰਚ ਤੋਂ ਵੀ ਹਮੇਸ਼ਾ ਪਿਆਰ ਤੇ ਮੁਹੱਬਤ ਦਾ ਇਹ ਜਿਹੜਾ ਸੁਨੇਹਾ ਇਹ ਜ਼ਰੂਰ ਤੁਹਾਡੇ ਤੱਕ ਪਹੁੰਚਦਾ ਕਰਦੇ ਰਹੀਏ, ਸਾਡੀ ਵੀ ਇਹ ਕੋਸ਼ਿਸ਼ ਰਹੇਗੀ। ਸੋ ਦੋਸਤੋ, ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਗੀਤ ਤੋਂ ਬਾਅਦ ਅਗਲੇ ਸਿਲਸਿਲੇ ਦੇ ਵਿੱਚ ਸਾਡੇ ਅਗਲੇ ਮਹਿਮਾਨ ਹੈਲਥ ਡ੍ਰੌਪਸ ਤੋਂ ਸੁਨੀਲ ਵਰਮਾ ਜੀ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ। ਵਾਪਸ ਬਣੇ ਰਹੋ, ਜੁੜੇ ਰਹੋ ਸਾਡੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ। ਜੀ ਦੋਸਤੋ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਤੋਂ ਗੀਤ ਤੁਸੀਂ ਸੁਣ ਰਹੇ ਸੀ ਔਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਾਡੇ ਨਾਲ ਜਿੰਨੇ ਵੀ ਸਰੋਤੇ ਜੁੜੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਚਾਹਲ ਸਾਹਿਬ ਇੱਕ ਵਾਰ ਫੇਰ ਹਾਜ਼ਰੀ ਲਗਾ ਰਹੇ ਨੇ ਮੈਨੂੰ ਲੱਗਦਾ ਕੁਛ ਕੁ ਖ਼ਬਰਾਂ ਦੇ ਵੱਲ ਉਹਨਾਂ ਨੇ ਸਾਡਾ ਧਿਆਨ ਦਵਾਇਆ ਖ਼ਬਰਾਂ ਹੁਣ ਤਾਂ ਇਸ ਵੇਲੇ ਨਹੀਂ ਲੈ ਪਾਵਾਂਗੇ ਚਾਹਲ ਸਾਹਿਬ ਔਰ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜੇਕਰ ਮੈਂ ਉਹ ਖ਼ਬਰਾਂ ਸਾਂਝੀਆਂ ਕਰ ਪਾਵਾਂ ਤਾਂ ਜ਼ਰੂਰ ਕਰਾਂਗੀ ਹੈ ਨਾ ਫਿਲਹਾਲ ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਾਂ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਸ਼ੁਰੂ ਤੋਂ ਮੈਂ ਦੱਸਦੀ ਆ ਰਹੀ ਹਾਂ ਕਿ ਅੱਜ ਸਾਡੇ ਨਾਲ ਹੈਲਥ ਡ੍ਰੌਪਸ ਤੋਂ ਸੁਨੀਲ ਵਰਮਾ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਜੁੜਨ ਜਾ ਰਹੇ ਆ ਇਸ ਵੇਲੇ ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਸ਼ਿਰਕਤ ਕਰ ਚੁੱਕੇ ਨੇ ਔਰ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਸੁਨੀਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਅਸੀਂ ਦੋਸਤਾਂ ਨੂੰ ਦੱਸਦੇ ਜਾਈਏ ਕਿ ਇਸ ਵੇਲੇ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਲਾਈਵ ਹਾਂ ਔਰ ਹੈਲਥ ਡ੍ਰੌਪਸ ਤੋਂ ਸੁਨੀਲ ਵਰਮਾ ਜੀ ਅੱਜ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਉਹਦੇ ਬਾਬਤ ਜ਼ਰੂਰ ਤੁਹਾਨੂੰ ਦੱਸਦੀਏ ਕਿਉਂਕਿ ਹੈਲਥ ਡ੍ਰੌਪਸ ਵੱਲੋਂ ਵੇਟ ਲਾਸ ਚੈਲੰਜ ਜਿਹੜਾ 2 ਆ ਉਹ ਸ਼ੁਰੂ ਕੀਤਾ ਹੋਇਆ ਪਹਿਲਾਂ ਤੋਂ ਹੀ ਹਨਾ ਚੱਲ ਰਿਹਾ ਤੇ ਉਹਦੇ ਬਾਬਤ ਤਾਂ ਕੁਛ ਇੰਟਰਸਟਿੰਗ ਗੱਲਾਂ ਸਾਡੇ ਨਾਲ ਸਾਂਝੀਆਂ ਕਰਨਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਵੀ ਉਲੀਕਿਆ ਜਾ ਰਿਹਾ ਹੈ ਡ੍ਰੌਪਸ ਵੱਲੋਂ ਉਸ ਪ੍ਰੋਗਰਾਮ ਦੀ ਕੀ ਰੂਪਰੇਖਾ ਹੈ ਔਰ ਉਸ ਪ੍ਰੋਗਰਾਮ ਦੇ ਵਿੱਚ ਕੀ ਖਾਸ ਹੋਣਾ ਇਹਦੇ ਬਾਬਤ ਵੀ ਉਹਨਾਂ ਨੇ ਸਾਨੂੰ ਦੱਸਣਾ ਔਰ ਨਾਲ ਹੀ ਨਾਲ ਇੱਕ ਹੋਰ ਦਿਲਚਸਪ ਗੱਲ ਇਹ ਵੀ ਦੱਸਦੀ ਜਾਈਏ ਕਿ ਜਿਹੜਾ ਵੇਟ ਲਾਸ ਚੈਲੰਜ 2 ਇਹਨਾਂ ਨੇ ਸ਼ੁਰੂ ਕੀਤਾ ਉਹਦੇ ਵਿੱਚ ਜੇਤੂ ਰਹਿਣ ਵਾਲੇ ਜਿਹੜੇ ਲੋਕ ਹੋਣਗੇ ਉਹਨਾਂ ਨੂੰ $5,000 ਤੱਕ ਦੀ ਜਿਹੜੀ ਰਾਸ਼ੀ ਆ ਉਹ ਇਨਾਮ ਵਜੋਂ ਦਿੱਤੀ ਜਾਣੀ ਆ ਮੈਂ ਹੌਲੀ ਹੌਲੀ ਤਾਂ ਕਿਹਾ ਵੀ ਕੀ ਪਤਾ ਹਨਾ ਸਾਡਾ ਵੀ ਮਨ ਬਣ ਜਾਏ ਪਰ ਹੁਣ ਤਾਂ ਨਹੀਂ ਅਗਲੇ ਆਉਣ ਵਾਲੇ ਜਿਹੜੇ ਚੈਲੰਜ ਆ ਉਹਨਾਂ ਦੇ ਵਿੱਚ ਆਪਾਂ ਮਨ ਬਣਾ ਸਕਦੇ ਹਾਂ ਸੋ ਦੋਸਤੋ ਇਹੀ ਮਕਸਦ ਹੈ ਸਾਡਾ ਅੱਜ ਗੱਲ ਕਰਨ ਦਾ ਕਿ ਜੇਕਰ ਤੁਸੀਂ ਵੀ ਦੇਖੋ ਰਾਸ਼ੀ ਪ੍ਰਾਪਤ ਕਰਨ ਦੇ ਲਾਲਚ ਚ ਆ ਕੇ ਵੇਟ ਲਾਸ ਚੈਲੰਜ ਦਾ ਹਿੱਸਾ ਜੇ ਬਣਨਾ ਚਾਹੁੰਦੇ ਹੋ ਤਾਂ ਦੇਖੋ ਅੱਜ ਦਾ ਇਹ ਸੈਸ਼ਨ ਮਿਸ ਨਾ ਕਰਿਓ ਸਾਡੇ ਨਾਲ ਜਿਹੜੀ ਇਹ ਗੱਲਬਾਤ ਆ ਉਹ ਧਿਆਨ ਦੇ ਨਾਲ ਸੁਣਿਓ ਔਰ ਕੀ ਪਤਾ ਤੁਸੀਂ ਵੀ ਇਸ ਚੈਲੰਜ ਦੇ ਆਉਣ ਵਾਲੇ ਸਮੇਂ ਦੇ ਪ੍ਰਤੀਯੋਗੀ ਵੀ ਹੋਵੋ ਤੇ ਜੇਤੂ ਵੀ ਹੋਵੋ ਹਨਾ ਸੋ ਸੁਨੀਲ ਜੀ ਹੁਣ ਮੈਂ ਬਹੁਤੀਆਂ ਗੱਲਾਂ ਨਹੀਂ ਕਰਦੀ ਤੁਸੀਂ ਵੀ ਕਹਿਣਾ ਕਿ ਸਮਾਂ ਤਾਂ ਮੇਰੇ ਤੋਂ ਲਿਆ ਇਹਨਾਂ ਨੇ ਮੇਰੇ ਨਾਲ ਗੱਲਾਂ ਕਰਨ ਦਾ ਔਰ ਗੱਲਾਂ ਇਹਨਾਂ ਦੀਆਂ ਆਪਣੀਆਂ ਨਹੀਂ ਖਤਮ ਹੋ ਰਹੀਆਂ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਕਿ ਜਿਹੜਾ ਵੇਟ ਲਾਸ ਚੈਲੰਜ 2 ਤੁਸੀਂ ਇਸ ਵਾਰ ਸ਼ੁਰੂ ਕੀਤਾ ਕਿਵੇਂ ਚੱਲ ਰਿਹਾ ਹੈ ਕਿੰਨੇ ਪ੍ਰਤੀਯੋਗੀ ਇਹਦੇ ਵਿੱਚ ਸ਼ਿਰਕਤ ਕਰ ਚੁੱਕੇ
ਜੀ ਜ਼ਰੂਰ ਜੀ ਬਹੁਤ ਵਧੀਆ ਚੱਲ ਰਿਹਾ ਜੀ ਇਸ ਵਾਰ ਚੈਲੰਜ ਆਲਮੋਸਟ ਆਖਰੀ ਵੀਕ ਚ ਆ ਚੁੱਕਾ ਆਲਮੋਸਟ ਸਾਰਿਆਂ ਦਾ ਕਿਉਂਕਿ ਜਿਹਨੇ ਜਿਸ ਡੇਟ ਨੂੰ ਸ਼ੁਰੂ ਕੀਤਾ ਸੀ ਉਹਦੇ ਐਗਜੈਕਟ 42 ਡੇਜ਼ ਬਾਅਦ ਫਿਨਿਸ਼ ਹੋ ਜਾਂਦਾ ਤੇ ਕਮਿੰਗ ਵੀਕ ਸਾਡਾ ਲਾਸਟ ਵੀਕ ਹੈ ਜਿਸ ਚ ਅਸੀਂ ਸਾਰੇ ਪਾਰਟਿਸਪੈਂਟ ਦੀਆਂ ਲਾਸਟ ਵੀਡੀਓਸ ਲੈਣੀਆਂ ਤੇ ਸਾਡੇ ਕੋਲ ਫਾਈਨਲ ਰਿਜ਼ਲਟ ਆਣੇ ਸ਼ੁਰੂ ਹੋ ਜਾਣਗੇ ਇਹਦੇ ਵਿੱਚ ਅਸੀਂ ਸਟਾਰਟਿੰਗ ਚ ਵੀਡੀਓਸ ਲਿੱਤੀਆਂ ਸੀਗੀਆਂ ਜਿਹੜਾ ਕਨਫਰਮ ਕਰਦੀਆਂ ਕਿ ਉਹਨਾਂ ਦਾ ਡੇਟ ਕੀ ਸੀ ਨਿਊਜ਼ ਪੇਪਰ ਦੇ ਨਾਲ ਤੇ ਪਲੱਸ ਵੇਟ ਦੇ ਨਾਲ ਤੇ ਉਹ ਲਾਸਟ ਵੀਡੀਓ ਕਮਿੰਗ ਵੀਕ ਚ ਹੋਣੀ ਹੈ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ 17 ਨਵੰਬਰ ਨੂੰ ਜਿਹੜਾ ਪ੍ਰੋਪਰ ਇਵੈਂਟ ਹੋਊਗਾ ਜਿੱਥੇ ਪਾਰਟਿਸਪੈਂਟ ਜਿੰਨੇ ਵੀ ਸੀਗੇ ਉਹਨਾਂ ਚੋਂ ਇੱਕ ਵਿਨਰ ਨੂੰ ਦੱਸਿਆ ਜਾਊਗਾ ਹਜੇ ਤੱਕ ਇਹ ਸਸਪੈਂਸ ਹੈ ਸਾਰਿਆਂ ਲਈ ਤੇ ਸਾਰੇ ਹੀ ਬਹੁਤ ਵਧੀਆ ਚੱਲ ਰਹੇ ਨੇ ਇਸ ਟਫ ਕੰਪੀਟੀਸ਼ਨ ਲਾਸਟ ਟਾਈਮ ਹੋਇਆ ਸੀਗਾ ਉਸ ਤੋਂ ਥੋੜਾ ਜਿਹਾ ਵੱਧ ਹੀ ਕਹਿ ਸਕਦੇ ਹਾਂ ਟਫ ਕੰਪੀਟੀਸ਼ਨ ਲਾਸਟ ਟਾਈਮ ਪਾਰਟਿਸਪੈਂਟ ਅਰਾਊਂਡ 30-35 ਸੀ ਇਸ ਵਾਰ ਅਰਾਊਂਡ 70 ਦੇ ਕਰੀਬ ਨੇ ਤੇ ਪਾਰਟਿਸਪੈਂਟ ਵੀ ਜ਼ਿਆਦਾ ਨੇ ਜਿਸ ਕਰਕੇ ਕੰਪੀਟੀਸ਼ਨ ਵੀ ਟਫ ਹੈ ਤੇ ਇਹਦੇ ਚ ਅਸੀਂ ਕਿਲੋ ਨਹੀਂ ਕਾਊਂਟ ਕਰ ਰਹੇ ਕਿ ਕਿੰਨੇ ਕਿੰਨਾ ਕਿਲੋ ਲੂਜ਼ ਕੀਤਾ ਇਹਦੇ ਚ ਅਸੀਂ ਐਵਰੇਜ ਕਾਊਂਟ ਕਰ ਰਹੇ ਹਾਂ ਕਿ ਜਿਹਨੇ ਸਭ ਤੋਂ ਵੱਧ ਐਵਰੇਜ ਲੂਜ਼ ਕੀਤੀ ਹੈ 42 ਦਿਨ ਦੇ ਵਿੱਚ ਬਿਕੋਜ਼ ਓਬਵੀਅਸਲੀ ਜਿਹਦਾ ਸਭ ਤੋਂ ਵੱਧ ਵੇਟ ਹੁੰਦਾ ਉਹ ਸਭ ਤੋਂ ਛੇਤੀ ਲੂਜ਼ ਕਰਦਾ ਤੇ ਫਿਰ ਥੋੜਾ ਲੇਡੀਜ਼ ਨੂੰ ਫਿਰ ਉਹਦੀ ਡਿਸਐਡਵਾਂਟੇਜ ਕਈ ਵਾਰ ਮਿਲ ਜਾਂਦੀ ਹੈ ਬਟ ਅਸੀਂ ਇਹਦੇ ਚ ਐਵਰੇਜ ਕਾਊਂਟ ਕਰਕੇ ਤੇ ਜਿਹੜਾ ਵਿਨਰ ਹੋਊਗਾ ਉਸ ਦਿਨ ਅਸੀਂ ਉਹਨੂੰ ਅਨਾਊਂਸ ਕਰਾਂਗੇ ਜੀ
ਬਿਲਕੁਲ ਜਦੋਂ ਮੈਨੂੰ ਲੱਗਦਾ ਚੈਲੰਜ ਸ਼ੁਰੂ ਕੀਤਾ ਸੀ ਉਦੋਂ ਵੀ ਤੁਸੀਂ ਗੱਲ ਕੀਤੀ ਸੀ ਕਿ ਤੁਸੀਂ ਸ਼ੁਰੂਆਤ ਤੋਂ ਜਿਹੜਾ ਵੇਟ ਆ ਉਹ ਤਰੀਕ ਦੇ ਹਿਸਾਬ ਦੇ ਨਾਲ ਦਿਨ ਦੇ ਹਿਸਾਬ ਦੇ ਨਾਲ ਜਿਹੜੇ ਪ੍ਰਤੀਯੋਗੀ ਆ ਉਹਨਾਂ ਦਾ ਨੋਟ ਕਰਦੇ ਹੋ ਔਰ ਫਿਰ ਦਿਨ ਪ੍ਰਤੀ ਦਿਨ ਤੁਸੀਂ ਉਹ ਸਾਰਾ ਜਿਹੜਾ ਰਿਕਾਰਡ ਆ ਉਹ ਰੱਖਦੇ ਹੋ ਜਿਹੜਾ ਕਿ ਕਾਫੀ ਲੰਬਾ ਪ੍ਰੋਸੀਜਰ ਹੈ ਵੈਸੇ ਤੇ ਪਿਛਲਾ ਜਿਹੜਾ ਤੁਹਾਡਾ ਚੈਲੰਜ ਹੋਇਆ ਸੀਗਾ ਉਸ ਚੈਲੰਜ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਸਾਰੇ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ ਔਰ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਉਹ ਉਤਸ਼ਾਹਿਤ ਹੋ ਕੇ ਜਿਹੜਾ ਨੰਬਰ 2 ਚੈਲੰਜ ਦੇ ਵਿੱਚ ਵੀ ਗਏ ਆ ਹਨਾ ਜਾਂ ਫਿਰ ਕਹਿ ਲੋ ਕਿ ਨਵੇਂ ਜਿਹੜੇ ਲੋਕ ਆ ਉਹ ਰਜਿਸਟਰ ਹੋਏ ਆ ਤੁਹਾਨੂੰ ਕੀ ਲੱਗਦਾ ਸੁਨੀਲ ਵਰਮਾ ਜੀ ਕਿ ਹੈਲਥ ਡ੍ਰੌਪਸ ਦੇ ਥਰੂ ਇਹ ਜਿਹੜੇ ਲੋਕ ਵੇਟ ਲਾਸ ਕਰ ਰਹੇ ਆ ਉਹਨਾਂ ਨੂੰ ਜਾਂ ਫਿਰ ਉਹਨਾਂ ਤੋਂ ਪ੍ਰਭਾਵਿਤ ਹੋਣ ਵਾਲੇ ਜਿਹੜੇ ਦੂਸਰੇ ਲੋਕਾਂ ਨੂੰ
ਬਿਲਕੁਲ ਜੀ ਦੇਖੋ ਮੋਟੀਵੇਟ ਤਾਂ ਸਾਰੇ ਹੁੰਦੇ ਨੇ ਕਿਉਂਕਿ ਆਫਕੋਰਸ ਆਪਾਂ ਸਾਰੇ ਇੱਥੇ ਬਾਹਰ ਆਏ ਹਾਂ ਤੇ ਸਾਰੇ ਮਿਹਨਤਾਂ ਕਰਦੇ ਹਾਂ ਤੇ ਓਬਵੀਅਸਲੀ $5,000 ਆਪਣੇ ਆਪ ਚ ਬਹੁਤ ਵੱਡੀ ਰਾਸ਼ੀ ਹੈ ਤੇ ਉਹ ਇੱਕ ਮੋਟੀਵੇਸ਼ਨ ਦੇ ਲਈ ਬਹੁਤ ਜ਼ਰੂਰੀ ਹੈ, ਪਰ ਇਹ ਐਂਡ ਆਫ ਦਾ ਡੇ ਜਿਹੜੇ ਲਾਸਟ ਚੈਲੰਜ ਦੀ ਵੀ ਗੱਲ ਕਰੀਏ, ਇਸ ਚੈਲੰਜ ਦੀ ਵੀ ਲਾਸਟ ਗੱਲ ਕਰੀਏ, ਓਬਵੀਅਸਲੀ ਵਿਨਰ ਇੱਕ ਜਾਂ ਦੋ ਹੀ ਹੁੰਦੇ ਨੇ, ਪਰ ਇਹਦੇ 'ਚ ਕੋਈ ਵੀ ਅਪਸੈਟ ਨਹੀਂ ਹੋਇਆ, ਬਿਕੋਜ਼ ਐਵਰੀਵਨ ਨੋ ਐਂਡ ਆਫ ਦਾ ਡੇ ਉਹਨਾਂ ਨੇ ਇੱਕ ਹੈਲਥੀ ਅਮਾਊਂਟ ਆਫ ਵੇਟ ਲੂਜ਼ ਕੀਤਾ ਜਿਹੜਾ ਉਸ ਨੂੰ ਬਾਅਦ ਚੋਂ ਮੇਨਟੇਨ ਵੀ ਕਰ ਪਾਏ ਨੇ। ਤੇ ਇਸ ਚੈਲੰਜ ਦੇ ਵਿੱਚ ਵੀ ਜਿਨ੍ਹਾਂ ਨੇ ਲੂਜ਼ ਕੀਤਾ, ਪਿਛਲੇ ਚੈਲੰਜ 'ਚ ਜਿਨ੍ਹਾਂ ਨੇ ਲੂਜ਼ ਕੀਤਾ ਸੀ, ਇਸ ਚੈਲੰਜ 'ਚ ਉਹਨਾਂ ਦੇ ਕਾਫੀ ਰਿਸ਼ਤੇਦਾਰਾਂ ਨੇ, ਪੇਰੈਂਟਸ ਵੀ ਨੇ ਕਈ ਉਹਨਾਂ ਦੇ, ਤੇ ਉਹਨਾਂ ਨੇ ਇੱਕ ਦੂਜੇ ਨੂੰ ਇਸ ਚੈਲੰਜ 'ਚ ਸਾਨੂੰ ਬਾਹਲੀ ਮਿਹਨਤ ਨਹੀਂ ਕਰਨੀ ਪਈ ਸਾਡੇ ਕੋਲ, ਅਸੀਂ ਨਾਲ ਦੇ ਨਾਲ ਦੂਸਰਾ ਚੈਲੰਜ ਇਸੀ ਕਰਕੇ ਸ਼ੁਰੂ ਕਰਤਾ ਸੀਗਾ ਕਿ ਸਾਡੇ ਕੋਲ ਕੁਐਰੀਜ਼ ਇੰਨੀ ਜ਼ਿਆਦਾ ਆਉਣ ਲੱਗ ਗਈਆਂ, ਤੇ ਐਵਰੀਵਨ ਸੇ ਕਿ ਨੈਕਸਟ ਕਦੋਂ ਕਰਨਾ, ਨੈਕਸਟ ਕਦੋਂ ਕਰਨਾ, ਕਿਉਂਕਿ ਹਰ ਇੱਕ ਨੂੰ ਸੀਗਾ ਕਿ ਇਹਨੂੰ ਦਸੰਬਰ ਤੋਂ ਪਹਿਲਾਂ ਫਿਨਿਸ਼ ਕਰ ਲਈਏ, ਦਸੰਬਰ 'ਚ ਫਿਰ ਪਾਰਟੀ ਸੀਜ਼ਨ ਆ ਜਾਂਦਾ, ਤੇ ਤਾਂ ਕਰਕੇ ਅਸੀਂ ਨਾਲ ਦੇ ਨਾਲ ਬੈਕ ਟੂ ਬੈਕ ਦੂਸਰਾ ਚੈਲੰਜ ਸ਼ੁਰੂ ਕਰਤਾ ਸੀਗਾ। ਤੇ ਇਸ ਚੈਲੰਜ 'ਚ ਜੋ ਸਾਨੂੰ ਜਿਵੇਂ ਮੈਂ ਦੱਸਿਆ ਕਿ ਇਹ ਸਿੱਧਾ ਪਾਰਟਿਸਪੈਂਟ ਦੀ ਵੀ ਅਮਾਊਂਟ ਡਬਲ ਹੋ ਗਿਆ, ਪਹਿਲਾਂ 35 ਸੀ ਹੁਣ 70 ਹੈ, ਤੇ ਈਵਨ ਕਿ 70 ਤੋਂ ਵੱਧ ਹੋਏ ਸੀ, ਬਟ ਅਸੀਂ 70 ਤੇ ਫਿਨਿਸ਼ ਕਰਤਾ ਸੀ, ਬਿਕੋਜ਼ ਫਿਰ ਸਾਨੂੰ ਅਕੋਮੋਡੇਟ, ਕਿਉਂਕਿ ਜਿੱਦਾਂ ਡਾਟਾ ਹੁੰਦਾ ਇਹਦੇ 'ਚ ਅਸੀਂ ਕੁਛ ਪਿਛਲੀ ਵਾਰ ਨਾਲੋਂ ਇਸ ਵਾਰ ਥੋੜੀਆਂ ਕੰਡੀਸ਼ਨ ਵੀ ਜ਼ਿਆਦਾ ਅਪਲਾਈ ਕੀਤੀਆਂ ਸੀ, ਕੰਡੀਸ਼ਨ ਇਨ ਦਾ ਸੈਂਸ ਕਿ ਹਰ ਇੱਕ ਸਾਡੀ ਐਪ ਹੈ ਉਸਦੇ ਡੇਲੀ ਵੇਟ ਪੰਚ ਕਰਨਾ, ਤੇ ਉਹ ਕੰਡੀਸ਼ਨ ਹੈ ਕਿ ਜਿਹੜਾ ਉਸਦੇ ਡੇਲੀ ਵੇਟ ਪੰਚ ਨਹੀਂ ਕਰ ਪਾਊਗਾ ਉਹ ਡਿਸਕੁਆਲੀਫਾਈ ਹੋਜੂਗਾ। ਤੇ ਐਗਜੈਕਟ 40 ਪਿਛਲੀ ਵਾਰ ਅਸੀਂ ਇਕੱਲੇ ਇਕੱਲੇ ਦੇ ਘਰ ਜਾ ਕੇ ਵੀਡੀਓ ਲਿੱਤੀਆਂ ਸੀ, ਜਿਹਦੇ ਕਰਕੇ ਸਾਡੀ ਹੈਸਲ ਬਹੁਤ ਵਧੀ ਸੀ। ਇਸ ਵਾਰ ਅਸੀਂ ਵੈਨਿਊ ਸਿਲੈਕਟ ਕਰਕੇ ਸਾਰੇ ਉੱਥੇ ਆ ਗਏ, ਅਸੀਂ ਉੱਥੇ ਹੀ ਵੇਟ ਲਿੱਤਾ, ਤੇ ਐਗਜੈਕਟ 42 ਡੇਜ਼ ਦੇ ਬਾਅਦ ਜੇ ਕੋਈ ਵੇਟ ਨਹੀਂ ਉੱਥੇ ਦੇਣ ਆਉਂਦਾ ਉਹਨੂੰ ਡਿਸਕੁਆਲੀਫਾਈ ਕਰ ਦਾਂਗੇ, ਬਿਕੋਜ਼ ਇਸ ਨੂੰ ਕਿ ਵੇਟ 42 ਦਿਨ ਦਾ ਹੀ, ਅਸੀਂ ਕਿਸੇ ਵੀ ਤਰ੍ਹਾਂ ਕਿਸੇ ਵੀ ਕਾਰਨ ਅਸੀਂ ਐਕਸਟੈਂਸ਼ਨ ਨਹੀਂ ਦੇ ਸਕਦੇ, ਬਿਕੋਜ਼ ਇਟਸ ਅ ਫੇਅਰ ਫੋਰ ਐਵਰੀਵਨ। ਤੇ ਇਸ ਵਾਰ ਸਾਡੇ ਕੋਲ ਆਊਟ ਆਫ ਮੈਲਬਨ ਦੇ ਵੀ ਕਸਟਮਰ ਕਾਫੀ ਪਾਰਟਿਸਪੈਂਟ ਨੇ, ਸਿਡਨੀ ਦੇ ਹੋ ਗਏ ਜਾਂ ਤਸਮਾਨੀਆ ਦੇ ਹੋ ਗਏ ਜਾਂ ਹੋਰ ਸਾਈਡ ਦੇ ਹੋ ਗਏ, ਤੇ ਬਟ ਹਲੇ ਤੇ ਅਸੀਂ ਆਸਟ੍ਰੇਲੀਆ ਤੋਂ, ਸਾਨੂੰ ਕੁਐਰੀਜ਼ ਆਸਟ੍ਰੇਲੀਆ ਤੋਂ ਬਾਹਰ ਵੀ ਆਈਆਂ ਸੀ, ਤੇ ਕਹਿੰਦੇ ਜੇ ਵਿਨ ਕਰਦੇ ਅਸੀਂ ਟਿਕਟ ਲੈ ਕੇ ਵੀ ਆ ਜਾਂਗੇ, ਜਿਵੇਂ ਸਾਡਾ ਕੈਨੇਡਾ 'ਚ ਬਹੁਤ ਕਸਟਮਰ ਨੇ, ਤੇ ਬਟ ਅਸੀਂ ਇਸ 'ਚ ਰੱਖਿਆ। ਤੇ ਓਬਵੀਅਸਲੀ ਪਹਿਲੇ ਨੂੰ ਦੇਖ ਕੇ, ਪਹਿਲੇ 'ਚ ਲੋਕਾਂ ਨੂੰ ਇਹ ਵੀ ਸੀਗਾ, ਹੁੰਦਾ ਵੀ ਹੈ ਕਿ ਇੱਕ ਤਾਂ ਅਸੀਂ ਪਹਿਲੇ ਕਾਇੰਡ ਆਫ ਕੰਪੀਟੀਸ਼ਨ ਵਾਲੇ ਹਾਂ ਜਿਹੜੇ 5000 ਦੇ ਰਹੇ ਹਾਂ, ਤੇ ਉਹਦੇ 'ਚ ਲੋਕਾਂ ਨੂੰ ਹੁੰਦਾ ਕਿ ਇਹਨਾਂ ਨੇ ਦੇਣਾ ਵੀ ਹੈ ਕਿ ਨਹੀਂ ਦੇਣਾ, ਤੇ ਇਹ ਵੀ ਸੀਗਾ। ਫਿਰ ਥੋੜੀ ਜਿਹੀ ਸਾਨੂੰ ਵੀ ਸੀਗੀ ਕਿ ਸਾਰੇ ਉੱਥੇ ਆਉਣਗੇ ਗੈਦਰਿੰਗ, ਕੋਜ ਅਸੀਂ ਕੋਈ ਸਿੰਗਰ ਕੋਈ ਸੈਲੀਬ੍ਰਿਟੀ ਆਉਂਦਾ ਅਸੀਂ ਉੱਥੇ ਤਾਂ ਚਲੇ ਜਾਂਦੇ ਹਾਂ, ਤੇ ਇਸ ਤਰ੍ਹਾਂ ਦੇ ਕੰਪੀਟੀਸ਼ਨ ਅਗਲੇ ਕਹਿੰਦੇ ਨੇ ਕਿ ਇਹ ਕਾਇੰਡ ਆਫ ਲਾਈਕ ਬੋਰਿੰਗ ਹੋਊਗਾ, ਇਹਨਾਂ ਨੇ ਸਮਾਨ ਵੇਚਣਾ ਉੱਥੇ, ਤੇ ਸਾਡਾ ਇੱਦਾਂ ਨਹੀਂ ਹੈ ਕਿ ਇਸ ਕਾਇੰਡ ਆਫ ਫੁੱਲ ਐਂਟਰਟੇਨਮੈਂਟ ਜਿੱਥੇ ਬੱਚਿਆਂ ਦਾ ਗਿੱਧਾ ਭੰਗੜਾ ਪਾਰਟੀਸਪੈਂਟਾਂ ਨੇ ਆਪ ਵੀ ਉਸ ਚ ਪਾਰਟੀਸਪੇਟ ਕੀਤਾ, ਕਿਉਂਕਿ ਓਬਵੀਅਸਲੀ ਉਹਨਾਂ ਦੇ ਪਹਿਲਾਂ ਜੋ ਬਾਡੀ ਲੈਂਗੁਏਜ ਸੀ ਹੁਣ ਦੀ ਬਾਡੀ ਲੈਂਗੁਏਜ 'ਚ ਫਰਕ ਪਿਆ, ਤੇ ਉਹਨਾਂ ਨੇ ਪਾਰਟੀਸਪੇਟ ਕੀਤਾ, ਡਾਂਸ ਵੀ ਕੀਤਾ, ਸਾਰਾ ਕੁਛ, ਤੇ ਇਹ ਫੁੱਲ ਫਲੈਸ਼ ਉੱਥੇ ਖਾਣਾ ਵੀ ਹੈ। ਅਸੀਂ ਇਸ ਇਵੈਂਟ ਦਾ ਨਾਂ ਵੀ ਰੱਖਿਆ ਯੂਅਰ ਲਾਸਟ ਡਾਇਟ, ਬੜਾ ਕੁਛ ਅਜਿਹਾ ਨਾਂ ਹੈ ਕਿ ਯੂਅਰ ਲਾਸਟ ਡਾਇਟ ਕੀ ਗੱਲ, ਹੁਣ ਤੋਂ ਖਾਣਾ ਨਹੀਂ। ਇਹਦੇ 'ਚ ਉਹੀ ਉਸੀ ਡੈਫੀਨੇਸ਼ਨ ਨੂੰ ਅਸੀਂ ਚੇਂਜ ਕਰਦੇ ਹਾਂ ਕਿ ਯੂਅਰ ਲਾਸਟ ਡਾਇਟ ਮਤਲਬ ਕਿ ਲਾਸਟ ਡਾਇਟ, ਅਸੀਂ ਡਾਇਟ ਦੀ ਅਲੱਗ ਡੈਫੀਨੇਸ਼ਨ ਬਣਾਈ ਹੈ। ਅਸੀਂ ਇਹੀ ਦੱਸਦੇ ਹਾਂ ਕਿ ਡਾਇਟ ਦਾ ਮਤਲਬ ਇਹ ਨਹੀਂ ਭੁੱਖੇ ਰਹਿਣਾ, ਘੱਟ ਖਾਣਾ, ਉਬਲਿਆ ਖਾਣਾ, ਟੇਸਟਲੈਸ ਖਾਣਾ, ਡਾਇਟ ਦਾ ਮਤਲਬ ਖੁਰਾਕ, ਤੇ ਹਰ ਇੱਕ ਦੀ ਡਿਫਰੈਂਟ ਖੁਰਾਕ ਹੈ। ਤੇ ਉੱਥੇ ਅਸੀਂ ਫੁੱਲ ਫਲੈਸ਼ 4-course ਮੀਲ ਚੱਲਦਾ, ਇਹ ਨਹੀਂ ਹੈ ਕਿ ਉੱਥੇ ਘਾਹ ਫੂਸ ਜਾਂ ਇੱਦਾਂ ਦੀਆਂ ਚੀਜ਼ਾਂ ਖਵਾਵਾਂਗੇ। ਤਾਂ ਬਹੁਤ ਵਧੀਆ ਗਿਆ ਜੀ, ਤੇ ਇਸ ਵਾਰ ਅਸੀਂ ਜ਼ਿਆਦਾ ਐਕਸਾਈਟਿਡ ਹੈ ਕਿ ਹੁਣ ਉਸ ਤੋਂ ਵੀ ਵੱਡਾ ਜਾਊਗਾ ਜੀ।
ਜੀ ਸੋ ਸੁਨੀਲ ਜੀ ਬਿਲਕੁਲ ਸਹੀ ਕਿਹਾ ਤੁਸੀਂ, ਜਦੋਂ ਨਾ ਅਸਲ ਚ ਵੇਟ ਲਾਸ ਦੀ ਗੱਲ ਆਉਂਦੀ ਹੈ ਜਾਂ ਜਦੋਂ ਸਾਡੀਆਂ ਬੀਬੀਆਂ ਭੈਣਾਂ ਦੇ ਵਿੱਚ ਤਾਂ ਇਹ ਆਮ ਤੌਰ ਤੇ ਹੁੰਦਾ ਵੀ ਉਹ ਭੁੱਖੀਆਂ ਰਹਿਣਾ ਸ਼ੁਰੂ ਕਰ ਦਿੰਦੀਆਂ ਹਨਾ, ਡਾਇਟ ਤੇ ਚਲੇ ਜਾਂਦੀਆਂ, ਉਹਨਾਂ ਨੂੰ ਲੱਗਦਾ ਵੀ ਨਹੀਂ ਹਨਾ ਵੀ ਭੁੱਖੇ ਰਹਿ ਕੇ ਮੈਂ ਆਪਣਾ ਜਿਹੜਾ ਵੇਟ ਆ ਉਹ ਈਜ਼ੀ ਘਟਾ ਸਕਦੀ ਹਾਂ, ਜਾਂ ਫਿਰ ਚਲੋ ਜਿਵੇਂ ਤੁਸੀਂ ਕਿਹਾ ਵੀ ਟੇਸਟਲੈਸ ਖਾਣਾ ਜਿਹੜਾ ਆ, ਜਿਵੇਂ ਜ਼ਿਆਦਾਤਰ ਇਹ ਇੱਕ ਭਰਮ ਵੀ ਬਣਿਆ ਹੋਇਆ ਵੀ ਫਿੱਕਾ ਖਾਓ ਜਾਂ ਫਿਰ ਇਸ ਤਰ੍ਹਾਂ ਦਾ ਖਾਣਾ ਜਿਹੜਾ ਆ ਉਹ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਚਲੋ ਜ਼ਿਆਦਾ ਮਸਾਲੇਦਾਰ ਖਾਣੇ ਜਿਹੜੇ ਉਹ ਵੈਸੇ ਵੀ ਚਲੋ ਕਿਸੇ ਦੇ ਲਈ ਵੀ ਸਹੀ ਨਹੀਂ ਹੁੰਦੇ, ਪਰ ਟੇਸਟਲੈਸ ਖਾਣਾ ਖਾ ਕੇ ਜਾਂ ਭੁੱਖੇ ਰਹਿ ਕੇ ਜਿਹੜਾ ਵੇਟ ਘਟਾਉਣ ਦੀ ਜਿਹੜੀ ਗੱਲ ਉਹ ਕਿੰਨੀ ਕੁ ਸਹੀ ਆ, ਤੁਸੀਂ ਕੀ ਮੰਨਦੇ
ਹੋ? ਦੇਖੋ ਉਹ ਆਪਾਂ ਥੋੜਾ ਜਿਹਾ ਘਟਾ ਲੈਂਦੇ ਹਾਂ, ਉਹ ਵਾਟਰ ਵੇਟ ਹੁੰਦਾ ਬਾਡੀ ਚ, ਉਸ ਤੋਂ ਬਾਅਦ ਉਹ ਉਨੀ ਸਪੀਡ ਨਾਲ ਵਾਪਿਸ ਆਉਣ ਨੂੰ ਆਉਂਦਾ। ਕੌਜ ਕੀ ਹੁੰਦਾ ਕਿ ਇੱਕ ਤਾਂ ਤੁਸੀਂ ਉਹਨੂੰ ਆਪਣਾ ਥੋੜਾ ਜਿਹਾ ਘਟਾ ਲੈਂਦੇ ਹੋ, ਫਿਰ ਉਸ ਤੋਂ ਬਾਅਦ ਸਾਡੇ ਤੋਂ ਕੰਟਰੋਲ ਨਹੀਂ, ਜਿਹਨੂੰ ਬਿੰਜਿੰਗ ਈਟਿੰਗ ਵੀ ਕਹਿੰਦੇ ਆ। ਜਦੋਂ ਆਪਾਂ ਕੁਛ ਦਿਨਾਂ ਬਾਅਦ ਜਾਂ ਐਗਜ਼ਾਮਪਲ ਦੇ ਤੌਰ ਤੇ ਕਹੀਏ, ਕੁਛ ਦਿਨਾਂ ਬਾਅਦ ਆਪਾਂ ਕੋਈ ਚੀਜ਼ ਖਾਂਦੇ ਹਾਂ, ਸਾਨੂੰ ਵੈਸੇ ਹੀ ਸਵਾਦ ਲੱਗਦੀ ਹੈ। ਜਦੋਂ ਆਪਾਂ ਕਹਿੰਦੇ ਨਾ ਕਿ ਹੁਣ ਛੋਲੇ ਵੀ ਬਦਾਮਾਂ ਵਰਗਾ ਟੇਸਟ ਦਿੰਦਾ, ਉਹ ਬੇਸਿਕਲੀ ਇਹੀ ਚੀਜ਼ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਰਿਸਟ੍ਰਿਕਟ ਕਰ ਲੈਂਦੇ ਹਾਂ, ਐਂਡ ਆਫ ਦਾ ਡੇ ਅਸੀਂ ਉਸ ਤੋਂ ਡਬਲ ਖਾਣਾ ਸ਼ੁਰੂ ਕਰ ਦਿੰਦੇ ਹਾਂ ਬੇਧਿਆਨੇ, ਬਿਕੋਜ਼ ਅਸੀਂ ਕਹਿੰਦੇ ਹਾਂ ਕਿ ਠੀਕ ਹੈ 4 ਦਿਨ ਖਾਧੇ ਨਹੀਂ ਤੇ ਅੱਜ ਖਾ ਲੈਂਦੇ ਹਾਂ, ਤੇ ਉਹੀ ਚੀਜ਼ ਕਰਕੇ ਫਿਰ ਇਹਦੇ 'ਚ ਅਸੀਂ ਇਹੀ ਚੀਜ਼ ਆਪਾਂ ਇਹ ਨਹੀਂ ਕਹਿ ਸਕਦੇ ਸਾਰਿਆਂ ਦੇ ਕਿ ਜਿਹੜਾ ਪਤਲਾ ਲੱਗ ਰਿਹਾ ਉਹ ਹੈਲਥੀ ਹੈ। ਕਈ ਵਾਰ ਜਿਹੜੇ ਦੇਖਣ ਚ ਜਿਨ੍ਹਾਂ ਦੀ ਡੀਲ ਡੋਲ ਹੈਵੀ ਹੁੰਦੀ ਆ ਉਹ ਜਿਆਦਾ ਹੈਲਥੀ ਹੁੰਦੇ ਨੇ ਐਸ ਕੰਪੇਅਰ ਟੂ ਦੂਜੇ। ਤੇ ਉਹ ਚੀਜ਼ ਅਸੀਂ ਕਹਿੰਦੇ ਕਿ ਤੁਸੀਂ ਇੰਟਰਨਲ ਕਿੰਨੇ ਕੁ ਸਟਰੋਂਗ ਹੋ। ਤੁਸੀਂ ਕਿਸੇ ਦੇਖੋ ਜਿਹੜੇ ਮਾਡਲ ਹੈ ਮੈਗਜ਼ੀਨ ਮਾਡਲਸ ਨੇ ਜਾਂ ਫਿਲਮ ਸਟਾਰ ਨੇ ਦੇ ਗੈਟ ਪੇਡ ਫੋਰ ਦੈਟ। ਉਹ ਉਹਨਾਂ ਦੀ ਜੇ ਆਪਾਂ ਲਾਈਫ ਸਟਾਈਲ ਨੂੰ ਦੇਖੀਏ ਆਪਾਂ ਬਹੁਤ ਚੰਗੇ ਆ ਉਹਨਾਂ ਤੋਂ, ਕਿਉਂਕਿ ਉਹਨਾਂ ਦੇ ਇੰਨੇ ਜਿਆਦਾ ਰਿਸਟ੍ਰਿਕਸ਼ਨ ਹੁੰਦੀਆਂ, ਇੰਨਾ ਜਿਆਦਾ ਹੁੰਦਾ ਹੈ ਕਿ ਬਟ ਦੈਟਸ ਉਹਨਾਂ ਦਾ ਉਹ ਹੈ ਕੰਮਕਾਰ ਹੈ। ਜੇ ਅਸੀਂ ਆਪਣੀ ਜਰਨਲ ਦੀ ਗੱਲ ਕਰੀਏ ਤੇ ਇਹ ਨਹੀਂ ਹੈ ਕਿ ਅਸੀਂ ਇੱਕ ਲੈਟਸੇ ਜੇ ਅੱਜ ਮੇਰਾ ਲੈਟਸੇ ਕਿਸੇ ਦਾ 100 ਕਿਲੋ ਹੈ ਤੇ ਕੱਲ ਨੂੰ 80 ਹੋ ਜੂਗਾ, ਉਸ ਤੋਂ ਬਾਅਦ ਉਹ ਕਹੂਗਾ ਮੇਰਾ 70 ਹੋ ਜਾਏ, 70 ਤੋਂ ਬਾਅਦ ਇਟਸ ਆਨ ਗੋਇੰਗ ਗੇਮ। ਤੇ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ ਕਿ ਇੱਕ ਹੈਲਥੀ ਅਮਾਊਂਟ ਆਫ ਵੇਟ ਲੂਜ਼ ਕਰੀਏ, ਜਿਸ ਨਾਲ ਤੁਸੀਂ ਆਪਣੇ ਆਪ ਨੂੰ ਫੀਲ ਕਰੋ ਕਿ ਤੁਸੀਂ ਜੋ ਵੀ ਡੇਲੀ ਰੁਝਾਨ ਦੇ ਕੰਮ ਹੈ ਤੁਸੀਂ ਉਹ ਚੰਗੇ ਤਰੀਕੇ ਨਾਲ ਕਰ ਸਕੀਏ। ਤੇ ਇਹਦਾ ਇਹੀ ਸੁਨੇਹਾ ਹੈ ਇਸ ਚੈਲੰਜ ਦਾ, ਇਸ ਕੰਪੀਟੀਸ਼ਨ ਦਾ ਜਾਂ ਇਸ ਸਾਰੇ ਪ੍ਰੋਸੈਸ ਦਾ ਇਹੀ ਹੈ ਕਿ ਇਟਸ ਨਾਟ ਅਬਾਊਟ ਹਾਊ ਯੂ ਕੈਨ ਲੁੱਕ, ਇਟਸ ਅਬਾਊਟ ਹਾਊ ਯੂ ਕੈਨ ਫੀਲ।
ਜੀ ਬਿਲਕੁਲ। ਸੋ ਮੈਨੂੰ ਲੱਗਦਾ ਕਿ ਫਿਟ ਰਹਿਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਜੇ ਵੇਟ ਲਾਸ ਕਰਨਾ ਤੇ ਉਹ ਸਿਰਫ ਆਪਾਂ ਆਪਣੀ ਫਿਟਨੈਸ ਨੂੰ ਲੈ ਕੇ
ਬਿਲਕੁਲ ਜੀ ਬਿਲਕੁਲ
ਅਵੇਅਰ ਹੋ ਕੇ ਕਰੀਏ, ਹਨਾ। ਅੱਛਾ, ਤੁਸੀਂ ਗੱਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਤੁਸੀਂ ਪ੍ਰੋਗਰਾਮ ਜਿਹੜਾ ਰੱਖਿਆ ਜਿਹਦੇ ਵਿੱਚ ਇਹ ਚੈਲੰਜ ਦੇ ਵਿੱਚ ਜਿਹੜੇ ਜੇਤੂ ਰਹਿਣੇ ਆ ਤੁਸੀਂ ਉਹਨਾਂ ਨੂੰ ਸਨਮਾਨਿਤ ਵੀ ਕਰਨਾ ਹੈ, ਤੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਜੇਕਰ ਸਾਡੇ ਕੋਈ ਸੁਣਨ ਵਾਲੇ ਆ ਉਹ ਇੰਟਰਸਟਡ ਹੋਣ, ਉਹਨਾਂ ਦੀ ਦਿਲਚਸਪੀ ਹੋਵੇ, ਉਹ ਕਿਸ ਤਰ੍ਹਾਂ ਸ਼ਾਮਲ ਹੋ ਸਕਦੇ ਉਸ ਪ੍ਰੋਗਰਾਮ ਦੇ ਵਿੱਚ? ਰੂਪ ਰੇਖਾ ਤੁਸੀਂ ਦੱਸਦੀ ਵੀ ਉੱਥੇ ਖਾਣਾ ਵੀ ਹੋਣਾ ਹੈ, ਡਾਇਟ ਦੀ ਗੱਲ ਤੁਸੀਂ ਕਰਦੀ ਆ
ਜੀ ਜੀ,
ਪਰ ਨਹੀਂ ਤੁਸੀਂ ਫੇਰ ਵੀ ਥੋੜਾ
ਜਿਹਾ ਨਹੀਂ ਬਿਲਕੁਲ ਜੀ, ਜੇ ਕੋਈ ਹੈ ਆਪਣੇ ਚੋ ਸੋਚ ਰਹੇ ਨੇ ਕਿ ਸਾਨੂੰ ਇਹਦੇ ਬਾਰੇ ਥੋੜੀ ਜਿਆਦਾ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਸਾਨੂੰ ਲੱਗੇ ਕਿ ਕੀ ਚੀਜ਼ ਹੈ ਜਾਂ ਅਸੀਂ ਉੱਥੇ ਲੋਕਾਂ ਨੂੰ ਐਕਚੁਅਲ ਦੇਖੀਏ ਜਿਨ੍ਹਾਂ ਨੇ ਲੂਜ਼ ਕੀਤਾ, ਸੋ ਇਸ ਰਾਈਟ ਓਪਰਚੁਨਿਟੀ ਜੇ ਤੁਸੀਂ ਉੱਥੇ ਪਾਰਟ ਬਣਨਾ ਚਾਹੁੰਦੇ ਹੋ ਉਸ ਇਵੈਂਟ ਦਾ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਉੱਥੋਂ ਤੁਸੀਂ ਆਪਣੇ ਪਾਸੇ ਦਾ ਟਿਕਟ ਕਲੈਕਟ ਕਰ ਸਕਦੇ ਹੋ। ਇਸ ਉੱਥੇ ਲਿਮਿਟਿਡ ਸੀਟਸ ਅਸੀਂ ਰੱਖ ਕੇ, ਕਿਉਂਕਿ ਹਰ ਇੱਕ ਵੈਨਿਊ ਦੀ ਲਿਮਿਟੇਸ਼ਨ ਹੁੰਦੀ ਹੈ ਤੇ ਅਸੀਂ ਵੀ ਨਹੀਂ ਚਾਹੁੰਦੇ ਕਿ ਉੱਥੇ ਇੰਨੇ ਜ਼ਿਆਦਾ ਹੋ ਜਾਣ ਜਿਹਨਾਂ ਨੂੰ ਅਸੀਂ ਅਕੋਮੋਡੇਟ ਹੀ ਨਾ ਕਰ ਪਾਈਏ, ਬਿਕੋਜ਼ ਇਟਸ ਗੋਇੰਗ ਟੂ ਬੀ ਲਾਈਕ ਐਂਟਰਟੇਨਮੈਂਟ ਪਲੱਸ ਇੱਕ ਤਰ੍ਹਾਂ ਦਾ ਇੱਕ ਦੂਜੇ ਨੂੰ ਆਪਾਂ ਨੂੰ ਗੱਲਬਾਤ ਕਰਨ ਦਾ ਵੀ ਮੌਕਾ ਮਿਲ ਸਕੇ। ਤੇ ਉੱਥੇ ਪ੍ਰੋਪਰਲੀ ਤੁਸੀਂ ਆ ਸਕਦੇ ਹੋ, ਉੱਥੇ ਜਿਹੜੇ ਕਸਟਮਰ ਨੇ ਜਿਨ੍ਹਾਂ ਨੇ ਲੂਜ਼ ਕੀਤਾ ਐਕਚੁਅਲ ਉਹਨਾਂ ਦੀ ਜਵਾਨੀ ਆਪਾਂ ਸੁਣ ਸਕਦੇ ਹਾਂ, ਕੁਛ ਉੱਥੇ ਉਹ ਵੀ ਹੋਣਗੇ ਜਿਹੜੇ ਸਾਡੇ ਪੁਰਾਣੇ ਕਸਟਮਰ ਜਿਨ੍ਹਾਂ ਨੇ ਸਾਲ ਸਾਲ ਦੋ ਦੋ ਸਾਲ ਪਹਿਲਾਂ ਲੂਜ਼ ਕੀਤਾ ਸੀ ਤੇ ਉਹ ਵੀ ਦੱਸਣਗੇ ਕਿ ਤੁਹਾਨੂੰ ਕਿ ਉਹਨਾਂ ਨੇ ਕਿੱਦਾਂ ਮੇਨਟੇਨ ਕੀਤਾ, ਪਲੱਸ ਉੱਥੇ ਜਿਹੜਾ ਸਸਪੈਂਸ ਰੱਖ ਕੇ ਆਪਾਂ ਵਿਨਰ ਚੂਜ਼ ਕਰਾਂਗੇ ਤੇ ਉਹਦੇ ਚ ਸਾਰਾ ਤੁਸੀਂ ਆ ਸਕਦੇ ਹੋ। ਉਹਦੇ ਲਈ ਤੁਸੀਂ ਕੰਟੈਕਟ ਕਰ ਲਿਓ ਸਾਡੇ ਨੰਬਰ ਤੇ ਉੱਥੋਂ ਫਿਰ ਤੁਹਾਨੂੰ ਅਸੀਂ ਦੱਸ ਦਾਂਗੇ ਅੱਗੇ ਡਾਇਰੈਕਟ ਕਿਵੇਂ।
ਸੋ ਸੁਨੀਲ ਜੀ, ਪਿਛਲੀ ਵਾਰ ਜਿਵੇਂ ਮੈਨੂੰ ਲੱਗਦਾ ਕਿ ਤੁਸੀਂ ਇਹ ਵੀ ਤਰੀਕਾ ਅਪਣਾਇਆ ਸੀਗਾ ਕਿ ਜੇਕਰ ਕੋਈ ਵੇਟ ਸੇਮ ਜਿਵੇਂ ਲੋਸ ਕਰਨ ਦਾ ਜਿਹੜਾ ਉਹਨਾਂ ਦੀ ਪਰਸੈਂਟੇਜ ਜਿਹੜੀ ਉਹ ਸੇਮ ਰਹਿੰਦੀ, ਹੋ ਸਕਦਾ ਕਿ ਦੋ ਜਣਿਆਂ ਨੇ
ਦੇਖੋ ਉਹਦੇ ਲਈ ਹੁੰਦੇ ਬਹੁਤ ਘੱਟ ਚਾਂਸ ਨੇ, ਬਿਕੋਜ਼ ਇਸ ਚ ਅਸੀਂ ਪੁਆਇੰਟਸ ਚ ਚਲੇ ਜਾਂਦੇ ਹਾਂ, ਇੱਕ ਪੁਆਇੰਟ ਅੱਗੇ ਲੈ ਲੈਂਦੇ ਹਾਂ, ਉਹਦੇ ਨਾਲ ਚੂਜ਼ ਕਰਨਾ ਇੰਨਾ ਔਖਾ ਨਹੀਂ ਹੁੰਦਾ ਤੇ ਕਿਉਂਕਿ ਕਿਲੋ ਓਬਵੀਅਸਲੀ ਕਿਲੋ ਇਜ਼ ਅ ਬਿਗ ਫਿਗਰ 1 2 3 4। ਤੇ ਇਹਦੇ ਚ ਕੀ ਲਾਸਟ ਟਾਈਮ ਕੀ ਕੀਤਾ ਸੀ, ਅਸੀਂ ਲਾਸਟ ਟਾਈਮ ਸਾਡੇ ਜਿਹੜੇ 3 ਵਿਨਰ ਸੀ ਉਹ ਬੜੇ ਕਲੋਜ਼ ਸੀਗੇ ਇੱਕ ਦੂਸਰੇ ਨਾਲ ਤੇ ਉਹਨਾਂ ਦਾ ਪੁਆਇੰਟਾਂ ਦਾ ਫਰਕ ਸੀਗਾ, ਤੇ ਅਸੀਂ ਇਸ ਕਰਕੇ ਪਹਿਲੇ ਵਿਨਰ ਨੂੰ ਅਸੀਂ 3000 ਦਿੱਤਾ, ਦੂਸਰੇ ਤੀਸਰੇ ਨੂੰ ਅਸੀਂ $1000 ਦਿੱਤਾ, ਅਸੀਂ ਡਿਵਾਈਡ ਕਰਤਾ ਸੀ। ਬਟ ਇਸ ਵਾਰ ਉਹ ਲਾਸਟ ਟਾਈਮ ਕੀਤਾ ਸੀ, ਇਸ ਵਾਰ ਸਾਡੀ ਇਦਾਂ ਦੀ ਕੋਈ 100% ਪਲੈਨਿੰਗ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਹੀ ਚੱਲਾਂਗੇ, ਇਸ ਡਿਪੈਂਡ ਟੋਟਲੀ ਜਦੋਂ ਸਾਡੇ ਕੋਲ ਰਿਜ਼ਲਟ ਆ ਜਾਣਗੇ ਉਸ ਵੇਲੇ ਦੇਖਾਂਗੇ ਕਿ ਅਸੀਂ ਕਿੱਦਾਂ ਕਰਨਾ। ਬਿਕੋਜ਼ ਜਦੋਂ ਅਸੀਂ ਪਾਰਟਿਸਪੈਂਟ ਤੋਂ ਇੱਕ ਐਗਰੀਮੈਂਟ ਸਾਈਨ ਕਰਾਇਆ ਸੀ, ਅਸੀਂ ਉਹਦੇ ਚ ਵੀ ਕਲੀਅਰਲੀ ਕੀਤਾ ਸੀ ਕਿ ਇਸ ਟੋਟਲੀ ਅਪ ਟੂ ਆਵਰ ਟੀਮ ਤੇ ਸਾਡਾ ਇਹ ਡਿਸੀਜਨ ਹੋਊਗਾ ਕਿ ਅਸੀਂ ਉਸਨੂੰ ਡਿਵਾਈਡ ਕਰਾਂਗੇ ਜਾਂ ਅਸੀਂ ਉਸਨੂੰ ਇੱਕ ਅਮਾਊਂਟ ਇੱਕ ਹੀ ਬੰਦੇ ਨੂੰ ਦੇਵਾਂਗੇ। ਉਹ ਉਸ ਵੇਲੇ ਦੇ ਹਿਸਾਬ ਨਾਲ ਦੇਖਦੇ ਹਾਂ ਕਿ ਕਿਹੜਾ ਕਿਸ ਤਰ੍ਹਾਂ ਜਾ ਰਿਹਾ, ਕਿਹੜੇ ਜੇ ਤਾਂ ਲੀਡਸ ਕਾਫੀ ਪੁਆਇੰਟ ਕਾਫੀ ਜ਼ਿਆਦਾ ਹੈ ਤਾਂ ਓਬਵੀਅਸਲੀ ਹੀ ਇਜ਼ ਦਾ ਵਿਨਰ, ਵਿਨਰ ਇੱਕੋ ਹੀ ਹੁੰਦਾ। ਬਟ ਜੇ ਦੂਸਰੇ ਪਾਸੇ ਦੇਖੀਏ ਕਿ ਮਿਹਨਤ ਉਹ ਬਰਾਬਰ ਬਰਾਬਰ ਆਈ ਹੈ ਕਿ ਬਹੁਤ ਪੁਆਇੰਟ ਦਾ ਫਰਕ ਹੈ, ਮੇ ਬੀ ਉਸਨੂੰ ਕਰ ਸਕਦੇ ਹਾਂ, ਬਟ ਇਟਸ ਟੋਟਲੀ ਅਪ ਟੂ ਅਸ। ਇਹ ਕਾਇੰਡ ਆਫ ਸਰਪ੍ਰਾਈਜ਼ ਹੀ ਹੈ ਸਾਰਿਆਂ ਲਈ ਕਿ ਬਟ 5000 ਅਸੀਂ ਦੇਣਾ, ਇਹ ਨਹੀਂ ਹੈ ਕਿ ਅਸੀਂ 500 ਕਰ ਦਾਂਗੇ, ਇੰਨਾ ਵੀ ਪ੍ਰਾਈਜ਼ ਮਨੀ ਨੂੰ ਨਹੀਂ ਦੇਖਾਂਗੇ। ਤੇ ਜਾਂ 2 ਚ ਜਾਂ 1 ਚ ਜਾਂ ਅਸੀਂ 3 ਚ, ਉਹ ਟੋਟਲੀ ਡਿਪੈਂਡ ਹੈ ਕਿ ਉਸ ਵੇਲੇ ਦੇ ਹਿਸਾਬ ਨਾਲ ਕਿਵੇਂ ਕਰਦੇ ਹਾਂ।
ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਆਸਟ੍ਰੇਲੀਆ ਭਰ ਤੋਂ ਇਸ ਵਾਰ ਇਸ ਚੈਲੰਜ ਦੇ ਵਿੱਚ ਪ੍ਰਤੀਯੋਗੀ ਜਿਹੜੇ ਉਹ ਸ਼ਾਮਲ ਹੋਏ ਆ, ਇਵਨ ਬਾਹਰੋਂ ਆਉਣ ਲਈ ਵੀ ਤਿਆਰ
ਸੀ,
ਤੇ ਜਿਹੜੇ ਆਸਟ੍ਰੇਲੀਆ ਭਰ ਤੋਂ ਜਿਹੜੇ ਪ੍ਰਤੀਯੋਗੀ ਇਸ ਚੈਲੰਜ ਦੇ ਵਿੱਚ ਆਲਰੇਡੀ ਪਾਰਟੀਸਿਪੇਟ ਕਰ ਰਹੇ ਆ, ਉਹਨਾਂ ਦੇ ਲਈ ਕੀ ਉਹ ਪ੍ਰੋਗਰਾਮ ਦੇ ਵਿਚ ਉਹ ਉਸ ਵੇਲੇ ਹਾਜ਼ਰ ਹੋਣਗੇ?
ਜੀ ਬਿਲਕੁਲ ਜੀ ਬਿਲਕੁਲ, ਸਾਰੇ ਐਕਸਾਈਟਿਡ ਨੇ, ਸਾਰੇ ਹੀ ਆਉਣ ਨੂੰ ਤਿਆਰ ਨੇ ਤੇ ਉਹਨਾਂ ਨੂੰ ਐਕਚੁਅਲੀ ਜਿਹੜੇ ਬਾਹਰ ਸੀਗੇ ਉਹਨਾਂ ਨੂੰ ਅਸੀਂ ਇੱਕ ਸੈਂਪਲ ਵੀਡੀਓਜ਼ ਭੇਜਤੀਆਂ ਸੀ, ਬਿਕੋਜ਼ ਲਾਸਟ ਟਾਈਮ ਸਾਡੇ ਕੋਲ ਸੈਂਪਲ ਵੀਡੀਓਜ਼ ਆ ਗਈਆਂ ਸੀ ਤੇ ਉਹਨਾਂ ਨੂੰ ਅਸੀਂ ਸੈਂਪਲ ਵੀਡੀਓ ਬਣਾਈ ਸੀ ਤੇ ਉਹਨਾਂ ਨੇ ਉਸੇ ਤਰ੍ਹਾਂ ਆਪਣੇ ਪਾਰਟਨਰ ਜਾਂ ਆਪਣੇ ਕਿਸੇ ਨੂੰ ਕਹਿ ਕੇ ਉਹ ਸੈਂਪਲ ਵੀਡੀਓ ਸਾਨੂੰ ਉਸੇ ਤਰ੍ਹਾਂ ਭੇਜੀ ਵਿਦ ਤੇ ਉਹ ਉਸ ਦਿਨ ਉੱਥੇ ਆਣਗੇ, ਜਰੂਰ ਆਣਗੇ ਤੇ ਉਹ ਵੀ ਉਹਦਾ ਹਿੱਸਾ ਬਣਨ ਲਈ ਬੜੇ ਐਕਸਾਈਟਿਡ ਨੇ, ਸਾਰਿਆਂ ਨੇ ਟਿਕਟਾਂ ਬੁੱਕ ਕਰਾ ਲਈਆਂ ਆਪਣੀਆਂ।
ਸੋ ਤੁਸੀਂ ਹੁਣ ਮੈਨੂੰ ਲੱਗਦਾ ਵੀ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸੋ ਕਿ ਇਹ ਜਿਹੜਾ ਇਵੈਂਟ ਹੈ ਕਿੱਥੇ ਹੋਣਾ ਹੈ, ਕੀ ਟਾਈਮਿੰਗ ਹੋਊਗੀ ਉਹਦੀ?
ਜੀ ਜੀ, ਇਹ 17th of November ਨੂੰ ਹੈ, 17 November ਨੂੰ ਕ੍ਰੇਗੀਬਨ PVR ਰਿਸੈਪਸ਼ਨ ਸੈਂਟਰ ਹੈ ਕ੍ਰੇਗੀਬਨ ਦੇ ਵਿੱਚ, ਉੱਥੋਂ ਆਪਾਂ 6 ਵਜੇ ਤੋਂ ਆਨਵਰਡ ਇਸ ਨੂੰ ਐਗਜੈਕਟ ਅਸੀਂ ਟਾਈਮ ਤੇ ਸ਼ੁਰੂ ਕਰ ਦਾਂਗੇ 6 ਵਜੇ, 6 ਤੋਂ ਆਨਵਰਡ ਚੱਲੂਗਾ, ਮੇ ਬੀ ਅਰਾਊਂਡ 9 o'clock ਤੱਕ 2 ਜਾਂ 3 ਘੰਟੇ ਦਾ ਪ੍ਰੋਗਰਾਮ ਹੈ ਮੈਕਸੀਮਮ। ਪਿਛਲੀ ਵਾਰ ਸੀਗਾ 9 ਵਜੇ ਅਸੀਂ ਫਿਨਿਸ਼ ਕਰਤਾ ਸੀ, ਪਰ 11 ਵਜੇ ਤੱਕ ਸਾਰੇ ਗਿੱਧਾ ਭੰਗੜਾ ਚੱਲਦਾ ਰਿਹਾ ਸਾਡਾ, ਤੇ ਬਿਕੋਜ਼ ਇਟਸ ਅ ਫੈਮਿਲੀ ਫਨ, ਅਸੀਂ ਇਹ ਨਹੀਂ ਹੈ ਕਿ ਕੋਈ ਮਤਲਬ ਕਹਿਣ ਦਾ ਕਿ ਅਸੀਂ ਲੋਕ ਨੀ ਇਕੱਠੇ ਕਰਦੇ ਉੱਥੇ, ਅਸੀਂ ਉਹੀ ਕਰਦੇ ਕੁਆਲਿਟੀ ਪੀਪਲ ਦੇ ਕਮਿੰਗ ਦੇ, ਆਲ ਫੈਮਿਲੀਜ਼ ਪੀਪਲ ਦੇ ਕਮਦੇ ਆ, ਤੇ ਇਹ ਆਪਾਂ 9 ਵਜੇ ਤੱਕ ਫਿਨਿਸ਼ ਕਰ ਦਿੰਦੇ ਹੁੰਦੇ ਆ, 6 ਵਜੇ ਇਹਦੀ ਸਟਾਰਟਿੰਗ ਐਗਜੈਕਟ
ਜੀ। ਸੋ ਦੋਸਤੋ 17 November ਨੂੰ PVR ਰਿਸੈਪਸ਼ਨ ਸੈਂਟਰ ਜਿਹੜਾ ਕ੍ਰੇਗੀਬਨ ਦੇ ਵਿਚ ਹੈ, ਔਰ 6 ਵਜੇ ਜਿਵੇਂ ਸੁਨੀਲ ਵਰਮਾ ਹੋਰਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਸ਼ੁਰੂ ਹੋਣਾ, ਔਰ ਤੁਸੀਂ ਉੱਥੇ ਜਾ ਕੇ ਉਹਨਾਂ ਲੋਕਾਂ ਦੇ ਨਾਲ ਮਿਲ ਪਾਓਗੇ ਜਿਹੜੇ ਇਸ ਚੈਲੰਜ ਦੇ ਵਿਚ ਜੇਤੂ ਰਹਿਣਗੇ, ਔਰ ਮੈਨੂੰ ਲੱਗਦਾ ਕਿ ਤੁਸੀਂ ਖੁਦ ਮੋਟੀਵੇਟ ਹੋ ਸਕਦੇ ਹੋ, ਜਿਵੇਂ ਸੁਨੀਲ ਵਰਮਾ ਹੋਰਾਂ ਨੇ ਦੱਸਿਆ ਕਿ ਪਿਛਲੇ ਚੈਲੰਜ ਦੇ ਵਿਚ ਬਹੁਤ ਸਾਰੇ ਇਹੋ ਜਿਹੇ ਲੋਕ ਜਿਹੜੇ ਜਿਨ੍ਹਾਂ ਨੇ ਵੇਟ ਲੋਸ ਕੀਤਾ ਸੀਗਾ, ਔਰ ਉਸ ਤੋਂ ਬਾਅਦ ਵੇਟ ਲੂਜ਼ ਕਰਨ ਤੋਂ ਬਾਅਦ ਉਹਨਾਂ ਨੇ ਉੱਥੇ ਪਰਫਾਰਮ ਕੀਤਾ, ਔਰ ਉਹ ਮੋਟੀਵੇਸ਼ਨ ਜਿਹੜੀ ਆ ਉਹਨਾਂ ਦੇ ਵਿਚ ਨਵੀਂ ਤਰ੍ਹਾਂ ਹਨਾ ਪੈਦਾ ਹੋਈ ਹੈ। ਸੋ ਇਸ ਤਰ੍ਹਾਂ ਤੁਸੀਂ ਵੀ ਇਸ ਤਰ੍ਹਾਂ ਮੋਟੀਵੇਟ ਹੋ ਕੇ ਇਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਦਾ ਜਿਹੜਾ ਹਿੱਸਾ ਆ ਉਹ ਬਣ ਸਕਦੇ ਹੋ, ਔਰ ਆਪਣੇ ਅੰਦਰ ਆਪਣਾ ਜਿਹੜਾ ਭਰੋਸਾ ਆ ਉਹ ਵਾਪਸ ਲਿਆ ਸਕਦੇ ਹੋ। ਸੁਨੀਲ ਜੀ, ਜਾਣ ਤੋਂ ਪਹਿਲਾਂ ਕੁਝ ਹੋਰ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਜ਼ਰੂਰ
ਜ਼ਰੂਰ ਜੀ, ਬਸ ਇਹੀ ਹੈ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਮੋਟੀਵੇਸ਼ਨ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਹੋਰ ਇਹਦੇ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਇਸ ਕਨੇ ਵੀ ਰਾਈਟ ਓਪਰਚੁਨਿਟੀ, ਕਿਉਂਕਿ ਕੀ ਹੁੰਦਾ ਕਿ ਜਦੋਂ ਅਸੀਂ ਕਿਸੇ ਦੇ ਜਿਹਨੇ ਲੂਜ਼ ਕੀਤਾ ਐਕਚੁਅਲ ਉਹਦੇ ਮੂੰਹ ਤੋਂ ਉਹਦੀ ਕਹਾਣੀ ਸੁਣਦੇ ਹਾਂ ਤਾਂ ਸਾਨੂੰ ਉਸ ਬਾਰੇ ਕੌਨਫੀਡੈਂਸ ਵੀ ਆ ਜਾਂਦਾ, ਸਾਨੂੰ ਉਸ ਬਾਰੇ ਪਤਾ ਵੀ ਲੱਗਦਾ, ਤੇ ਇਹ ਇਵੈਂਟ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਬੋਰਿੰਗ ਕਾਇੰਡ ਆਫ ਸੈਮੀਨਾਰ ਹੋਊਗਾ, ਉੱਥੇ ਅਸੀਂ ਕੋਈ ਪ੍ਰੋਡਕਟ ਨਹੀਂ ਸੈਲ ਕਰਾਂਗੇ, ਕੁਛ ਨਹੀਂ ਸੈਲ ਕਰਾਂਗੇ, ਕਿਉਂਕਿ ਇਸ ਕੋਨੇ ਵੀ ਪ੍ਰੋਪਰ ਆਰਗਨਾਈਜ਼ ਇਵੈਂਟ ਹੋਊਗਾ, ਤੇ ਉੱਥੇ ਆਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਐਕਚੁਅਲ ਲੋਕਾਂ ਨੇ ਲੂਜ਼ ਕੀਤਾ ਤੇ ਉਹਨਾਂ ਦੇ ਆਪ ਦੇ ਕੀ ਵਿਚਾਰ ਨੇ, ਦਾ ਉਹਨਾਂ ਦੀ ਆਪ ਦੀ ਐਨਰਜੀ ਕੀ ਹੈ, ਤੇ ਜਰੂਰ ਆਪਾਂ ਮਿਲਦੇ ਹਾਂ ਸਾਰੇ ਤੇ ਇੱਕ ਦੂਜੇ ਦਾ ਸਾਥ ਦੇ ਕੇ ਅੱਗੇ ਹੈਲਦੀ ਲਾਈਫ ਸਟਾਈਲ ਨੂੰ ਸ਼ੁਰੂ ਕਰਦੇ ਹਾਂ।
ਅਸੀਂ ਤਾਂ ਚਾਹੁੰਦੇ ਇਹ ਵੀ ਸੀ ਕਿ ਅੱਜ ਸਾਡੇ ਨਾਲ ਕੁਛ ਉਹ ਪ੍ਰਤੀਯੋਗੀ ਜਿਹੜੇ ਪਿਛਲੇ ਚੈਲੰਜ ਦਾ ਹਿੱਸਾ ਰਹੇ ਹੈ ਨਾ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰੀਏ, ਜਾਂ ਫਿਰ ਜਿਹੜੇ ਇਸ ਵੇਲੇ ਵੀ ਚੈਲੰਜ ਦਾ ਹਿੱਸਾ ਬਣੇ ਹੋਏ ਆ, ਕਿਸ ਤਰ੍ਹਾਂ ਉਹ ਫੀਲ ਕਰ ਰਹੇ ਆ ਔਰ ਕਿਸ ਤਰ੍ਹਾਂ ਦਾ ਉਤਸ਼ਾਹ ਉਹਨਾਂ ਦੇ ਅੰਦਰ ਹੈਗਾ, ਉਹ ਵੀ ਅਸੀਂ ਤਜਰਬਾ ਜ਼ਰੂਰ ਜਾਣਨਾ ਚਾਹੁੰਦੇ ਹੁੰਦੇ ਆ, ਤਾਂ ਕਿ ਸਾਡੇ ਸਰੋਤੇ ਜਿਹੜੇ ਉਹ ਵੀ ਮੋਟੀਵੇਟ ਹੋਣ ਤੋਂ ਸੁਣ ਕੇ ਜ਼ਿਆਦਾ।
ਨਹੀਂ, ਮੈਂ ਮੈਸੇਜ ਕੀਤਾ ਸੀਗਾ ਗਰੁੱਪ ਦੇ ਵਿੱਚ ਜਿੰਨੇ ਵੀ ਜੁਆਇਨ ਕਰ ਰਹੇ ਤੇ ਉਹੀ ਮੈਂ ਮੈਸੇਜ ਦੇਖ ਰਿਹਾ ਸੀਗਾ, ਮੈਨੂੰ ਮੈਸੇਜ ਆ ਰਹੇ ਸੀ ਕਿ ਅਸੀਂ ਔਨ ਏਅਰ ਆ ਜਾਈਏ।
ਜੀ ਬਿਲਕੁਲ, ਅਸੀਂ ਲੈ ਸਕਦੇ ਆ ਜੇ ਤੁਸੀਂ ਸਾਡੇ ਨਾਲ ਉਹ ਆਉਣਾ ਚਾਹੁੰਦੇ ਆ। 02-85-99-28-11 ਸਾਡਾ ਨੰਬਰ ਹੈ, ਇਸ ਨੰਬਰ ਦੇ ਉੱਤੇ ਕਾਲ ਕਰਕੇ ਅਸੀਂ ਉਹਨਾਂ ਦਾ ਵੀ ਤਜਰਬਾ ਜਿਹੜਾ ਆ ਉਹ ਜ਼ਰੂਰ ਜਾਣ ਸਕਦੇ ਆ। ਸੋ ਸੁਨੀਲ ਵਰਮਾ ਹੋਰਾਂ ਨੇ ਤਾਂ ਇੱਕ ਲੰਬੀ ਜਾਣਕਾਰੀ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕੀਤੀ ਆ, ਪਰ ਅਸੀਂ ਚਾਹਾਂਗੇ ਜੀ ਕਿ ਜਿਹੜੇ ਸਾਡੇ ਨਾਲ ਇਸ ਚੈਲੰਜ ਦੇ ਵਿੱਚ ਜੁੜੇ ਹੋਏ ਨੇ ਹਨਾ ਲੋਕ, ਉਹ ਜ਼ਰੂਰ ਸਾਂਝ ਪਾਉਣ, ਤਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਆ ਉਹ ਵੀ ਪ੍ਰੇਰਿਤ ਹੋ ਸਕਣ। ਸੋ ਉਡੀਕ ਕਰਾਂਗੇ ਉਹਨਾਂ ਦੀ ਕਾਲ ਦੀ, ਔਰ ਜਦੋਂ ਤੱਕ ਉਹਨਾਂ ਦੀ ਕਾਲ ਅਸੀਂ ਲੈਂਦੇ ਹਾਂ ਉਦੋਂ ਤੱਕ ਅਸੀਂ ਸੁਨੀਲ ਵਰਮਾ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਜ਼ਰੂਰ ਜਾਰੀ ਰੱਖਾਂਗੇ। ਸੋ ਸੁਨੀਲ ਜੀ, ਜਦੋਂ ਪਹਿਲੀ ਵਾਰ ਤੁਸੀਂ ਇਹ ਸ਼ੁਰੂਆਤ ਕੀਤੀ ਸੀਗੀ ਹਨਾ, ਪਹਿਲੀ ਵਾਰ ਇੱਦਾਂ ਸੋਚਿਆ ਨੀ ਹੋਣਾ ਕਿ ਜਿਹੜਾ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੋਊਗਾ ਇਸ ਚੈਲੰਜ ਨੂੰ ਲੈ ਕੇ ਹਨਾ, ਔਰ ਹੁਣ ਤੁਹਾਡਾ ਇਹ ਦੂਸਰਾ ਪੜਾਅ ਆ, ਇਸ ਦੂਸਰੇ ਪੜਾਅ ਦੇ ਉੱਤੇ ਤੁਸੀਂ ਜਿਵੇਂ ਦੱਸਿਆ ਕਿ ਪਿਛਲੀ ਵਾਰ 35 ਤੇ ਹੁਣ 70 ਦੇ ਕਰੀਬ ਤੁਸੀਂ ਦੱਸਿਆ
ਹਨਾ
ਜਿਹੜੀਆਂ ਐਂਟਰੀਜ਼ ਆ ਲੋਕਾਂ ਨੇ ਕੀਤੀਆਂ ਆ, ਔਰ ਆਉਣ ਵਾਲੇ ਸਮੇਂ ਨੂੰ ਲੈ ਕੇ ਤੁਸੀਂ ਕਿੰਨੇ ਕੁ ਚਾਹਤ ਹੋ, ਕੀ ਕੋਈ ਚੇਂਜਿਸ ਵੀ ਕੀਤੀਆਂ ਜਾ ਰਹੀਆਂ ਜਾਂ ਮਤਲਬ ਕਿਸ ਤਰ੍ਹਾਂ ਦੀ ਹੋਰ ਪਲੈਨਿੰਗ ਹੈ ਫਿਊਚਰ?
ਜੀ ਬਿਲਕੁਲ ਜੀ, ਪਲੈਨਿੰਗ ਇਹ ਸੀ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਬੈਕ ਟੂ ਬੈਕ ਇਹ ਅਸੀਂ ਦੂਸਰਾ ਚੈਲੰਜ ਕਰ ਲਿਆ, ਪਰ ਤੀਸਰੇ ਚੈਲੰਜ ਅਸੀਂ ਥੋੜਾ ਜਿਹਾ ਡਿਲੇ ਪਾਵਾਂਗੇ। ਉਹ ਡਿਲੇ ਇਸ ਕਰਕੇ ਕਿ ਇਸ ਨੂੰ ਹੋਰ ਜ਼ਿਆਦਾ ਅਸੀਂ ਤਰੀਕੇ ਨਾਲ ਆਰਗੇਨਾਈਜ਼ ਕਰਕੇ ਹੋਰ ਜ਼ਿਆਦਾ ਤਰੀਕੇ ਨਾਲ ਇਸ 'ਚ ਇੰਪਲੀਮੈਂਟ ਕਰਕੇ, ਬਿਕੋਜ਼ ਸਾਨੂੰ ਉਮੀਦ ਹੈ ਕਿ ਨੈਕਸਟ ਚੈਲੰਜ ਸਾਡੇ ਕੋਲ ਹੋਰ ਜ਼ਿਆਦਾ ਪਾਰਟੀਸਪੈਂਟ ਆਣਗੇ। ਮੇ ਬੀ ਅਸੀਂ ਇਹਦੀ ਪ੍ਰਾਈਜ਼ ਮਨੀ ਵੀ ਡਬਲ ਕਰ ਦਈਏ, ਕਿਉਂਕਿ ਪ੍ਰਾਈਜ਼ ਮਨੀ ਬਿਕੋਜ਼ ਹਰ ਇੱਕ ਕੰਪਨੀ ਦੀ ਆਪਣੀ ਆਪਣੀ ਪਾਲਿਸੀ ਹੁੰਦੀ ਹੈ। ਸਾਡੀ ਇਹ ਹੈ ਕਿ ਲੁੱਕ ਆਫਟਰ ਦਾ ਕਸਟਮਰ, ਬਿਜ਼ਨਸ ਆਪੀ ਲੁੱਕ ਆਫਟਰ ਹੋਜੂਗਾ, ਤੇ ਇੰਸਟੈਡ ਆਫ ਸਪੈਂਡਿੰਗ ਔਨ ਡਿਫਰੈਂਟ ਐਡਵਰਟਾਈਜ਼ਮੈਂਟ ਤੇ, ਕਿਉਂ ਨਾ ਅਸੀਂ ਕਸਟਮਰਸ ਨੂੰ ਹੀ ਇੱਕ ਤਰ੍ਹਾਂ ਦਾ ਇੱਕ ਚੈਲੰਜ ਦੇਈਏ ਜਿਹਦੇ ਵਿੱਚ ਓਬਵੀਅਸਲੀ, ਕਿਉਂਕਿ ਜੇ ਤੁਸੀਂ ਕਿਸੇ ਹੋਰ ਤਰੀਕੇ ਨਾਲ ਐਡਵਰਟਾਈਜ਼ ਕਰਦੇ ਹੋ, ਬਿਕੋਜ਼ ਐਡਵਰਟਾਈਜ਼ ਇਟ ਨੋਟ ਚੀਪ, ਤੇ ਇੰਸਟੈਡ ਆਫ ਕਿ ਅਸੀਂ ਬਾਹਰ ਪੈਸੇ ਲਾਣ ਨੂੰ ਉਹਨਾਂ ਤੇ ਲਾਈਏ ਕਿ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਜਾਂ ਸਾਡੇ ਨਾਲ ਮਿਹਨਤ ਕਰ ਰਹੇ ਆ, ਤਾਂ ਨੈਕਸਟ ਚੈਲੰਜ ਦੇ ਵਿੱਚ ਮੇ ਬੀ ਅਸੀਂ ਪ੍ਰਾਈਜ਼ ਮਨੀ ਡਬਲ ਕਰੀਏ, ਬਟ ਇਸ ਨੈਕਸਟ ਚੈਲੰਜ ਨੂੰ ਅਸੀਂ ਨੈਕਸਟ ਈਅਰ ਚ ਕਿਸੇ ਵੇਲੇ ਕਰਾਂਗੇ। ਥੋੜਾ ਟਾਈਮ ਡਿਲੇ ਪਾ ਕੇ ਕਿ ਇਸ ਨੂੰ ਪ੍ਰੋਪਰ ਤਰੀਕੇ ਨਾਲ ਆਰਗੇਨਾਈਜ਼ ਕਰਕੇ, ਪ੍ਰੋਪਰ ਤਰੀਕੇ ਨਾਲ ਪਲੈਨਿੰਗ ਕਰਕੇ, ਤਾਂ ਇਸ ਨੂੰ ਹੋਰ ਜ਼ਿਆਦਾ ਕਿ ਜਿਹੜਾ ਇਵੈਂਟ ਹੈ ਉਸ ਨੂੰ ਵੀ ਹੋਰ ਜ਼ਿਆਦਾ ਬੈਟਰ ਕੀਤਾ ਜਾਵੇ, ਤਾਂ ਜੋ ਹੋਰ ਜ਼ਿਆਦਾ ਇੱਕ ਦੂਜੇ ਨੂੰ ਮੋਟੀਵੇਸ਼ਨ ਮਿਲ ਸਕੇ
ਜੀ।
ਤੇ ਨੈਕਸਟ ਚੈਲੰਜ ਇਹ ਹੋਊਗਾ ਜੀ।
ਅੱਛਾ ਜੀ, ਅਸੀਂ ਸੌਖੀਆਂ ਸੌਖੀਆਂ ਜਿਹੀਆਂ ਟਿਪਸ ਜੇ ਜਿਹਨੇ ਵੀ ਚੈਲੰਜ ਦੇ ਲਈ ਪਾਰਟਿਸਿਪੇਟ ਕਰਨਾ ਆ, ਹਨਾ, ਕਈ ਵਾਰ ਅਸੀਂ ਐਵੇਂ ਡਰਦੇ ਰਹਿੰਦੇ ਹਾਂ ਪਤਾ ਨੀ ਕੀ ਹੋਣਾ ਕੀ ਨਹੀਂ ਹੋਣਾ, ਹਨਾ, ਜੇ ਸੌਖੀਆਂ ਸੌਖੀਆਂ ਟਿਪਸ ਜਿਹੀਆਂ ਦੱਸਣੀਆਂ ਹੋਣ ਵੀ ਭਾਈ ਤੁਸੀਂ ਕਰੋ ਜ਼ਰੂਰ
ਜੀ,
ਮਤਲਬ ਇਹ ਕੋਈ ਇੰਨਾ ਹਾਰਡ ਨਹੀਂ ਹੋਣਾ
ਜੀ। ਬਿਲਕੁਲ,
ਕੀ ਕਹੋਗੇ?
ਦੇਖੋ, ਹਾਰਡ ਇਨ ਦਾ ਸੈਂਸ ਕੀ ਫੋਲੋ ਕਰਨਾ ਪਲਾਨ ਬਾਰੇ ਤੁਸੀਂ ਕਰ ਰਹੇ ਹੋ ਨਾ, ਪਲਾਨ ਹਾਰਡ ਇਸ ਕਰਕੇ ਨਹੀਂ ਹੈ ਕਿ ਸਾਡੇ ਇੰਟਰਨਲ ਜਿਹੜੇ ਸਾਡੇ ਨੇ ਜਿੰਨੇ ਪਾਰਟਿਸਪੈਂਟ ਨੇ ਸਾਡੇ ਫੇਸਬੁੱਕ ਤੇ ਗਰੁੱਪਸ ਬਣੇ ਹੋਏ ਆ ਜਿਹਦੇ ਵਿੱਚ ਸਿਰਫ ਅਸੀਂ ਆਪਣੇ ਮੈਂਬਰਸ ਅਲਾਓ ਕਰਦੇ ਹਾਂ, ਉੱਥੇ ਸਾਡੇ ਇੰਟਰਨਲ ਕੰਪੀਟੀਸ਼ਨ ਚੱਲਦੇ ਰਹਿੰਦੇ ਨੇ। ਇੰਟਰਨਲ ਕੰਪੀਟੀਸ਼ਨ ਚ ਇਹ ਹੁੰਦਾ ਹੈ ਕਿ ਜੇ ਜਿਹੜਾ ਇੱਕ ਵੀਕ ਚ ਸਭ ਤੋਂ ਵੱਧ ਰੈਸਿਪੀਜ਼ ਸ਼ੇਅਰ ਕਰਦਾ ਅਸੀਂ ਉਹਨੂੰ ਕੁਛ ਪ੍ਰਾਈਜ਼ ਮਨੀ ਕਰਦੇ ਹੁੰਦੇ ਆ, ਜਿਹੜਾ ਸਭ ਤੋਂ ਵੱਧ ਆਪਣੀ ਐਕਸਰਸਾਈਜ਼ ਵੀਡੀਓਜ਼ ਸ਼ੇਅਰ ਕਰਦਾ ਅਸੀਂ ਉਸ ਨੂੰ, ਉਹ ਸਾਡੇ ਇੰਟਰਨਲ ਕੰਪੀਟੀਸ਼ਨ ਚੱਲਦੇ ਰਹਿੰਦੇ ਜਿਸ ਨਾਲ ਅਸੀਂ ਸਾਰੀ ਗੇਮ ਨੂੰ ਥੋੜਾ ਜਿਹਾ ਇਸ ਸਾਰੀ ਜਰਨੀ ਨੂੰ ਥੋੜਾ ਜਿਹਾ ਅਸੀਂ ਮੋਟੀਵੇਟ ਅਪ ਰੱਖਦੇ ਹਾਂ, ਜਿਸ ਨਾਲ ਇੱਕ ਦੂਜੇ ਨੂੰ ਹੁੰਦਾ ਕਿ ਅੱਜ ਮੈਂ ਸ਼ੇਅਰ ਕੀਤੀ ਰੈਸਿਪੀ ਸਾਰਿਆਂ ਨੇ ਐਪਰੀਸ਼ੀਏਟ ਕੀਤਾ, ਮੈਂ ਕੱਲ ਵੀ ਕਰਨੀ ਹੈ, ਤਾਂ ਉਹਦੇ ਨਾਲ ਕੀ ਹੈ ਕਿ ਇੱਕ ਦੂਜੇ ਦਾ ਅਸੀਂ ਨਾਲ ਸਾਥ ਦਿੰਦੇ ਰਹਿੰਦੇ। ਫਿਰ ਉਸ ਚ ਹੁੰਦਾ ਕਿ ਜੇ ਕੋਈ ਕੋਈ ਆਪਣਾ ਜਿੱਦਾਂ ਡੇਲੀ ਜੋ ਵੀ ਖਾ ਰਿਹਾ ਹੁੰਦਾ ਉਹਦਾ ਪੋਸਟ ਸ਼ੇਅਰ ਕਰਦਾ, ਤੇ ਉਹਦੇ ਚ ਜੇ ਕੋਈ ਕੁਛ ਗਲਤ ਕਰਦਾ ਤਾਂ ਜਿਹੜੇ ਸਾਰੇ ਪਾਰਟਿਸਪੈਂਟ ਉਹ ਇੱਕ ਦੂਜੇ ਉਹਨੂੰ ਕਰੈਕਟ ਕਰ ਦਿੰਦੇ ਨੇ, ਜਿਸ ਨਾਲ ਕੀ ਹੈ ਕਿ ਇੱਕ ਦੂਜੇ ਨਾਲ ਇੱਕ ਕਾਇੰਡ ਆਫ ਲਾਈਕ ਫੈਮਿਲੀ ਰਿਲੇਸ਼ਨਸ ਬਣ ਜਾਂਦਾ। ਤੇ ਲਾਸਟ ਟਾਈਮ ਵੀ ਇਦਾਂ ਹੀ ਸੀਗਾ ਕਿ ਜਦੋਂ ਸਾਰੇ ਉੱਥੇ ਆਏ ਤੇ ਦੇ ਨੋ ਈਚ ਅਦਰ ਬਾਏ ਫੇਸਬੁੱਕ, ਉਹ ਬਾਏ ਨੇ, ਤੇ ਜਦੋਂ ਮਿਲੇ ਉਹ ਤਾਂ ਉਹਨਾਂ ਦਾ ਆਪਸ ਦਾ ਮਿਲਣ ਦਾ ਤਰੀਕਾ ਹੀ ਹੋਰ ਸੀਗਾ ਕਿ ਜਦੋਂ ਉਹਨਾਂ ਨੇ ਦੇਖਿਆ ਕਿ ਹਾਂ ਤੁਹਾਡੇ ਨਾਲ ਤਾਂ ਗੱਲ ਹੁੰਦੀ ਰਹਿੰਦੀ ਹੈ, ਤੇ ਉਹ ਜਿਹੜੀ ਇੰਟਰੈਕਸ਼ਨ ਬਣੀ ਹੈ ਜਾਂ ਫੀਲਿੰਗ ਬਣੀ ਹੈ ਉਹ ਅਲੱਗ ਹੀ ਸੀਗੀ। ਤੇ ਇਸ ਵਾਰ ਵੀ ਅਸੀਂ ਉਹੀ ਐਕਸਪੈਕਟ ਕਰਦੇ ਹਾਂ ਕਿ ਜਦੋਂ ਉਹ ਮਿਲਣਗੇ, ਕਿਉਂਕਿ ਕੁਛ ਤਾਂ ਐਸੇ ਨੇ ਕਿ ਜਿਹੜੇ ਕਲੋਜ਼ ਫਰੈਂਡ ਵੀ ਬਣ ਚੁੱਕੇ ਨੇ, ਕਿ ਇੱਕ ਰਹਿ ਰਹੇ ਨੇ ਲੈਟਸ ਸੇ ਕੋਈ ਰਹਿ ਰਿਹਾ ਤਸਮਾਨੀਆ, ਕੋਈ ਰਹਿ ਰਿਹਾ ਸਿਡਨੀ, ਤੇ ਦੇ ਬਿਕਮ ਗੁੱਡ ਫਰੈਂਡਸ ਬਿਕੋਜ਼ ਆਫ ਸ਼ੇਅਰਿੰਗ ਦਾ ਰੈਸਿਪੀ, ਸ਼ੇਅਰਿੰਗ ਦਾ ਆਈਡੀਆ, ਸ਼ੇਅਰਿੰਗ ਦਾ ਵਰਕਆਊਟ ਵੀਡੀਓਜ਼, ਤੇ ਉਹਦੇ ਨਾਲ ਤੇ
ਸੋ ਰਿਸ਼ਤੇ ਜਿਹੜੇ ਆ ਉਹ ਵੀ ਜੁੜਨੇ ਸ਼ੁਰੂ ਹੋ ਗਏ, ਹਨਾ। ਚਲੋ, ਇੱਕ ਚੈਲੰਜ ਦੇ ਨਾਲ ਹੀ ਸਹੀ ਸਾਡੇ ਨਾਲ, ਹਾਂਜੀ ਮੈਨੂੰ ਲੱਗਦਾ ਕਿ ਪ੍ਰਤੀਯੋਗੀ ਹੀ ਕੋਈ ਜੁੜ ਰਹੇ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਪ੍ਰੋਗਰਾਮ ਲਹਿਰਾਂ ਦੇ ਵਿੱਚ ਸਵਾਗਤ ਕਰਦੇ ਆ ਜੀ, ਸਤਿ ਸ੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ?
ਮੇਰਾ ਨਾਮ ਹੈਗਾ ਜੀ ਮੀਨਾਕਸ਼ੀ।
ਹਾਂਜੀ ਮੀਨਾਕਸ਼ੀ ਜੀ, ਬਹੁਤ ਬਹੁਤ ਸਵਾਗਤ।
ਹਾਂਜੀ ਹਾਂਜੀ,
ਹਾਂਜੀ, ਹੈਲਥ ਡ੍ਰੌਪਸ ਤੋਂ ਸੁਨੀਲ ਵਰਮਾ ਜੀ ਬਿਲਕੁਲ ਸਾਡੇ ਨਾਲ ਗੱਲਬਾਤ ਕਰ ਰਹੇ ਆ, ਔਰ ਜਿਹੜਾ ਕਮਿੰਗ ਚੈਲੰਜ ਜਿਹੜਾ ਕਿ 17 ਨਵੰਬਰ ਨੂੰ ਜਿਹਦਾ ਰਿਜ਼ਲਟ ਸਾਹਮਣੇ ਆ ਜਾਣਾ ਉਹਦੇ ਬਾਰੇ ਗੱਲਬਾਤ ਚੱਲ ਰਹੀ ਸੀ। ਸੋ ਮੀਨਾਕਸ਼ੀ, ਤੁਸੀਂ ਵੀ ਕੀ ਇਸ ਚੈਲੰਜ ਦਾ ਹਿੱਸਾ ਰਹੇ ਹੋ?
ਹਾਂਜੀ ਹਾਂਜੀ, ਮੈਂ ਹੈਗੀ ਇਸ ਚੈਲੰਜ ਦਾ ਹਿੱਸਾ
ਜੀ। ਸਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦਾ ਰਿਹਾ ਤੁਹਾਡੇ ਲਈ ਇਹ ਚੈਲੰਜ, ਔਰ ਕਿੰਨਾ ਤੁਸੀਂ ਵੇਟ ਲੂਜ਼ ਕੀਤਾ ਤੇ ਕਿਸ ਤਰ੍ਹਾਂ ਦਾ ਉਸ ਤੋਂ ਬਾਅਦ ਤੁਸੀਂ ਫੀਲ ਕੀਤਾ?
ਦੇਖੋ, ਸਭ ਤੋਂ ਪਹਿਲੀ ਗੱਲ, ਜਦੋਂ ਮੈਂ ਚੈਲੰਜ ਲਿੱਤਾ ਸੀਗਾ ਨਾ, ਤਾਂ ਮੈਂ ਇਹ ਸੋਚ ਕੇ ਨਹੀਂ ਲਿੱਤਾ ਸੀ ਕਿ ਮੈਂ ਚੈਲੰਜ ਨੂੰ ਗ੍ਰੀਨ ਕਰਨਾ ਜਾਂ ਮੈਂ ਹੀ ਮਤਲਬ ਵਿਨਰ ਹੋਵਾਂ। ਠੀਕ ਹੈ, ਮੇਰਾ ਮੋਟਿਵ ਇਹ ਸੀਗਾ ਵੀ ਕੀ ਕਹਿੰਦੇ ਨੇ, ਮੈਂ ਆਪਣੀ ਹੈਲਥ ਨੂੰ ਠੀਕ ਕਰਨਾ ਸਭ ਤੋਂ ਪਹਿਲਾਂ, ਕਿਉਂਕਿ ਮੇਰੀ ਹੈਲਥ ਜਿਹੜੀ ਕਿ ਮਤਲਬ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ। ਠੀਕ ਹੈ, ਤੇ ਮਤਲਬ ਮੈਂ ਜਿਹੜਾ ਤੁਹਾਡਾ ਵੇਟ ਰਿਡਿਊਸ ਕੀਤਾ ਤਾਂ ਮੈਂ ਮਤਲਬ ਮੈਨੂੰ ਲੱਗਦਾ ਉਹ ਡਿਸੀਜ਼ਨ ਤੋਂ ਬਾਅਦ ਦੱਸਾਂਗੀ ਵੀ ਟੋਟਲ ਮੈਂ ਕਿੰਨਾ ਰਿਡਿਊਸ ਕੀਤਾ ਕਿੰਨਾ ਨਹੀਂ, ਕਿਉਂਕਿ ਸ਼ੋਰ ਨਹੀਂ ਹੈਗਾ ਕਿ ਕੌਣ ਵਿਨਰ ਹੈ ਕੌਣ ਨਹੀਂ।
ਠੀਕ ਹੈ,
ਮੈਂ ਇਸ ਚੀਜ਼ ਵੱਲ ਕੰਸਨਟ੍ਰੇਟ ਵੀ ਨਹੀਂ ਕੀਤਾ, ਬਟ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਇੰਨਾ ਅੱਛਾ ਪ੍ਰੋਡਕਟ ਹੈ ਹੈਲਥ ਡ੍ਰੌਪਸ ਜਿਸਦਾ ਕੋਈ ਸਾਈਡ ਇਫੈਕਟ ਨੀ ਹੈਗਾ। ਮਤਲਬ ਓਦਾਂ ਦੀ ਗੱਲਾਂ ਨੀ ਕਰਾਂਗੇ ਜਿੱਦਾਂ ਆਪਾਂ ਇੰਡੀਆ ਦੇ ਹੁੰਦੇ ਸੀ ਨਾ ਅਖਬਾਰਾਂ ਚ ਆਉਂਦਾ ਹੁੰਦਾ ਸੀ ਵੀ ਤੁਸੀਂ ਆਹ ਘਟਾਓ ਜੀ ਇੰਨੇ ਦਿਨਾਂ ਦੇ ਤੁਹਾਡਾ ਮੋਟਾਪਾ ਘੱਟ ਗਿਆ ਜਾਂ ਇਹ ਹੋ ਗਿਆ। ਮੈਂ ਓਦਾਂ ਦੀ ਐਡ ਨੀ ਦੇਵਾਂਗੀ ਕਿਉਂਕਿ ਮੇਰਾ ਪਰਸਨਲ ਖੁਦ ਦਾ ਐਕਸਪੀਰੀਅੰਸ ਹੈ।
ਬਿਲਕੁਲ ਬਿਲਕੁਲ
ਠੀਕ ਹੈ। ਮਤਲਬ ਮੈਂ ਨਾ ਏਦਾਂ ਦੀ ਲੜਕੀ ਸੀ, ਮੈਂ ਤੁਹਾਨੂੰ ਦੱਸਾਂ ਵੀ ਜੇ ਮੈਂ ਬਹੁਤ ਮਤਲਬ ਸਲਿਮ ਟ੍ਰਿਮ ਸੀਗੀ ਹਨਾ ਫਿਗਰ ਮੇਨਟੇਨ ਕਰਨ ਵਾਲੀ, ਲੇਕਿਨ ਮੇਰਾ ਵੇਟ ਤੁਸੀਂ ਇਹ ਦੇਖੋ 80 ਕਰੋਸ ਕਰ ਚੁੱਕਿਆ ਸੀਗਾ।
ਅੱਛਾ ਜੀ
ਠੀਕ ਹੈ। ਹਾਂਜੀ ਮੇਰਾ ਵੇਟ 80 ਕਰੋਸ ਕਰ ਚੁੱਕਿਆ ਸੀ। ਮੈਂ ਜੇਕਰ 10 ਜਾਂ 15 ਮਿੰਟ ਵੀ ਵਾਕ ਕਰਦੀ ਸੀ ਇਹਨਾਂ ਤਾਂ ਮੈਂ ਆਪਣੀ ਐਵੇਂ ਡਿੱਗਦੀ ਸੀ ਬੇਹੋਸ਼ ਵਾਂਗੂ ਵੀ, ਯਾਨੀ ਕਿ ਮੈਂ ਤੁਰ ਹੀ ਨੀ ਸਕਦੀ ਸੀਗੀ
ਜੀ।
ਮਤਲਬ ਮੇਰਾ ਇੰਨਾ ਬੁਰਾ ਹਾਲ ਹੋ ਗਿਆ ਸੀ। ਤਾਂ ਮੈਂ ਤੁਸੀਂ ਇਹ ਦੇਖ ਲਓ ਵੀ ਮਤਲਬ ਮੈਂ ਆਪਣੇ ਹਸਬੈਂਡ ਨੂੰ ਵੀ ਇਹ ਕਹਿੰਦੀ ਹੁੰਦੀ ਸੀਗੀ ਵੀ ਮੈਨੂੰ ਨਾ ਤੁਸੀਂ ਕੋਈ ਏਦਾਂ ਦੀ ਚੀਜ਼ ਦੇਰੋ ਵੀ ਜਿਵੇਂ ਤੁਸੀਂ ਕਹਿ ਦੋ ਵੀ ਆਹ ਪੂੜੀਆਂ ਚਾਹੇ ਉਹਦੇ ਚ ਕੁਛ ਨਾ ਹੋਵੇ, ਮੈਂ ਸਿਰਫ ਕਹਿੰਦੀ ਸੀ ਤੁਸੀਂ ਨਾ ਮੈਨੂੰ ਏਦਾਂ ਦੀ ਕੋਈ ਚੀਜ਼ ਲਿਆ ਕੇ ਦੇ ਦੋ, ਪੂੜੀਆਂ ਬਣਾ ਕੇ ਵੀ ਤੁਸੀਂ ਐਂ ਕਹਿ ਦੋ ਵੀ ਤੂੰ ਆਹ ਪੂੜੀ ਲੈ ਲੈ ਠੀਕ ਹੈ, ਤੇ ਇਸ ਤੋਂ ਬਾਅਦ ਤੈਨੂੰ ਇੰਨੇ ਘੰਟੇ ਮਤਲਬ ਇੰਨਾ ਤੁਰਨਾ ਜ਼ਰੂਰੀ ਹੈ ਜਾਂ ਤੂੰ ਆ ਨੀ ਖਾਣਾ ਜਾਂ ਇਹ ਹੈ ਹਨਾ
ਜੀ।
ਤੇ ਤੁਹਾਨੂੰ ਪਤਾ ਵੀ ਫਿਰ ਇੰਨੀ ਐਫਰਟ ਫੋਨ ਕਰ ਸਕਦਾ ਹਨਾ ਤੁਹਾਡੇ ਲਈ ਵੀ ਇਹ ਤਾਂ ਤੁਹਾਨੂੰ ਠੀਕ ਹੈ ਤੁਹਾਨੂੰ ਘਰ ਤੇ ਤੁਹਾਡੀ ਹੈਲਪ ਕਰ ਸਕਦੇ ਹਾਂ ਥੋੜੀ ਬਹੁਤੀ, ਤੁਹਾਨੂੰ ਡਾਕਟਰ ਕੋਲ ਲੈ ਜਾਣਗੇ ਜਾਂ ਤੁਹਾਡੀ ਉਂਝ ਹੈਲਪ ਕਰ ਦੇਣਗੇ, ਬਟ ਇੰਨੀ ਜ਼ਿਆਦਾ ਨਹੀਂ ਨਾ ਕਰ ਸਕਦੇ ਮਤਲਬ ਮੇਰੀ ਬੋਡੀ ਇੰਨੀ ਜ਼ਿਆਦਾ ਹੋ ਗਈ ਸੀ। ਪਰ ਇਹ ਹੈਲਥ ਡ੍ਰੌਪ ਜਦੋਂ ਮੈਂ ਸੁਣਿਆ ਹਨਾ ਕਿਉਂਕਿ ਲਾਸਟ ਟਾਈਮ ਮੇਰਾ ਬ੍ਰਦਰ ਵਿਨਰ ਸੀਗਾ ਹੈਲਥ ਡ੍ਰੌਪ ਦੇ ਵਿੱਚ
ਜੀ ਜੀ
ਠੀਕ ਹੈ। ਤੇ ਮੈਨੂੰ ਮੈਂ ਦਵਾਈਆਂ ਲੈਣ ਤੋਂ ਬਹੁਤ ਜ਼ਿਆਦਾ ਡਰਦੀ ਹੁੰਦੀ ਸੀ, ਮੈਂ ਜਦੋਂ ਵੀ ਕੋਈ ਫੇਸਬੁੱਕ ਤੇ ਐਡ ਦੇਖਣੀ ਜਾਂ ਕੋਈ ਦਵਾਈ ਦੇਖਣੀ ਮੈਨੂੰ ਨਾ ਇਹੀ ਹੋਇਆ ਨਾ ਵੀ ਹਾਏ ਜਿਵੇਂ ਲੇਡੀਜ਼ ਨੂੰ ਹੁੰਦਾ ਵੀ ਕਿਤੇ ਰਿੰਕਲ ਨਾ ਪੈ ਜਾਣ ਸਾਈਡ ਇਫੈਕਟ ਨਾ ਹੋਏ ਹੋਰ ਮਤਲਬ ਬੋਡੀ ਨਾਲ ਗੰਦੀ ਹੋਏ ਜਾਂ ਕੁਛ ਹੋਵੇ ਹਨਾ, ਏਦਾਂ ਦਾ ਬੜਾ ਹੁੰਦਾ ਹੁੰਦਾ ਸੀ। ਪਰ ਇਹ ਚੀਜ਼ ਇੰਨੀ ਅੱਛੀ ਆ ਨਾ ਮਤਲਬ ਹੈਲਥ ਡ੍ਰੌਪ, ਮਤਲਬ ਮੈਂ ਤੁਹਾਨੂੰ ਦੱਸ ਨੀ ਸਕਦੀ ਵੀ ਮਤਲਬ ਇਸ ਤੋਂ ਬਾਅਦ ਲੈਣ ਤੋਂ ਬਾਅਦ ਇੱਕ ਤਾਂ ਤੁਹਾਡੀ ਭੁੱਖ ਹੀ ਮਤਲਬ ਤੁਹਾਨੂੰ ਘੱਟ ਲੱਗਦੀ ਹੈ ਹਨਾ, ਮਤਲਬ ਤੁਹਾਡਾ ਦਿਲ ਹੀ ਨੀ ਕਰਦਾ ਵੀ ਤੁਸੀਂ ਕੁਛ ਖਾਓ ਜ਼ਿਆਦਾ। ਸਭ ਤੋਂ ਵੱਡੀ ਗੱਲ ਇਹ ਹੈ ਜਿਵੇਂ ਆਪਾਂ ਪਹਿਲਾਂ ਇੰਨੇ ਟੈਂਪਟਿੰਗ ਹੁੰਦੇ ਹਾਂ ਖਾਣ ਲਈ ਵੀ ਆਪਾਂ ਛੋਲੇ ਭਟੂਰੇ ਦੇਖੇ ਆਪਾਂ ਕਹਿਤਾ ਵੀ ਹਾਂਜੀ ਦੋ ਨੀ ਤਾਂ ਅੱਧਾ ਹੋਰ ਖਾ ਲਿਆ ਹਨਾ ਹੋਰ ਖਾ ਲਿਆ ਏਦਾਂ, ਮਤਲਬ ਤੁਹਾਡੀ ਟੈਂਪਟੇਸ਼ਨ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਅੰਦਰੋਂ ਹਨਾ। ਤੇ ਮਤਲਬ ਮੇਰੇ ਲਈ ਤਾਂ ਦੇਖੋ ਜੀ ਬਹੁਤ ਅੱਛਾ ਪ੍ਰੋਡਕਟ ਹੈ ਜਿਸ ਨੇ ਮੇਰਾ ਲਾਈਫ ਸਟਾਈਲ ਹੀ ਚੇਂਜ ਕਰਤਾ, ਟੋਟਲ ਲਾਈਫ ਸਟਾਈਲ ਚੇਂਜ ਕਰਤਾ। ਮੈਂ ਜਿਹੜੀ 10 ਮਿੰਟ 15 ਮਿੰਟ ਵਾਕ ਨੀ ਕਰ ਸਕਦੀ ਸੀ ਹੁਣ ਮਤਲਬ ਮੈਨੂੰ ਇਹ ਮੈਂ ਘੰਟਾ ਘੰਟਾ ਵਾਕ ਕਰ ਲੈਂਦੀ ਹਾਂ
ਜੀ। ਸੋ ਮੀਨਾਕਸ਼ੀ ਜੀ ਬਹੁਤ ਚੰਗਾ ਲੱਗਿਆ ਕਿ ਤੁਸੀਂ ਦੱਸਿਆ ਜਿਵੇਂ ਕਿ ਤੁਸੀਂ ਅਨਹੈਲਦੀ ਫੀਲ ਕਰਦੇ ਸੀ ਔਰ ਹੈਲਥ ਡ੍ਰੌਪਸ ਲੈਣ ਤੋਂ ਬਾਅਦ ਤੁਸੀਂ ਕਾਫੀ ਆਪਣੇ ਆਪ ਦੇ ਵਿੱਚ ਫਿੱਟ ਮਹਿਸੂਸ ਕਰ ਰਹੇ ਹੋ ਔਰ ਤੁਸੀਂ ਇਸੇ ਚੈਲੰਜ ਦਾ ਹਿੱਸਾ ਵੀ ਬਣੇ ਹੋਏ ਹੋ ਔਰ ਉਮੀਦ ਕਰਦੇ ਹਾਂ ਵੀ ਜਿਹੜਾ ਰਿਜ਼ਲਟ ਜਿਹੜਾ ਆ ਉਹ ਚਲੋ ਉਹ ਪਹਿਲਾਂ ਹੀ ਤੁਹਾਡੇ ਪੱਖ ਦੇ ਵਿੱਚ ਵੈਸੇ ਆ ਰਿਹਾ ਜਿਵੇਂ ਤੁਸੀਂ ਕਿਹਾ ਕਿ ਮੈਂ ਹੁਣ ਹੈਲਦੀ ਫੀਲ ਕਰਦੀ ਹਾਂ ਹਨਾ।
ਮੈਨੂੰ ਪਤਾ ਦੇਖੋ ਆਈ ਐਮ ਨੋਟ ਸ਼ੋਰ, ਦੇਖੋ ਮੈਂ ਤੁਹਾਨੂੰ ਸੱਚੀ ਗੱਲ ਕਵਾਂ ਮੈਂ ਬਿਲਕੁਲ ਨੀ ਸੋਚਿਆ ਕਿ ਮੈਂ ਆਵਾਂ ਮੋਟਿਵ ਦਿਨ ਕਰਨਾ ਨੀ ਹੈ, ਮੇਰਾ ਮੋਟਿਵ ਸਭ ਤੋਂ ਪਹਿਲਾਂ ਆਪਣੀ ਹੈਲਥ ਨੂੰ ਠੀਕ ਕਰਨਾ ਠੀਕ ਹੈ। ਹਾਂਜੀ ਇਹ ਚੀਜ਼ ਨੇ ਮੈਨੂੰ ਮੇਰੀ ਹੈਲਥ ਔਰ ਵਾਕਈ ਮੇਰੇ ਚ ਬਹੁਤ ਕੋਨਫੀਡੈਂਸ ਇਨਕਰੀਜ਼ ਹੋਇਆ। ਮਤਲਬ ਜਿਹੜਾ ਮੇਰਾ 5-6 ਸਾਲ ਦਾ ਮਤਲਬ ਮੈਂ ਜਿਹੜੇ ਵਰਡਸ ਉਹਨਾਂ ਨੂੰ ਮਤਲਬ ਤਰਸੀ ਹੋਈ ਸੀ ਨਾ ਵੀ ਕੋਈ ਮੈਨੂੰ ਇਹ ਗੱਲ ਕਹੇ ਵੀ ਯੂ ਆਰ ਲੁਕਿੰਗ ਨਾਓ ਵੈਰੀ ਸਲਿਮ ਟ੍ਰਿਮ ਹਨਾ ਵੀ ਤੂੰ ਬਹੁਤ ਸੱਚੀ ਲੱਗ ਰਹੀ ਹੈ, ਜਿਵੇਂ ਲੇਡੀਜ਼ ਨੂੰ ਹੁੰਦਾ ਹਨਾ ਵੀ ਬੰਦਾ ਸੋਹਣਾ ਚਾਹੁੰਦਾ ਹੁੰਦਾ, ਉਹ ਵਰਡ ਮੈਂ ਹੁਣ ਸੁਣ ਰਹੀ ਹਾਂ।
ਕੀ ਬਾਤ ਹੈ, ਵਧਾਈ ਹੈ ਤੁਹਾਨੂੰ।
ਹਾਂਜੀ ਉਹ ਜੀ ਹਾਂਜੀ ਥੈਂਕ ਯੂ। ਮਤਲਬ ਉਹ ਵਰਡ ਹੁਣ ਜਦੋਂ ਮੈਂ ਸੁਣਦੀ ਹਾਂ ਤੇ ਮੈਨੂੰ ਬੜਾ ਅੱਛਾ, ਹੁਣ ਮਤਲਬ ਮੈਂ ਕੱਲ ਹੀ ਕਿਸੇ ਪਬਲਿਕ ਪਲੇਸ ਤੇ ਗਈ ਸੀ ਸੰਡੇ ਨੂੰ ਤੇ ਮੈਨੂੰ 5-6 ਬੰਦਿਆਂ ਨੇ ਮਤਲਬ ਮੈਨੂੰ ਕਿਹਾ ਏਦਾਂ ਹਨਾ ਬਹੁਤ ਜ਼ਿਆਦਾ, ਤੇ ਮੈਂ ਉਹਨਾਂ ਨੂੰ ਬਲਕਿ ਨੰਬਰ ਦਿੱਤਾ ਸਮੂਹ ਜਿੱਦਾਂ, ਮੈਂ ਕਿਹਾ ਨਹੀਂ ਅਫਕੋਰਸ ਤੁਸੀਂ ਇਸ ਚੀਜ਼ ਵੱਲ ਜਾਓ, ਡੈਫੀਨੇਟਲੀ ਬਹੁਤ ਗੁੱਡ ਥਿੰਗ ਹੈ
ਠੀਕ ਹੈ।
ਮੈਨੂੰ ਲੱਗਦਾ ਲਾਸਟ ਟਾਈਮ ਮੇਰੇ ਫਾਦਰ ਨੇ ਨਾ 2 ਵਾਰ ਯੂਜ ਕੀਤੇ ਸੀ ਇਸ ਪ੍ਰੋਡਕਟ ਲਈ ਵੀ ਈਜ਼ੀਐਸਟ ਤੇ ਕੀਤਾ ਇਸ
ਠੀਕ ਠੀਕ
ਠੀਕ ਹੈ। ਤੇ ਮੈਂ ਇਹਦੇ ਲਈ 3 ਵਾਰ ਯੂਜ ਕਰਾਂਗੀ,
ਬਹੁਤ ਚੰਗਾ ਲੱਗਿਆ ਤੁਹਾਡਾ ਤਜਰਬਾ ਜਾਣ ਕੇ ਔਰ ਤੁਹਾਡੀ ਫਿਟਨੈਸ ਦੇ ਬਾਰੇ ਜਾਣ ਕੇ ਵੀ ਬਹੁਤ ਚੰਗਾ ਲੱਗਿਆ। ਧੰਨਵਾਦ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕਰਨ ਦੇ ਲਈ।
ਥੈਂਕ ਯੂ
ਜੀ, ਥੈਂਕ ਯੂ ਸੋ ਮਚ। ਸੋ ਸੁਨੀਲ ਜੀ ਜਿਵੇਂ ਮੀਨਾਕਸ਼ੀ ਹੋਰਾਂ ਨੇ ਗੱਲ ਕੀਤੀ ਆ ਵੀ ਹਲੇ ਉਹ ਚੈਲੰਜ ਦੇ ਵਿੱਚ ਹੈਗੇ ਹੀ ਆ, ਪਰ ਫਿਰ ਵੀ ਉਹ ਜਿਸ ਤਰ੍ਹਾਂ ਮੋਟੀਵੇਟ ਹੋਏ ਜਾਂ ਜਿਵੇਂ ਉਹਨਾਂ ਦਾ ਹੌਸਲਾ ਵਾਪਸ ਆਇਆ ਹਨਾ, ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਬਹੁਤ ਚੰਗੀ ਗੱਲ ਹੈ। ਅਗਲੇ ਸਾਡੇ ਨਾਲ ਕਾਲਰ ਜੁੜ ਰਹੇ ਨੇ 618 ਤੋਂ, ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਸੀਂ ਜੁੜ ਚੁੱਕੇ ਹੋ, ਤੁਹਾਡਾ ਨਾਮ ਪਲੀਜ਼।
ਸਤਿ ਸ੍ਰੀ ਅਕਾਲ ਮੈਮ, ਮਾਲਵਿੰਦਰ ਸੰਧੂ ਸਿਡਨੀ ਤੋਂ ਜੀ।
ਹਾਂਜੀ ਮਲਵਿੰਦਰ ਜੀ, ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ, ਤੁਸੀਂ ਇਸ ਵੇਲੇ ਲਾਈਵ ਹੋ ਜੀ।
ਥੈਂਕ ਯੂ ਮੈਮ, ਥੈਂਕਸ ਵੈਰੀ ਮਚ
ਜੀ। ਸੋ ਹੈਲਥ ਡਰੋਪਸ ਦੇ ਰਿਗਾਰਡਿੰਗ ਗੱਲਬਾਤ ਜਿਹੜੀ ਸਾਡੀ ਸੁਨੀਲ ਵਰਮਾ ਹੋਰਾਂ ਦੇ ਨਾਲ ਚੱਲ ਰਹੀ ਹੈ, ਮੈਨੂੰ ਲੱਗਦਾ ਕਿ ਤੁਸੀਂ ਵੀ ਉਸੇ ਸੰਦਰਭ ਦੇ ਵਿੱਚ ਆਪਣਾ ਤਜਰਬਾ ਸਾਂਝਾ ਕਰਨ ਦੇ ਲਈ ਸਾਡੇ ਨਾਲ ਸਾਂਝ ਪਾ ਰਹੇ ਹੋ। ਸੋ ਹਾਂਜੀ, ਕਿੱਦਾਂ ਦਾ ਰਿਹਾ ਤੁਹਾਡਾ ਤਜਰਬਾ ਹੈਲਥ ਡਰੋਪਸ ਦੇ ਨਾਲ, ਔਰ ਕਦੋਂ ਤੋਂ ਤੁਸੀਂ ਇਹ ਜੁੜੇ ਹੋਏ ਉਹਨਾਂ ਦੇ ਨਾਲ?
ਪਹਿਲਾਂ ਤੋਂ ਥੈਂਕਸ ਸੁਨੀਲ ਦਾ ਜੀ, ਜਿਨ੍ਹਾਂ ਨੇ ਲਾਈਕ ਮੈਨੂੰ ਮੋਟੀਵੇਟ ਕੀਤਾ ਇਸ ਚੀਜ਼ ਦੇ ਲਈ। ਹੈਲਥ ਡਰੋਪਸ ਟੀਮ ਦਾ ਥੈਂਕ ਯੂ
ਜੀ,
ਬਿਕੋਜ਼ ਮੈਂ ਇਹਨਾਂ ਦੇ ਪੋਸਟ ਦੇਖਦਾ ਹੁੰਦਾ ਸੀ ਬੜੇ ਚਿਰ ਤੋਂ, ਤੇ ਮੈਂ ਕਦੇ ਜੁਆਇਨ ਨਹੀਂ ਕਰ ਪਾਇਆ, ਪਰ ਇਸ ਵਾਰੀ ਫਿਰ ਮੈਂ ਸੋਚਿਆ ਵੀ ਜਸਟ ਗ੍ਰੈਬ ਦਿਸ ਓਪਰਚੁਨਿਟੀ
ਜੀ।
ਮੈਂ ਪਿਛਲੇ 30 ਅਕਤੂਬਰ ਨੂੰ ਸ਼ੁਰੂ ਕੀਤਾ ਸੀ, ਮੈਂ ਮੇਰੇ 6 ਵੀਕ ਹੋ ਗਏ, ਮੇਰਾ ਲਾਸਟ ਵੀਕ ਹੈ। ਮੈਂ ਆਲਮੋਸਟ 10 ਕਿਲੋ ਲੂਜ਼ ਕੀਤਾ ਇਹਨਾਂ ਦੇ ਪ੍ਰੋਗਰਾਮ ਦੇ ਅੰਡਰ
ਜੀ,
ਮੇਰੀਆਂ ਵੀਡੀਓਜ਼ ਵਿਦ ਪ੍ਰੂਫ ਪਈਆਂ ਨੇ, ਸੋ ਆਈ ਕੈਨ ਪ੍ਰੋਵਾਈਡ ਦਮ ਨੈਕਸਟ ਵੀਕ
ਜੀ।
ਵਧੀਆ ਐਕਸਪੀਰੀਅੰਸ
ਜੀ। ਹਾਂ ਮਲਵਿੰਦਰ, ਇਹੀ ਪੁੱਛਣਾ ਚਾਹ ਰਹੀ ਹਾਂ ਮੈਂ ਕਿ ਕਿਸ ਤਰ੍ਹਾਂ ਦਾ, ਜਿਵੇਂ ਤੁਸੀਂ ਦੱਸਿਆ ਵੀ 10 ਕਿਲੋ ਤੁਸੀਂ ਲੂਜ਼ ਕੀਤਾ, ਔਰ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਜਦੋਂ ਤੁਸੀਂ ਰਿਜ਼ਲਟ ਡੇ ਬਾਏ ਡੇ ਆਪਣਾ ਦੇਖਦੇ ਰਹੇ ਇੰਨੇ ਵੀਕਸ ਦੇ ਵਿੱਚ, ਤੁਹਾਨੂੰ ਆਪਣੇ ਆਪ ਮਹਿਸੂਸ ਹੋਇਆ ਹੋਣਾ, ਕੀ ਚੇਂਜ ਦੇਖੀ ਆਪਣੇ ਆਪ ਚ ਤੁਸੀਂ?
ਚੇਂਜ ਤਾਂ ਐਕਸਟਰਾ ਲਾਰਜ ਤੋਂ ਲਾਰਜ ਹੋ ਗਿਆ ਸਾਈਜ਼ ਜੀ।
ਅੱਛਾ ਜੀ, ਠੀਕ ਹੈ ਠੀਕ ਹੈ, ਸੋ ਇਹੀ ਬਹੁਤ ਵੱਡੀ ਚੇਂਜ ਹੈ
ਨਾ ਲੱਗਦੇ ਨੇ
ਜੀ।
ਹਾਂਜੀ, ਸਭ ਤੋਂ ਵੱਡੀ ਗੱਲ ਤਾਂ ਥੋੜਾ ਜਿਹਾ ਲੈਗ ਲੂਜ਼ ਵੀ ਹੋਇਆ ਵੀ ਹੁਣ ਕੱਪੜੇ ਪਾ ਨਹੀਂ ਸਕਦਾ ਮੈਂ, ਐਕਸਟਰਾ ਲਾਰਜ ਸੀ
ਜੀ,
ਜਿਆਦਾ ਖੁੱਲੇ ਲੱਗਦੇ ਨੇ
ਜੀ ਜੀ।
ਬਾਕੀ ਤੁਸੀਂ ਹੈਲਦੀ ਫੀਲ ਕਰਦੇ ਆਪਣੇ ਨਾ, ਅਰਲੀ ਮਾਰਨਿੰਗ ਜਦੋਂ ਆਪਾਂ ਉੱਠਦੇ ਸੀ ਤਾਂ ਥੋੜੀ ਜਿਹੀ ਸਟਰਗਲ ਕਰਦਾ ਸੀ ਮੈਂ ਥੋੜੀ
ਜਿਹੀ,
ਮੈਨੂੰ ਲੱਗਦਾ ਐਵਰੀ ਡੇ ਜਿਹੜਾ ਲਾਈਕ ਇਟਸ ਨੋਟ ਐਵਰੀ ਡੇ ਥਿੰਗ, ਲਾਈਕ ਵੀਕਲੀ ਮੈਂ 2 ਕਿਲੋ ਲੂਜ਼ ਕੀਤਾ ਐਵਰੇਜ ਦੇ ਹਿਸਾਬ ਨਾਲ, ਐਵਰੀ ਵੀਕ ਮੇਰਾ 1.8 or 2 ਕਿਲੋ ਲੂਜ਼ ਹੋਇਆ
ਜੀ।
ਤਾਂ ਹੁਣ ਐਂ ਲੱਗਦਾ ਵੀ ਜਿਵੇਂ 10 ਕਿਲੋ ਨਿਕਲ ਗਿਆ ਵਿੱਚੋਂ, ਜਿਸ ਤਰ੍ਹਾਂ ਜੀ ਦੱਸਦੇ ਨੇ ਇੱਕ ਆਟੇ ਦੀ ਬੋਰੀ 10 ਕਿਲੋ ਦੀ ਹੈ, ਉਹ ਨਿਕਲ ਗਈ ਦੇ ਵਿੱਚੋਂ।
ਬਿਲਕੁਲ ਬਿਲਕੁਲ
ਠੀਕ ਹੈ
ਜੀ। ਸੋ ਆਪਣੇ ਆਪ ਦੇ ਵਿੱਚ ਹੀ ਉਹ ਹਲਕਾਪਨ ਜਿਹੜਾ ਬੰਦਾ ਮਹਿਸੂਸ ਕਰ ਸਕਦਾ ਹੁੰਦਾ ਹੈ ਨਾ, ਤੇ ਹਾਂ ਆਪਣੇ ਆਪ ਦੇ ਵਿੱਚ ਜਿਹੜਾ
ਫਿਟ। ਇੱਕ ਮੈਂ ਹੋਰ ਕਹੂੰਗਾ ਨਾ, ਦੀ ਟੀਮ ਲਾਈਕ ਬਹੁਤ ਹੈਲਪਫੁਲ ਹੈ, ਇਹਨਾਂ ਨੇ ਲਾਈਕ ਮੈਨੂੰ ਡੇ ਬਾਏ ਡੇ ਕੰਟੈਕਟ ਕੀਤਾ, ਜਿਵੇਂ ਐਵਰੀ ਵੀਕ ਇੱਕ ਤਾਂ ਸਟੇਜ ਤੇ ਆ ਕੇ ਮੇਰਾ ਵੇਟ 97 ਤੇ ਖੜ ਗਿਆ ਸੀ ਪੂਰਾ ਵੀਕ। ਸੁਨੀਲ ਦੀ ਕਾਲ ਆਈ ਤਾਂ ਮੈਂ ਇਹਨਾਂ ਦੇ ਆਫਿਸ ਚੋਂ ਵੀ ਕਾਲ ਆਈ, ਲਾਈਕ ਉਹ ਤੁਹਾਨੂੰ ਪੁਸ਼ ਕਰਦੇ ਨੇ, ਇਹ ਨੀ ਵੀ ਤੁਸੀਂ ਉੱਥੇ ਰਹਿ ਗਏ, ਤੁਸੀਂ 97 ਦੀ ਗਿਵ ਅਪ ਕਰਤਾ
ਠੀਕ,
ਕਿਉਂਕਿ ਤੁਹਾਡੇ ਕੋਲ 42 ਡੇਜ਼ ਰਹਿਣਾ, ਤੁਹਾਡੇ ਨਾਲ ਆਪਣੇ ਆਪ ਨਾਲ ਇੱਕ ਜੰਗ ਹੈ ਤੁਹਾਡੀ, ਤੁਸੀਂ ਲੂਜ਼ ਕਰਨਾ
ਜੀ ਜੀ ਬਿਲਕੁਲ। ਸੋ ਸੁਨੀਲ ਜੀ, ਤੁਸੀਂ ਕੁਝ ਕਹਿਣਾ ਚਾਹੋਗੇ?
ਨਹੀਂ ਬਸ ਭਾਜੀ ਨੇ ਕੀਤਾ, ਬਹੁਤ ਮਿਹਨਤ ਬੋਲਦੀ ਹੈ ਜੀ, ਤੇ ਭਾਜੀ ਜਿਮ ਵਗੈਰਾ ਵੀ ਬਹੁਤ ਕਰਦੇ ਨੇ, ਇਹਨੇ ਪ੍ਰੋਪਰ ਵੀਡੀਓਜ਼ ਪਾਉਂਦੇ ਰਹਿੰਦੇ ਨੇ ਜਿਸ ਨਾਲ ਸਾਰੇ ਮੋਟੀਵੇਟ ਹੋ ਰਹੇ ਨੇ, ਤੇ ਆਮ ਵੈਰੀ ਐਕਸਾਈਟਿਡ ਕਿ ਇਹਨਾਂ ਨੂੰ ਮਿਲਦੇ ਆ ਆਪਾਂ। ਇਹ ਵੀ ਭਾਜੀ ਪਟਿਆਲੇ ਤੋਂ ਨੇ, ਤੇ ਕਦੇ ਅਸੀਂ ਈਵਨ ਕਿ ਗੁਆਂਢ ਚ ਸੀ ਅਸੀਂ ਕਦੇ ਮਿਲ ਨਹੀਂ ਹੋਇਆ
ਠੀਕ,
ਤੇ ਬਹੁਤ ਐਕਸਾਈਟਿਡ ਹੈ, ਤੇ ਭਾਜੀ ਪਹਿਲੇ ਸੀ ਜਿਨ੍ਹਾਂ ਨੂੰ ਅਸੀਂ ਇਨਵਾਈਟ ਕੀਤਾ ਸੀਗਾ, ਤੇ ਇਹਨਾਂ ਨੇ ਟਿਕਟ ਬੁੱਕ ਕਰਾ ਕੇ ਸਾਨੂੰ ਨਾਲ ਕਨਫਰਮ ਵੀ ਕਰਤਾ ਕਿ 17 ਤਰੀਕ ਨੂੰ ਮੈਂ ਪਹੁੰਚ ਰਿਹਾ।
ਕੀ ਬਾਤ ਹੈ ਜੀ। ਸੋ ਸਿਡਨੀ ਤੋਂ ਤੁਸੀਂ ਬੜੇ ਉਤਸ਼ਾਹ ਦੇ ਨਾਲ ਇਸ ਚੈਲੰਜ ਨੂੰ ਕਬੂਲ ਕੀਤਾ, ਔਰ ਇਸ ਚੈਲੰਜ ਦੇ ਵਿੱਚ ਤੁਸੀਂ ਦੇਖੋ ਆਪਣਾ ਜਿਹੜਾ ਤਜਰਬਾ ਉਹ ਵੀ ਸਾਡੇ ਨਾਲ ਸਾਂਝਾ ਕੀਤਾ, ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਔਰ ਉਮੀਦ ਕਰਦੇ ਹਾਂ ਕਿ ਇਸ ਤਜਰਬੇ ਤੋਂ ਸਾਡੇ ਸਰੋਤੇ ਜਿਹੜੇ ਆ ਉਹ ਵੀ ਜ਼ਰੂਰ ਕੁਛ ਨਾ ਕੁਛ ਪ੍ਰੇਰਣਾ ਜਿਹੜੀ ਆ ਉਹ ਲੈ ਸਕਣਗੇ। ਮਲਵਿੰਦਰ ਜੀ, ਜਾਂਦੇ ਜਾਂਦੇ ਕੁਛ ਹੋਰ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ?
ਬਸ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਸਟਿਕ ਟੂ ਦਾ ਡਾਇਟ ਹੈ ਨਾ, ਤੁਸੀਂ ਡਾਇਟ ਬਹੁਤ ਜ਼ਰੂਰੀ, ਤੁਹਾਡੇ 80% ਡਾਇਟ ਹੈ, 20% ਤੁਹਾਡੀ ਐਕਸਰਸਾਈਜ਼ ਹੈ, ਤੁਸੀਂ ਜਿਮ ਚ ਆਪਣਾ ਕਾਰਡੀਓ ਜਾਂ ਐਕਸਰਸਾਈਜ਼ ਕਰਦੇ ਹੋ, ਆਪਣੀ ਡਾਇਟ ਗਲਤ ਨਾ ਖਾਓ ਨਾ। ਚੀਟ ਮੀਲ ਮੀਨਸ ਓਨਲੀ ਹਾਫ ਪੋਰਸ਼ਨ ਆਫ ਯੋਰ ਹੈਂਡ, ਚੀਟ ਮੀਲ ਤੁਸੀਂ ਛੋਟਾ ਚੀਟ ਮੀਲ ਖਾ ਸਕਦੇ ਹੋ, ਇਟਸ ਨੋਟ ਲਾਈਕ ਅ ਬਿਗ ਪੀਜ਼ਾ ਹੋਲ ਪੀਜ਼ਾ ਯੂ ਗੋਨਾ ਈਟ, ਕਿਉਂਕਿ ਕੈਲਰੀਜ਼ ਮੈਟਰ ਕਰਦੀਆਂ ਇਹਦੀ ਡਾਇਟ ਬਹੁਤ ਜ਼ਿਆਦਾ, ਤੁਸੀਂ ਕਿੰਨੀਆਂ ਕੈਲਰੀਜ਼ ਖਾ ਰਹੇ ਹੋ
ਜੀ।
ਬਸ ਇਹੀ ਇੱਕ ਲਾਸਟ ਮੈਸੇਜ ਮੇਰਾ ਸਾਰਿਆਂ ਨੂੰ ਵੀ ਚੀਟ ਕਰਨਾ ਤਾਂ ਬਿਲਕੁਲ ਥੋੜਾ ਕਰੋ, ਇੰਨਾ ਨਾ ਕਰੋ ਵੀ ਤੁਸੀਂ ਦੁਬਾਰਾ ਫਿਰ 97 ਤੋਂ 100 ਪਲੱਸ ਹੋ ਜਾਓ
ਜੀ। ਸੋ ਬਹੁਤ ਬਹੁਤ ਧੰਨਵਾਦ ਮਲਵਿੰਦਰ ਜੀ ਤੁਹਾਡੇ ਤਜਰਬੇ ਦੇ ਲਈ।
ਥੈਂਕਸ ਮੈਮ, ਥੈਂਕਸ ਮੈਮ ਸਰ,
ਥੈਂਕ ਯੂ ਬਾਈ,
ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਮੈਨੂੰ ਲੱਗਦਾ ਕਿ ਵਾਕਈ ਜਦੋਂ ਤੁਸੀਂ ਮੋਟੀਵੇਟ ਹੁੰਦੇ ਹੋ ਤਾਂ ਤੁਹਾਨੂੰ ਆਪਣੇ ਆਪ ਤੇ ਜਿਹੜਾ ਭਰੋਸਾ ਹੋ ਜ਼ਿਆਦਾ ਵੱਧ ਜਾਂਦਾ। ਮਲਵਿੰਦਰ ਹੋਰਾਂ ਨਾਲ ਗੱਲਬਾਤ ਕਰਕੇ ਵੀ ਇਹੀ ਲੱਗਿਆ, ਉਹਨਾਂ ਨੇ ਕਿਹਾ ਵੀ ਐਕਸਟਰਾ ਲਾਰਜ ਤੋਂ ਹੁਣ ਲਾਰਜ ਤੇ ਆ ਗਏ। ਦੇਖੋ ਆਪਣੇ ਆਪ ਦੇ ਵਿੱਚ ਵੀ ਤੁਸੀਂ ਆਪਣੇ ਆਪ ਚ ਫਿੱਟ ਮਹਿਸੂਸ ਕਰਦੇ ਹੋ, ਔਰ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਹਨਾ। ਸੁਨੀਲ ਜੀ, ਸਾਡੇ ਨਾਲ ਨਾ ਕੁਛ ਦੋਸਤ ਵੀ ਕਾਫੀ ਦੇਰ ਤੋਂ ਜੁੜੇ ਹੋਏ ਨੇ, ਸਾਡੇ ਨਾਲ ਵਰਿੰਦਰ ਸਿੰਘ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਇਹਨਾਂ ਨੇ ਬੁਲਾਈ ਹੈ, ਕਹਿੰਦੇ ਆਈ ਜਸਟ ਸਟਾਰਟਡ ਲਿਸਨਿੰਗ, ਕੈਨ ਆਈ ਜੁਆਇਨ ਦਿਸ ਚੈਲੰਜ ਨਾਓ ਔਰ ਆਈ ਹੈਵ ਟੂ ਵੇਟ ਫਾਰ ਨੈਕਸਟ ਈਅਰ? ਪਲੀਜ਼ ਕਹਿੰਦੇ ਕੋਈ ਫੋਨ ਨੰਬਰ ਤੇ ਯਾਨੀ ਫੇਸਬੁੱਕ ਪੇਜ ਜਿਵੇਂ ਤੁਹਾਡਾ ਹੈਗਾ ਜਾਂ ਉਹ ਤੁਸੀਂ ਪਲੀਜ਼ ਜ਼ਰੂਰ ਦੱਸਿਓ ਔਰ ਆਪਣੀ ਵੈਬਸਾਈਟ ਦੇ ਬਾਰੇ ਚ ਵੀ ਜ਼ਰੂਰ ਦੱਸਿਓ ਇਹਨਾਂ ਨੂੰ।
ਜੀ ਜ਼ਰੂਰ ਜੀ। ਵਰਿੰਦਰ ਜੀ, ਚੈਲੰਜ ਤਾਂ ਆਲਰੇਡੀ ਚੱਲ ਰਿਹਾ ਤੇ ਦੂਸਰਾ ਚੈਲੰਜ ਦਾ ਵੀ ਨੋਟ ਸ਼ਿਓਰ ਕਿ ਅਸੀਂ ਨੈਕਸਟ ਚੈਲੰਜ ਕਦੋਂ ਅਨਾਊਂਸ ਕਰਨਾ, ਪਰ ਤੁਸੀਂ ਵੈਸੇ ਜੁਆਇਨ ਕਰ ਸਕਦੇ ਹੋ ਹੈਲਥ ਡਰੌਪ ਨੂੰ ਤੇ ਡੈਫੀਨੇਟਲੀ ਤੁਸੀਂ ਉਸ ਤਰ੍ਹਾਂ ਲੂਜ਼ ਕਰ ਸਕਦੇ ਹੋ ਵੇਟ ਲੂਜ਼ ਸਾਡੇ ਨਾਲ, ਤੇ ਉਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ। ਸਾਡਾ ਫੋਨ ਨੰਬਰ ਹੈਗਾ 04111222931। ਮੈਂ ਰਿਪੀਟ ਕਰ ਦੇਣਾ ਹੈ 04111222931 ਤੇ ਸਾਡੀ ਵੈਬਸਾਈਟ ਹੈ ਹੈਲਥ ਡਰੌਪ www.healthdrops.com.au ਤੇ ਤੁਸੀਂ ਕਿਸੇ ਵੀ ਤਰ੍ਹਾਂ ਉੱਥੇ ਸੰਪਰਕ ਕਰ ਸਕਦੇ ਹੋ, ਤੁਹਾਨੂੰ ਉੱਥੋਂ ਫਿਰ ਆਪਾਂ ਅੱਗੇ ਡਾਇਰੈਕਟ ਕਰ ਦਾਂਗੇ ਜੀ।
ਜੀ, ਸੋ ਵਰਿੰਦਰ ਜੀ ਤੁਸੀਂ ਵੈਬਸਾਈਟ ਜਿਹੜੀ ਹੈ ਜ਼ਰੂਰ ਇੱਕ ਵਾਰ ਵਿਜ਼ਿਟ ਕਰਿਓ ਔਰ ਉਸ ਤੋਂ ਵੀ ਤੁਹਾਨੂੰ ਕਾਫੀ ਜ਼ਿਆਦਾ ਜਾਣਕਾਰੀ ਜਿਹੜੀ ਹੈ ਹੈਲਥ ਡਰੌਪਸ ਬਾਬਤ ਮਿਲ ਸਕੇਗੀ। ਜਿਵੇਂ ਸੁਨੀਲ ਵਰਮਾ ਹੋਰਾਂ ਨੇ ਦੱਸਿਆ ਕਿ
www.healthdrops.com.au
ਸੋ ਇਸ ਵੈਬਸਾਈਟ ਨੂੰ ਵਿਜ਼ਿਟ ਜ਼ਰੂਰ ਕਰਿਓ ਤੇ ਤੁਸੀਂ ਵੈਸੇ ਵੀ ਹਿੱਸਾ ਬਣ ਸਕਦੇ ਹੋ ਜੇਕਰ ਚੈਲੰਜ ਦਾ ਨਹੀਂ ਪਰ ਤੁਸੀਂ ਜੇਕਰ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਹੈਲਥ ਡਰੌਪਸ ਦੀ ਮਦਦ ਦੇ ਨਾਲ ਤੁਸੀਂ ਭਾਰ ਘਟਾ ਸਕਦੇ ਹੋ। ਜੇਕਰ ਤੁਸੀਂ ਇਸ ਚੈਲੰਜ ਦੇ ਨਾਲ ਅਮਾਊਂਟ ਜਿੱਤਣਾ ਚਾਹੁੰਦੇ ਹੋ ਫਿਰ ਤੁਹਾਨੂੰ ਥੋੜੀ ਜਿਹੀ ਉਡੀਕ ਕਰਨੀ ਪੈਣੀ ਹੈ, ਪਰ ਉਡੀਕ ਕੋਈ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਨਹੀਂ ਹੋਣੀ ਕਿਉਂਕਿ ਹੁਣ ਦੇਖੋ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ, ਖਾਣ ਪੀਣ ਦੇ ਜਿਹੜੇ ਹੁਣ ਖੁੱਲੇ ਗੱਫੇ ਆ ਉਹ ਵੀ ਚੱਲਣੇ ਹੋਣੇ ਆ। ਅਸੀਂ ਮੈਨੂੰ ਲੱਗਦਾ ਕਿ ਹੁਣ ਅਖੀਰਲੀ ਜਿਹੜੀ ਕਾਲ ਆ ਉਹੀ ਲਵਾਂਗੇ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਆਲਰੇਡੀ ਉੱਪਰ ਹੋ ਚੁੱਕਿਆ, ਪਰ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ ਤੁਸੀਂ ਇਸ ਵੇਲੇ ਔਨ ਏਅਰ ਹੋ, ਨਾਮ ਦੱਸੋ ਪਲੀਜ਼।
ਨਿਧੀ।
ਹਾਂਜੀ ਨਿਧੀ ਜੀ, ਸਵਾਗਤ।
ਹਾਂ, ਐਕਚੁਅਲੀ ਮੈਂ ਹੈਲਥ ਡਰੌਪਸ ਚੈਲੰਜ ਤੇ ਹਾਂ, ਸੋ ਦੈਟਸ ਵਾਈ ਆਮ ਕਾਲਿੰਗ ਯੂ।
ਨਹੀਂ, ਵੈਲਕਮ ਜੀ, ਵੈਲਕਮ। ਹਾਂਜੀ, ਆਪ ਆਪਣਾ ਐਕਸਪੀਰੀਅੰਸ ਤੁਸੀਂ ਸ਼ੇਅਰ ਕਰੋ ਜੀ। ਜੀ
ਹਾਂਜੀ, ਨਹੀਂ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਹਾ ਕਿਉਂਕਿ ਜੈਸੇ ਮੈਨੇ ਇਹ ਸਟਾਰਟ ਕੀਆ ਤੋ ਮੇਰਾ ਵੇਟ ਮਤਲਬ ਥਾ ਕਾਫੀ, ਤੋ ਆਪਕੋ ਪਤਾ ਹੀ ਹੈ ਕਿ ਇਟਸ ਵੈਰੀ ਹਾਰਡ ਟੂ ਲੂਜ਼ ਦਾ ਵੇਟ।
ਬਿਲਕੁਲ।
ਤੋ ਮਤਲਬ ਤੋ ਵਿਦ ਇਹ ਹੈਲਥ ਡਰੌਪਸ ਸੇ ਮੇਰਾ ਵੇਟ ਮਤਲਬ ਵਿਦ ਇਨ 42 ਡੇਜ਼ ਮਤਲਬ 7 ਕੇਜੀ ਡਾਊਨ ਹੋਆ, ਤੋ ਮੈਂ ਆਪਣੇ ਆਪ ਕੋ ਬਹੁਤ ਜ਼ਿਆਦਾ ਕੋਨਫੀਡੈਂਟ ਫੀਲ ਕਰ ਰਹੀ ਹਾਂ ਔਰ ਐਕਟਿਵ ਵੀ ਹਾਂ, ਔਰ ਈਵਨ ਜੋ ਮੇਰੇ ਪੁਰਾਣੇ ਡਰੈਸਿਸ ਸੀ ਉਹ ਮੈਨੇ ਸਭ ਪੈਕ ਕਰਕੇ ਰੱਖ ਰਹੀ ਸੀ। ਮੈਂ ਸੋਚ ਰਹੀ ਸੀ ਕਿਸੀ ਕੋ ਮਤਲਬ ਕਿਆ ਕਰੂੰਗੀ, ਇਤਨੀ ਨਈ ਨਈ ਡਰੈਸਿਸ ਹੈ, ਤੋ ਅਬ ਉਹ ਮੇਰੇ ਅਬ ਸਭ ਫਿਟ ਹੋ ਗਈ ਹੈ, ਤੋ ਆਈ ਐਮ ਸੋ ਹੈਪੀ ਵਿਦ ਦਿਸ ਵਨ। ਹਾਂਜੀ, ਤੋ ਮਤਲਬ ਆਪਕੋ ਫੀਮੇਲ ਮਤਲਬ ਵੁਮੈਨ ਆਪਕੋ ਪਤਾ ਹੀ ਹੈ ਕਿ ਲੇਡੀਜ਼ ਕੀ ਆਦਤ ਹੋਤੀ ਹੈ ਕਿ ਥੋੜਾ ਸਾ ਜੋ ਆਪਣੀ ਫੇਵਰੇਟ ਡਰੈਸਿਸ ਹੋਤੀ ਹੈ ਵੋ ਕਭੀ ਫੈਂਕਤੀ ਨਹੀਂ ਹੈ।
ਬਿਲਕੁਲ ਜੀ, ਬਿਲਕੁਲ। ਵਾਰਡਰੋਬਸ ਆਪਣੀਆਂ ਕੱਪੜਿਆਂ ਨਾਲ ਭਰੀਆਂ ਰਹਿੰਦੀਆਂ ਹਨ। ਹਾਂ ਬਿਲਕੁਲ,
ਉਹ ਵਾਰਡਰੋਬ ਐਸੇ ਕਿ ਐਸੀ ਰੱਖਤੇ ਕਿ ਉਸ ਕੋ ਦੇਖ ਦੇਖ ਕੇ ਐਸੇ ਹੋਤੇ ਕਿ ਕਭੀ ਤੋ ਮੈਂ ਇਸ ਮੇਂ ਫਿਟ ਹੋ ਪਾਉਂਗੀ ਕਿ ਨਹੀਂ, ਇੱਕ ਡ੍ਰੀਮ ਰਹਿ ਜਾਤਾ ਹੈ।
ਬਿਲਕੁਲ,
ਤੋ ਆਜ ਵੋ ਮੇਰਾ ਡ੍ਰੀਮ ਲੱਗਤਾ ਹੈ ਕਿ ਅਬ ਵੋ ਪੂਰਾ ਹੋ ਗਿਆ ਕਿ ਔਰ ਮੈਂ ਉਨ ਕੱਪੜੋ ਮੈਂ ਦੁਬਾਰਾ ਸੇ ਫਿਟ ਹੋ ਰਹੀ ਹੂੰ ਔਰ ਐਕਟਿਵ ਔਰ ਮਤਲਬ ਨਹੀਂ ਹੈਲਥ ਡਰੌਪਸ ਨੇ ਮੇਰੀ ਬਹੁਤ ਹੈਲਪ ਕੀ ਹੈ ਔਰ ਇਨਕੇ ਜੋ ਮੀਲ ਪਲਾਨ ਹੈ ਬੇਸਿਕਲੀ ਦੈਟਸ ਅਮੇਜ਼ਿੰਗ। ਮੀਲ ਪਲਾਨ ਮਤਲਬ ਐਸਾ ਹੈ ਕਿ ਆਪ ਕਭੀ ਵੋ ਨਹੀਂ ਕਿ ਆਪ ਭੂਕੇ ਨਹੀਂ ਰਹਿਣਾ ਪੜਤਾ, ਜੈਸੇ ਔਰ ਡਾਇਟਸ ਹੋਤੀ ਹੈ ਜਾਂ ਜੈਸੇ ਔਰ ਚੱਲ ਰਹੇ ਹੈ ਪ੍ਰੋਗਰਾਮ, ਤੋ ਉਨਮੇ ਵੋ ਕਹਤੇ ਹੈ ਕਿ ਆਪਕੋ ਜਸਟ ਸ਼ੇਕਸ ਲੇਨੇ ਹੈ ਜੋ ਆਪਕੋ ਕੁਛ ਖਾਣਾ ਨਹੀਂ ਹੈ, ਯੇ ਨਹੀਂ ਖਾਣਾ ਵੋ ਨਹੀਂ ਖਾਣਾ, ਪਰ ਇਸਕੇ ਸਾਥ ਆਪਕੋ ਯੇ ਹੈ ਕਿ ਆਪ ਕੁਛ ਵੀ ਖਾ ਸਕਤੇ ਹੋ, ਜਬ ਥੋੜਾ ਸਾ ਅਲਟਰ ਕਰਕੇ ਡਾਇਟ ਮੇ ਤੋ ਆਪ ਆਪਣੇ ਅਕੋਰਡਿੰਗਲੀ ਆਪਣੇ ਟੇਸਟ ਕੇ ਅਕੋਰਡਿੰਗਲੀ ਆਪ ਵਹੀ ਕੁਕ ਕਰਕੇ ਆਪ ਖਾ ਸਕਤੇ ਹੋ, ਤੋ ਆਪਕੋ ਗ੍ਰੈਵਿਟੀ ਵੀ ਨਹੀਂ ਹੋਤੀ। ਇਵਨ ਮੇਰੇ ਕਰਵਾ ਚੌਥ ਔਰ ਮਤਲਬ ਜੋ ਫੈਸਟੀਵਲ ਥੇ ਉਸ ਤੇ ਵੀ ਯਹੀ ਡਾਇਟ ਪਲਾਨ ਫੋਲੋ ਕੀਆ, ਤੋ ਮੇਰੇ ਕੋ ਅੱਛਾ ਲਗਾ ਕਿ ਕੁਛ ਨਿਆ ਕਰਨੇ ਕੋ ਮਿਲਾ। ਇਵਨ ਮੈਨੇ ਆਪਣੀ ਫੈਮਿਲੀ ਕੋ ਬੈਕ ਇਨ ਇੰਡੀਆ ਵੋ ਸਭ ਸ਼ੇਅਰ ਕੀਆ, ਤੋ ਦੇ ਵਰ ਸੋ ਹੈਪੀ ਵਿਦ ਦਿਸ ਆਲ ਦਿਸ ਥਿੰਗ ਐਂਡ ਦੇ ਵਰ ਸੇਇੰਗ ਦੇ ਆਲਸੋ ਗੋਨਾ ਟ੍ਰਾਈ ਆਲ ਦਿਸ ਮੀਲ ਪਲਾਨ ਐਂਡ ਆਲ। ਯੈਸ
ਜੀ, ਸੋ ਨਿਧੀ ਜੀ ਮੈਨੂੰ ਲੱਗਦਾ
ਕਿ ਗੁੱਡ ਐਕਸਪੀਰੀਅੰਸ
ਜੀ, ਬਿਲਕੁਲ। ਜਿਸ ਤਰ੍ਹਾਂ ਤੁਸੀਂ ਆਪਣਾ ਤਜਰਬਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਸਾਡੇ ਸਰੋਤੇ ਜਿਹੜੇ ਉਹ ਜ਼ਰੂਰ ਪ੍ਰੇਰਿਤ ਹੋਣਗੇ, ਕਿਉਂਕਿ ਬਹੁਤ ਵਾਰ ਅਸੀਂ ਸਿਰਫ ਇਸ ਡਰ ਤੋਂ ਹੀ ਬੈਠੇ ਰਹਿ ਜਾਂਦੇ ਹਾਂ ਕਿ ਚੈਲੰਜ ਹੋਵੇ ਜਾਂ ਫਿਰ ਵੈਸੇ ਵੇਟ ਲੂਜ਼ ਆਪਾਂ ਕਰਨਾ ਚਾਹੁੰਦੇ ਹੋਈਏ, ਪਰ ਸਿਰਫ ਇੱਕ ਡਰ ਹੀ ਸਾਨੂੰ ਸਤਾਉਂਦਾ ਰਹਿੰਦਾ, ਇੱਕ ਭੁਲੇਖੇ ਦੇ ਵਿੱਚ ਇੱਕ ਭਰਮ ਦੇ ਵਿੱਚ ਰਹਿੰਦੇ ਹਾਂ ਕਿ ਸ਼ਾਇਦ ਪਤਾ ਨਹੀਂ ਜੇ ਜੁਆਇਨ ਕਰ ਲਿਆ ਤਾਂ ਪਤਾ ਨਹੀਂ ਕੀ ਛੱਡਣਾ ਪੈ ਜਾਣਾ, ਪਤਾ ਨਹੀਂ ਕੀ ਹਾਰਡ ਹੋਊਗਾ ਸਾਡੇ ਲਈ, ਹਨਾ। ਪਰ ਜਿਵੇਂ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਤਜਰਬੇ ਦੱਸਿਆ ਔਰ ਮੈਨੂੰ ਲੱਗਦਾ ਕਿ ਸਾਡੇ ਸੁਣਨ ਵਾਲੇ ਜਿਹੜੇ ਉਹ ਜ਼ਰੂਰ ਪ੍ਰਭਾਵਿਤ ਹੋਣਗੇ, ਪ੍ਰੇਰਿਤ ਹੋਣਗੇ। ਧੰਨਵਾਦ ਤੁਹਾਡੇ ਤਜਰਬੇ ਦੇ ਲਈ।
ਨਹੀਂ ਨਹੀਂ ਨਹੀਂ, ਥੈਂਕ ਯੂ ਜੀ। ਮੈਂ ਮਤਲਬ ਉਮੀਦ ਕਰਦੀ ਹਾਂ ਕਿ ਬਾਕੀ ਲੋਕਾਂ ਨੂੰ ਵੀ ਇਹੀ ਮਤਲਬ ਮੋਟੀਵੇਸ਼ਨ ਮਿਲੇ ਕਿਉਂਕਿ ਹੈਲਥ ਵੋ ਹੈਲਥ ਡ੍ਰੌਪਸ ਹੈ ਜੋ ਵੋ ਬਹੁਤ ਜ਼ਿਆਦਾ ਹੈਲਪਫੁਲ ਹੈ ਉਸਮੇ ਆਪਕੋ ਕੁਛ ਵੀ ਭੁੱਖਾ ਰਹਿਣੇ ਕੀ ਜ਼ਰੂਰਤ ਨਹੀਂ ਆਪ ਕੁਛ ਵੀ ਖਾ ਸਕਤੇ ਹੋ ਜਸਟ ਆਪਕੋ ਲੋ ਕਾਰਬ ਡਾਇਟ ਖਾਣੀ ਹੈ ਪਰ ਵੋ ਵੀ ਆਪ ਐਕਟਿਵ ਫੀਲ ਕਰਦੇ ਉਸਕੇ ਸਾਥ ਮਤਲਬ ਆਪ ਲਗਤੇ ਕਿ ਆਪ ਫੁੱਲ ਹੋ
ਹਾਂਜੀ ਸੁਨਿਧੀ ਤੁਸੀਂ ਕਿੱਥੋਂ ਸਾਡੇ ਨਾਲ ਬਣੇ ਹੋਏ ਸੀ ਮੈਲਬਨ ਜਾਂ ਸਿਡਨੀ
ਹਾਂਜੀ ਮੈਲਬਨ
ਮੈਲਬਨ ਤੋਂ ਜੀ ਸ਼ੁਕਰੀਆ
ਮੈਂ ਮੈਲਬਨ
ਹਾਂਜੀ ਸ਼ੁਕਰੀਆ
ਹਾਂਜੀ ਥੈਂਕ ਯੂ ਜੀ ਥੈਂਕ ਯੂ
ਸੋ ਦੋਸਤੋ ਇਹ ਸਨ ਨਿਧੀ ਜਿਹੜੇ ਕਿ ਮੈਲਬਨ ਤੋਂ ਸਾਡੇ ਨਾਲ ਬਣੇ ਹੋਏ ਸੀ ਇਸ ਤੋਂ ਪਹਿਲਾਂ ਮਲਵਿੰਦਰ ਜੀ ਸਿਡਨੀ ਤੋਂ ਸਾਡੇ ਨਾਲ ਬਣੇ ਹੋਏ ਸੀ ਔਰ ਹੈਲਥ ਡ੍ਰੌਪਸ ਇਹਨਾਂ ਨੇ ਅਪਣਾਇਆ ਔਰ ਚੈਲੰਜ ਦਾ ਹਿੱਸਾ ਵੀ ਬਣੇ ਹੋਏ ਆ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜ਼ਰੂਰ ਜੇਕਰ ਸੋਚ ਰਹੇ ਹੋ ਆਪਣਾ ਭਾਰ ਘਟਾਉਣ ਦੇ ਬਾਰੇ ਤਾਂ ਹੈਲਥ ਡ੍ਰੌਪਸ ਦੀ ਜਿਹੜੀ ਮਦਦ ਆ ਤੁਸੀਂ ਲੈ ਸਕਦੇ ਹੋ ਇਸ ਵੇਲੇ ਸੁਨੀਲ ਵਰਮਾ ਜੀ ਸਾਡੇ ਨਾਲ ਸਟੂਡੀਓ ਵਿੱਚ ਨੇ ਤੇ ਸੁਨੀਲ ਵਰਮਾ ਜੀ ਆਖਿਰ ਦੇ ਵਿੱਚ ਤੁਸੀਂ ਇੱਕ ਸੁਨੇਹਾ ਸਾਡੇ ਸਰੋਤਿਆਂ ਨੂੰ ਜ਼ਰੂਰ ਦੇ ਕੇ ਜਾਓ
ਜੀ ਬਸ ਆਓ ਉੱਥੇ ਆਪਾਂ ਮਿਲਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ ਤੇ ਬਾਕੀ ਆਲਮੋਸਟ ਸਾਰਾ ਕੁਝ ਆਪਾਂ ਐਕਸਪਲੇਨ ਕਰ ਹੀ ਰਹੇ ਹਾਂ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਡਾਊਟ ਹੈਗੇ ਤਾਂ ਇਸ ਇਨਵਾਈਟਿੰਗ ਆਈ ਐਮ ਇਨਵਾਈਟਿੰਗ ਐਵਰੀਵਨ ਕਿ ਆਪਾਂ 17 ਤਰੀਕ ਨੂੰ ਕ੍ਰੇਗੀ ਬਰਨ ਚ ਸ਼ਾਮ ਨੂੰ 6 ਵਜੇ PVR ਰਿਸੈਪਸ਼ਨ ਸੈਂਟਰ ਚ ਮਿਲਦੇ ਹਾਂ ਤੇ ਪਲੀਜ਼ ਕਾਲ ਕਰ ਲਿਓ ਤੇ ਆਪਣੇ ਪਾਸ ਹੀ ਟਿਕਟ ਨੂੰ ਬੁੱਕ ਕਰ ਲਿਓ ਕਾਜ਼ ਇਟਸ ਅ ਲਿਮਿਟਿਡ ਸੀਟ ਇਵੈਂਟ ਉੱਥੇ ਆਪਾਂ ਫੁੱਲ ਇਸ ਪ੍ਰੋਪਰ ਆਰਗੇਨਾਈਜ਼ ਇਵੈਂਟ ਜਿੱਥੇ ਸਾਰਾ ਤਰ੍ਹਾਂ ਦਾ ਆਪਣੇ ਐਕਟੀਵਿਟੀਜ਼ ਐਂਟਰਟੇਨਮੈਂਟ ਸਪੀਚਿਸ ਪਲੱਸ ਖਾਣਾ ਸਾਰਾ ਕੁਝ ਹੋਊਗਾ ਤੇ ਪਲੀਜ਼ ਆਪਾਂ ਉੱਥੇ ਹੀ ਮਿਲਦੇ ਹਾਂ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਬਾਕੀ ਜੇ ਤੁਸੀਂ ਸਾਨੂੰ ਜੁਆਇਨ ਕਰਨਾ ਚਾਹੁੰਦੇ ਹੋ ਨੈਕਸਟ ਚੈਲੰਜ ਵੀ ਨੋਟ ਸ਼ੋਅ ਵੈਨ ਵੀ ਗੋਇੰ ਸਟਾਰਟ ਬਟ ਜੇ ਤੁਸੀਂ ਜੁਆਇਨ ਹੁਣ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਲਈ ਸਿੰਪਲ ਸਾਨੂੰ ਕਾਲ ਕਰ ਲਓ 0411229631 ਤੇ ਜਾਂ ਸਾਡੀ ਵੈਬਸਾਈਟ ਨੂੰ ਵਿਜਿਟ ਕਰ ਲਓ www.healthdrops.com.au ਉਹਦੇ ਵਿੱਚ ਹੀ ਤੁਹਾਨੂੰ ਫੇਸਬੁੱਕ ਦਾ ਵਗੈਰਾ ਅੱਗੇ ਸਾਰੇ ਲਿੰਕਸ ਮਿਲ ਜਾਣਗੇ ਤੁਸੀਂ ਉੱਥੋਂ ਜੁਆਇਨ ਕਰ ਲਓ
ਜੀ ਜੀ ਬਿਲਕੁਲ ਜਾਂਦੇ ਜਾਂਦੇ ਇੱਕ ਸਵਾਲ ਹਰਜਿੰਦਰ ਸਿੰਘ ਹੋਰਾਂ ਦਾ ਵੀ ਆਇਆ ਕਹਿੰਦੇ ਹੈਲਥ ਡ੍ਰੌਪ ਪੰਜਾਬ ਚ ਕਿੱਥੋਂ ਮਿਲਦਾ ਕਹਿੰਦੇ
ਪੰਜਾਬ ਚ ਅਸੀਂ ਇੱਥੇ ਪੋਸਟ ਕਰਦੇ ਹੁੰਦੇ ਹਾਂ ਜੀ ਸਟੇਕ 2-3 ਵਰਕਿੰਗ ਡੇ ਤੇ ਉਹਦੇ ਲਈ ਸਾਡੇ ਇੰਡੀਆ ਦਾ ਲੋਕਲ ਨੰਬਰ ਚੱਲਦਾ ਉਹ ਭਾਵੇਂ ਤੁਸੀਂ ਸਾਨੂੰ ਆਸਟ੍ਰੇਲੀਆ ਦੇ ਨੰਬਰ ਤੇ ਵਟਸਐਪ ਕਰ ਲਓ ਤੇ ਅਸੀਂ ਇੱਥੋਂ ਹੀ ਸਾਰੀ ਇੱਥੋਂ ਹੀ ਸਾਰਾ ਲੁੱਕ ਆਫਟਰ ਕਰਦੇ ਹਾਂ ਜੀ ਤੇ ਪੰਜਾਬ ਚ ਈਵਨ ਕਿ ਸਾਰੇ ਕਿਤੇ ਆਲ ਅਰਾਊਂਡ ਵਰਲਡ ਇੰਡੀਆ ਹੋ ਗਿਆ ਕੈਨੇਡਾ ਅਮਰੀਕਾ ਅਸੀਂ ਸਾਰੇ ਕਿਤੇ ਪੋਸਟ ਇੱਥੋਂ ਹੀ ਕਰਦੇ ਹਾਂ ਜੀ
ਜੀ ਜੀ ਸੋ ਸੁਨੀਲ ਜੀ ਤੁਸੀਂ ਹੈਲਥ ਡ੍ਰੌਪਸ ਦੇ ਬਾਰੇ ਚ ਅੱਜ ਕਾਫੀ ਵਿਸਥਾਰ ਦੇ ਵਿੱਚ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਔਰ ਸਪੈਸ਼ਲੀ ਜਿਹੜੇ ਤਜਰਬੇ ਜਿਹੜੇ ਪ੍ਰਤੀਯੋਗੀਆਂ ਨੇ ਆਪਣੇ ਆਪਣੇ ਸਾਡੇ ਨਾਲ ਸਾਂਝੇ ਕੀਤੇ ਆ ਉਹ ਵੀ ਕਾਫੀ ਸਲਾਹਣ ਯੋਗ ਸੀਗੇ ਔਰ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਮੋਟੀਵੇਸ਼ਨ ਜਿਹੜੀ ਹੈ ਸਾਡੇ ਸਰੋਤਿਆਂ ਨੇ ਵੀ ਉਹਨਾਂ ਤਜਰਬਿਆਂ ਤੋਂ ਲਈ ਹੋਣੀ ਹੈ ਉਮੀਦ ਕਰ ਸਕਦੇ ਹਾਂ ਪਰ ਫਿਲਹਾਲ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਕਾਫੀ ਜ਼ਿਆਦਾ ਉੱਪਰ ਹੋ ਚੁੱਕਿਆ ਤੇ ਸਾਨੂੰ ਵੀ ਇਜਾਜ਼ਤ ਲੈਣੀ ਪੈਣੀ ਹੈ ਦੋਸਤੋ ਇਜਾਜ਼ਤ ਲੈਣ ਤੋਂ ਪਹਿਲਾਂ ਤੁਹਾਨੂੰ ਜਾਂਦੇ ਜਾਂਦੇ ਕੁਛ ਜਿਹੜੇ ਭਾਈਚਾਰਕ ਈਵੈਂਟ ਹੋਣ ਜਾ ਰਹੇ ਨੇ ਉਹਨਾਂ ਬਾਬਤ ਜਾਣਕਾਰੀ ਜ਼ਰੂਰ ਦੇ ਦੇਵਾਂ ਸਾਹਿਤਕ ਸ਼ਾਮ ਹੋਣ ਜਾ ਰਹੀ ਹੈ ਜੀ 9 ਨਵੰਬਰ ਨੂੰ ਸ਼ਾਮ 7:30 ਤੋਂ 9:30 ਊਰਜਾ ਫਾਊਂਡੇਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਸੈਂਟ ਐਲਬਨਸ ਕਮਿਊਨਿਟੀ ਸੈਂਟਰ ਪ੍ਰਿੰਸਿਸ ਸਟਰੀਟ ਹੈ ਜੀ ਸੈਂਟ ਐਲਬਨਸ ਦੇ ਵਿੱਚ ਉੱਥੇ ਹੋਣ ਜਾ ਰਹੀ ਹੈ ਤੇ ਇਸੇ ਤਰ੍ਹਾਂ ਇੱਕ ਕੇਸੀ ਦੀਵਾਲੀ ਫੈਸਟੀਵਲ ਹੋਣ ਜਾ ਰਿਹਾ ਜਿਹਦੇ ਵਿੱਚ ਅਖਾੜਾ ਕਿੰਗਸ ਯਾਨੀ 76 ਗਿੱਲ ਤੇ ਸੁਰਜੀਤ ਖਾਨ ਹੋਰੀ ਪਰਫਾਰਮ ਕਰਨ ਜਾ ਰਹੇ ਨੇ ਕੇਸੀ ਦੀਵਾਲੀ ਫੈਸਟੀਵਲ ਹੋਣ ਜਾ ਰਿਹਾ ਜੀ 11 ਨਵੰਬਰ ਨੂੰ ਅਗਲੇ ਐਤਵਾਰ ਸੋ ਆਉਣ ਵਾਲੇ ਐਤਵਾਰ ਤੁਸੀਂ ਇਸ ਦੀਵਾਲੀ ਫੈਸਟੀਵਲ ਦਾ ਵੀ ਆਨੰਦ ਲੈ ਸਕਦੇ ਹੋ ਹਿੱਸਾ ਬਣ ਸਕਦੇ ਹੋ ਕੇਸੀ ਗ੍ਰਾਮਰ ਸਕੂਲ ਦੇ ਵਿੱਚ ਹੋਣਾ ਜੀ 3 New Holland Drive ਕ੍ਰੈਨਬਰਨ ਈਸਟ ਦੇ ਵਿੱਚ ਇਹ ਮੇਲਾ ਹੋਣਾ ਸੋ ਤੁਸੀਂ ਇਸ ਮੇਲੇ ਦਾ ਹਿੱਸਾ ਬਣ ਸਕਦੇ ਹੋ ਸਰਦਾਰੀ ਗਰੁੱਪ ਕੇਸੀ ਕਲਚਰਲ ਕਲੱਬ ਤੇ ਰਾਇਲ ਕਿੰਗਸ ਵੱਲੋਂ ਇਹ ਮੇਲਾ ਜਿਹੜਾ ਆ ਇਹ ਕਰਵਾਇਆ ਜਾ ਰਿਹਾ ਸੋ ਦੋਸਤੋ ਇਹਨਾਂ ਭਾਈਚਾਰਕ ਸੂਚਨਾਵਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਮੈਂ ਛੱਡ ਗਈ ਹੋਵਾਂ ਕੁਛ ਮਿਸ ਕਰ ਗਈ ਹੋਵਾਂ ਉਹਦੇ ਲਈ ਮਾਫ਼ੀ ਵੀ ਚਾਹਾਂਗੀ ਜਾਂ ਫਿਰ ਕੁਛ ਇਹੋ ਜਿਹਾ ਜਿਹੜਾ ਪ੍ਰੋਗਰਾਮ ਦੌਰਾਨ ਥੋੜਾ ਜਿਹਾ ਤੁਹਾਨੂੰ ਖਟਕਿਆ ਹੋਵੇ ਜਾਂ ਫਿਰ ਮੇਰੇ ਕੋਲੋਂ ਅਚਨਚੇਤ ਬੋਲਿਆ ਹੋਵੇ ਉਸ ਦੇ ਲਈ ਵੀ ਮਾਫ਼ੀ ਚਾਹਾਂਗੀ ਪ੍ਰੋਗਰਾਮ ਦੌਰਾਨ ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਨੂੰ ਭੇਜਿਆ ਕਰੋ ਫੀਡਬੈਕ ਐਟ ਹਰਮਨ ਰੇਡੀਓ .com ਸਾਡਾ ਜਿਹੜਾ ਈਮੇਲ ਪਤਾ ਤੁਸੀਂ ਇਸ ਈਮੇਲ ਪਤੇ ਤੇ ਸਾਨੂੰ ਆਪਣੀ ਫੀਡਬੈਕ ਭੇਜ ਸਕਦੇ ਹੋ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰੇ ਦੋਸਤਾਂ ਦੇ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹਰਮਨ ਰੇਡੀਓ ਤੇ ਹੋਰ ਪ੍ਰੋਗਰਾਮ ਚੱਲਦੇ ਰਹਿਣੇ ਆ ਇਸ ਵੇਲੇ ਸਿਰਫ ਇਜਾਜ਼ਤ ਜਿਹੜੀ ਤੁਹਾਡੇ ਤੋਂ ਲਹਿਰਾਂ ਪ੍ਰੋਗਰਾਮ ਚ ਲੈ ਰਹੇ ਹਾਂ ਪਰ ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਸ਼ਾਮ 7 ਵਜੇ ਤੋਂ 8 ਵਜੇ ਦੌਰਾਨ ਫੇਰ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗੇ ਦੋਸਤੋ ਤਦ ਤੱਕ ਲਈ ਦਿਓ ਇਜਾਜ਼ਤ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ ਸੁਨੀਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ